ਕੁਦਰਤੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਾਲਵੰਤ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਜੀ ਦੋਸਤੋ, ਪ੍ਰੋਗਰਾਮ ਲਹਿਰਾਂ ਲੈ ਕੇ ਇੱਕ ਵਾਰ ਫਿਰ ਮੈਂ ਅਮਰਦੀਪ ਕੌਰ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ। ਹਰਮਨ ਰੇਡੀਓ ਦੇ ਇਸ ਮੰਚ ਤੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਿਨ ਹਮੇਸ਼ਾ ਵਾਂਗ ਮੰਗਲਵਾਰ ਦਾ, ਸਾਲ 2017 ਦੇ ਨਵੰਬਰ ਮਹੀਨੇ ਦੀ 14 ਤਰੀਕ ਹੋ ਚੁੱਕੀ ਹੈ। ਨਾਨਕ ਸ਼ਾਹੀ ਸੰਵਤ 549 ਦੇ ਕੱਤਕ ਮਹੀਨੇ ਦੀ 29 ਤਰੀਕ ਹੋਈ ਹੈ ਜੀ। ਤੇ ਜੇ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਜਿਹੜੀਆਂ ਜੀ ਉਹ ਵੀ ਸਮਾਂ ਦੱਸ ਰਹੀਆਂ ਕਿ ਸਿਡਨੀ, ਮੈਲਬਰਨ ਤੇ ਕੈਨਬਰਾ ਦੇ ਵਿੱਚ ਸਮਾਂ ਤਕਰੀਬਨ 1:02 ਹੋ ਚੁੱਕੇ ਨੇ, ਜਦਕਿ ਬ੍ਰਿਸਬਨ ਦੇ ਵਿੱਚ 7:02 ਹੋ ਚੁੱਕੇ ਨੇ। ਤੇ ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਟਾਈਮ ਦੀ ਗੱਲ ਕਰੀਏ, ਪਰਥ ਦੇ ਵਿੱਚ ਜਿਹੜਾ ਸਮਾਂ ਉਹ ਥੋੜਾ ਜਿਹਾ ਵੱਖਰਾ ਹੁੰਦਾ, 5:02 ਤੇ ਹੋਏ ਨੇ ਅਜੇ। ਤੇ ਅਸੀਂ ਆਪਣੇ ਆਸਟ੍ਰੇਲੀਆ ਦੇਸ਼ ਤੋਂ ਬਾਹਰ ਚਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਸਮਾਂ ਜਿਹੜਾ ਜੀ ਸਾਡੇ ਤੋਂ 2 ਘੰਟੇ ਹੋਰ ਐਡਵਾਂਸ ਹੁੰਦਾ, ਉੱਥੇ 10:02 ਹੋ ਚੁੱਕੇ ਨੇ। ਤੇ ਤੁਹਾਡੇ ਮੁਲਕਾਂ ਵੱਲ ਆਈਏ ਦੋਸਤੋ, ਤੇ ਤੁਹਾਡੇ ਮੁਲਕਾਂ ਦੇ ਵਿੱਚ ਖੁਸ਼ਕ ਦੇਸ਼ ਜਿਹੜੇ ਆ ਜੀ ਉੱਥੇ ਅਜੇ ਵੀ ਸੋਮਵਾਰ ਦਾ ਦਿਨ ਚੱਲ ਰਿਹਾ, 13 ਨਵੰਬਰ ਤਰੀਕ ਹੈ। ਤੇ ਉਹਨਾਂ ਦੇ ਵਿੱਚ ਨਿਊਯਾਰਕ ਹੈ, ਨਿਊਯਾਰਕ ਦੇ ਵਿੱਚ ਸ਼ਾਮ ਦੇ 4:02 ਹੋਏ ਨੇ, ਸੋਮਵਾਰ ਦੀ ਸ਼ਾਮ ਪੈ ਚੁੱਕੀ ਹੈ। ਇਸੇ ਤਰ੍ਹਾਂ ਵੈਨਕੂਵਰ ਦੇ ਵਿੱਚ, ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਵੀ 1:02 ਦਾ ਸਮਾਂ ਬਾਅਦ ਦੁਪਹਿਰ ਦਾ, ਉੱਥੇ ਵੀ ਅਜੇ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਵੀ ਸੋਮਵਾਰ ਦੀ ਸ਼ਾਮ ਪਈ ਹੋਈ ਹੈ, 4:03 ਉੱਥੇ ਹੋ ਚੁੱਕੇ ਨੇ। ਤੇ ਲੋਸ ਏਂਜਲਸ ਦੇ ਵਿੱਚ 1:03 ਦਾ ਸਮਾਂ ਬਾਅਦ ਦੁਪਹਿਰ ਦਾ, ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ। ਪਰ ਜਿਹੜੇ ਦੇਸ਼ਾਂ ਦੇ ਵਿੱਚ ਮੰਗਲਵਾਰ ਚੜ ਚੁੱਕੇ ਆ, ਉਹਨਾਂ ਦੇ ਵਿੱਚ ਡੁਬਈ ਹੈ ਜੀ, ਡੁਬਈ ਦੇ ਵਿੱਚ 1:03 ਦਾ ਸਮਾਂ ਵੱਡਾ ਤੜਕਾ ਜਿਹੜਾ ਉਹ ਹੋ ਚੁੱਕਿਆ। ਇਸੇ ਤਰ੍ਹਾਂ ਹਾਂਗਕਾਂਗ ਦੇ ਵਿੱਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ, 5:03 ਦਾ ਸਮਾਂ ਉੱਥੇ ਵੀ ਹੋ ਚੁੱਕਿਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਆਵਾਜ਼ ਦੇ ਇਸ ਖੂਬਸੂਰਤ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਹਰਮਨ ਰੇਡੀਓ ਦੇ ਜ਼ਰੀਏ ਸਾਂਝ ਬਣਾਉਂਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਦੇ ਨਾਲ ਹੀ ਨਾਲ ਅਰਦਾਸ ਅਤੇ ਆਸ ਇਹੀ ਕਿ ਤੁਹਾਡਾ ਹਰ ਦਿਨ, ਹਰ ਪਲ, ਹਰ ਘੜੀ ਜਿਹੜੀ ਹੈ ਜੀ ਉਹ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ। ਅੱਜ ਦਾ ਦਿਨ ਵੀ ਤੁਸੀਂ ਖੁਸ਼ੀਆਂ ਦੇ ਨਾਲ, ਖੇੜਿਆਂ ਦੇ ਨਾਲ ਮਾਣੋ, ਖੂਬਸੂਰਤ ਹੋਵੇ ਤੁਹਾਡੇ ਲਈ ਅੱਜ ਦਾ ਦਿਨ, ਇਹੀ ਅਰਦਾਸ ਅਸੀਂ ਕਰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਣ ਜਾ ਰਿਹਾ, ਪ੍ਰੋਗਰਾਮ ਦੇ ਬਾਰੇ ਵੀ ਗੱਲ ਕਰਦੇ ਹਾਂ। ਹਮੇਸ਼ਾ ਵਾਂਗ ਪ੍ਰੋਗਰਾਮ ਦੇ ਵਿੱਚ ਖ਼ਬਰਾਂ ਦੇ ਸਿਲਸਿਲੇ 'ਚ ਮਿੰਟੂ ਬਰਾੜਪੁਰੀ ਸਾਡੇ ਨਾਲ ਰਾਬਤਾ ਬਣਾਉਣਗੇ ਤੇ ਆਪਾਂ ਖ਼ਬਰਾਂ 'ਤੇ ਨਜ਼ਰ ਮਾਰਾਂਗੇ, ਦੇਸ਼ ਦੁਨੀਆਂ ਦੀਆਂ ਕੁਝ ਖਾਸ ਖ਼ਬਰਾਂ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਜਿਹੜਾ ਜੀ ਉਹਦੇ ਵਿੱਚ ਕੁਝ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਾਂਗੇ ਤੇ ਕੁਝ ਬਹੁਤ ਹੀ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਉਹ ਵੀ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਸਾਂਝੀਆਂ ਕਰਨੀਆਂ ਨੇ ਤੇ ਮੈਨੂੰ ਲੱਗਦਾ ਕਿ ਤੁਸੀਂ ਜ਼ਰੂਰ ਇੰਜੋਏ ਕਰੋਗੇ ਉਹ ਚੀਜ਼ਾਂ। ਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਅਗਲੇ ਘੰਟੇ 'ਚ ਅੱਜ ਅਸੀਂ ਇੱਕ ਖਾਸ ਵਿਸ਼ੇ ਤੇ ਗੱਲਬਾਤ ਵੀ ਕਰਨੀ ਹੈ, ਵਿਚਾਰ ਚਰਚਾ ਕਰਨੀ ਹੈ। ਸੋ ਇਸ ਵਿਚਾਰ ਚਰਚਾ ਦੇ ਵਿੱਚ ਹਮੇਸ਼ਾ ਵਾਂਗ ਮੇਰਾ ਸਾਥ ਦਿੰਦੇ ਹੁੰਦੇ ਆ ਸਿਮਰਦੀਪ ਕੌਰ ਹੋਰੀ। ਸੋ ਉਸ ਘੰਟੇ ਦੇ ਵਿੱਚ ਸਿਮਰਦੀਪ ਮੇਰੇ ਨਾਲ ਹਾਜ਼ਰ ਹੋਣਗੇ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦਾ ਜਿਹੜਾ ਵਿਸ਼ਾ ਜੀ ਉਹ ਰਹੇਗਾ ਕਿ ਘਰੇਲੂ ਕੰਮਾਂ ਦੇ ਵਿੱਚ ਅਤੇ ਬਾਹਰੀ ਕੰਮਾਂ ਦੇ ਵਿੱਚ ਇੱਕ ਦੂਸਰੇ ਦਾ ਜਿਹੜਾ ਸਹਿਯੋਗ ਆ ਕਿੰਨਾ ਜ਼ਰੂਰੀ ਆ ਪਤੀ ਪਤਨੀ ਦੇ ਸੰਦਰਭ ਦੇ ਵਿੱਚ। ਸੋ ਘਰ ਨੂੰ ਚਲਾਉਣ ਦੇ ਵਿੱਚ ਜ਼ਿੰਮੇਵਾਰੀਆਂ ਦੀ ਵੰਡ ਕਰਨ ਵੇਲੇ ਇੱਕ ਦੂਸਰੇ ਦਾ ਸਹਿਯੋਗ ਕਰਨਾ ਪਤੀ ਤੇ ਪਤਨੀ ਦੇ ਲਈ ਕਿੰਨਾ ਜ਼ਰੂਰੀ ਹੈ, ਇਹਦੇ ਬਾਰੇ ਅੱਜ ਅਸੀਂ ਵਿਚਾਰ ਚਰਚਾ ਜਿਹੜੀ ਉਹ ਛੇੜਾਂਗੇ ਔਰ ਜਾਣਨਾ ਚਾਹਾਂਗੇ ਤੁਹਾਡੇ ਆਪਣੇ ਤਜਰਬੇ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਔਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਨਿਭਾਉਂਦੇ ਹੋ। ਅੱਜ ਤੁਹਾਡੇ ਵਿਚਾਰਾਂ ਦੇ ਨਾਲ ਉਸ ਘੰਟੇ ਦੇ ਵਿੱਚ ਪਾਵਾਂਗੇ ਸਾਂਝ। ਸੋ ਸਾਡੇ ਨਾਲ ਸਾਂਝ ਬਣਾਉਣ ਦੇ ਲਈ ਜਿਹੜੇ ਜ਼ਰੀਏ ਨੇ ਜੀ ਉਹੀ ਨੇ ਕਿ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ ਟੈਲੀਗ੍ਰਾਮ ਤੇ। ਟੈਲੀਗ੍ਰਾਮ ਐਪ ਜਿਹੜੀ ਹੈ ਉਹ ਤੁਹਾਡੇ ਫੋਨ ਤੇ ਹੋਏਗੀ ਔਰ ਤੁਸੀਂ ਸਾਨੂੰ ਉਹਦੇ ਜ਼ਰੀਏ ਮੈਸੇਜ ਆਪਣਾ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਦੋਸਤੋ। ਕਾਲ ਕਰਨ ਦੇ ਲਈ ਸਾਡਾ ਜਿਹੜਾ ਨੰਬਰ ਹੈ ਉਹ ਵੀ ਹੈ 02-85-99-2811। ਇੱਕ ਵਾਰ ਫਿਰ ਨੋਟ ਕਰ ਲਓ ਨੰਬਰ 02-85-99-2811। ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਹੋਰ ਵਧੇਰੇ ਜਾਣਕਾਰੀ ਚਾਹੁੰਦੇ ਹੋ ਹਰਮਨ ਰੇਡੀਓ ਦੇ ਬਾਰੇ ਚ, ਤਾਂ ਤੁਸੀਂ ਸਾਡੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ, www.harmanradio.com ਸਾਡੀ ਵੈਬਸਾਈਟ ਹੈ। ਜ਼ਰੂਰ ਵਿਜ਼ਿਟ ਕਰਿਆ ਕਰੋ ਵੈਬਸਾਈਟ, ਔਰ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਉੱਥੇ ਵੀ ਉਪਲਬਧ ਹੁੰਦੀਆਂ ਨੇ। ਤੇ ਨਾਲ ਹੀ ਨਾਲ ਤੁਸੀਂ ਜੇਕਰ ਡਾਇਲ ਕਰਕੇ ਨੰਬਰ ਡਾਇਲ ਕਰਕੇ ਪ੍ਰੋਗਰਾਮ ਸੁਣਨਾ ਚਾਹੁੰਦੇ ਹੋਵੋ, ਜਿਸ ਵੀ ਮੁਲਕ ਦੇ ਵਿੱਚ ਤੁਸੀਂ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ, ਸਾਡੇ ਜਿਹੜੇ ਨੰਬਰ ਹੈ ਉਹ ਵੈਬਸਾਈਟ ਦੇ ਉੱਤੇ ਵੀ ਮੌਜੂਦ ਨੇ, ਤੇ ਪ੍ਰੋਗਰਾਮ ਦੌਰਾਨ ਤੁਹਾਡੇ ਨਾਲ ਉਹ ਨੰਬਰ ਅਸੀਂ ਸਾਂਝੇ ਵੀ ਕਰਦੇ ਜਾਵਾਂਗੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਚ ਕੀ ਹੋਣਾ, ਇਸ ਤੋਂ ਇਲਾਵਾ ਹੋਣਾ ਜੀ ਤੁਹਾਡੇ ਅਹਿਮ ਸੁਨੇਹੇ। ਤੁਹਾਡੇ ਅਹਿਮ ਸੁਨੇਹੇ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਪ੍ਰੋਗਰਾਮ ਦੀ ਰੌਣਕ ਚ ਤਾਂ ਵਾਧਾ ਕਰਦੇ ਹੀ ਨੇ, ਪ੍ਰੋਗਰਾਮ ਦੀ ਖੂਬਸੂਰਤੀ ਨੂੰ ਵੀ ਵਧਾਉਂਦੇ ਨੇ। ਸੋ ਤੁਹਾਡੇ ਸੁਨੇਹੇ ਹੋਣਗੇ ਔਰ ਇਸ ਤੋਂ ਇਲਾਵਾ ਹੋਏਗਾ ਜੀ ਗੀਤ ਸੰਗੀਤ। ਗੀਤ ਸੰਗੀਤ ਦਾ ਸਿਲਸਿਲਾ ਜਿਹੜਾ ਜੀ ਉਹ ਚੱਲਦਾ ਰੱਖਾਂਗੇ, ਤੇ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲਾਂ ਗੀਤ ਵੀ ਸੁਣਨਾ ਤੇ ਉਸ ਤੋਂ ਵੀ ਪਹਿਲਾਂ ਕੁਛ ਦੋਸਤ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਅਸੀਂ ਉਹਨਾਂ ਨੂੰ ਜੀ ਆਇਆਂ ਜ਼ਰੂਰ ਕਹਿ ਦਈਏ। ਸਾਡੇ ਨਾਲ ਮਨਿੰਦਰ ਜੀ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਚ। ਇਸੇ ਤਰ੍ਹਾਂ ਰਾਜ ਮਹਿੰਦਰ ਸਿੰਘ ਵੀ ਸ਼ਾਮਲ ਹੋ ਚੁੱਕੇ ਨੇ ਜੀ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਜੀ ਪ੍ਰੋਗਰਾਮ ਚ। ਤੇ ਆਪਾਂ ਤੁਹਾਡੇ ਸੁਨੇਹੇ ਲਵਾਂਗੇ ਪ੍ਰੋਗਰਾਮ ਦੇ ਇਸ ਗੀਤ ਤੋਂ ਬਾਅਦ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਵਾਪਸ ਆਉਂਦੇ ਹਾਂ ਬਹੁਤ ਜਲਦੀ।
ਅੰਮ੍ਰਿਤਸਰ ਹੈ ਇਸ ਨਗਰੀ ਨੂੰ ਗੁਰਾਂ ਦਾ ਵਾਰ ਹੈ, ਗੁਰਾਂ ਦੀ ਨਗਰੀ ਅੰਮ੍ਰਿਤਸਰ ਹੈ ਇਸ ਨਗਰੀ ਨੂੰ ਗੁਰਾਂ ਦਾ ਵਾਰ ਹੈ। ਮੰਗੀਆਂ ਮੁਰਾਦਾਂ ਪਾ ਲੈਂਦੇ ਜੋ ਨੀਵੇਂ ਹੋ ਚੁੱਕ ਜਾਂਦੇ, ਹਰ ਦੁੱਖ ਜ਼ਿੰਦਗੀ ਦੇ ਮੁੱਕ ਜਾਂਦੇ, ਜਿੱਥੇ ਸਭੇ ਥਾਂ ਸਭੇ ਥਾਂ ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ। ਕਾਲੀਆਂ ਕਾਵਾਂ ਚਿੱਟੇ ਹੋ ਕੇ ਲਾਈ ਜਦੋਂ ਡਾਰੀ, ਪਿੰਗਲੇ ਵਰਗੇ ਰਾਜ਼ੀ ਹੋ ਗਏ ਐਸੀ ਨਾਮ ਖੁਮਾਰੀ, ਪਿੰਗਲੇ ਵਰਗੇ ਰਾਜ਼ੀ ਹੋ ਗਏ ਐਸੀ ਨਾਮ ਖੁਮਾਰੀ। ਦੁੱਖ ਦਰਦ ਕੀ ਪੀੜਾ ਇੱਥੇ ਕਸ਼ਟ ਸਾਰੇ ਲੁਕ ਜਾਂਦੇ, ਪਰ ਦੁੱਖ ਜ਼ਿੰਦਗੀ ਦੇ ਮੁੱਕ ਜਾਂਦੇ, ਜਿੱਥੇ ਸਭੇ ਥਾਂ
ਸਭੇ ਥਾਂ ਨਹੀਂ ਕੁਝ ਦੇਹਿਆ ਨਹੀਂ ਕੁਝ ਦੇਹਿਆ ਦੀ ਬਾਣੀ ਚਾਰੇ ਪਾਸੇ ਗੂੰਜੇ ਸ਼ਾਮ ਸਵੇਰੇ ਦੁਨੀਆਦਾਰੀ ਭੁੱਲ ਜਾਂਦੀ ਏ ਕੀ ਤੇਰੇ ਕੀ ਮੇਰੇ ਦੁਨੀਆਦਾਰੀ ਭੁੱਲ ਜਾਂਦੀ ਏ ਕੀ ਤੇਰੇ ਕੀ ਮੇਰੇ ਜੀਵਨ ਸਫਲ ਬਣਾ ਲੈਂਦੇ ਜੋ ਚਰਨੀਆਂ ਚੁੱਕ ਜਾਂਦੇ ਹਰ ਦੁੱਖ ਜ਼ਿੰਦਗੀ ਦੇ ਮੁੱਕ ਜਾਂਦੇ ਦੇਖੇ ਸਭੇ ਥਾਂ ਸਭੇ ਥਾਂ ਨਹੀਂ ਕੁਝ ਦੇਹਿਆ ਨਹੀਂ ਕੁਝ ਦੇਹਿਆ ਸ਼ਬਦਾਂ ਵਿੱਚ ਨਹੀਂ ਲਿਖ ਹੋ ਸਕਦੀ ਸਿਫਤ ਗੁਰੂ ਦੇ ਕਰਦੀ ਸਾਰੇ ਇਸ਼ਨਾਨ ਸਰੋਵਰ ਪੀਤੇ ਲੱਖਾਂ ਦੁਨੀਆਂ ਤਰਦੀ ਸਾਰੇ ਇਸ਼ਨਾਨ ਸਰੋਵਰ ਪੀਤੇ ਲੱਖਾਂ ਦੁਨੀਆਂ ਤਰਦੀ ਅੰਮ੍ਰਿਤ ਵਰਗੇ ਹੋਣ ਲਈ ਅੰਮ੍ਰਿਤ ਦੇ ਭਰ ਲੈ ਬੁੱਕ ਜਾਂਦੇ ਹਰ ਦੁੱਖ ਜ਼ਿੰਦਗੀ ਦੇ ਮੁੱਕ ਜਾਂਦੇ ਜਿੱਥੇ ਸਭੇ ਥਾਂ ਸਭੇ ਥਾਂ ਨਹੀਂ ਕੁਝ ਦੇਹਿਆ ਨਹੀਂ ਕੁਝ ਦੇਹਿਆ ਨਹੀਂ ਕੁਝ ਦੇਹਿਆ
ਜੀ ਦੋਸਤੋ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਜੀ ਰਵਿੰਦਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਤੇ ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ ਹਨਾ ਜਿੱਥੇ ਸਭੇ ਥਾਂ ਨਹੀਂ ਤੁਜਿਆ ਵਾਕਿਆ ਹੀ ਜਿੰਨੀ ਮਰਜ਼ੀ ਤੁਸੀਂ ਦੁਨੀਆਂ ਗਾ ਲਓ ਪਰ ਜਿਹੜਾ ਸਕੂਨ ਜਿਹੜੀ ਤਸੱਲੀ ਉਸ ਘਰ ਦੇ ਵਿੱਚ ਮਿਲਦੀ ਹੈ ਦਰਬਾਰ ਸਾਹਿਬ ਦੇ ਵਿੱਚ ਮਿਲਦੀ ਹੈ ਉਸ ਦਾ ਜਿਹੜਾ ਵੱਖਰਾ ਹੀ ਅਹਿਸਾਸ ਹੁੰਦਾ ਇਹ ਭਾਵੇਂ ਤੁਸੀਂ ਖੁਦ ਅਜ਼ਮਾ ਕੇ ਦੇਖਿਓ ਜ਼ਰੂਰ ਤੁਹਾਨੂੰ ਉੱਥੇ ਪਹੁੰਚ ਕੇ ਇੱਕ ਅਜਬ ਜਿਹਾ ਇੱਕ ਅਜੀਬ ਜਿਹਾ ਜਿਹੜਾ ਸਕੂਨ ਹੈ ਉਹ ਜ਼ਰੂਰ ਮਹਿਸੂਸ ਹੁੰਦਾ ਕਈ ਵਾਰ ਕੀ ਹੁੰਦਾ ਕਿ ਤੁਸੀਂ ਆਪਣੇ ਆਪ ਉੱਥੇ ਪਹੁੰਚਦੇ ਹੋ ਉਸ ਧਰਤੀ ਤੇ ਪੈਰ ਰੱਖਦੇ ਆਪਣੇ ਆਪ ਨੂੰ ਇੱਕ ਵੱਖਰੇ ਜਿਹੇ ਅਲੌਕਿਕ ਜਿਹੇ ਥਾਂ ਦੇ ਉੱਤੇ ਮਹਿਸੂਸ ਕਰਦੇ ਹੋ ਤੁਸੀਂ ਜਜ਼ਬਾਤੀ ਹੁੰਦੇ ਹੋ ਜਦੋਂ ਤੁਸੀਂ ਕੀਰਤਨ ਦਾ ਰਸ ਜਿਹੜਾ ਉਹ ਤੁਹਾਡੇ ਕੰਨਾਂ ਦੇ ਵਿੱਚ ਪੈਂਦਾ ਤਾਂ ਤੁਸੀਂ ਖੁਦ ਜਜ਼ਬਾਤੀ ਹੁੰਦੇ ਹੋ ਔਰ ਇਸ ਗੀਤ ਦੇ ਵਿੱਚ ਬਖੂਬੀ ਰਵਿੰਦਰ ਗਰੇਵਾਲ ਹੋਰਾਂ ਨੇ ਆਪਣੀ ਆਵਾਜ਼ ਦੇ ਵਿੱਚ ਉਹ ਅਲੌਕਿਕਤਾ ਜਿਹੜੀ ਹੈ ਦਰਸਾਈ ਹੈ ਸੋ ਉਮੀਦ ਕਰਦੇ ਹਾਂ ਗੀਤ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਆਪਣੇ ਸੁਣਨ ਵਾਲਿਆਂ ਦਾ ਜਿਹੜੇ ਸਾਨੂੰ ਸੁਣ ਰਹੇ ਨੇ ਇਸ ਵੇਲੇ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਦੇ ਰਾਹੀਂ ਸੋ ਲਹਿਰਾਂ ਪ੍ਰੋਗਰਾਮ ਦੇ ਵਿੱਚ ਹੁਣ ਵਕਤ ਜਿਹੜਾ ਜੀ ਉਹ ਅਗਲੇ ਸਿਲਸਿਲੇ ਵੱਲ ਵਧਣ ਦਾ ਪਰ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜ ਰਹੇ ਨੇ ਇਸ ਵੇਲੇ ਅਸੀਂ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਸੁਖਵਿੰਦਰ ਸੌਂਧਪੁਰੀ ਸਿਡਨੀ ਤੋਂ ਹਮੇਸ਼ਾ ਵਾਂਗ ਸਾਂਝ ਪਾ ਰਹੇ ਨੇ ਸੁਖਵਿੰਦਰ ਜੀ ਬਹੁਤ ਬਹੁਤ ਸਵਾਗਤ ਕਰਮਜੀਤ ਕੌਰ ਮਾਨਪੁਰੀ ਵੀ ਸ਼ਾਮਲ ਹੋਏ ਨੇ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਬਹੁਤ ਦਿਨਾਂ ਬਾਅਦ ਤੁਸੀਂ ਅੱਜ ਦਰਸ਼ਨ ਦਿੱਤੇ ਨੇ ਪ੍ਰੋਗਰਾਮ ਦੇ ਵਿੱਚ ਕਰਮਜੀਤ ਜੀ ਅਸੀਂ ਰੀਅਲੀ ਮਿਸ ਕਰਦੇ ਹਾਂ ਆਪਣੇ ਸਰੋਤਿਆਂ ਨੂੰ ਔਰ ਤੁਹਾਡਾ ਅੱਜ ਬੜੇ ਦਿਨਾਂ ਬਾਅਦ ਆਉਣਾ ਹੋਇਆ ਪ੍ਰੋਗਰਾਮ ਚ ਬਹੁਤ ਚੰਗਾ ਲੱਗ ਰਿਹਾ ਸਾਨੂੰ ਸੁਣ ਕੇ ਤੇ ਇਹਦੇ ਨਾਲ ਹੀ ਹੋਰ ਬਹੁਤ ਸਾਰੇ ਦੋਸਤ ਜਿਹੜੇ ਆ ਸਾਡੇ ਨਾਲ ਸਾਂਝ ਬਣਾ ਰਹੇ ਨੇ ਹੌਲੀ ਹੌਲੀ ਆਪਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਤੁਹਾਡੇ ਜਿਹੜੇ ਸੁਨੇਹੇ ਆ ਉਹ ਪ੍ਰੋਗਰਾਮ ਦੇ ਵਿੱਚ ਨਾਲ ਨਾਲ ਹੌਲੀ ਹੌਲੀ ਲੈਂਦੇ ਜਾਵਾਂਗੇ ਪਰ ਫਿਲਹਾਲ ਜਿਹੜਾ ਅਗਲਾ ਸਿਲਸਿਲਾ ਪ੍ਰੋਗਰਾਮ ਦੇ ਵਿੱਚ ਉਹ ਵੀ ਅਸੀਂ ਲੈਣਾ ਸੋ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਖਬਰਾਂ ਦਾ ਖਬਰਾਂ ਦੇ ਵਿੱਚ ਮੇਰਾ ਸਾਥ ਦੇਣ ਦੇ ਲਈ ਖਬਰਾਂ ਦੇ ਸਿਲਸਿਲੇ ਚ ਮੇਰਾ ਸਾਥ ਦੇਣ ਦੇ ਲਈ ਮਿੰਟੂ ਪਰਾੜ ਹੋਰੀ ਐਡੀਲੇਟ ਤੋਂ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਨਾਲ ਹੀ ਨਾਲ ਪ੍ਰੋਗਰਾਮ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ ਬਿਲਕੁਲ ਦਿਨ ਜਿਹੜਾ ਉਹ ਖੂਬਸੂਰਤ ਹੀ ਚੜ ਰਿਹਾ ਕਿਉਂਕਿ ਦਿਨ ਬੜੇ ਖੁੱਲਣੇ ਸ਼ੁਰੂ ਹੋ ਗਏ ਆ ਤੇ ਜੇ ਮੈਲਬਨ ਦੀ ਗੱਲ ਕਰਾਂ ਤਾਂ ਬਰਾੜ ਸਾਹਿਬ ਪਿਛਲੇ 3 ਦਿਨਾਂ ਤੋਂ ਜਿਹੜੀ ਭਰਪੂਰ ਗਰਮੀ ਆ ਉਹ ਪੈ ਰਹੀ ਆ ਸੋ ਪੂਰੇ ਚਾਨਣ ਵਾਲੇ ਲੰਬੇ ਦਿਨ ਤੇ ਜਿਹੜੇ ਪੂਰੇ ਗਰਮੀ ਵਾਲੇ ਜਿਹੜੇ ਦਿਨ ਆ ਉਹ ਸ਼ੁਰੂ ਹੋ ਗਿਆ ਪਰ ਮੈਨੂੰ ਲੱਗਦਾ ਕਿ ਗਰਮੀ ਦਾ ਜਿਹੜਾ ਅਸਲ ਦੇ ਵਿੱਚ ਇੱਕ ਹੁੰਦਾ ਨਾ ਵੀ ਅਹਿਸਾਸ ਉਹ ਲੈਣਾ ਤੇ ਉਹਨੂੰ ਆਨੰਦਮਈ ਤਰੀਕੇ ਦੇ ਨਾਲ ਲੈਣਾ ਜਿਹੜਾ ਉਹ ਵੀ ਸ਼ੁਰੂ ਹੋ ਗਿਆ ਕਿਉਂਕਿ ਜਦੋਂ ਗਰਮੀ ਆਉਂਦੀ ਆ ਫੇਰ ਤੁਹਾਨੂੰ ਪਤਾ ਠੰਡੇ ਠੰਡੇ ਸ਼ਰਬਤ ਸ਼ੇਕਸ ਕੁਲਫੀਆਂ ਹਨਾ ਉਹਨਾਂ ਦਾ ਵੀ ਨਜ਼ਾਰਾ ਜਿਹੜਾ ਉਹ ਇਹਨਾਂ ਦਿਨਾਂ ਦੇ ਵਿੱਚ ਹੀ ਲੈਣ ਨੂੰ ਮਿਲਦਾ ਤੇ ਮੈਨੂੰ ਲੱਗਦਾ ਵੀ ਸਾਡੇ ਸਰੋਤੇ ਵੀ ਬਿਲਕੁਲ ਦਿਨ ਜਿਹੜੇ ਇੰਜੋਏ ਕਰ ਰਹੇ ਹੋਣਗੇ
ਜੀ ਜੀ ਬਿਲਕੁਲ ਦੇਖੋ ਹਰ ਚੀਜ਼ ਸਮੇਂ ਦੀ ਲੋੜ ਹੁੰਦੀ ਆ ਤੇ ਇਹ ਗਰਮੀ ਵੀ ਇੱਕ ਬਹੁਤ ਜ਼ਰੂਰੀ ਆ ਕਿਉਂਕਿ ਕੁਦਰਤ ਨੇ ਹਰ ਚੀਜ਼ ਨੂੰ ਬੈਲੈਂਸ ਕੀਤਾ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਦਾ ਜੀਵਨ ਕਾਲ 1 ਵੀਕ 2 ਵੀਕ 4 ਵੀਕ ਹੁੰਦਾ ਜੇ ਅਸੀਂ 84 ਲੱਖ ਜੂਨੀਆਂ ਦੀ ਗੱਲ ਕਰਦੇ ਹਾਂ ਤੇ ਜਾਂ ਕਹਿੰਦੇ ਨਹੀਂ ਹੁੰਦੇ ਵੀ ਉਹ ਅਮਨਦੀਪ ਗੱਲ ਸੁਣਾਉਂਦੇ ਹੁੰਦੇ ਆ ਵੀ 84 ਲੱਖ ਕੋਈ ਬੰਦਾ ਤਰਕਸ਼ੀਲ ਇਸ ਗੱਲ ਤੇ ਜਿੱਦ ਪਿਆ ਵੀ 84 ਲੱਖ ਜੂਨੀਆਂ ਨਹੀਂ ਹੁੰਦੀਆਂ ਕਹਿੰਦੇ ਇਹ ਤੁਸੀਂ ਗਲਤ ਪ੍ਰਚਾਰ ਰਹੇ ਹੋ ਜਿਹੜੀਆਂ ਜੂਨੀਆਂ ਤਾਂ 8.4 ਮਿਲੀਅਨ ਹੁੰਦੀਆਂ ਕਹਿੰਦਾ ਬਸ ਹੁਣ ਐ ਨੀ ਸਮਝ ਆਈ ਵੀ ਦੋਨਾਂ ਚ ਫਰਕ ਕੀ ਆ ਪਰ ਉਹ ਸਾਰੀ ਰਾਤ ਇਸ ਗੱਲ ਤੇ ਜਿੱਦੀ ਗਿਆ ਕਹਿੰਦਾ ਜੂਨੀਆਂ 8.4 ਮਿਲੀਅਨ ਹੁੰਦੀਆਂ ਸੋ ਚਲੋ 84 ਲੱਖ ਜੂਨੀਆਂ ਜਿਹੜੀਆਂ ਉਹਦੇ ਚ ਨਾ ਬਹੁਤ ਸਾਰੀਆਂ ਜੂਨੀਆਂ ਇਹੋ ਜਿਹੀਆਂ ਜਿਹੜੀਆਂ ਦਾ ਸਮਾਂ ਕਾਲ ਕੁਛ ਇੱਕ ਦਿਨਾਂ ਦਾ ਪਲਾਂ ਦਾ ਘੜੀਆਂ ਦਾ ਜਾਂ ਹਫ਼ਤਿਆਂ ਦਾ ਹੁੰਦਾ ਤੇ ਉਹ ਉਹਨਾਂ ਦਾ ਜੇ ਉਹ ਸਮਾਂ ਕਾਲ ਵੱਧ ਜੇ ਉਦੋਂ ਵੱਧ ਉਹ ਜਿਉਂ ਜਾਂਦੇ ਆ ਜਾਂ ਤਾਂ ਉਹ ਇੱਕ ਕੁਦਰਤ ਲਈ ਇੱਕ ਨੁਕਸਾਨਦੇਹ ਹੁੰਦਾ ਕੁਦਰਤ ਨੇ ਉਹਨਾਂ ਦੀ ਡਿਊਟੀ ਲਾਈ ਹੁੰਦੀ ਹੈ ਕੋਈ ਕੰਮ ਕਰਨ ਭੇਜੇ ਹੁੰਦੇ ਆ ਅਸਲ ਚ ਅਸੀਂ ਸਾਰੇ ਕੰਮ ਆ ਕੁਦਰਤ ਦੇ ਕੰਮ ਆ ਅਸੀਂ ਵੇਲੇ ਸਵੇਲੇ ਕੁਦਰਤ ਦੇ ਕੰਮ ਕਰਦੇ ਰਹਿੰਦੇ ਹਾਂ ਹਰ ਚੀਜ਼ ਵੱਖੋ ਵੱਖਰੇ ਇਹ ਵੱਖਰੀ ਗੱਲ ਆ ਵੀ ਜਿਹੜਾ ਇਨਸਾਨ ਆ ਉਹ ਇੱਕੋ ਇੱਕ ਇਹੋ ਜਿਹਾ ਬੰਦਾ ਜਿਹੜਾ ਕੁਦਰਤ ਦੀਆਂ ਦੇ ਉੱਤੇ ਕੰਧਾਂ ਕੱਢਦਾ ਕੁਦਰਤ ਦੀਆਂ ਚੀਜ਼ਾਂ ਦੇ ਉੱਤੇ ਨਿਓਂ ਪੜਦਾ ਕੁਦਰਤ ਦੀਆਂ ਚੀਜ਼ਾਂ ਦੇ ਖਾਲਾਂ ਖੱਬੇ ਕੱਢਦਾ ਪਰ ਉਹਦੀ ਵੀ ਡਿਊਟੀ ਕਿਸੇ ਨਾ ਕਿਸੇ ਰੂਪ ਚ ਲੱਗੀ ਆ ਪਰ ਉਹ ਨਾਲ ਨਾਲ ਡੈਮੇਜ ਬਹੁਤ ਕਰਦਾ ਕੁਦਰਤ ਦਾ ਤੇ ਜਿਹੜੀਆਂ ਦੂਜੀਆਂ ਜਾਤੀਆਂ ਪ੍ਰਜਾਤੀਆਂ ਉਹਨਾਂ ਨੂੰ ਕੁਦਰਤ ਨੂੰ ਕਿਸੇ ਨਾ ਕਿਸੇ ਢੰਗ ਨਾਲ ਮੇਨਟੇਨ ਕਰਨ ਲਈ ਭੇਜਿਆ ਜਾਂਦਾ ਕੀੜੀਆਂ ਉਹ ਆਪਦਾ ਰੋਲ ਅਦਾ ਕਰਨ ਆਉਂਦੀਆਂ ਕੀੜੇ ਆਪਦਾ ਰੋਲ ਅਦਾ ਕਰਨ ਆਉਂਦੇ ਆ ਸ਼ੇਰ ਹਾਥੀ ਕੁੱਤੇ ਹਰ ਬੰਦੇ ਦਾ ਰੋਲ ਆ ਤੇ ਇਹ ਗਰਮੀ ਜਾਂ ਸਰਦੀ ਆ ਇਹ ਚੀਜ਼ ਉਹਨਾਂ ਸਾਰਿਆਂ ਦੀ ਪੈਦਾਇਸ਼ ਤੇ ਉਹਨਾਂ ਦੀ ਜਿਹੜੀ ਉਹਨਾਂ ਦੀ ਸਮਾਪਤੀ ਦਾ ਕੰਮ ਕਰਦੀ ਆ ਮੈਂ ਕੱਲ ਹੀ ਮੇਰੀ ਲੰਮੀ ਚੌੜੀ ਗੱਲ ਹੋ ਰਹੀ ਸੀ ਇੱਕ ਪੈਸਟੀਸਾਈਡ ਮਾਹਰ ਨਾਲ ਐਲਡਰਸ ਦੇ ਦਫ਼ਤਰ ਦੇ ਵਿੱਚ ਤੇ ਉਹ ਮੈਨੂੰ ਦੱਸਣ ਲੱਗ ਗਿਆ ਰੇਹਾਂ ਸਪਰੇਆਂ ਦੀਆਂ ਗੱਲਾਂ ਚੱਲੀਆਂ ਉਹਨੇ ਮੈਨੂੰ ਬਹੁਤ ਸਾਰੀਆਂ ਫੋਟੋਆਂ ਦਿਖਾਈਆਂ ਕਿਸੇ ਬਲਾਕ ਚ ਗਿਆ ਸੀ ਉਹ ਤੇ ਉਹ ਇਹੋ ਜਿਹੀਆਂ ਮਾਈਕਰੋ ਫੋਟੋਗ੍ਰਾਫੀ ਕੀਤੀ ਹੋਈ ਸੀ ਜਿਹੜੀ ਚੀਜ਼ ਬਾਰੇ ਅਸੀਂ ਸੋਚ ਨਹੀਂ ਸਕਦੇ ਸੀ ਤੇ ਉਹਨੇ ਮੈਨੂੰ ਮੈਂ ਉਹਨੂੰ ਪੁੱਛਿਆ ਵੀ ਹੁਣ ਮੈਨੂੰ ਕੀ ਕਰਨਾ ਚਾਹੀਦਾ ਇਸ ਟਾਈਮ ਸਪਰੇ ਜਾਂ ਕੋਈ ਜਿਹੜੀ ਚੀਜ਼ ਮੈਂ ਵਧੀਆ ਪੈਦਾਵਾਰ ਲੈ ਸਕਾਂ ਮੇਰੀ ਆਦਤ ਆ ਮੈਂ ਰਹਿ ਲੈਣਾ ਹਰ ਮਾਹਰ ਤੋਂ ਰਹਿ ਲੈਣਾ ਉਹ ਮੈਨੂੰ ਕਹਿੰਦਾ ਵੀ ਦੇਖੋ ਵੀ 4 ਬਿਮਾਰੀਆਂ ਦਾ ਹਮਲਾ ਹੋਣ ਜਾ ਰਿਹਾ ਹੋਇਆ ਬਹੁਤ ਸਾਰੇ ਏਰੀਆ ਚ ਪਰ ਆ 3 ਦਿਨਾਂ ਦੀ ਗਰਮੀ ਨਾਲ ਕੰਟਰੋਲ ਹੋਣ ਦੀ ਸੰਭਾਵਨਾ ਤੇ ਹੋ ਸਕਦਾ ਤੈਨੂੰ ਕੁਛ ਨਾ ਕਰਨਾ ਪਵੇ ਜੇ 1 ਦਿਨ ਹੋਰ ਅਰਦਾਸ ਕਰ ਵੀ ਗਰਮੀ ਹੋਰ ਪੈ ਜੇ ਮੈਂ ਉਲਟਾ ਉਹਦੇ ਕੋਲੇ ਕਹਿ ਕੇ ਜਦੋਂ ਗਿਆ ਸੀ ਮੈਂ ਜਾਣ ਸਰ ਮੇਰਾ ਡਾਇਲੋਗ ਹੀ ਇਹ ਸੀ ਵੀ ਬਲੱਡੀ ਜਿਹੜਾ ਹੌਟ ਵੈਦਰ ਤੇ ਉਹ ਮੈਂ ਤਾਂ ਇਹ ਗੱਲ ਕਹਿ ਰਿਹਾ ਸੀ ਉਹ ਆਹਦਾ ਤੂੰ ਅਰਦਾਸ ਕਰ ਵੀ 1 ਦਿਨ ਹੋਰ ਗਰਮੀ ਪੈ ਜੇ ਮੈਂ ਆਖਿਆ ਵੀ ਕੀ ਫਰਕ ਤੇ ਫਿਰ ਉਹਨੇ ਨਾ ਮਾਈਕਰੋ ਫੋਟੋਗ੍ਰਾਫੀ ਦਿਖਾਈ ਆਪਦੇ ਫੋਨ ਦੇ ਵਿੱਚ ਉਹ ਕਿਸੇ ਬਲੌਕ ਚ ਜਾ ਕੇ ਫੋਟੋਆਂ ਖਿੱਚ ਕੇ ਆਇਆ ਸੀ ਤਾਂ ਉਹ ਚ ਮੈਂ ਦੇਖ ਕੇ ਹੈਰਾਨ ਰਹਿ ਗਿਆ ਵੀ ਕਿਹੜੇ ਕਿਹੜੇ ਜਗ੍ਹਾ ਦੇ ਉੱਤੇ ਜਿਹੜੀ ਕੋਈ ਵੀ ਕਿਸਮ ਦਾ ਜੀਵ ਆ ਜੰਤੂ ਆ ਜਾਂ ਸੁੰਡੀ ਆ ਜਿਹੜੀ ਉੱਥੇ ਆਪਣਾ ਘਰ ਕਰ ਜਾਂਦੀ ਆ ਤੇ ਉਦੋਂ ਬਾਅਦ ਕਿਵੇਂ ਉਸ ਨੂੰ ਡੈਮੇਜ ਕਰ ਦਿੰਦੀ ਆ ਉਸ ਸਮੇਂ ਤੋਂ ਬਾਅਦ ਤਾਂ ਤੁਸੀਂ ਦੇਖੋ ਵੀ ਹਰ ਇੱਕ ਬੰਦੇ ਨੇ ਇੱਕ ਸਟਾਰ ਦੇਖਿਆ ਹੋਣਾ ਸੰਤਰੇ ਦੇ ਉੱਤੇ ਨਾ ਇੱਕ ਸਟਾਰ ਹੁੰਦਾ ਜਿਹੜਾ ਕਿ 4 ਪੱਤਿਆਂ ਦਾ ਬਣਿਆ ਹੁੰਦਾ ਜਿੱਥੇ ਕਿ ਡੰਡੀ ਲੱਗੀ ਹੁੰਦੀ ਆ ਤੁਸੀਂ ਹਰ ਬੰਦੇ ਨੇ ਤੇ ਜਦੋਂ ਤੁਸੀਂ ਹੁਣ ਧਿਆਨ ਨਾਲ ਖਰੀਦੇ ਹੋ ਉਹ ਸਟਾਰ ਆ ਜਿਹੜਾ ਉਹ ਸਟਾਰ ਦਾ ਜਿਹੜਾ ਹੁਣ ਟਾਈਮ ਆ ਉਹ ਕਲੋਜਿੰਗ ਟਾਈਮ ਕਹਿੰਦੇ ਸਟਾਰ ਕਲੋਜਿੰਗ ਟਾਈਮ ਆ ਹੁਣ ਇਸ ਟਾਈਮ ਵੀ ਫਰੂਟ ਲੱਗ ਚੁੱਕਿਆ ਨਵਾਂ ਤੇ ਉਹਦੇ ਸਟਾਰ ਬਣ ਚੁੱਕਿਆ ਪਰ ਉਹ ਸਟਾਰ ਤੇ ਫਰੂਟ ਦੇ ਵਿਚਾਲੇ ਚ ਸਨ ਹੁੰਦਾ ਇੱਕ ਤੇ ਉਹ ਸਨ ਹੁਣ ਆਉਣ ਵਾਲੇ ਹਫਤੇ ਦੇ ਵਿੱਚ ਵਿੱਚ ਉਹ ਸਨ ਨੇ ਬੰਦ ਹੋ ਕੇ ਟਾਈਟ ਹੋ ਜਾਣਾ ਉੱਤੇ ਲੱਗ ਜਾਣਾ ਉਹਦੇ ਸਟਾਰ ਨੂੰ ਕੁਦਰਤ ਦਾ ਇੱਕ ਪ੍ਰੋਸੈਸ ਆ ਪਰ ਇਸ ਪੀਰੀਅਡ ਦੌਰਾਨ ਇੱਕ ਮਹੀਨੇ ਇੱਕ ਹਫਤੇ ਦੌਰਾਨ ਜੇ ਬਰਸਾਤਾਂ ਹੋ ਜਾਂਦੀਆਂ ਤੇ ਮੌਸਮ ਠੰਡਾ ਰਹਿ ਜਾਂਦਾ ਤਾਂ ਉਹਦੇ ਵਿੱਚ ਇੱਕ ਸਪੈਸ਼ਲ ਜੀਵ ਜੰਤੂ ਪੈਦਾ ਹੋ ਜਾਂਦੇ ਆ ਤੇ ਉਹ ਜਦੋਂ ਉਹ ਬਲਾਕ ਬੰਦ ਹੁੰਦਾ ਤੇ ਉਹ ਜੀਵ ਜੰਤੂ ਵਿੱਚੇ ਬੰਦ ਹੋ ਜਾਂਦੇ ਆ ਉਹਦੇ ਤੇ ਉਹ ਵਿੱਚ ਬੰਦ ਹੋਣ ਤੋਂ ਬਾਅਦ 5 ਜਾਂ 7 ਦਿਨਾਂ ਦੇ ਵਿੱਚ ਉਹਨੂੰ ਡੈਮੇਜ ਕਰਕੇ ਫਰੂਟ ਨੂੰ ਉੱਥੋਂ ਤੋੜ ਦਿੰਦੇ ਆ ਤੇ ਫਰੂਟ ਖਤਮ ਹੋ ਜਾਂਦਾ ਸੋ ਦੇਖੋ ਇਹਦੀਆਂ ਚੀਜ਼ਾਂ ਪਹਿਲਾਂ ਬਣੀਆਂ ਫਿਰ ਉਹਨਾਂ ਨੂੰ ਕੰਟਰੋਲ ਕਰਨ ਲਈ ਕੁਦਰਤ ਨੇ ਗਰਮੀ ਬਣਾਈ ਆ ਤਾਂ ਫਿਰ ਆਪਾਂ ਕਈ ਵਾਰੀ ਨਾ ਉਂਝ ਹੀ ਰੌਲਾ ਪਾਉਣ ਲੱਗ ਜਾਂਦੇ ਵੀ ਮਾਰੇ ਗਏ ਪੱਟੇ ਗਏ ਗਰਮੀ ਨੇ ਇਹ ਕਰਤਾ ਗਰਮੀ ਨੇ ਉਹ ਕਰਤਾ ਜਾਂ ਸਰਦੀ ਨੇ ਇਹ ਕਰਤਾ ਉਹ ਸਾਨੂੰ ਲੱਗ ਰਹੀ ਹੁੰਦੀ ਹੈ ਗਰਮੀ ਸਰਦੀ ਪਰ ਜਿਹੜੀ ਉਹ ਅਕਾਲ ਪੁਰਖ ਨੇ ਜਿਹੜੀਆਂ ਚੀਜ਼ਾਂ ਦੀ ਜਿਵੇਂ ਡਿਊਟੀ ਲਾਈ ਆ ਉਹਨਾਂ ਨੇ ਅਸੀਂ ਆਪਣੇ ਨੱਕ ਤੱਕ ਸੋਚਣਾ ਹੁੰਦਾ ਤੇ ਉਹਨੇ ਸਾਰੇ ਜਿਹੜੇ ਬ੍ਰਹਿਮੰਡ ਦਾ ਸੋਚਣਾ ਹੁੰਦਾ ਸੋ ਇਸ ਕਰਕੇ ਜੋ ਹੁੰਦਾ ਜਿਵੇਂ ਹੁੰਦਾ ਭਾਣੇ ਚ ਹੁੰਦਾ ਤੇ ਉਸ ਨੂੰ ਮਾਣ ਲਓ ਤੇ ਚਾਹੇ ਰੋ ਪਿੱਟ ਕੇ ਨੰਘਾ ਲਓ
ਬਿਲਕੁਲ ਜੀ ਬਿਲਕੁਲ ਔਰ ਬ੍ਰਾਟ ਸਾਹਿਬ ਸਭ ਤੋਂ ਖੂਬਸੂਰਤ ਇਹ ਲੱਗਦਾ ਕਿ ਤੁਸੀਂ ਜਦੋਂ ਕੋਈ ਵੀ ਮਿਸਾਲ ਦਿੰਦੇ ਹੋ ਕੋਈ ਵੀ ਉਦਾਹਰਣ ਦਿੰਦੇ ਹੋ ਔਰ ਤੁਸੀਂ ਬਹੁਤ ਜ਼ਿਆਦਾ ਆਮ ਜੀਵਨ ਦੇ ਵਿੱਚੋਂ ਆਪਣੀ ਹੀ ਜ਼ਿੰਦਗੀ ਦੇ ਵਿੱਚੋਂ ਬੜੇ ਸਹਿਜੇ ਹੀ ਜਿੱਦਾਂ ਕੋਈ ਸਰਲ ਜਿਹੀ ਜਿਹੜੀ ਘਟਨਾ ਉਹਨੂੰ ਦਰਸਾ ਕੇ ਦਿੰਦੇ ਹੋ ਔਰ ਉਹਨੂੰ ਫਿਰ ਜੋੜ ਕੇ ਵੇਖਣਾ ਔਰ ਸਮਝਣਾ ਜਿਹੜਾ ਬਹੁਤ ਸੌਖਾ ਹੋ ਜਾਂਦਾ ਸਾਡੇ ਲਈ ਹਨਾ ਔਰ ਬਹੁਤ ਸਾਰੇ ਜਦੋਂ ਸਰੋਤੇ ਬਾਹਰ ਵੀ ਮਿਲਦੇ ਨੇ ਔਰ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਤੇ ਉਹ ਇਸੇ ਚੀਜ਼ ਨੂੰ ਬਹੁਤ ਪਸੰਦ ਕਰਦੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਜਿਹੜੇ ਮਿੰਟੂ ਬਰਾੜ ਜਦੋਂ ਉਦਾਹਰਣਾਂ ਦੇ ਨਾਲ ਮਿਸਾਲਾਂ ਦੇ ਨਾਲ ਆਪਣੇ ਨਾਲ ਜੋ ਵੀ ਘਟਨਾਵਾਂ ਘਟੀਆਂ ਹੁੰਦੀਆਂ ਉਹਨਾਂ ਨਾਲ ਜੋੜ ਕੇ ਕਿਸੇ ਚੀਜ਼ ਨੂੰ ਸਾਨੂੰ ਸਮਝਾਉਂਦੇ ਆ ਤੇ ਸਾਨੂੰ ਸਮਝਣਾ ਜਿਹੜਾ ਉਹ ਹੋਰ ਜ਼ਿਆਦਾ ਸੌਖਾ ਲੱਗਦਾ ਔਰ ਦੇਖੋ ਹੈ ਤਾਂ ਸਿਰਫ ਅਸੀਂ ਦਿਨ ਦੀ ਗੱਲ ਕੀਤੀ ਸੀ ਗਰਮੀ ਦੀ ਮੌਸਮ ਦੀ ਗੱਲ ਕੀਤੀ ਸੀ ਔਰ ਉਸ ਮੌਸਮ ਨੂੰ ਤੁਸੀਂ ਬਹੁਤ ਸੋਹਣੀ ਤਰ੍ਹਾਂ ਐਕਸਪਲੇਨ ਕਰਕੇ ਵਿਸਥਾਰ ਦੇ ਵਿੱਚ ਸਮਝਾਇਆ ਔਰ ਚੰਗਾ ਲੱਗਦਾ
ਜੀ ਐਕਚੁਅਲੀ ਬਹੁਤ ਮਿਹਰਬਾਨੀ ਅਮਰਦੀਪ ਤੇ ਉਹਨਾਂ ਸਾਰੇ ਸਰੋਤਿਆਂ ਦੀ ਵੀ ਜਿਹੜੇ ਗੱਲਾਂ ਪਸੰਦ ਕਰਦੇ ਆ ਭਾਈ ਪਰ ਕਈ ਵਾਰੀ ਇੱਕ ਅਸੀਂ ਨਾ ਜਦੋਂ ਖਾਸ ਕਰਕੇ ਪੜ੍ਹਦੇ ਹੁੰਦੇ ਆ ਬਚਪਨ ਚ ਪੜ੍ਹਨ ਲੱਗਦੇ ਆ ਜਾਂ ਜਿਨ੍ਹਾਂ ਡਾਇਲਸ ਕੀਤਾ ਉਹਨਾਂ ਚ ਵੀ ਕੁਝ ਨਾ ਕੁਝ ਸਾਨੂੰ ਨਾ ਇਹੋ ਜਿਹੇ ਪ੍ਰਭਾਵ ਜਾਂ ਇਹੋ ਜਿਹੀਆਂ ਚੀਜ਼ਾਂ ਸਿਖਾਈਆਂ ਪੜ੍ਹਾਈਆਂ ਜਾਂਦੀਆਂ ਜਿਨ੍ਹਾਂ ਨਾਲ ਵੀ ਥੋੜੀ ਜਿਹੀ ਪੋਲਿਸ਼ ਹੋ ਜਾਂਦੀ ਹੈ ਲੈਂਗੁਏਜ ਦੀ ਤਾਂ ਉਹਨਾਂ ਚ ਇੱਕ ਗੱਲ ਆਮ ਨਾਰਮਲ ਗੱਲ ਤੁਹਾਨੂੰ ਹੱਲਾਸ਼ੇਰੀ ਲਈ ਅੰਗਰੇਜ਼ੀ ਦੇ ਵਿੱਚ ਪੂਰਨ ਤਾਂ ਮੇਰੇ ਉਹ ਹੁਣ ਪਰਫੈਕਟ ਤਾਂ ਯਾਦ ਨਹੀਂ ਪਰ ਇੰਨੀ ਕੁ ਗੱਲ ਹੁੰਦੀ ਹੈ ਵੀ ਤੁਹਾਡੀ ਜਿਹੜੀ ਕਮਜ਼ੋਰੀ ਆ ਉਹੀ ਤੁਹਾਡੀ ਸਟਰੈਂਥ ਹੁੰਦੀ ਹੈ ਅਸਲ ਚ ਸਹੀ ਮਾਇਨੇ ਚ ਦੱਸਿਆ ਜਾਵੇ ਨਾ ਵੀ ਤੁਹਾਡੀ ਜਿਹੜੀ ਵੀਕਨੈਸ ਆ ਉਹ ਤੁਹਾਡੀ ਸਟਰੈਂਥ ਹੁੰਦੀ ਆ ਜੇ ਨਹੀਂ ਹੁੰਦੀ ਤਾਂ ਉਹ ਬਣ ਜਾਂਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਤੁਸੀਂ ਉਹਦੇ ਤੋਂ ਡਰੇ ਹੁੰਦੇ ਹੋ ਸਹਿਮੇ ਹੁੰਦੇ ਹੋ ਉਹਦੇ ਤੇ ਧਿਆਨ ਕੇਂਦਰਿਤ ਕਰਦੇ ਹੋ ਉਹਨੂੰ ਸਿੱਖਣ ਦੀ ਕੋਸ਼ਿਸ਼ ਕਰਦੇ ਹੋ ਉਹਨੂੰ ਕਰਨ ਦੀ ਕੋਸ਼ਿਸ਼ ਕਰਦੇ ਹੋ ਸੋ ਤੁਹਾਡੀ ਵੀਕਨੈਸ ਇੱਕ ਦਿਨ ਇਹ ਹੁੰਦਾ ਵੀ ਉਹ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਆ ਸੋ ਇਹ ਚੀਜ਼ ਮੈਂ ਵੀ ਆਪਣੇ ਮਾਮਲੇ ਚ ਦੇਖਿਆ ਵੀ ਮੈਂ ਅੱਜ ਤੋਂ ਜੇ 5-7 ਸਾਲ ਦੇ ਪੁਰਾਣੇ ਪ੍ਰੋਗਰਾਮ ਤੁਸੀਂ ਕੱਢ ਕੇ ਦੇਖੋਗੇ ਜਾਂ ਉਹਦੀ ਫੀਡਬੈਕ ਕੱਢ ਕੇ ਦੇਖੋਗੇ ਤਾਂ ਉਹਦੇ ਚ ਇਹ ਕਿਹਾ ਜਾ ਗਿਆ ਜਾਂ ਇੱਕ ਦੋ ਇਹੋ ਜਿਹੇ ਬੰਦਿਆਂ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਮੇਰੇ ਮੂੰਹ ਤੇ ਜਾਂ ਮੇਰੇ ਪਿੱਠ ਪਿੱਛੇ ਕਿਹਾ ਵੀ ਯਾਰ ਮਿੰਟੂ ਬਰਾੜ ਨੂੰ ਕੀ ਸੁਣਨਾ ਉਹ ਤਾਂ ਆਪਦੇ ਘਰ ਦੀਆਂ ਗੱਲਾਂ ਸੁਣਾ ਕੇ ਤੇ ਪਾਸੇ ਹੋ ਜਾਂਦਾ ਪਰ ਮੈਂ ਉਦੋਂ ਵੀ ਇਹ ਮੇਰੀ ਕਮਜ਼ੋਰੀ ਆ ਮੈਂ ਮੰਨਦਾ ਵੀ ਮੈਂ ਹਰ ਗੱਲ ਦੇ ਵਿੱਚ ਆਪਣੀ ਕੋਈ ਨਾ ਕੋਈ ਗੱਲ ਸੁਣਾ ਜਾਂਦਾ ਜਾਂ ਘਸੋੜ ਦਿੰਦਾ ਪਰ ਮੇਰੀ ਉਦੋਂ ਵੀ ਦਲੀਲ ਇਹੀ ਸੀ ਵੀ ਉਹਦਾ ਇੱਕ ਕਾਰਨ ਆ ਵੀ ਉਹ ਮੇਰੀ ਹੱਡ ਬੀਤੀ ਆ ਤੇ ਜਿਹੜੀ ਕਿ ਜਿਹਦੇ ਤੇ ਮੈਂ ਪਹਿਰਾ ਦੇ ਸਕਦਾ ਵੀ ਉਹ ਕਿੱਥੋਂ ਤੱਕ ਮੈਨੂੰ ਪਤਾ ਵੀ ਕਿੰਨੇ ਪਰਸੈਂਟ ਸੱਚ ਆ ਮੇਰੀ ਹੱਡ ਬੀਤੀ ਜਾਂ ਮੈਂ ਉਹਦੇ ਚ ਕੁਛ ਐਕਸਟਰਾ ਐਡ ਕੀਤਾ ਜਾਂ ਨਹੀਂ ਕੀਤਾ ਇਹ ਮੈਨੂੰ ਪਤਾ ਤੇ ਮੈਂ ਜੇ ਉਹ ਮੈਂ ਸੱਚ ਜਾਂ ਹੱਡ ਬੀਤੀ ਸ਼ੇਅਰ ਕਰ ਰਿਹਾ ਤਾਂ ਮੈਂ ਉਹਦੇ ਤੇ ਪਰਫੈਕਟ ਪਹਿਰਾ ਦੇ ਸਕਦਾ ਮੈਂ ਉਹਦੇ ਤੇ ਅੱਜ ਤੋਂ 5 ਸਾਲਾਂ ਬਾਅਦ ਅੱਜ ਤੋਂ 50 ਸਾਲ ਬਾਅਦ ਵੀ ਉੱਥੇ ਖੜਾ ਨਜ਼ਰ ਆਊਂਗਾ ਵੀ ਹਾਂ ਇਹ ਗੱਲ ਹੋਈ ਸੀ ਜਾਂ ਹੋਈ ਆ ਤੇ ਜੇ ਮੈਂ ਸੁਣੀਆਂ ਸੁਣਾਈਆਂ ਗੱਲਾਂ ਇਧਰਲੀਆਂ ਉਧਰਲੀਆਂ ਗੱਲਾਂ ਕਰਦਾ ਤਾਂ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਚ ਮਸਾਲਾ ਵੀ ਹੋ ਸਕਦਾ ਇੱਕ ਮੂੰਹ ਤੋਂ ਦੂਜੇ ਮੂੰਹ ਤੇ ਜਾਂਦੀ ਗੱਲ ਵੀ ਫਰਕ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਦਾ ਫਰਕ ਹੋ ਸਕਦਾ ਸੋ ਇਸ ਕਰਕੇ ਨਾ ਸਾਨੂੰ ਚਾਹੀਦਾ ਵੀ ਸਾਨੂੰ ਇਹੋ ਜਿਹਾ ਇੱਕ ਸਿਸਟਮ ਚਾਹੀਦਾ ਵੀ ਜਿਹਦੇ ਚ ਅਸੀਂ ਆਪਣੇ ਪਰਸਨਲ ਇਸ਼ੂ ਐਕਸਪੀਰੀਅੰਸ ਜਿਨ੍ਹਾਂ ਚ ਅਸੀਂ ਟੇਡੇ ਖਾਧੇ ਆ ਜਾਂ ਅਸੀਂ ਸਿੱਖਿਆ ਉਹ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰੀਏ ਕੱਲ ਮੈਂ ਆਪਣੇ ਪੜ੍ਹ ਰਿਹਾ ਸੀ ਮੈਸੇਜ ਆਪਣੇ ਜਗਤਾਰ ਸਿੰਘ ਬਾਈ ਢੁੱਡੀਕੇ ਵਾਲੇ ਉਹਨਾਂ ਨੇ ਮੈਸੇਜ ਚ ਲਿਖਿਆ ਕਹਿੰਦੇ ਵੀ ਡਿਸਟਰਬ ਕਰਨ ਲਈ ਮੈਂ ਮਾਫੀ ਚਾਹੁੰਦਾ ਮੈਂ ਤੁਹਾਨੂੰ ਵਾਰ ਵਾਰ ਮੈਸੇਜ ਭੇਜ ਰਿਹਾ ਵਟਸਐਪ ਦੇ ਉੱਤੇ ਪਰ ਕਹਿੰਦੇ ਫਿਰ ਮੇਰੀ ਆਦਤ ਆ ਵੀ ਕੁਛ ਚੰਗੀ ਚੀਜ਼ ਮੈਨੂੰ ਮਿਲ ਜੇ ਤੇ ਮੈਨੂੰ ਲੱਗੇ ਵੀ ਇਹ ਚੋਂ ਕੁਛ ਸਿੱਖਣ ਨੂੰ ਤੇ ਮੈਂ ਉਹਨੂੰ ਗਾਂ ਭੇਜਦਾ ਤੇ ਮੈਂ ਉਹਨਾਂ ਨੂੰ ਇਹੀ ਜਵਾਬ ਦਿੱਤਾ ਵੀ ਬਹੁਤ ਚੰਗੀ ਆਦਤ ਆ ਮੈਨੂੰ ਕੋ ਮੈਂ ਮਾਇੰਡ ਨਹੀਂ ਕਰਦਾ ਸੋ ਇਸ ਕਰਕੇ ਅਸੀਂ ਮੇਰੀ ਵੀਕਨੈਸ ਜੇ ਅੱਜ ਮੇਰੀ ਸਟਰੈਂਥ ਬਣੀ ਆ ਤਾਂ ਇਸੇ ਕਰਕੇ ਵੀ ਮੈਂ ਉਸ ਤੇ ਖੜਾ ਰਿਹਾ ਮੈਂ ਲੋਕਾਂ ਦੇ ਕਹਿਣ ਤੇ ਭੱਜਿਆ ਨਹੀਂ ਮੈਂ ਉਵੇਂ ਜਿੱਕੀ ਆਪਦੀਆਂ ਗੱਲਾਂ ਉਵੇਂ ਉੱਥੇ ਹੀ ਰਿਹਾ ਪਰ ਅੱਜ ਉਹੀ ਲੋਕ ਜਿਹੜੇ ਮੈਨੂੰ ਇਹ ਕਹਿੰਦੇ ਸੀ ਅੱਜ ਉਹ ਲੋਕ ਮੇਰੀ ਤਾਰੀਫ ਕਰਦੇ ਆ ਇਸ ਲਈ ਮੈਂ ਉਹਨਾਂ ਦਾ ਵੀ ਵਡੱਪਣ ਮੰਨਦਾ ਵੀ ਇੱਕ ਬੰਦੇ ਦੀ ਜਿਹਨੂੰ ਤੁਸੀਂ ਇੱਕ ਵਾਰੀ ਨਿੰਦ ਭੰਡਤਾ ਉਹਨੂੰ ਚੰਗਾ ਕਹਿਣਾ ਬਹੁਤ ਔਖਾ ਹੋ ਜਾਂਦਾ ਬਹੁਤ ਔਖਾ ਗਲੇ ਦੀ ਹੱਡੀ ਬਣ ਜਾਂਦੀ ਆ ਪਰ ਹੁਣ ਇਹਦੇ ਉਲਟ ਚਾਹੀਦਾ ਇਹੀ ਜਵਾਨ ਜਿਹੜੀ ਜਵਾਨ ਕਿਸੇ ਟਾਈਮ ਦੇ ਵਿੱਚ ਉਹਨੂੰ ਮਾੜਾ ਕਹਿ ਰਹੀ ਹੈ ਤੇ ਉਹਦੇ ਚੰਗੇ ਕਹਿਣ ਤੇ ਉਹ ਚ ਚੰਗਾ ਕਹਿਣ ਦੀ ਜ਼ਰੂਰਤ ਵੀ ਹੋਣੀ ਚਾਹੀਦੀ ਹੈ ਵੀ ਹਾਂ ਜੀ ਨਹੀਂ ਇਹਨੇ ਹੁਣ ਆ ਚੰਗਾ ਕੰਮ ਕੀਤਾ ਜਾਂ ਹੁਣ ਇਹ ਚੰਗਾ ਇਸ ਥਾਂ ਦੇ ਉੱਤੇ ਮੈਂ ਦੇਖ ਰਿਹਾ ਸੀ ਕੱਲ ਤੁਹਾਡਾ ਵੀ ਇੱਕ ਸਨੈਪਸ਼ਾਟ ਵੀ ਸ਼ਿਕਾਗੋ ਤੋਂ ਕੋਈ ਲਿਸਨਰ ਨੇ ਮੈਸੇਜ ਲਾਇਆ ਕਿਸੇ ਆਪਣੇ ਮਿੱਤਰ ਨੂੰ ਵੀ ਮੈਂ ਬਹੁਤ ਸੁਣਦਾ ਸੋ ਬੜਾ ਚੰਗਾ ਲੱਗਦਾ ਜੀ ਜਿੱਥੇ ਸਾਨੂੰ ਸੋਚ ਵੀ ਨੀ ਵੀ ਸਾਨੂੰ ਸੁਣਦਾ ਹੋਊ ਜਾਂ ਪੜ੍ਹਦਾ ਹੋਊ
ਜਾਂ ਸਿਰਫ ਜੀ ਜੀ ਬਿਲਕੁਲ ਕੋਈ ਇੱਕ ਨਹੀਂ ਸੀ ਜੀ ਉਹ ਕਹਿੰਦੇ ਪੂਰਾ ਗਰੁੱਪ ਸੀਗਾ ਔਰ ਸਾਰੇ ਵੀਰ ਜਿਹੜੇ ਉਹ ਸਾਨੂੰ ਸੁਣਦੇ ਨੇ ਸ਼ਿਕਾਗੋ ਤੋਂ ਔਰ ਉਹਨਾਂ ਨੇ ਇਹ ਜਿਹੜਾ ਸੁਨੇਹਾ ਉਹ ਭੇਜਿਆ ਹਰਕਿਰਤ ਸਿੰਘ ਹੋਰੀ ਜਿਹੜੇ ਕਿ ਇੱਥੇ ਸੁਪਰੀਮ ਸਿੱਖ ਕੌਂਸਲ ਦੇ ਨੁਮਾਇੰਦੇ ਨੇ ਆਸਟ੍ਰੇਲੀਆ ਸੋ ਜੀ ਬਿਲਕੁਲ ਉਹ ਉੱਥੇ ਅੱਜ ਕੱਲ ਮੇਰਾ ਖਿਆਲ ਇੱਕ ਸੈਮੀਨਾਰ ਚੱਲ ਰਿਹਾ ਜੀ ਨਾਨਕ ਸ਼ਾਹੀ ਕੈਲੰਡਰ ਨੂੰ ਲੈ ਕੇ ਉਹ ਅਟੈਂਡ ਕਰਨ ਗਏ ਹੋਏ ਆ ਤੇ ਉਹਨਾਂ ਨੇ ਸਾਨੂੰ ਇਹ ਸੁਨੇਹਾ ਭੇਜਿਆ ਕਿ ਉੱਥੇ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਆਪਾਂ ਨੂੰ ਸੁਣਦੇ ਨੇ ਸ਼ਿਕਾਗੋ ਤੋਂ ਔਰ ਉਹ ਸਾਰੇ ਉਹਨਾਂ ਨੂੰ ਮਿਲੇ ਔਰ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਸੁਨੇਹਾ ਉਹ ਜ਼ਰੂਰ ਦਿਓ ਔਰ ਫਤਿਹ ਜ਼ਰੂਰ ਬੁਲਾਇਓ ਮਿੰਟੂ ਬਰਾੜ ਹੋਰਾਂ ਨੂੰ ਤੇ ਅਮਰਦੀਪ ਕੌਰ ਹੋਰਾਂ ਨੂੰ
ਬਹੁਤ ਬਹੁਤ ਮਿਹਰਬਾਨੀ ਤੇ ਉਹਨਾਂ ਦਾ ਧੰਨਵਾਦ ਆ ਜੀ ਜਿਹੜੇ ਸੱਜਣ ਸਮਿੱਤਰ ਸ਼ਾਂਤ ਮਾਈ ਚੁੱਪ ਕਰਕੇ ਸੁਣਦੇ ਆ ਤੇ ਸਾਨੂੰ ਇਹੋ ਜਿਹੇ ਸੁਨੇਹੇ ਲਾਉਂਦੇ ਆ ਤੇ ਸਾਡਾ ਮਾਣ ਵੱਧਦਾ ਸਾਡਾ ਹੌਸਲਾ ਵੱਧਦਾ ਤੇ ਇਹੀ ਸਾਡੀ ਇੱਕ ਕਮਾਈ ਆ ਤੇ ਸਾਡੇ ਤੱਕ ਸਾਡੀ ਕਮਾਈ ਪੁੱਜਦੀ ਕੀਤੀ ਹੈ ਜੀ ਮੈਂ ਬਹੁਤ ਧੰਨਵਾਦੀ ਹਾਂ ਮੈਂ ਧੰਨਵਾਦ ਹਰਕੀਰ ਸਿੰਘ ਅਜਨੋਹਾ ਹੋਰਾਂ ਦਾ ਵੀ ਹੈ ਜਿਨ੍ਹਾਂ ਨੇ ਖੁੱਲ੍ਹ ਦਿਲੀ ਨਾਲ ਉਹਨਾਂ ਦਾ ਜਿਹੜਾ ਮੈਸੇਜ ਸਾਡੇ ਤੱਕ ਪਾਸ ਕੀਤਾ ਸੋ ਜਿੱਥੋਂ ਵੀ ਮੈਂ ਸੱਜਣਾ ਮਿੱਤਰਾਂ ਨੂੰ ਪਹਿਲਾਂ ਵੀ ਬੇਨਤੀ ਕਰਦਾ ਰਹਿੰਦਾ ਹੁੰਦਾ ਤੇ ਹੁਣ ਵੀ ਇਹੀ ਬੇਨਤੀ ਕਰਦਾ ਹੱਥ ਜੋੜ ਕੇ ਵੀ ਸਾਡੇ ਕੋਲੇ ਕੋਈ ਵੀ ਕਮਾਈ ਦਾ ਸਾਧਨ ਨਹੀਂ ਰੇਡੀਓ ਦੇ ਜ਼ਰੀਏ ਸਿਰਫ ਲਾਉਣ ਦਾ ਸਾਧਨ ਆ ਟਾਈਮ ਲਾਉਣੇ ਆ ਪੈਸਾ ਲਾਉਣੇ ਆ ਸਾਡੀ ਕਮਾਈ ਸਿਰਫ ਤੁਹਾਡੇ ਦੋ ਬੋਲ ਆ ਤੇ ਤੁਸੀਂ ਜੇ ਅੱਜ ਇਹ ਦੋ ਬੋਲ ਸਾਡੇ ਤੱਕ ਪਹੁੰਚੇ ਆ ਤੇ ਸਾਡਾ ਅੱਜ ਦਿਨ ਬਣ ਗਿਆ ਜਿਹਨੂੰ ਕਹਿ ਸਕਦੇ ਨਾ ਸਾਡਾ ਦਿਨ ਬਣ ਗਿਆ ਸੋ ਜ਼ਰੂਰ ਜੇ ਤੁਹਾਨੂੰ ਚੰਗਾ ਲੱਗੇ ਤਾਂ ਦੋ ਬੋਲ ਪਹੁੰਚਦੇ ਕਰਿਆ ਕਰੋ
ਜੀ ਜੀ ਬਿਲਕੁਲ ਸੋ ਦੋਸਤੋ ਹੁਣ ਅਸੀਂ ਵਧਦੇ ਹਾਂ ਜੀ ਖਬਰਾਂ ਦੇ ਸਿਲਸਿਲੇ ਵੱਲ ਵੀ ਔਰ ਸਮਾਂ ਜਿਹੜਾ ਕਈ ਵਾਰ ਹੁੰਦਾ ਕਿ ਕਿਸੇ ਟੌਪਿਕ ਦੇ ਉੱਤੇ ਜਦੋਂ ਗੱਲਬਾਤ ਛਿੜ ਜਾਂਦੀ ਹੈ ਤੇ ਉਹ ਗੱਲਬਾਤ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਜਿਹੜੀ ਉਹ ਜ਼ਰੂਰੀ ਹੁੰਦੀ ਹੈ ਸੋ ਹੁਣ ਵਧਦੇ ਹਾਂ ਜੀ ਖਬਰਾਂ ਵੱਲ ਖਬਰਾਂ ਜਿਹੜੀਆਂ ਜੀ ਉਹ ਕੁਛ ਥੋੜੀਆਂ ਜਿਹੀਆਂ ਨਿਰਾਸ਼ ਕਰਨ ਵਾਲੀਆਂ ਕਿਉਂਕਿ ਇੱਕ ਜਿਹੜੀ ਅੰਤਰਰਾਸ਼ਟਰੀ ਖਬਰ ਆ ਰਹੀ ਹੈ ਬਰਾੜ ਸਾਹਿਬ ਇਰਾਨ ਦੇ ਵਿੱਚ ਭੂਚਾਲ ਆਇਆ ਜੀ ਔਰ ਭੂਚਾਲ ਦੇ ਨਾਲ 400 ਦੇ ਕਰੀਬ ਜਿਹੜੇ ਲੋਕ ਆ ਉਹ ਮੌਤ ਦੇ ਸ਼ਿਕਾਰ ਹੋਏ ਆ ਇਰਾਨ ਤੇ ਇਰਾਕ ਦੇ ਵਿੱਚ ਇਹ ਜਿਹੜਾ ਭੂਚਾਲ ਆ ਉਹਦੇ ਵਿੱਚ ਤਕਰੀਬਨ 400 ਲੋਕ ਜਿਹੜੇ ਮਾਰੇ ਗਏ ਆ ਜਦਕਿ ਦੋਵਾਂ ਦੇਸ਼ਾਂ ਦੇ ਵਿੱਚ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਜ਼ਖਮੀ ਹੋਏ ਆ ਤੀਬਰਤਾ ਜਿਹੜੀ ਦੱਸੀ ਜਾ ਰਹੀ ਹੈ ਜੀ 7.3 ਇਹਦੀ ਤੀਬਰਤਾ ਦੱਸੀ ਜਾ ਰਹੀ ਹੈ ਭੂਚਾਲ ਦੇ ਵਿੱਚ ਭੂਚਾਲ ਜਿਹੜਾ ਆਇਆ ਇਰਾਨ ਦੇ ਵਿੱਚ ਤੇ ਨੁਕਸਾਨ ਜਿਹੜਾ ਬਹੁਤ ਵੱਡੇ ਪੱਧਰ ਤੇ ਹੋਇਆ ਸੋ ਤੁਸੀਂ ਕੁਦਰਤ ਦੀ ਗੱਲ ਕਰ ਰਹੇ ਸੀ ਸੋ ਕੁਦਰਤ ਦੇ ਨਾਲ ਛੇੜਛਾੜ ਦੇ ਰੂਪ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਬਹੁਤ ਸਾਰੇ ਇਹੋ ਜਿਹੇ ਡਿਜ਼ਾਸਟਰ ਨੈਸ਼ਨਲ ਡਿਜ਼ਾਸਟਰ ਜਿਹੜੇ ਆ ਉਹ ਹੁੰਦੇ ਆ ਜਿਹਦਾ ਨੁਕਸਾਨ ਜਿਹੜਾ ਆ ਉਹ ਬਹੁਤ ਵੱਡੇ ਪੱਧਰ ਤੇ ਹੁੰਦਾ ਔਰ ਕਈ ਵਾਰ ਅਸੀਂ ਦੇਖਦੇ ਹਾਂ ਇਹਨਾਂ ਕੁਦਰਤੀ ਆਫਤਾਂ ਨੂੰ ਕਾਬੂ ਕਰਨਾ ਜਿਹੜਾ ਉਹ ਬਹੁਤ ਮੁਸ਼ਕਿਲ ਹੋ ਜਾਂਦਾ ਦੱਸਿਆ ਜਾ ਰਿਹਾ ਜੀ ਕਿ 348 ਲੋਕ ਜਿਹੜੇ ਆ ਉਹ ਲਿਖਤੀ ਰੂਪ ਦੇ ਵਿੱਚ ਆਏ ਆ ਕਿ ਜਿਹੜੇ ਮਰਨ ਦੀ ਪੁਸ਼ਟੀ ਹੋਈ ਆ ਪਹਾੜੀ ਇਲਾਕੇ ਦੇ ਵਿੱਚ ਇਹ ਜਿਹੜਾ ਭੂਚਾਲ ਆਇਆ ਤੇ ਰਸਤੇ ਜਿਹੜੇ ਉਹ ਪੂਰੀ ਤਰ੍ਹਾਂ ਖਤਮ ਹੋ ਗਏ ਆ ਤੇ ਕਈ ਥਾਵਾਂ ਤੇ ਤਾਂ ਕਹਿੰਦੇ ਰਾਹਤ ਟੀਮਾਂ ਜਿਹੜੀਆਂ ਉਹ ਵੀ ਨਹੀਂ ਪਹੁੰਚ ਪਾ ਰਹੀਆਂ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੋਇਆ ਜੀ ਮਰਨ ਵਾਲਿਆਂ ਦੀ ਗਿਣਤੀ ਵੀ ਕਹਿੰਦੇ ਵਧਣ ਦਾ ਖਦਸ਼ਾ ਆ ਦੱਸਿਆ ਜਾ ਰਿਹਾ ਤੇ ਇਹ ਜਿਹੜਾ ਭੂਚਾਲ ਆ ਜੀ ਬਹੁਤ ਵੱਡੇ ਪੱਧਰ ਤੇ ਆਇਆ ਹੋਣ ਕਰਕੇ ਬਹੁਤ ਜ਼ਿਆਦਾ ਮਾਲੀ ਤੇ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ
ਦੇਖੋ ਅਮਰਦੀਪ ਕੁਦਰਤ ਦੇ ਮੂਹਰੇ ਅਸੀਂ ਸਭ ਬੌਣੇ ਆ ਸਭ ਛੋਟੇ ਆ ਤੇ ਸਾਡੇ ਘਰੇ ਕਿਰਾਏ ਧਰੇ ਤਰੇ ਰਹਿ ਜਾਂਦੇ ਆ ਸੋ ਪਹਿਲਾਂ ਇਹੀ ਹਾਦਸਾ ਕੁਝ ਕੁ ਸਾਲ ਪਹਿਲਾਂ ਨੇਪਾਲ ਦੇ ਵਿੱਚ ਵਾਪਰਿਆ ਸੀ ਬਹੁਤ ਵੱਡਾ ਹਾਦਸਾ ਸੀ ਇਰਾਨ ਚਲੋ ਥੋੜਾ ਜਿਹਾ ਹਜੇ ਫਿਰ ਵੀ ਪੈਰਾਂ ਸਿਰ ਮੁਲਕ ਆ ਵੈਸੇ ਅਸੀਂ ਅਮੀਰ ਮੁਲਕ ਤਾਂ ਨਹੀਂ ਕਹਿ ਸਕਦੇ ਪਰ ਫਿਰ ਵੀ ਪੈਰਾਂ ਸਿਰ ਮੁਲਕ ਆ ਤੇ ਉੱਥੇ ਉਹ ਇਸ ਚੋਂ ਚਲੋ ਜਿਹੜਾ ਜਾਨੀ ਨੁਕਸਾਨ ਆ ਉਹ ਚੋਂ ਤਾਂ ਨਹੀਂ ਉੱਭਰ ਸਕਦੇ ਪਰ ਜਿਹੜਾ ਮਾਲੀ ਨੁਕਸਾਨ ਚੋਂ ਜ਼ਰੂਰ ਨਿਕਲੇ ਆਉਣਗੇ। ਪਰ ਨੇਪਾਲ ਦੀ ਮੈਂ ਆਪਦੇ ਅੱਖੀਂ ਦੇਖੀ ਆ ਕਿਉਂਕਿ ਅਸੀਂ ਵੀ ਇਨਸਾਨੀਅਤ ਗਰੁੱਪ ਜ਼ਰੀਏ ਕਾਫੀ ਲੋਕਾਂ ਦੇ ਉੱਥੇ ਘਰ ਬਣਵਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਉੱਥੋਂ ਦੀ ਪੋਜੀਸ਼ਨ ਇਹ ਸੀ ਵੀ ਉੱਥੋਂ ਦੀ ਉਹਨਾਂ ਦੀ ਪੂੰਜੀ ਹੈ ਨਹੀਂ ਸੀ ਉਹਨਾਂ ਦੀ ਆਪਣੀ ਕੋਈ ਤੇ ਉਹਨਾਂ ਕੋਲ ਉਹੀ ਚਾਰ ਜਿਹੜਾ ਘਰ ਸੀ ਜਾਂ ਚਾਰ ਇੱਟਾਂ ਸਨ ਤੇ ਉਹ ਸਭ ਕੁਝ ਖਤਮ ਹੋ ਗਿਆ ਸੀ। ਸੋ ਕੁਦਰਤ ਦੀ ਇਸ ਆਫਤ ਮੂਹਰੇ ਜਿਹੜੀ ਇਨਸਾਨ ਦੀ ਸਿਆਣਪ ਆ ਕਿਤੇ ਕੰਮ ਨਹੀਂ ਆਉਂਦੀ। ਤੇ ਦੂਜੇ ਪਾਸੇ ਇਹ ਆ ਵੀ ਜੇ ਹੁਣ ਭੁਚਾਲ ਦੇ ਮਾਮਲੇ ਚ ਆਪਾਂ ਗੱਲ ਕਰੀਏ ਤੇ ਬਾਕੀ ਮਾਮਲਿਆਂ ਚ ਤਾਂ ਅਸੀਂ ਹੜਾਂ ਦੇ ਮਾਮਲੇ ਚ ਕਹਿ ਦਿੰਦੇ ਹਾਂ, ਸੋਕੇ ਦੇ ਮਾਮਲੇ ਚ ਕਹਿ ਦਿੰਦੇ ਹਾਂ ਵੀ ਅਸੀਂ ਦਰਖਤ ਕੱਟਤੇ, ਅਸੀਂ ਕੁਦਰਤ ਨਾਲ ਛੇੜਖਾਨੀ ਕੀਤੀ, ਅਸੀਂ ਉਹ ਕੀਤਾ। ਪਰ ਜਿਹੜਾ ਭੁਚਾਲ ਜਾਂ ਅਸੀਂ ਇਹ ਜਿਹੀਆਂ ਪ੍ਰਕਿਰਿਆਵਾਂ ਮੰਨਦੇ ਹਾਂ ਜਿਹੜੀਆਂ ਦਾ ਤੁਹਾਨੂੰ ਪਤਾ ਹੀ ਨਹੀਂ ਹੈ, ਤੁਹਾਨੂੰ ਜਿਹੜਾ ਇਹਦਾ ਧਰਤੀ ਦੇ ਥੱਲੜੇ ਸਟਰਕਚਰ ਦਾ ਤੁਹਾਨੂੰ ਪਤਾ ਹੀ ਨਹੀਂ ਹੈ ਵੀ ਇੱਥੇ ਕੀ ਭੁਚਾਲ ਕਦੋਂ ਤੇ ਕਿਵੇਂ ਆ ਸਕਦਾ, ਕਦੋਂ ਧਰਤੀ ਨੇ ਕਰਵਟ ਲੈਣੀ ਹੈ, ਕਦੋਂ ਕਿਹੜੀ ਖਾਲੀ ਥਾਂ ਦੇ ਵਿੱਚ ਸਾਰਾ ਕੁਛ ਡਿੱਗ ਜਾਣਾ। ਸੋ ਇਹ ਚੀਜ਼ਾਂ ਕੰਟਰੋਲ ਤੋਂ ਬਾਹਰ ਆ। ਪਰ ਦੂਜੇ ਪਾਸੇ ਜੇ ਵਿਗਿਆਨਿਕ ਤੱਥ ਦੇਖੀਏ ਤਾਂ ਹੁਣ ਜਾਪਾਨ ਤੋਂ ਵੱਧ ਵੱਡਾ ਵਿਗਿਆਨ ਤਾਂ ਆਪਾਂ ਅਸੀਂ ਮੰਨਦੇ ਨਹੀਂ, ਹੁਣ ਤੱਕ ਅਸੀਂ ਜਾਪਾਨੀਆਂ ਨੂੰ ਮੋਹਰੀ ਮੰਨਿਆ ਸਾਰੇ ਕੰਮ ਦੇ ਵਿੱਚ। ਪਰ ਸਭ ਤੋਂ ਵੱਧ ਜਿਹੜਾ ਭੁਚਾਲ ਦੇ ਜਿਹੜੇ ਨੁਕਸਾਨ ਉਹ ਜਾਪਾਨ ਚ ਹੁੰਦੇ ਆ, ਹਾਲਾਂਕਿ ਉਹਨਾਂ ਨੇ ਜ਼ਮੀਨ ਨੂੰ ਅੰਦਰ ਤੱਕ ਖਗੋਲ ਵੀ ਲਿਆ, ਜ਼ਮੀਨ ਨੂੰ ਅੰਦਰ ਤੱਕ ਦੇਖ ਵੀ ਲਿਆ ਵੀ ਕਿੱਥੇ ਕੀ ਕਾਰਨ ਹੈ, ਕੌਣ ਆ, ਕਾਹਤੋਂ ਆ, ਤੇ ਫਿਰ ਉਹ ਜਿਹੀਆਂ ਬਿਲਡਿੰਗਾਂ ਵੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜਿਹੜੀਆਂ ਸਰੀਆ ਰਹਿਤ ਜਾਂ ਘੱਟ ਸਰੀਆ ਪਾ ਕੇ ਭੁਚਾਲ ਵਾਲੇ ਥਾਵਾਂ ਦੇ ਉੱਤੇ ਬਿਲਡਿੰਗਾਂ ਬਣਾਈਆਂ ਜਾਂਦੀਆਂ ਤਾਂ ਕਿ ਜਿਹੜੀਆਂ ਉਹਨਾਂ ਨਾਲ ਵੀ ਉਹ ਨੁਕਸਾਨ ਨਾ ਹੋਵੇ, ਜਾਂ ਉਹ ਜਿਹਾ ਮਟੀਰੀਅਲ ਯੂਜ਼ ਕੀਤਾ ਜਾਂਦਾ ਵੀ ਜਿਹਦੇ ਨਾਲ ਭੁਚਾਲ ਨਾਲ ਨੁਕਸਾਨ ਨਾ ਹੋਵੇ। ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਜਿਹੜੀ ਕੁਦਰਤ ਮੂਹਰੇ ਅਸੀਂ ਬਹੁਤ ਛੋਟੇ ਤੇ ਬਾਉਣੇ ਆ। ਮੈਨੂੰ ਨਾ ਇੱਕ ਯਾਦ ਚੇਤੇ ਆ ਰਿਹਾ 15 ਸਾਲ ਪਹਿਲਾਂ ਇੱਕ ਕਰਨਲ ਆ, ਹੁਣ ਉਹਨਾਂ ਦਾ ਨਾਂ ਨੀ ਮੇਰੇ ਦਿਮਾਗ ਚ ਆ ਰਿਹਾ, ਉਹ ਟਾਈਮਸ ਮੈਗਜ਼ੀਨ ਦੇ ਉੱਤੇ ਇਹਨਾਂ ਦੇ ਫਰੰਟ ਪੇਜ ਦੇ ਉੱਤੇ ਇੱਕ ਵਾਰੀ ਉਹਨਾਂ ਦੀ ਸਟੋਰੀ ਲੱਗੀ ਸੀ ਤੇ ਉਹ ਬਠਿੰਡੇ ਤੋਂ ਬਿਲੋਂਗ ਕਰਦੇ ਆ, ਆਰਮੀ ਦੇ ਵਿੱਚ ਕਰਨਲ ਆ ਜੀ। ਤੇ ਉਹਨਾਂ ਦੀ ਮੈਨੂੰ ਇੱਕ ਬੜੀ ਪਿਆਰੀ ਸਟੋਰੀ ਲੱਗੀ, ਜਦੋਂ ਗੁਜਰਾਤ ਦੇ ਵਿੱਚ ਭੂਕੰਪ ਆਇਆ ਸੀ ਨਾ ਤੇ ਉਸ ਟਾਈਮ ਜਿੰਨੀਆਂ ਵੀ ਜਿਹੜੀਆਂ ਭੁਜ ਦਾ ਭੁਜ ਦੇ ਵਿੱਚ ਇੱਕ ਬਹੁਤ ਫੇਮਸ ਹੋਇਆ ਸੀ ਭੁਜ ਦਾ, ਜਿੱਥੇ ਬਹੁਤ ਵੱਡਾ ਨੁਕਸਾਨ ਹੋਇਆ ਸੀ, ਤੇ ਭੁਜ ਦੇ ਵਿੱਚ ਜਿੰਨੀਆਂ ਬਿਲਡਿੰਗਾਂ ਖੜੀਆਂ ਰਹਿ ਗਈਆਂ ਸਨ ਉਹਨਾਂ ਚ ਉਹ ਏਡੇ ਵੱਡੇ ਭੁਚਾਲ ਦੇ ਵਿੱਚ, ਉਹ ਬਿਲਡਿੰਗਾਂ ਦੀ ਇੱਕ ਖਾਸੀਅਤ ਸੀ ਵੀ ਉਹ ਸਾਰੀਆਂ ਬਿਲਡਿੰਗਾਂ ਦਾ ਡਿਜ਼ਾਇਨ ਉਸ ਕਰਨਲ ਨੇ ਕੀਤਾ ਸੀ, ਬਠਿੰਡੇ ਦੇ ਇੱਕ ਸਰਦਾਰ ਜੀ ਸਨ ਬਜ਼ੁਰਗ, ਉਹਨਾਂ ਨੇ ਉਹ ਬਿਲਡਿੰਗਾਂ ਦਾ ਡਿਜ਼ਾਇਨ ਕੀਤਾ ਸੀ। ਤੇ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ। ਮੈਂ ਬਹੁਤ ਵਾਰੀ ਇਹ ਚੀਜ਼ ਨੂੰ ਪਛਤਾਉਣਾ ਵੀ ਆ ਵੀ ਜਿਹੜੀ ਉਹ ਮੁਲਾਕਾਤ ਸੀ ਉਹਦੀ ਇੱਕ ਵੀਡੀਓ ਹੋਣੀ ਚਾਹੀਦੀ ਸੀਗੀ ਤੇ ਉਹ, ਪਰ ਉਹ ਮੈਂ ਵੀਡੀਓ ਨਹੀਂ ਬਣਾ ਸਕਿਆ। ਪਰ ਮੈਂ ਕੋਸ਼ਿਸ਼ ਕਰੂੰਗਾ ਵੀ ਉਹ ਕਿਸੇ ਦਿਨ ਜ਼ਰੂਰ ਜੇ ਐਤਕੀ ਟੂਰ ਚ ਗਿਆ ਤਾਂ ਮੈਂ ਉਹਨਾਂ ਨੂੰ ਮਿਲਾਂ। ਬਹੁਤ ਲੈਜੈਂਡਰੀ ਬੰਦੇ ਬੈਠੇ ਹੁੰਦੇ ਆ ਪਰ ਉਹ ਬੰਦੇ ਨਾ ਲੋਕਾਂ ਤੱਕ ਪਹੁੰਚਦੇ ਨਹੀਂ। ਮੈਨੂੰ ਵੀ ਕੀ ਹੋਇਆ ਵੀ ਅਸੀਂ ਇੱਕ ਘਰ ਬਠਿੰਡੇ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਚ ਸੀ ਤਾਂ ਉਥੋਂ ਸਾਨੂੰ ਨਾ ਉਹਨਾਂ ਕਿਸੇ ਨੇ ਦੱਸਿਆ ਵੀ ਸਟੀਲ ਡਿਜ਼ਾਇਨ ਲਈ ਤੁਸੀਂ ਉਹਨਾਂ ਕੋਲੇ ਜਾਓ, ਤੇ ਉਹ ਰਿਟਾਇਰਮੈਂਟ ਤੋਂ ਬਾਅਦ ਘਰੇ ਹੀ ਜਿਹੜਾ ਆਰਕੀਟੈਕਟ ਨਾਲ ਕੰਮ ਕਰਦੇ ਸੀ, ਆਰਮੀ ਦੇ ਵਿੱਚ ਉਹ ਸਿਵਲ ਇੰਜੀਨੀਅਰ ਦੇ ਤੌਰ ਤੇ ਰਿਟਾਇਰ ਹੋਏ ਸੀ, ਤਾਂ ਅਸੀਂ ਉਹਨਾਂ ਦੇ ਦੇਖਿਆ ਜਦੋਂ ਬੈਠੇ, ਮੈਨੂੰ ਦੇਖਣ ਚ ਲੱਗਿਆ ਵੀ ਯਾਰ ਇਹ ਹੁਣ ਸਮਾਂ ਵਹਾ ਚੁੱਕਾ ਬੰਦਾ, ਇਹ ਆਪਣੀ ਕੀ ਡਿਜ਼ਾਇਨ ਬਣਾ ਕੇ ਦੇਊਗਾ। ਵੀ ਮੈਨੂੰ ਉਹਨਾਂ ਦੀ ਨਾ ਤਾਂ ਕੋਈ ਦੇਖ, ਨਾ ਕੋਈ ਰਹਿਣੀ ਸਹਿਣੀ, ਨਾ ਕਿਸੇ ਗੱਲੋਂ ਕੋਈ ਏਡੀ ਵੱਡੀ ਲੱਗੀ ਨੀ ਗੱਲ, ਮੈਂ ਕੋਈ ਬੜਾ ਧਿਆਨ ਜਾਣੀ ਦਿੱਤਾ। ਅਸੀਂ ਆਮ ਬੈਠੇ 3-4 ਜਣੇ ਗਏ ਸੀ ਤੇ ਅਸੀਂ ਬੈਠੇ ਗੱਲਾਂ ਬਾਤਾਂ ਜਿਹੀਆਂ ਨਾਰਮਲ ਜਿਹੀਆਂ ਕਰਦੇ ਰਹੇ, ਪਰ ਅਚਾਨਕ ਜਦੋਂ ਚਾਹ ਲੈ ਕੇ ਆਏ ਨਾ ਤੇ ਚਾਹ ਲੈ ਕੇ ਆਉਣ ਵੇਲੇ ਜਿਹੜੇ ਟੇਬਲ ਦੇ ਉੱਤੇ ਮੈਗਜ਼ੀਨਾਂ ਤੇ ਹੋਰ ਚੀਜ਼ਾਂ ਪਈਆਂ ਸੀ, ਜਦੋਂ ਉਹ ਪਾਸੇ ਕਰਨ ਲੱਗੇ ਤਾਂ ਮੈਨੂੰ ਟਾਈਮ ਮੈਗਜ਼ੀਨ ਦੇ ਫਰੰਟ ਪੇਜ ਦੇ ਉੱਤੇ ਉਹਨਾਂ ਦੀ ਫੋਟੋ ਲੱਗੀ ਦਿਖੀ, ਤੇ ਮੈਨੂੰ ਫੇਰ ਮੈਂ ਅਚਨਚੇ ਤੋਂ ਫੋਟੋ ਚੱਕੀ, ਮੈਂ ਪੜਿਆ ਦੇਖਿਆ ਵੀ ਯਾਰ ਵੀ ਇਹ ਕੌਣ ਆ, ਕਿਵੇਂ ਕੀ ਚੱਕਰ ਹੈ, ਬੰਦਾ ਤਾਂ ਲੱਗਦਾ ਨੀ ਟਾਈਮ ਮੈਗਜ਼ੀਨ ਦੇ ਫਰੰਟ ਕਵਰ ਤੱਕ ਪਹੁੰਚਣ ਵਾਲਾ। ਤਾਂ ਫੇਰ ਗੱਲਾਂ ਛਿੜੀਆਂ ਜਦੋਂ ਦੇ ਵਿੱਚ ਉਹਨਾਂ ਦੀ 10 ਪੇਜ ਦੀ ਸਟੋਰੀ ਲੱਗੀ ਹੋਈ ਸੀ ਭੁਜ ਦੇ ਮਾਮਲੇ ਚ, ਵੀ ਭੁਜ ਦੇ ਵਿੱਚ ਇੰਨੀਆਂ ਬਿਲਡਿੰਗਾਂ ਡਿੱਗੀਆਂ ਤੇ ਉਹਨਾਂ ਬਿਲਡਿੰਗਾਂ ਦੇ ਵਿੱਚੋਂ ਸਿਰਫ ਤੇ ਸਿਰਫ ਇਹਨਾਂ ਕਰਨਲ ਦੀਆਂ ਡਿਜ਼ਾਇਨ ਕੀਤੀਆਂ ਬਿਲਡਿੰਗਾਂ ਬਚੀਆਂ। ਤਾਂ ਫੇਰ ਮੈਂ ਉਹਨਾਂ ਨਾਲ ਗੱਲੀ ਚ ਪੈ ਗਿਆ ਜੀ, ਤੇ ਗੱਲਾਂ ਦੇ ਵਿੱਚ ਉਹਨਾਂ ਨੇ ਮੈਨੂੰ ਜਿਹੜਾ ਵੱਡੇ ਵੱਡੇ ਰਹੱਸ ਦੱਸੇ। ਸਾਡਾ ਮੰਨਣਾ ਇਹ ਸੀ ਉਦੋਂ ਤੱਕ ਵੀ ਜਿਹੜਾ ਲੈਂਟਰ ਪਾਉਣੇ ਆ ਜਾਂ ਕੁਛ ਵੀ ਕਰਦੇ ਆ ਉਹ ਚ ਸਰੀਆ ਪਾਓ, ਵੱਧ ਤੋਂ ਵੱਧ ਸਰੀਆ ਪਾਓ, ਮੋਟਾ ਸਰੀਆ ਪਾਓ, ਤਾਂ ਉਹ ਤੁਹਾਡੀ ਜਿਹੜਾ ਬਿਲਡਿੰਗ ਨੂੰ ਮਜ਼ਬੂਤ ਕਰਦਾ। ਸਾਡੀ ਸਾਨੂੰ ਇਹ ਸੋਚ ਸੀ ਜਾਂ ਕਿਤੇ ਕਿਤੇ ਬਸ ਇੰਨੀ ਕੁ ਸੋਚ ਸੀ ਵੀ ਮੋਟਾ ਸਰੀਆ ਕਈ ਵਾਰੀ ਬਿਲਡਿੰਗ ਨੂੰ ਪਾੜ ਦਿੰਦਾ, ਸੋ ਬਰੀਕ ਸਰੀਆ ਪਰ ਜ਼ਿਆਦਾ ਸਰੀਆ ਪਾਓ, ਇਹ ਜਿਹੜੀ ਮੇਰੀ ਸੋਚ ਦਾ ਧਾਰਨੀ ਸੀ। ਪਰ ਉਸ ਦਿਨ ਉਹਨਾਂ ਦੇ ਇੱਕ ਡਾਇਲੋਗ ਨੇ ਮੇਰੇ ਸਾਰਾ ਸੋਚ ਹੀ ਬਦਲਤੀ। ਮੈਨੂੰ ਆਹਦੇ ਵੀ ਜੇ ਤੁਸੀਂ ਬਿਲਡਿੰਗ ਬਚਾਉਣੀ ਆ, ਜੇ ਭੂਕੰਪ ਤੋਂ ਭੁਚਾਲ ਤੋਂ ਜਾਂ ਲੰਮਾ ਟਾਈਮ ਜੇ ਬਿਲਡਿੰਗ ਬਤਾਉਣੀ ਤਾਂ ਜਿੰਨਾ ਘੱਟ ਲੋਹਾ ਵਰਤ ਸਕਦੇ ਓਨਾ ਘੱਟ ਲੋਹਾ ਵਰਤੋ। ਪਰ ਉਹਨੂੰ ਰਾਈਟ ਪੋਜੀਸ਼ਨ ਤੇ ਵਰਤੋ ਬਸ ਦੈਟਸ ਇਹੀ ਇੱਕ ਜਿਹੜਾ ਇਹਦਾ ਫਾਰਮੂਲਾ ਮੈਨੂੰ ਉਹਨਾਂ ਦੀ ਗੱਲ ਸਮਝ ਨਹੀਂ ਆਈ ਫਿਰ ਉਹਨਾਂ ਨੇ ਮੈਨੂੰ ਬੜੀਆਂ ਪਰਸਨਲ ਦਲੀਲਾਂ ਦਿੱਤੀਆਂ ਜੀ ਮੇਰੇ ਇਕੱਲੀ ਇਕੱਲੀ ਗੱਲ ਉਸ ਦਿਨ ਦੀ ਚੇਤੇ ਆ ਤਾਂ ਉਹ ਦਲੀਲ ਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਜੀ ਨਾ ਮੈਂ ਕਹਿੰਦੇ ਜੰਮੂ ਕਸ਼ਮੀਰ ਚ ਮੇਰੀ ਜੋਬ ਲੱਗੀ ਤੇ ਮੈਂ ਆਹੀ ਕੋਠੀ ਬਣਾਉਣੀ ਸ਼ੁਰੂ ਕੀਤੀ ਬਠਿੰਡੇ ਦੇ ਵਿੱਚ ਜਿਹ ਚ ਅਸੀਂ ਬੈਠੇ ਸੀ ਤੇ ਕਹਿੰਦੇ ਮੈਂ ਸਾਰਾ ਕੁਛ ਡਿਜ਼ਾਇਨ ਕਰਕੇ ਸਮਾਨ ਸਮੂਨ ਰੱਖ ਕੇ ਤੇ ਮੈਂ ਚਲਾ ਗਿਆ ਤੇ ਮਿਸਤਰੀ ਜਦੋਂ ਆਇਆ ਤੇ ਮੈਨੂੰ ਉੱਥੇ ਇਹਨਾਂ ਨੇ ਜੰਮੂ ਫੋਨ ਲਾਇਆ ਕਹਿੰਦੇ ਜੀ ਵੀ ਮਿਸਤਰੀ ਆ ਗਿਆ ਤੇ ਇਹਨੇ ਤੁਹਾਡੇ ਨਾਲ ਗੱਲ ਕਰਨੀ ਆ ਤੇ ਮਿਸਤਰੀਆ ਦਾ ਕਹਿੰਦਾ ਜੀ ਵੀ ਗੱਲ ਇਹ ਆ ਵੀ ਸਾਰਾ ਸਮਾਨ ਤਾਂ ਮੈਂ ਦੇਖ ਲਿਆ ਪਰ ਸਰੀਆ ਕਦੋਂ ਆਊ ਆਪਣਾ ਤੇ ਇਹ ਮੈਂ ਉਹਨਾਂ ਨੂੰ ਕਿਹਾ ਜੀ ਵੀ ਸਰੀਆ ਆਇਆ ਤਾਂ ਪਿਆ ਇੱਥੇ ਇੱਕ ਗੁੱਠ ਚ ਪਿਆ ਤਾਂ ਹੈ ਤੇ ਕਹਿੰਦੇ ਕਿੰਨਾ ਮੈਂ ਕਿਹਾ ਜੀ ਇਹ ਕਹਿੰਦੀ 4 ਕੁਇੰਟਲ ਸਰੀਆ ਉਹ ਕਹਿੰਦੇ ਯਾਰ ਐਡੀ ਕੋਠੀ 4 ਕੁਇੰਟਲ ਸਰੀਆ ਤੇ ਇਹ ਸਰੀਆ ਤਾਂ 4 ਕੁਇੰਟਲ ਨਾਲ ਤਾਂ ਨਿਉਂ ਚ ਵੀ ਨੀ ਨਿਕਲਣੀ ਇਹ ਤਾਂ 40-50 ਕੁਇੰਟਲ ਚਾਹੀਦਾ ਉਹ ਕਹਿੰਦੇ ਨਹੀਂ ਮੇਰੀ ਕੋਠੀ ਚ ਮੈਨੂੰ 4 ਕੁਇੰਟਲ ਸਰੀਆ ਹੀ ਪਾਉਣਾ ਤੇ ਜਿਹੜਾ ਮੈਂ ਡਰਾਇੰਗ ਰੱਖ ਕੇ ਗਿਆ ਉਹ ਡਰਾਇੰਗ ਦੇ ਹਿਸਾਬ ਨਾਲ ਪਾ ਦੇ ਤੇ ਕਹਿੰਦੇ ਉਹ ਮਿਸਤਰੀ ਛੱਡ ਕੇ ਚਲਾ ਗਿਆ ਕਹਿੰਦਾ ਮੈਂ ਤਾਂ ਨੀ ਪਾਉਂਦਾ ਕੱਲ ਨੂੰ ਮੇਰੀ ਬਦਨਾਮੀ ਹੋਊ ਜੋ ਤੁਹਾਡੇ ਤੇ ਛੱਤ ਡਿੱਗੂਗੀ ਵੀ ਭਾਈ ਉਹਨੇ ਪਾਈ ਸੀਗੀ ਤੇ ਕਹਿੰਦਾ ਮੈਂ ਨੀ ਪਾਉਂਦਾ ਉਹ ਚਲਾ ਗਿਆ ਤੇ ਕਹਿੰਦੇ ਮੈਨੂੰ ਤੀਜਾ ਮਿਸਤਰੀ ਮੇਰੇ ਆਖੇ ਲਾ ਕੇ ਖੜਾ ਤੇ ਉਹਨੇ ਵੀ ਇਸ ਸ਼ਰਤ ਤੇ ਖੜਾ ਵੀ ਜਦੋਂ ਢੂਲਾ ਖੁੱਲੂਗਾ ਨਾ ਉਦੋਂ ਛੱਤ ਦੇ ਥੱਲੇ ਤੂੰ ਖੜ ਕੇ ਦਿਖਾਈ ਫਿਰ ਤੈਨੂੰ ਖੜਨਾ ਪਊ ਕਹਿੰਦੇ ਮੈਨੂੰ ਇਹ ਉਹਨੇ ਸ਼ਰਤ ਰੱਖੀ ਪਰ ਅਖੀਰ ਉਹ ਕਾਮਯਾਬ ਰਿਹਾ ਤਾਂ ਫਿਰ ਉਹਨਾਂ ਨੇ ਮੈਨੂੰ ਸਰੀਏ ਦੀਆਂ ਜਾਂ ਹੋਰ ਚੀਜ਼ਾਂ ਦੀਆਂ ਟੈਕਨੀਕਲ ਗੱਲਾਂ ਦੱਸੀਆਂ ਵੀ ਜਿਹੜਾ ਕੋਈ ਵੀ ਸਰੀਆ ਨਾ ਜਦੋਂ ਉਹਦੇ ਤੇ ਤੁਸੀਂ ਉੱਤੋਂ ਸੱਟ ਮਾਰੋਗੇ ਜਾਂ ਪ੍ਰੈਸ਼ਰ ਪਾਓਗੇ ਤਾਂ ਉਹ ਨਾ 1.5 ਮੀਟਰ ਤੋਂ ਜਾਣੀ ਕਿ 450 mm ਦੇ ਉੱਤੇ ਜਾ ਕੇ ਬੈਂਡ ਪਊਗਾ ਉਹਦੇ ਨਾ ਅੱਗੇ ਪਵੇ ਨਾ ਪਿੱਛੇ ਪਵੇ ਉਹਦੇ ਬੈਂਡ 450 mm ਤੇ ਜਾ ਕੇ ਪਊਗਾ ਉਹਦੇ ਉਹ ਇੱਕ ਕੋਈ ਸਿਸਟਮ ਹੈ ਇਹਨਾਂ ਦੀ ਜਿਹੜੀ ਸਾਇੰਟਿਫਿਕ ਗੱਲਾਂ ਤੇ ਇਸ ਕਰਕੇ ਕਹਿੰਦੇ ਜਿਹੜਾ ਉਹਦਾ ਵਿਚਾਲੜਾ ਏਰੀਆ ਉਹ ਬੇਕਾਰ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੇ ਤੁਹਾਨੂੰ ਜਿਹੜੀ ਸਟਰੈਂਥ ਆ ਉਸ ਥਾਂ ਤੇ ਦੇਣੀ ਪੈਣੀ ਆ ਤਾਂ ਫਿਰ ਉਹਨਾਂ ਨੇ ਮੈਨੂੰ ਪਿੱਲਰ ਦਿਖਾਇਆ ਇੱਕ ਅਕਸਰ ਅਸੀਂ ਪਿੱਲਰਾਂ ਦੇ ਵਿੱਚ ਸਰੀਆਂ ਦਾ ਜਾਲ ਪਿਆ ਦੇਖਦੇ ਹਾਂ ਪਰ ਉਹਨਾਂ ਨੇ ਦਿਖਾਇਆ ਵੀ ਮੈਂ ਸਿਰਫ ਇੱਕ ਸਰੀਆ ਪਾ ਕੇ ਇਹਦੇ ਚ ਪਿੱਲਰ ਬਣਾਇਆ ਤਾਂ ਕਿ ਜਿੱਥੇ ਜਿੱਥੇ ਸਰੀਏ ਨੂੰ ਮਜ਼ਬੂਤੀ ਚਾਹੀਦੀ ਸੀ ਉੱਥੇ ਉੱਥੇ ਮੈਂ ਮਜ਼ਬੂਤੀ ਦਿੱਤੀ ਆ ਤੇ ਬਸ ਦੈਟਸ ਇਟ ਕਹਿੰਦੇ ਆ ਦੇਖੋ ਪਿੱਲਰ ਖੜਾ ਤਾਂ ਫਿਰ ਪਤਾ ਲੱਗਿਆ ਵੀ ਜਦੋਂ ਭੂਕੰਪ ਆਉਂਦਾ ਭੂਚਾਲ ਆਉਂਦਾ ਉਹ ਚ ਜੰਪ ਆਉਂਦੇ ਆ ਕੰਪਣ ਆਉਂਦੀ ਆ ਤੇ ਜੇ ਉਹਦੇ ਚ ਸਪੇਸ ਹੈਗਾ ਕੰਪਣ ਦਾ ਤੁਸੀਂ ਅੱਜ ਵੀ ਦੇਖੋ ਵੱਡੇ ਵੱਡੇ ਪੁਲ ਦੇਖੋ ਤੁਸੀਂ ਮੈਲਬਰਨ ਦੇ ਵਿੱਚ ਪੁਲਾਂ ਹੇਠਦੀ ਲੰਘਦੇ ਹੋ ਤੇ ਪੁਲ ਦੇ ਤੁਸੀਂ ਜਿਹੜਾ ਪਿੱਲਰ ਲੱਗਿਆ ਹੁੰਦਾ ਤੇ ਪੁਲ ਦੀ ਜਿਹੜੀ ਤਲਾ ਹੁੰਦਾ ਉਹਦੇ ਸਨ ਚ ਗੈਪ ਹੁੰਦਾ ਤੇ ਲੱਕੜ ਪਈ ਹੁੰਦੀ ਆ ਤੇ ਤੁਸੀਂ ਹੈਰਾਨ ਰਹੋਗੇ ਵੀ ਐਡਾ ਵੱਡਾ ਪੋਲਾ ਇੰਨਾ ਵਜਨ ਇਹਦੇ ਤੇ ਲੰਘਦਾ ਪਰ ਸਨ ਚ ਉਹਨਾਂ ਨੇ ਲੱਕੜ ਪਾਈ ਹੋਈ ਆ ਜਾਂ ਰਬੜ ਪਾਈ ਹੋਈ ਆ ਸਿਰਫ ਉਹਨੂੰ ਜੰਪ ਦੇਣ ਲਈ ਵੀ ਉਹ ਟੁੱਟੇ ਨਾ ਤੇੜਾ ਨਾ ਆਵੇ ਸੋ ਗੱਲਾਂ ਚ ਖਬਰ ਦੀ ਖਬਰ ਆ ਵਿੱਚ ਪਿੱਛੇ ਹੋਈ ਤਜਰਬਾ ਫੇਰ ਆ ਗਿਆ ਸਾਹਮਣੇ ਸੋ ਗੱਲ ਇਹ ਆ ਜੀ ਵੀ ਇਹ ਚੀਜ਼ਾਂ ਨਾ ਸਾਨੂੰ ਕੋ ਜਿਹੜੀ ਕੁਦਰਤ ਜਿੱਥੇ ਕਹਿਰਬਾਣੀ ਕਹਿ ਸਕਦੇ ਆ ਇਹੋ ਜਿਹੇ ਮਾਮਲਿਆਂ ਚ ਤਾਂ ਹੁੰਦੀ ਆ ਤਾਂ ਉੱਥੇ ਸਾਡੀ ਸਿਆਣਫ ਥੋੜੀ ਬਹੁਤ ਘੁਲ ਜਾਂਦੀ ਆ ਪਰ ਫੇਰ ਵੀ ਜਿਹੜੇ ਇਹੋ ਜਿਹੇ ਕੈਪਟਨ ਕਰਨਲ ਵਰਗੇ ਬੰਦੇ ਅੱਜ ਤੱਕ ਜਿਹੜੇ ਬੈਠੇ ਆ ਤੇ ਇਹੋ ਜਿਹਾ ਕੁਛ ਕਰਦੇ ਆ ਤਾਂ ਉਹਨਾਂ ਲੋਕਾਂ ਦੀ ਇਹੋ ਜਿਹੇ ਟਾਈਮ ਤੇ ਮੁੱਲ ਪੈਣਾ ਚਾਹੀਦਾ ਤੇ ਇਹਨਾਂ ਨੂੰ ਇੰਟਰਨੈਸ਼ਨਲ ਪੱਧਰ ਤੇ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ
ਜੀ ਸੋ ਬਰਾੜ ਸਾਹਿਬ ਅਗਲੀ ਖਬਰ ਵੱਲ ਵਧਦੇ ਆ ਔਰ ਅਗਲੀ ਖਬਰ ਵੀ ਜਿਹੜੀ ਆ ਉਹ ਅੰਤਰਰਾਸ਼ਟਰੀ ਪੱਧਰ ਦੀ ਖਬਰ ਹੈ ਫਿਲੀਪੀਨ ਦੀ ਰਾਜਧਾਨੀ ਮਨੀਲਾ ਦੇ ਵਿੱਚ ਅੱਜ ਕੱਲ ਨਰਿੰਦਰ ਮੋਦੀ ਜੀ ਦੌਰੇ ਤੇ ਨੇ ਔਰ ਇਸ ਦੌਰੇ ਦੌਰਾਨ ਉਹਨਾਂ ਦੀ ਇੱਕ ਜਿਹੜੀ ਮੁਲਾਕਾਤ ਹੈ ਉਹ ਟਰੰਪ ਸਾਹਿਬ ਦੇ ਨਾਲ ਹੋਈ ਹੈ ਸੋ ਅਮਰੀਕਾ ਯਾਤਰਾ ਤੋਂ ਬਾਅਦ ਮੰਨਿਆ ਜਾ ਰਿਹਾ ਕਿ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਚ ਜੋ ਤਬਦੀਲੀ ਨਜ਼ਰ ਆਈ ਹੈ ਉਹ ਤਬਦੀਲੀ ਜਿਹੜੀ ਹੈ ਉਹ ਇੱਕ ਵਾਰ ਫੇਰ ਫਿਲੀਪੀਨ ਦੀ ਰਾਜਧਾਨੀ ਮਨੀਲਾ ਚ ਉਹਨੂੰ ਮਹਿਸੂਸ ਕੀਤਾ ਗਿਆ ਕਿਉਂਕਿ ਮਨੀਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਹੜੇ ਆ ਉਹਨਾਂ ਨੇ ਕਾਫੀ ਵਿਸ਼ਿਆਂ ਦੇ ਉੱਤੇ ਗੱਲਬਾਤ ਜਿਹੜੀ ਕੀਤੀ ਔਰ ਗੱਲਬਾਤ ਦੇ ਵਿੱਚੋਂ ਜਿਹੜਾ ਮੁੱਖ ਵਿਸ਼ਾ ਸਾਹਮਣੇ ਆਇਆ ਜੀ ਕਿ ਮੋਦੀ ਟਰੰਪ ਮੁਲਾਕਾਤ ਚ ਆਪਸੀ ਦੋਸਤੀ ਨੂੰ ਨਵੀਂ ਦਿਸ਼ਾ ਨਿਰਦੇਸ਼ ਦੇਣ ਦੀ ਤਾਂ ਸਹਿਮਤੀ ਜਿਹੜੀ ਆ ਪ੍ਰਗਟਾਈ ਗਈ ਆ ਤੇ ਦੂਜੇ ਪਾਸੇ ਮੋਦੀ ਸਾਹਿਬ ਨੇ ਕਿਹਾ ਕਿ ਆਲਮੀ ਭੂਮਿਕਾ ਨਿਭਾਵੇਗਾ ਭਾਰਤ ਆਪਸੀ ਰਿਸ਼ਤਿਆਂ ਦੇ ਵਿੱਚ ਸੋ ਮਨੀਲਾ ਦੇ ਵਿੱਚ ਇਸ ਮੀਟਿੰਗ ਨੂੰ ਬਹੁਤ ਖਾਸ ਮੰਨਿਆ ਜਾ ਰਿਹਾ
ਬਿਲਕੁਲ ਜੀ ਵਕਤ ਵਕਤ ਦੇ ਰਾਗ ਹੁੰਦੇ ਆ ਮਤਲਬ ਉਹੀ ਵਕਤ ਸੀ ਜਦੋਂ ਨਰਿੰਦਰ ਮੋਦੀ ਨੂੰ ਅਮਰੀਕਾ ਨੇ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਗਈ ਸੀ ਵੀ ਇਹ ਇੱਕ ਕ੍ਰਿਮੀਨਲ ਬੰਦਾ ਤੇ ਇਸ ਨੂੰ ਅਸੀਂ ਨਹੀਂ ਵੀਜ਼ਾ ਦਿੰਦੇ ਅਮਰੀਕਾ ਦੇ ਵੀਜ਼ੇ ਲਈ ਇੱਕ ਵੱਡਾ ਉਹਨਾਂ ਨੂੰ ਜੱਦੋਜਹਿਦ ਕਰਨੀ ਪਈ ਸੀ ਪਤਾ ਨਹੀਂ ਕਿੰਨੇ ਵਾਰ ਅਪਲਾਈ ਕਰਿਆ ਕੀ ਕੁਛ ਹੋਇਆ ਕਿੰਨੀ ਸਿਆਸਤ ਹੋਈ ਸੀ ਉਸ ਟਾਈਮ ਦੇ ਵਿੱਚ ਪਰ ਅਖੀਰ ਉਹ ਵੀਜ਼ਾ ਨਹੀਂ ਮਿਲਿਆ ਸੀ ਸੋ ਵਕਤ ਬਦਲਿਆ, ਵਕਤ ਨੇ ਕਰਵਟ ਲਈ, ਲੋਕਾਂ ਨੇ, ਲੋਕਤੰਤਰ ਨੇ ਮੋਦੀ ਨੂੰ ਪਾਵਰ ਦਿੱਤੀ ਕਿਸੇ ਵੀ ਰੂਪ ਚ ਦਿੱਤੀ, ਤਾਂ ਉਹ ਇੱਕ ਮੁਲਕ ਦਾ ਰੀਪ੍ਰੈਜੈਂਟਰ ਬਣਿਆ ਤੇ ਫਿਰ ਉਦੋਂ ਬਾਅਦ ਅਮਰੀਕਾ ਕੀ ਦੁਨੀਆਂ ਭਰ ਦੇ ਬੂਹੇ ਉਹਨਾਂ ਲਈ ਖੁੱਲ ਗਏ। ਪਰ ਹੁਣ ਮੈਂ ਦੇਖ ਰਿਹਾ ਸੀ ਵੀ ਕਈ ਵਾਰ ਤੈਅ ਹੁੰਦਾ ਵੀ ਆਪਾਂ ਹੁਣ ਇਸ ਵੱਡੇ ਪੱਧਰ ਤੇ ਇਹੋ ਜਿਹੇ ਸ਼ਬਦ ਨਹੀਂ ਵਰਤ ਸਕਦੇ ਪਰ ਇਹ ਜੇ ਲੋਕਾਂ ਲਈ, ਪਰ ਫਿਰ ਵੀ ਕਈ ਵਾਰ ਇਹਨਾਂ ਨਾ ਇੱਕ ਸਕੇਲ ਹੁੰਦਾ, ਇੱਕ ਬਰਾਬਰਤਾ ਹੁੰਦੀ ਆ, ਤੇ ਉਹ ਸਕੇਲ ਜਦੋਂ ਮੈਚ ਕਰ ਜੇ ਤੇ ਉਹ ਦੋਸਤੀ ਹੋ ਜਾਂਦੀ ਆ। ਕਈ ਵਾਰੀ ਬਹੁਤ ਚੰਗੇ ਲੋਕ ਆਪਸ ਵਿੱਚ ਦੋਸਤ ਹੋ ਜਾਂਦੇ ਆ, ਕਈ ਵਾਰੀ ਬਹੁਤ ਮਾੜੇ ਲੋਕ ਵੀ ਆਪਸ ਵਿੱਚ ਦੋਸਤ ਹੋ ਜਾਂਦੇ ਆ, ਤੇ ਕਈ ਵਾਰੀ ਜਿਹੜੇ ਖੁੰਖਾਰ ਕਿਸਮ ਦੇ ਲੋਕ ਆ ਉਹਨਾਂ ਨੂੰ ਇੱਕ ਦੂਜੇ ਦੀਆਂ ਗੱਲਾਂ ਚ ਪਾਉਂਦੀਆਂ, ਕਈ ਵਾਰੀ ਨਰਮ ਖੈਲੀਏ ਨੂੰ ਇੱਕ ਦੂਜੇ ਦੀਆਂ ਗੱਲਾਂ ਪਾਉਂਦੀਆਂ। ਸੋ ਉਹ ਚੀਜ਼ ਇੱਥੇ ਕੰਮ ਆ ਰਹੀ ਆ। ਜੇ ਮੋਦੀ ਨੂੰ ਇੱਕ ਇਹ ਜਿਹਾ ਬੰਦਾ ਮੰਨਿਆ ਜਾ ਰਿਹਾ ਵੀ ਇਹ ਦਿਖਾਉਣ ਨੂੰ ਬੜਾ ਸ਼ਰੀਫ ਤੇ ਸਮਝਦਾਰ ਤੇ ਬੜਾ ਕੁਛ ਦਿਖਾਵਾ, ਤੇ ਪਰ ਅੰਦਰ ਉਹ ਇੱਕ ਬਹੁਤ ਵੱਡੀ ਜਿਹੜੀ ਲਾਸ਼ਾਂ ਦੇ ਢੇਰ ਦੇ ਉੱਤੇ ਬੈਠਾ, ਜੇ ਉਹਨਾਂ ਨੂੰ ਇੱਥੋਂ ਤੱਕ ਪਹੁੰਚਣ ਲਈ ਤਾਂ ਅਸੀਂ ਜਿਹੜਾ ਅੰਦਰੂਨੀ ਗੱਲਾਂ ਕਰੀਏ, ਗੁਜਰਾਤ ਦੰਗਿਆਂ ਦੀਆਂ ਗੱਲਾਂ ਕਰੀਏ ਜਾਂ ਹੋਰ ਕਰੀਏ, ਕੱਟੜਵਾਦਾਂ ਦੀਆਂ ਗੱਲਾਂ ਕਰੀਏ, ਵੀ ਦੋ ਚਿਹਰੇ ਹੋਣ ਕਰਕੇ ਵੀ ਉਹ ਜਿਹੜੀ ਕੁਰਸੀ ਤੇ ਬੈਠਾ ਉਹ ਕੁਰਸੀ ਦੇ ਉੱਤੇ ਥੱਲੇ ਬਹੁਤ ਕੁਛ ਦਫਣਾ। ਤੇ ਜੇ ਦੂਜੇ ਪਾਸੇ ਟਰੰਪ ਦੀ ਗੱਲ ਕਰੀਏ ਤੇ ਟਰੰਪ ਦੀ ਪੋਜੀਸ਼ਨ ਇਹ ਹੈ ਵੀ ਉਹ ਹੁਣ ਤੱਕ ਦਾ ਬਿਜ਼ਨਸਮੈਨ ਹੀ ਰਿਹਾ, ਇੱਕ ਵਪਾਰੀ ਬੰਦਾ ਸੀ ਤੇ ਪਰ ਅੜਬ ਅੱਖੜ ਦਾਣੇ ਵਾਲਾ ਸਿਆਣਾ ਜਿਹਨੂੰ ਕਹਿ ਸਕਦੇ ਹਾਂ ਵੀ ਪੈਸੇ ਦਾ ਜ਼ੋਰ ਹੋਣ ਕਾਰਨ ਤੇ 6 ਮਹੀਨਿਆਂ 'ਚ ਅਮਰੀਕਾ ਵਰਗੇ ਮੁਲਕ ਦੇ ਰਾਸ਼ਟਰਪਤੀ ਪਦ ਤੱਕ ਪਹੁੰਚ ਜਾਣਾ ਬੰਦੇ ਨੇ, ਉਹ ਮੁਕੱਦਰ ਦਾ ਧਣੀ ਵੀ ਆ ਤੇ ਉਹ ਇਹ ਚੀਜ਼ਾਂ। ਪਰ ਦੋਨਾਂ ਚੀਜ਼ਾਂ ਨੂੰ ਜੇ ਸਿਆਸੀ ਸੋਚ ਜਾਂ ਸਿਆਸੀ ਸਮਝ ਦੀ ਗੱਲ ਕਰੀਏ ਤਾਂ ਸਿਆਸੀ ਸਮਝ ਦੇ ਮਾਮਲੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਨਾ ਪੜ੍ਹਾਈ ਲਿਖਾਈ ਤੇ ਨਾ ਕੋਈ ਕੂਟਨੀਤੀ, ਉਹ ਚੀਜ਼ਾਂ ਨਹੀਂ ਹੈ ਸਾਹਮਣੇ। ਪਰ ਫਿਰ ਕਹਿੰਦੇ ਨਹੀਂ ਹੁੰਦੇ ਵੀ ਕਈ ਵਾਰੀ ਲੱਲੂ ਦੀਆਂ ਕਬੱਲੀਆਂ ਵਾਲੀ ਗੱਲ ਆ ਜੀ, ਉਹ ਸਿੱਧੀਆਂ ਪੈਣ ਵਾਲੀ ਗੱਲ ਆ। ਤੇ ਇਸ ਟਾਈਮ ਜਿਹੜਾ ਅਮਰੀਕਾ, ਚਲੋ ਭਾਵੇਂ ਦੁਨੀਆਂ ਦਾ ਸਰਤਾਜ ਸ਼ੁਰੂ ਤੋਂ ਰਿਹਾ ਤੇ ਉਹ ਸਰਤਾਜ ਰਹਿਣਾ ਚਾਹੁੰਦਾ, ਉਹਨੂੰ ਜੇ ਕਿਸੇ ਪਾਸੇ ਖਤਰਾ ਸਰਤਾਜ ਜੀ ਗੀਤ ਨੂੰ, ਤਾਂ ਉਹ ਦੋ ਪਾਸਿਓਂ ਆ। ਇੱਕ ਤਾਂ ਚਾਈਨਾ ਤੋਂ, ਚਾਈਨਾ ਉਹਨੇ ਉਹਨੂੰ ਬਹੁਤ ਵੱਡਾ ਕਰਜਾਊ ਕੀਤਾ ਹੋਇਆ ਅਮਰੀਕਾ ਨੂੰ, ਤੇ ਚਾਈਨਾ ਕਿਸੇ ਵੀ ਟਾਈਮ ਜਿਵੇਂ ਕੋਈ ਸਿਰ ਚੱਕ ਸਕਦਾ, ਇਹ ਅਮਰੀਕਾ ਨੂੰ ਵੀ ਪਤਾ। ਕਿਉਂਕਿ ਅਸੀਂ ਦੇਖਿਆ ਵੀ 1990 ਤੱਕ ਹਾਂਗਕਾਂਗ ਦਾ ਇੱਕ ਆਜ਼ਾਦ ਸੀ ਤੇ ਉਦੋਂ ਬਾਅਦ ਚਾਈਨਾ ਨੇ ਆਪਣੇ ਜਿਹੜੇ ਕਾਨੂੰਨ ਮੁਤਾਬਕ 99 ਸਾਲਾ ਪਟਾ ਖਤਮ ਕਰਕੇ ਉਹਨੂੰ ਆਪਦੇ ਅੰਡਰ ਕਰਿਆ ਤੇ ਉਹ ਜਿਹੜੀ ਇੰਟਰਨੈਸ਼ਨਲ ਮਾਰਕੀਟ ਆ ਸਾਰੀ ਦੀ ਸਾਰੀ ਤੇ ਉੱਤੇ ਕਾਬਜ ਹੋ ਗਿਆ। ਸੋ ਉਹੀ ਚੀਜ਼ ਹੁਣ ਚਾਈਨਾ ਨੇ ਅਰਬਾਂ ਡਾਲਰ ਜਿਹੜਾ ਅਮਰੀਕਾ ਤੋਂ ਕਰਜ਼ਾ ਲੈਣਾ, ਇਹ ਸਭ ਨੂੰ ਪਤਾ। ਤੇ ਚਾਈਨਾ ਦੇ ਵਿੱਚ ਮੈਨ ਪਾਵਰ ਆ, ਚਾਈਨਾ ਦੇ ਵਿੱਚ ਆਰਥਿਕ ਪੱਖੋਂ ਸਟਰੋਂਗ ਆ, ਤੇ ਚਾਈਨਾ ਦੇ ਵਿੱਚ ਕਮਿਊਨਿਜ਼ਮ ਹੋਣ ਕਾਰਨ ਉਹ ਜਿਹੜਾ ਫੈਸਲੇ ਆ ਉਹ ਤੇਜ਼ੀ ਨਾਲ ਲੈ ਸਕਦੇ ਆ। ਲੋਕਤੰਤਰ ਦੇ ਵਿੱਚ ਫੈਸਲੇ ਸਲੋ ਹੁੰਦੇ ਹੁੰਦੇ ਆ, ਤੇ ਜਿਹੜਾ ਕਮਿਊਨਿਜ਼ਮ ਹੁੰਦਾ ਜਾਂ ਇਹ ਚੀਜ਼ਾਂ ਦੇ ਵਿੱਚ ਫੈਸਲੇ ਬੜੀ ਤੇਜ਼ੀ ਨਾਲ ਤੇ ਥੋੜੇ ਬੰਦੇ ਲੈ ਲੈਂਦੇ ਆ, ਜਿਹੜਾ ਕੁਛ ਕਰਨਾ ਹੀ ਹੁੰਦਾ ਉਹਨਾਂ ਨੇ। ਸੋ ਉਹ ਚੀਜ਼ਾਂ ਤੋਂ ਡਰ ਹੋਣ ਕਾਰਨ ਅਮਰੀਕਾ ਨੂੰ ਫਿਰ ਦੂਜਾ ਜੇ ਕੋਈ ਤਾਕਤ ਉੱਭਰ ਰਹੀ ਆ ਉਹ ਹੈ ਭਾਰਤ, ਤਾਂ ਉਹ ਹੈ ਜੀ ਵੀ ਦੁਸ਼ਮਣ ਕਾ ਦੁਸ਼ਮਣ ਦੋਸਤ। ਉਸ ਪਾਲਿਸੀ ਦੇ ਉੱਤੇ ਹੁਣ ਜਿਹੜਾ ਅਮਰੀਕਾ ਤੇ ਭਾਰਤ ਦੇ ਰਿਸ਼ਤੇ ਆ ਜਿਹੜੇ ਉਹ ਨੇੜੇ ਹੋ ਰਹੇ ਆ, ਇੱਕ ਦੂਜੇ ਦੇ ਕਾਫੀ ਲਾਗੇ ਲੱਗੇ ਆ, ਤੇ ਉਹਦਾ ਨਤੀਜਾ ਇੱਕ ਹੋਰ ਨਿਕਲ ਕੇ ਆ ਰਿਹਾ ਵੀ ਚਾਰ ਮੁਲਕਾਂ ਦਾ ਇੱਕ ਹੋਰ ਸੰਗਠਨ ਜਿਹੜਾ 10 ਸਾਲ ਪਹਿਲਾਂ ਇੱਕ ਤਾਕੀਦ ਕੀਤੀ ਗਈ ਸੀ ਵੀ ਇਹ ਜਾ ਕੇ ਸੰਗਠਨ ਬਣਨਾ ਚਾਹੀਦਾ, ਜਿਹਨੂੰ ਚ ਆਸਟ੍ਰੇਲੀਆ, ਜਾਪਾਨ ਤੇ ਅਮਰੀਕਾ ਤੇ ਇੰਡੀਆ ਨੂੰ ਜੀ ਜੀ ਇਹਨਾਂ ਮੁਲਕਾਂ ਦੀ ਜਿਹੜੀ ਸ਼ਮੂਲੀਅਤ ਦਾ ਕਾਰਨ ਪਤਾ ਕੀ ਆ ਵੀ ਮੁਲਕ ਤਾਂ ਹੋਰ ਵੀ ਇੱਥੇ ਬਹੁਤ ਸੀ, ਕਿਉਂਕਿ ਮੁਲਕਾਂ ਦਾ ਤਾਂ ਕੋਈ ਜੇ ਦੇਖਿਆ ਜਾਵੇ ਹਿੰਦ ਮਹਾਂਸਾਗਰ ਨਾਲ ਅਮਰੀਕਾ ਦਾ ਤਾਂ ਕੋਈ ਲਾਗਾ ਦੇਗਾ ਨਹੀਂ ਆਉਂਦਾ। ਪਰ ਗੱਲ ਇਹ ਆ ਜਾਂਦੀ ਆ ਅਮਰੀਕਾ ਨੂੰ ਪਤਾ ਵੀ ਜੇ ਹਿੰਦ ਮਹਾਂਸਾਗਰ ਦੇ ਵਿੱਚ ਚਾਈਨਾ ਜੇ ਤਾਕਤਵਰ ਹੋ ਜਾਂਦੀ ਆ ਤਾਂ ਉਹਨਾਂ ਦੇ ਸਾਰੇ ਕਈ ਕਿਸਮ ਦੇ ਰਾਹ ਰੁਕ ਜਾਣਗੇ, ਤਾਂ ਉਹਨੂੰ ਚਾਈਨਾ ਨੂੰ ਰੋਕਣ ਲਈ ਜਾਪਾਨ, ਅਮਰੀਕਾ ਤੇ ਆਸਟ੍ਰੇਲੀਆ ਇਹਨਾਂ ਚਾਰਾਂ ਨੇ ਇੱਕ ਆਪਣਾ ਹੁਣ ਨਵਾਂ ਗਰੁੱਪ ਸ਼ੁਰੂ ਕੀਤਾ। 10 ਸਾਲਾਂ ਬਾਅਦ ਉਹ ਗਰੁੱਪ ਹੋਣ ਚ ਆਇਆ ਤੇ ਉਹ ਹੋਂਦ ਚ ਆਉਣ ਦਾ ਕਾਰਨ ਹੀ ਜਿਹੜਾ ਚਾਈਨਾ ਨੂੰ ਬੈਲੈਂਸ ਕਰਨਾ। ਨਰਿੰਦਰ ਮੋਦੀ ਦੀ ਤਾਰੀਫ ਕਰਨੀ ਟਰੰਪ ਬਣਿਓ, ਉਹ ਕਹਿੰਦੇ ਨੀ ਉਹਨੇ ਨਕੰਨ ਕਰ ਨੂਹੇ ਤੇ ਧੀਏ ਤੇ ਕੀ ਇਹ ਜਾ ਕੋਈ ਡਾਇਲੋਗ ਹੈਗਾ ਮੇਰੇ ਹੁਣ ਪੂਰਾ ਯਾਦ ਨੀ,
ਕੰਨ ਕਰ ਤੇ ਨੂਹੇ ਕੰਮ ਕਰ, ਬਿਲਕੁਲ ਜੀ
ਹਾਂ ਵੀ ਏਦਾਂ ਕਰਕੇ ਕਈ ਵਾਰੀ ਨਾ ਉਹ ਧੀ ਤੋਂ ਧੀ ਨੂੰ ਸੁਣਾਉਂਦੀ ਹੋਈ ਗੱਲ ਨੂੰ ਤੇ ਕਹਿਣੀ ਨੂੰਹ ਨੂੰ ਹੁੰਦੀ ਆ ਵੀ ਗੱਲ, ਇਹ ਇੱਕ ਇਹਦਾ ਅਸਲ ਮੋਰਲ ਇਹ ਹੁੰਦਾ ਵੀ ਜਿਹੜੀ ਗੱਲ ਧੀ ਦੇ ਜ਼ਰੀਏ ਨੂੰਹ ਨੂੰ ਸੁਣਾਈ ਜਾਂਦੀ ਆ ਗੱਲ, ਉਹਨੂੰ ਡਾਇਰੈਕਟਲੀ ਨਹੀਂ ਕਹੀ ਜਾਂਦੀ, ਇਨਡਾਇਰੈਕਟਲੀ ਕਹੀ ਜਾਂਦੀ ਆ। ਸੋ ਨਰਿੰਦਰ ਮੋਦੀ ਦੀ ਤਾਰੀਫ ਕਰਨੀ ਟਰੰਪ ਬੰਨਿਓ, ਇਹ ਚਾਈਨਾ ਨੂੰ ਅਹਿਸਾਸ ਕਰਾਉਣਾ ਜਾਂ ਚਾਈਨਾ ਨੂੰ ਜਿਤਾਉਣਾ, ਹੋਰ ਕੁਛ ਵੀ ਨਹੀਂ ਹੈ ਇਸ ਤੋਂ ਵੱਧ ਕੇ। ਤੇ ਇਹ ਜਿਹੜੀ ਮਤਲਬ ਪ੍ਰਸਤੀ ਜਾਂ ਮੌਕਾ ਪ੍ਰਸਤੀ ਦੀ ਦੋਸਤੀ ਮੈਂ ਮੰਨਦਾ ਇਸ ਚੀਜ਼ ਨੂੰ, ਕਿਉਂਕਿ ਜਿਹੜੀ ਦੋਸਤੀ ਹੁੰਦੀ ਆ ਮੁਲਕਾਂ ਦੀ ਦੋਸਤੀ ਹੁੰਦੀ ਆ ਉਹ ਹੋਰ ਕਿਸਮ ਦੀ ਹੁੰਦੀ ਆ। ਰਸ਼ੀਆ ਨਾਲ ਭਾਰਤ ਦੀ ਬਹੁਤ ਚਿਰ ਲੰਮਾ ਚਿਰ ਦੋਸਤੀ ਰਹੀ ਜਦੋਂ ਸੋਵੀਅਤ ਸੰਘ ਸੀ ਤੇ, ਪਰ ਹੁਣ ਜਿਹੜੀ ਉਹ ਦੋਸਤੀ ਉਹ ਤਾਂ ਹਜੇ ਵੀ ਕਹਿੰਦੇ ਆ ਵੀ ਸਾਡੀ ਦੋਸਤੀ ਆ, ਪਰ ਹੁਣ ਉਹ ਦੋਸਤੀ ਉਨੀ ਨਹੀਂ ਰਹੀ ਕਿਉਂਕਿ ਕਈ ਚੀਜ਼ਾਂ ਦੇ ਵਿੱਚ ਉਹਨਾਂ ਦਾ ਜਿਹੜਾ ਆਪ ਖੁਦ ਖੇਰੂ ਖੇਰੂ ਹੋ ਗਏ। ਸੋ ਹੁਣ ਅਮਰੀਕਾ ਤੇ ਜਿਹੜੀ ਭਾਰਤ ਦੀ ਜਿਹੜੀ ਦੋਸਤੀ ਉਭਰ ਕੇ ਸਾਹਮਣੇ ਆ ਰਹੀ ਆ, ਦੋਨੇ ਜਿਹੜੇ ਲੀਡਰ ਆ ਇੱਕ ਦੂਜੇ ਦੇ ਤਰੀਫਾਂ ਦੇ ਪੁਲ ਬਣ ਰਹੇ ਆ ਤੇ ਨਵੇਂ ਨਵੇਂ ਜਿਹੜੇ ਗਰੁੱਪ ਕਾਇਮ ਹੋ ਰਹੇ ਆ, ਇਹ ਇੱਕ ਦੁਨੀਆਂ ਲਈ ਚਾਹੇ ਆਪਣੇ ਲਈ ਹੋ ਸਕਦਾ ਵੀ ਇਹ ਚੰਗਾ ਹੋਵੇ, ਪਰ ਦੁਨੀਆਂ ਲਈ ਇਹ ਚਿੰਤਾ ਦਾ ਵਿਸ਼ਾ। ਦੂਜੇ ਮੁਲਕਾਂ ਲਈ ਉਹ ਜ਼ਰੂਰ ਇਸ ਤੋਂ ਸਹਿਮਣਗੇ ਵੀ ਜੇ ਦੋ ਵੱਡੀਆਂ ਤਾਕਤਾਂ ਇਕੱਠੀਆਂ ਹੋ ਜਾਂਦੀਆਂ ਤਾਂ ਇਹ ਕਿਤੇ ਨਾ ਕਿਤੇ ਫਿਰ ਚੌਧਰ ਵੀ ਕਰਨਗੀਆਂ, ਡਾਂਗ ਵੀ ਚਲਾਉਣਗੀਆਂ ਤੇ ਫਿਰ ਉਹ ਤਾਕਤ ਕਿਤੇ ਵੀ ਜਦੋਂ ਇਕੱਠੀ ਹੁੰਦੀ ਹੈ ਨਾ ਇੱਕ ਥਾਂ ਦੇ ਉੱਤੇ, ਇਹ ਕੁਦਰਤ ਦਾ ਲਾਅ ਆ ਤੇ ਉਹ ਬਲਾਸਟ ਹੁੰਦੀ ਆ। ਸੋ ਇਹ ਜੇ ਇੱਕ ਥਾਂ ਇਹ ਤਾਕਤ ਹਮੇਸ਼ਾ ਖਿੰਡੀ ਰਹੇ ਤਾਂ ਹੀ ਵਧੀਆ ਹੁੰਦੀ ਆ, ਤਾਕਤ ਇਕੱਠੀ ਹੋਣੀ ਤੇ ਉਹ ਮਾੜੀ ਗੱਲ ਹੁੰਦੀ ਆ। ਮੈਂ ਨਾ ਇੱਥੇ ਵੀ ਇੱਕ ਛੋਟੀ ਜਿਹੀ ਉਦਾਹਰਨ ਦੇਊਂਗਾ। ਮੈਨੂੰ ਇੱਕ ਵਾਰੀ ਮੇਰੇ ਬਜ਼ੁਰਗ ਤਾਇਆ ਜੀ ਜਿਨ੍ਹਾਂ ਦੀ ਡੈਥ ਹੋਈ ਹੋਣੀ, ਉਹਨਾਂ ਨੇ ਇੱਕ ਵਾਰੀ ਗੱਲ ਕਹੀ, ਕਹਿੰਦੇ ਮੈਂ ਆਪਣੇ ਬੇਟੇ ਦੇ ਉੱਤੇ, ਕਹਿੰਦੇ ਵੀ ਜੇ ਉਹ 20 ਕਿਲੋ ਭਾਰ ਚੱਕਦਾ ਸੀ ਤਾਂ ਮੈਂ ਉਹਦੇ ਤੇ 25 ਪਾਇਆ ਭਾਰ ਉਹਦੀ ਜਵਾਨੀ ਵੇਲੇ, ਜਦੋਂ ਉਹ 25 ਚੱਕਦਾ ਸੀ ਤਾਂ ਮੈਂ ਉਹਦੇ ਤੇ 30 ਕਿਲੋ ਭਾਰ ਪਾਇਆ। ਮੈਨੂੰ ਗੱਲ ਚੰਗੀ ਨਹੀਂ ਲੱਗੀ ਵੀ ਪੜ੍ਹੇ ਲਿਖੇ ਤਾਇਆ ਜੀ ਆ ਤੇ ਉਹਨਾਂ ਨੇ ਇਹ ਕਿਵੇਂ ਗੱਲ ਕਹੀ ਵੀ ਉਹਨਾਂ ਨੇ ਆਪਦੇ ਜਵਾਕਾਂ ਨੂੰ ਸੁੱਖ ਸੁਵਿਧਾ ਦੇਣ ਦੀ ਥਾਂ ਤੇ ਉਹਨਾਂ ਨੂੰ ਭਾਰ ਹੇਠ ਬੋਝ ਹੇਠ ਦੱਬਣ ਦੀ ਕੋਸ਼ਿਸ਼ ਕੀਤੀ ਵੀ ਇਹ ਮੈਨੂੰ ਗੱਲ ਨਹੀਂ ਸਮਝ ਆਈ। ਪਰ ਬਹੁਤ ਸਾਲਾਂ ਬਾਅਦ ਜਦੋਂ ਮੈਨੂੰ ਇਸ ਗੱਲ ਦੀ ਮੈਂ ਉਹਨਾਂ ਨਾਲ ਦੁਬਾਰਾ ਗੱਲ ਕੀਤੀ, ਇਸ ਗੱਲ ਨੂੰ ਕਿਹਾ ਵੀ ਮੇਰੇ ਅੰਦਰ ਰੜਕਦੀ ਹੈ ਤੁਹਾਡੀ ਇਹ ਗੱਲ ਤੇ ਮੇਰੀ ਨਜ਼ਰ ਚ ਤੁਹਾਡਾ ਕੱਦ ਕਿਤੇ ਛੋਟਾ ਹੁੰਦਾ ਇਸ ਗੱਲ ਨਾਲ, ਤੇ ਮੈਨੂੰ ਇਹਦਾ ਹੱਲ ਦੱਸੋ ਵੀ ਇਹਦਾ ਕੀ, ਜਾਂ ਤਾਂ ਇਹਦਾ ਤੁਸੀਂ ਰੀਜ਼ਨ ਕਲੀਅਰ ਕਰੋ ਜਾਂ ਫਿਰ ਮੇਰੀ ਜਿਹੜੀ ਸੋਚ ਆ ਮੇਰਾ ਨਜ਼ਰੀਆ ਮੈਂ ਬਦਲ ਲੈਣਾ ਵੀ ਤੁਸੀਂ ਹੈ ਹੀ ਇਹ ਜੇ ਤੁਸੀਂ ਚੰਗੇ ਹੈ ਹੀ ਨਹੀਂ, ਫਿਰ ਮੈਂ ਉਸ ਢੰਗ ਨਾਲ ਦੇਖਣ ਲੱਗ ਜੂੰਗਾ ਤੁਹਾਨੂੰ। ਉਹ ਕਹਿੰਦੇ ਦੇਖੋ ਜਿਹੜੀ ਜਵਾਨੀ ਵੇਲੇ ਬੰਦੇ ਦੀ ਤਾਕਤ ਜਾਂ ਜਿਹੜੀ ਐਨਰਜੀ ਆ ਉਹਨੇ ਆਪਦਾ ਕੰਮ ਕਰਨਾ ਹੀ ਕਰਨਾ, ਉਹਨੇ ਬਾਹਰ ਨਿਕਲਣਾ ਕਿਸੇ ਵੀ ਰੂਪ ਚ ਨਿਕਲੇ, ਤੇ ਜੇ ਤੁਸੀਂ ਉਹਨੂੰ ਉਸ ਟਾਈਮ ਦੇ ਵਿੱਚ ਉਸ ਕੰਮ ਹੇਠ ਨੱਪ ਕੇ ਤੇ ਉਹਨੂੰ ਰੱਖ ਕੇ ਤੇ ਕੰਮ ਉਧਰ ਐਨਰਜੀ ਨੂੰ ਜਾਇਆ ਕਰਦੇ ਰਹੋਗੇ ਤਾਂ ਤੁਸੀਂ ਕਿਸੇ ਵੀ ਬੁਰੇ ਕੰਮ ਤੇ ਬੁਰੇ ਪਾਸੇ ਹੋਣ ਤੋਂ ਤੁਰਨ ਤੋਂ ਬਚੋਗੇ। ਸੋ ਉਹ ਕਹਿੰਦੇ ਵੀ ਤੱਕੀ ਐਨਰਜੀ ਨੂੰ ਨਾ ਮੈਂ ਇਸ ਨਾਲ ਇਕੱਠੀ ਹੋਵੇ, ਜੇ ਉਹ ਇਕੱਠੀ ਹੋਊ ਤਾਕਤ ਤਾਂ ਵੀ ਮਾੜੀ। ਸੋ ਮੈਂ ਉਹਨੂੰ ਚਾਹੁੰਦਾ ਵੀ ਉਹ ਤਾਕਤ ਜਿੰਨੀ ਕੁ ਇਕੱਠੀ ਹੁੰਦੀ ਹੈ ਉਨੀ ਕੁ ਉਦੋਂ ਵੱਧ ਉਹ ਵਰਤ ਕੇ ਤੇ ਵਧੀਆ ਆਪਦੀ ਜ਼ਿੰਦਗੀ ਰਾਹ ਪਾਲੇ। ਤੇ ਹੁਣ ਉਹਨਾਂ ਦੀਆਂ ਗੱਲਾਂ ਮੈਨੂੰ ਚੇਤੇ ਆਉਂਦੀਆਂ ਵੀ ਵਾਕਈ ਉਹਨਾਂ ਦਾ ਪਰਿਵਾਰ ਉਹਨਾਂ ਦਾ ਸਾਰਾ ਕੁਛ ਉਹ ਬੜਾ ਸਮੂਥ ਚੱਲਿਆ ਤੇ ਬੜੇ ਸਮੂਥ ਢੰਗ ਨਾਲ ਬੱਚੇ ਅੱਗੇ ਵਧੇ। ਸੋ ਇਹੀ ਚੀਜ਼ ਆ ਜੀ ਵੀ ਇਹ ਤਾਕਤ ਤੋਂ ਇਕੱਠੀ ਹੋਈ ਤਾਕਤ ਤੋਂ ਡਰ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਇੱਦਾਂ ਹੀ ਇਕੱਠੇ ਹੁੰਦੇ ਰਹੇ, ਪਰ ਜਿੱਥੇ ਵਿੱਚ ਮੌਕਾ ਪ੍ਰਸਤੀ ਹੋਣ ਕਾਰਨ ਹੋ ਸਕਦਾ ਇਹ ਖੁਦ ਹੀ ਕਦੋਂ ਮਰਜ਼ੀ ਖੇਰੂ ਖੇਰੂ ਹੋ ਜਾਣ।
ਜੀ ਜੀ ਬਿਲਕੁਲ। ਬਰਾੜ ਸਾਹਿਬ ਵਧਦੇ ਆ ਜੀ ਅਗਲੀ ਖਬਰ ਵੱਲ ਤੇ। ਅਗਲੀ ਖਬਰ ਵੈਸੇ ਪਿਛਲੇ ਕੁਛ ਦਿਨਾਂ ਤੋਂ ਅਸੀਂ ਲਗਾਤਾਰ ਸਾਂਝੀ ਕਰਦੇ ਆ ਰਹੇ ਹਾਂ ਹਰਮਨ ਰੇਡੀਓ ਤੇ। ਪ੍ਰਦੂਸ਼ਣ ਦੇ ਉੱਤੇ ਪੰਜਾਬ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਿਹੜਾ ਜੀ ਉਹ ਜਾਰੀ ਹੋਇਆ ਸੁਪਰੀਮ ਕੋਰਟ ਵੱਲੋਂ। ਸੋ ਦਿੱਲੀ ਦੇ ਵਿੱਚ ਜਿਹੜਾ ਹਵਾ ਦਾ ਪ੍ਰਦੂਸ਼ਣ ਆ ਵੱਧ ਰਿਹਾ ਤੇ ਉਹਨੂੰ ਕੰਟਰੋਲ ਕਰਨ ਦੇ ਲਈ ਫੌਰੀ ਤੌਰ ਤੇ ਅਸਰਦਾਰ ਕਦਮ ਚੁੱਕੇ ਜਾਣ ਦੀ ਮੰਗ ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਪੰਜਾਬ ਨੂੰ ਦਿੱਲੀ ਤੇ ਹਰਿਆਣਾ ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਜੀ। ਤੇ ਇਹ ਨੋਟਿਸ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ 3 ਮੈਂਬਰੀ ਬੈਂਚ ਨੇ ਵਕੀਲ ਆਰ ਕੇ ਕਪੂਰ ਦੀ ਪਟੀਸ਼ਨ ਤੇ ਸੁਣਵਾਈ ਤੋਂ ਬਾਅਦ ਜਾਰੀ ਕੀਤਾ। ਸੋ ਕੋਰਟ ਨੇ ਨੋਟਿਸ ਜਾਰੀ ਕਰਨ ਦੇ ਨਾਲ ਹੀ ਸਾਫ਼ ਵੀ ਕੀਤਾ ਕਿ ਉਹ ਪ੍ਰਦੂਸ਼ਣ ਦੇ ਮਾਮਲੇ ਚ ਕਿਸੇ ਹੋਰ ਅਦਾਲਤ ਚ ਲਟਕਦੇ ਕਿਸੇ ਵੀ ਮਾਮਲੇ ਦੀ ਸੁਣਵਾਈ ਤੇ ਰੋਕ ਨਹੀਂ ਲਗਾ ਰਹੇ। ਬਰਾੜ ਸਾਹਿਬ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਆ ਰਹੇ ਹਾਂ, ਅੱਜ ਕੀ ਕਹਿਣਾ ਚਾਹੋਗੇ ਤੁਸੀਂ?
ਦੇਖੋ ਪ੍ਰਦੂਸ਼ਣ ਦੇ ਮਾਮਲੇ ਚ ਕੋਰਟ ਨੂੰ ਹਸਤਕਸ਼ੇਪ ਕਰਨਾ ਪਿਆ, ਦਖਲ ਅੰਦਾਜ਼ੀ ਕਰਨੀ ਪਈ ਆ ਕੋਰਟ ਨੂੰ, ਤੇ ਇਹ ਕੋਈ ਚੰਗੀ ਗੱਲ ਨਹੀਂ, ਲੋੜ ਨਹੀਂ ਸੀ। ਇਹ ਤਾਂ ਸਾਡਾ ਆਪਣੀ ਡਿਊਟੀ ਤੇ ਆਪਣਾ ਹੀ ਫਰਜ਼ ਸੀ ਵੀ ਅਸੀਂ ਇਹ ਤੋਂ ਕਿਵੇਂ ਬਚਣਾ, ਕਿਵੇਂ ਇਹਨੂੰ ਅਸੀਂ ਲੌਂਗ ਟਰਮ ਅਸੀਂ ਇਹਦੇ ਤੋਂ ਹਰ ਸਾਲ ਜਦੋਂ ਪੈਂਦੀ ਆ ਉਦੋਂ ਅਸੀਂ ਸਾਂਭਦੇ ਆ, ਤੇ ਪਰ ਊਂ ਅਸੀਂ ਕਦੇ ਨਹੀਂ ਇਹਦੇ ਬਾਰੇ ਸੋਚਦੇ ਵੀ ਕੀ ਇਲਾਜ ਕਰਨੇ ਚਾਹੀਦੇ ਆ। ਪਰ ਉਹਨੇ ਕੇਂਦਰ ਤੱਕ ਨੂੰ ਜਿਹੜੀ ਝਾੜ ਦਿੱਤੀ ਉਹ ਚੰਗੀ ਗੱਲ ਆ। ਹੁਣ ਦਿੱਲੀ ਦੀ ਜਦੋਂ ਗੱਲ ਆਉਂਦੀ ਆ, ਜਦੋਂ ਤਾਂ ਦਿੱਲੀ ਦੇ ਵਿੱਚ ਕੋਈ ਚੇਂਜ ਬਦਲਾਅ ਕਰਨੀ ਹੁੰਦੀ ਆ ਤਾਂ ਉਦੋਂ ਤਾਂ ਕੇਜਰੀਵਾਲ ਮਾੜਾ ਹੋ ਜਾਂਦਾ ਜਾਂ ਕੇਜਰੀਵਾਲ ਕਰ ਰਿਹਾ ਤੇ ਕੇਜਰੀਵਾਲ ਉਹ ਕਰਦਾ। ਜੋ ਦਿੱਲੀ ਦੇ ਵਿੱਚ ਕੋਈ ਚੰਗੀ ਗੱਲ ਹੁੰਦੀ ਆ ਉਦੋਂ ਕਹਿੰਦੇ ਦਿੱਲੀ ਦੇ ਵਿੱਚ ਰਾਜਧਾਨੀ ਆ ਦੇਸ਼ ਦੀ ਤੇ ਸਾਡਾ ਮਾਣ ਆ ਜੀ, ਅਸੀਂ ਜਿਹੜੀ ਸੈਂਟਰ ਸਰਕਾਰ ਦੀ ਆਏ ਆ, ਜੇ ਆ ਉਹ ਉਦੋਂ ਉਹ ਕ੍ਰੈਡਿਟ ਲੈਂਦੇ ਆ। ਪਰ ਜੇ ਹੁਣ ਦਿੱਲੀ ਦਾ ਪ੍ਰਦੂਸ਼ਣ ਖਰਾਬ ਹੁੰਦਾ, ਦਿੱਲੀ ਦੀਆਂ ਸੜਕਾਂ ਖਰਾਬ ਹੁੰਦੀਆਂ, ਦਿੱਲੀ ਤਾਂ ਦਿੱਲੀ ਜਿਹੜੀ ਉਹ ਦੁਨੀਆਂ ਦੇ ਵਿੱਚ ਦਿੱਲੀ ਇੱਕ ਭਾਰਤ ਦੀ ਰਾਜਧਾਨੀ ਦੇ ਤੌਰ ਤੇ ਜਾਣੀ ਜਾਂਦੀ ਹੈ, ਕੇਜਰੀਵਾਲ ਦੀ ਜਿਹੜੀ ਰਾਜ ਤੋਂ ਬਾਅਦ ਆ ਉੱਥੇ, ਤਾਂ ਕੇਂਦਰ ਸਰਕਾਰ ਆਪਦਾ ਪੱਲਾ ਕਿਉਂ ਝਾੜਦੀ ਇਹਨਾਂ ਗੱਲਾਂ ਤੋਂ? ਕੇਂਦਰ ਸਰਕਾਰ ਹਰ ਚੀਜ਼ ਚ ਦਖਲ ਅੰਦਾਜ਼ੀ ਦਿੰਦੀ ਆ, ਹਰ ਥਾਂ ਤੇ ਉਹ ਜਦੋਂ ਜੀ ਕਰਦੀ ਆ ਐਲ ਜੀ ਉਹ ਫਾਈਲ ਚਲਾ ਕੇ ਮਾਰਦਾ, ਤੇ ਇੱਥੇ ਕਿਉਂ ਨੀ ਕੇਂਦਰ ਸਰਕਾਰ ਕੁਛ ਕਰਦੀ? ਸੋ ਅੱਜ ਜਿਹੜੀ ਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਵਿੱਚ ਘੜੀਸਿਆ, ਇਹ ਚੰਗੀ ਗੱਲ ਆ। ਭਾਰਤ ਦਾ ਵੱਡਾ ਜਿਹੜਾ ਰਾਜਕਾਜ ਦਾ ਜਿਹੜਾ ਸਿਸਟਮ ਆ ਸਾਰਾ ਦਿੱਲੀ ਤੋਂ ਚੱਲਦਾ ਤੇ ਸਾਰਾ ਦਿੱਲੀ ਦੇ ਵਿੱਚ ਕੇਂਦਰਿਤ ਆ, ਤੇ ਜੇ ਉਨ੍ਹਾਂ ਨੂੰ ਨੀ ਫਿਕਰ ਇਸ ਚੀਜ਼ ਦਾ ਵੀ ਸਾਹ ਲੈਣ ਦਾ ਕਿਵੇਂ ਫਿਕਰ ਆ, ਤੇ ਉਹ ਕੇਜਰੀਵਾਲ ਨੂੰ ਉਡੀਕ ਰਹੇ ਆ ਵੀ ਉਹ ਉਥੇ ਵਾਤਾਵਰਨ ਨੂੰ ਸਾਫ਼ ਕਰੂਗਾ, ਤਾਂ ਇਹ ਕਿਤੇ ਨਾ ਕਿਤੇ ਉਨ੍ਹਾਂ ਲੋਕਾਂ ਦੀ ਜਿਹੜੀ ਸਿਆਸੀ ਰੰਜਿਸ਼ ਤੋਂ ਸਿਵਾਏ ਹੋਰ ਕੁਛ ਨੀ ਹੈ। ਪਰ ਕੁੱਲ ਮਿਲਾ ਕੇ ਦੇਖੋ ਜੀ, ਹੁਣ ਪਰਦੇ ਬਹੁਤ ਸਾਰੀਆਂ ਗੱਲਾਂ ਦੇ ਲੈਣੇ ਆ ਇਸ ਦੇ ਅੰਦਰ ਅੰਦਰ। ਜਿਵੇਂ ਕੱਲ ਪਰਸੋਂ ਦਾ ਇੱਕ ਪਰਦਾ ਲਿਆ ਵੀ ਪੰਜਾਬ ਕੱਲੇ ਪੰਜਾਬ ਨੂੰ 100 ਕਰੋੜ ਦੇ ਲੱਗ ਗਏ, ਜਿਹੜੀ ਦੋ ਕਿਸ਼ਤਾਂ ਦੇ ਵਿੱਚ ਇੱਕ ਵਾਰੀ 48 ਇੱਕ ਵਾਰੀ 49 ਕੁਛ ਹੈ ਜੀ ਰਾਸ਼ੀ ਜਾਰੀ ਹੋਈ ਆ ਬਾਦਲ ਸਰਕਾਰ ਵੇਲੇ, ਵੀ ਜਿਹੜੀ ਦਾ ਰਾਸ਼ੀ ਵਰਤਣੀ ਸੀ ਵੀ ਭਾਈ ਪਰਾਲੀ ਕੰਟਰੋਲ ਕਿਵੇਂ ਕਰਨੀ ਆ, ਇਸ ਇਹਦੇ ਤੇ ਪ੍ਰੋਜੈਕਟ ਲਾਉਣੇ ਸੀ, ਮਸ਼ੀਨਾਂ ਬਣਾਉਣੀਆਂ ਸੀ ਜਾਂ ਜੋ ਵੀ ਖੋਜਾਂ ਕਰ ਰਹੀਆਂ ਸੀ, ਪਰ ਉਹ ਪੈਸੇ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ ਵੀ ਕਿੱਥੇ ਲਾਇਆ ਕਿੱਥੇ ਆਇਆ ਕਿੱਥੇ ਗਿਆ। ਹੁਣ ਦੇਖੋ ਤੁਸੀਂ ਮਿਲੀ ਭੁਗਤ, ਹੁਣ ਦੇਖੋ ਇੱਥੇ ਪੱਤੇ ਇੱਥੇ ਪਰਦੇ ਲੈਂਦੇ ਆ, ਇੱਥੇ ਪੱਤੇ ਸ਼ੋ ਹੁੰਦੇ ਆ ਇਹਨਾਂ ਲੋਕਾਂ ਦੇ ਵੀ ਇਹ ਨੀਲੀਆਂ ਚਿੱਟੀਆਂ ਵਾਲੇ ਸਾਰੇ ਇੱਕ ਆ, ਕੋਈ ਇਹਨਾਂ ਚ ਫਰਕ ਨਹੀਂ। ਇਹ ਇਲੈਕਸ਼ਨਾਂ ਤੱਕ ਇੱਕ ਦੂਜੇ ਨੂੰ ਕਹੀ ਜਾਂਦੇ ਵੀ ਅਸੀਂ ਉਹਨੂੰ ਐਂ ਕਰ ਦਾਂਗੇ, ਅਸੀਂ ਬੋਹ ਕਰ ਦਾਂਗੇ, ਅਸੀਂ ਮਜੀਠੀਏ ਨੂੰ ਫੜ ਲਾਂਗੇ, ਅਸੀਂ ਸੁਖਬੀਰ ਨੂੰ ਫੜ ਲਾਂਗੇ, ਉਹ ਆਖੀ ਜਾਂਦੇ ਅਸੀਂ ਰਾਜੇ ਨੂੰ ਫੜ ਲਾਂਗੇ। ਕੋਈ ਕਿਸੇ ਤੇ ਕੋਈ ਕਿੰਤੂ ਪਰੰਤੂ ਨਹੀਂ ਉਠਾਉਂਦਾ, ਕਿਉਂਕਿ ਜਦੋਂ ਸਰਕਾਰ ਸੀ ਬਾਦਲ ਦੀ ਉਨ੍ਹਾਂ ਚ ਇੱਕ ਕੈਪਟਨ ਦੇ ਜਿਹੜੇ ਮਸਲੇ ਸੀ ਉਹ ਠੰਡੇ ਵਾਸਤੇ ਚ ਪਾਈ ਰੱਖੇ, ਉਨ੍ਹਾਂ ਨੇ ਸਿਰਫ ਊ ਗੱਲਾਂ ਕਰੀ ਗਏ ਤੇ ਕੁਛ ਨੀ ਕੀਤਾ, ਕਿਉਂਕਿ ਉਹ ਸਮਝੌਤਾ ਹੋਇਆ ਸੀ। ਹੁਣ ਜੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਤਿੱਖੇ ਤੇਵਰ ਬਾਦਲ ਦੇ ਖਰਾਬ ਵਰਤਦਾ ਸੀ, ਕੱਲ ਦਾ ਜਿਹੜਾ ਉਹ 100 ਕਰੋੜ ਦਾ ਜਦੋਂ ਗੱਲ ਆਈ ਸੀ ਤਾਂ ਸਭ ਤੋਂ ਪਹਿਲਾਂ ਬਿਆਨ ਕੈਪਟਨ ਦਾ ਇਹ ਹੋਣਾ ਚਾਹੀਦਾ ਸੀ ਸਬੰਧਤ ਡਿਪਾਰਟਮੈਂਟ ਨੂੰ ਵੀ ਦੱਸੋ ਜੀ ਕਿੱਥੇ ਕਿਹੜੇ ਡਿਪਾਰਟਮੈਂਟ ਦੇ ਨੇ ਜਿਹੜਾ ਇਹ ਚੈੱਕ ਜਾਰੀ ਕੀਤਾ ਤੇ ਕਿੱਥੇ ਲਾਇਆ। ਸੋ ਕੈਪਟਨ ਅਮਰਿੰਦਰ ਸਿੰਘ ਦੀ ਇਹ ਪਰਸਨਲ ਫਰਜ਼ ਡਿਊਟੀ ਬਣ ਜਾਂਦੀ ਸੀ ਹੁਣ ਇਸ ਟਾਈਮ ਦੇ ਉੱਤੇ ਵੀ ਜੇ ਬਾਦਲ ਦੇ ਰਾਜ ਦੇ ਵਿੱਚ 100 ਕਰੋੜ ਪਰਾਲੀ ਸਾੜਨ ਵਾਸਤੇ ਆਇਆ ਤਾਂ ਉਹ ਕਿਹੜੇ ਡਿਪਾਰਟਮੈਂਟ ਚ ਆਇਆ ਤੇ ਉਹਨੂੰ ਕਿੱਥੇ ਲਾਇਆ ਗਿਆ, ਕੀ ਉਹਨੇ ਉਹਦੇ ਨਾਲ ਆਪਣੀਆਂ ਬੱਸਾਂ ਖਰੀਦੀਆਂ ਗਈਆਂ ਜਾਂ ਕਿਸੇ ਹੋਰ ਡਿਪਾਰਟਮੈਂਟ ਜਾਂ ਤਨਖਾਹਾਂ ਦਿੱਤੀਆਂ ਗਈਆਂ। ਸੋ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਦਾ ਪੜਤਾਲ ਦਾ ਸਮਾਂ ਆ ਗਿਆ ਜੀ ਹੁਣ, ਤੇ ਜੇ ਇੱਥੇ ਹੁਣ ਪਤਾ ਲੱਗਦਾ ਵੀ ਇਹ ਮਿਲੀ ਭੁਗਤਾ ਜੀ ਨੀਲੀਆਂ ਚਿੱਟੀਆਂ ਪੱਗਾਂ ਵਾਲਿਆਂ ਸਾਰਿਆਂ ਦੀ, ਚਾਹੇ ਉਹ ਕਾਂਗਰਸ ਦਾ ਚਾਹੇ ਅਕਾਲੀ ਆ। ਸੋ ਹੋਰ ਕੁਛ ਨੀ ਹੈ, ਤੇ ਜਿਹੜਾ ਇੰਨਾ ਇੰਨਾ ਪੈਸਾ ਲਾ ਕੇ ਵੀ ਕੋਈ ਜ਼ਿਮੀਦਾਰ ਦੀ ਪਰਾਲੀ ਦਾ ਹੱਲ ਨਹੀਂ ਕੀਤਾ ਗਿਆ ਤੇ ਕਸੂਰਵਾਰ ਅੱਜ ਵੀ ਜ਼ਿਮੀਦਾਰ ਆ। ਪਰ ਇਹ ਪ੍ਰਦੂਸ਼ਣ ਦੇਖੋ ਜੀ, ਹਫ਼ਤੇ 10 ਦਿਨਾਂ ਚ ਪ੍ਰਦੂਸ਼ਣ ਕਲੀਅਰ ਹੋ ਜਾਣਾ, ਮੀਂਹ ਪੈ ਜਾਣਾ, ਪਰ ਉਦੋਂ ਬਾਅਦ ਫੇਰ ਇਹ ਸਾਰਾ ਕੁਛ ਠੰਡੇ ਵਾਸਤੇ ਚ ਪਾ ਕੇ ਫਿਰ ਅਗਲੇ ਸਾਲ ਆਪਾਂ ਇਹ ਖ਼ਬਰਾਂ ਦੇ ਉੱਤੇ ਫੇਰ ਝਾਤ ਮਾਰਾਂਗੇ
ਜੀ। ਖਬਰਾਂ ਦੇ ਨਾਲ ਲੱਗਦੀਆਂ ਕੁਛ ਮੈਨੂੰ ਲਾਈਨਾਂ ਯਾਦ ਆਈਆਂ। ਰਮਨ ਸੰਧੂ ਬਹੁਤ ਸੋਹਣਾ ਲਿਖਦੇ ਆ, ਕਹਿੰਦੇ ਕੋਈ ਤਾਂ ਖੋਟ ਹੋਵੇਗੀ ਉਹਨਾਂ ਦੀਆਂ ਨੀਅਤਾਂ ਅੰਦਰ, ਕਿਸਾਨਾਂ ਦੀ ਜੋ ਗੱਲ ਕਰਦੇ ਨੇ ਏਸੀ ਕਮਰਿਆਂ ਅੰਦਰ। ਸੋ ਇਹ ਖੋਟ ਹੀ ਹੈ ਜੀ ਜਿਹੜੀ ਗਾਹੇ ਵਗਾਹੇ ਸਾਨੂੰ ਇਹੋ ਜਿਹੀਆਂ ਖਬਰਾਂ ਦੇ ਵੱਲ ਸਾਡਾ ਧਿਆਨ ਖਿੱਚਦੀ ਹੈ, ਪਰ ਗੱਲ ਉਹੀ ਹੈ ਕਿ ਫੇਰ ਸਾਰਾ ਕੁਛ ਓਦਾਂ ਦਾ ਹੀ ਹੋ ਜਾਂਦਾ ਜਿਵੇਂ ਤੁਸੀਂ ਕਿਹਾ ਕਿ ਠੰਡੇ ਬਸਤੇ ਦੇ ਵਿੱਚ ਸਾਰਾ ਕੁਛ ਇਸੇ ਤਰ੍ਹਾਂ ਪੈ ਜਾਂਦਾ। ਫਿਰ ਅਗਲੀ ਖਬਰ ਵੱਲ ਵਧੀਏ ਤਾਂ ਬਰਾੜ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਕੱਤਰੇ ਚ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਹੈ ਜੀ, ਔਰ ਇਸ ਮੀਟਿੰਗ ਦੇ ਵਿੱਚ ਐਲਾਨ ਕੀਤਾ ਗਿਆ ਕਿ 25 ਦਸੰਬਰ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਮਨਾਉਣ ਦਾ ਫੈਸਲਾ ਜਿਹੜਾ ਆ ਉਹ ਲੈ ਲਿਆ ਗਿਆ। ਸੋ ਸਿੰਘ ਸਾਹਿਬਾਨ ਨੇ ਫੈਸਲਾ ਕਰਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਵੀ ਸਿੱਖੀ ਦਾ ਪ੍ਰਚਾਰ ਜਾਰੀ ਰੱਖਣ ਦੇ ਲਈ ਸਹਿਮਤੀ ਪ੍ਰਗਟਾਉਂਦਿਆਂ ਪ੍ਰੋਗਰਾਮਾਂ ਚ ਕੋਈ ਵੀ ਐਸਾ ਪ੍ਰਸੰਗ ਨਾ ਸੁਣਾਉਣ ਤੇ ਪਾਬੰਦੀ ਲਾਈ ਹੈ ਜਿਸ ਨਾਲ ਸੰਗਤਾਂ ਦੇ ਵਿਚ ਦੁਵਿਧਾ ਪੈਦਾ ਹੋਵੇ। ਤੇ ਦੂਜੇ ਪਾਸੇ ਜੀ, ਇਕੱਤਰਤਾ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਆ ਇਸ ਫੈਸਲਾ ਲੈਣ ਤੋਂ ਪਹਿਲਾਂ। ਤੇ ਵਿਦੇਸ਼ਾਂ ਦੇ ਵਿਚ ਸ੍ਰੀ ਸਾਹਿਬ ਸੰਬੰਧੀ ਜਿਹੜੀ ਇਜਾਜ਼ਤ ਮਿਲੀ ਆ ਉਹਦੇ ਲਈ ਖੁਸ਼ੀ ਵੀ ਪ੍ਰਗਟਾਈ ਹੈ।
ਬਿਲਕੁਲ ਜੀ, ਜਿਹੜਾ ਇਕੱਠ ਕੱਲ ਹੋਇਆ ਜਥੇਦਾਰਾਂ ਦਾ ਉਹ ਵਧੀਆ, ਜਿਹੜੇ ਉਹਦੇ ਚ ਕਈ ਫੈਸਲੇ ਵੀ ਆਏ ਆ ਤੇ ਕਈ ਚੀਜ਼ਾਂ ਸੋਚਣ ਤੇ ਵੀ ਮਜਬੂਰ ਹੋਏ ਆ ਵੀ ਗੱਲਾਂ ਲੇਟ ਜਾਂ ਦੇਰੀ ਨਾਲ ਕਿਉਂ ਕਹੀਆਂ ਗਈਆਂ। ਅੱਜ ਜੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਇਹ ਕਿਹਾ ਗਿਆ ਵੀ ਹਾਂ ਤੁਸੀਂ ਪ੍ਰਚਾਰ ਕਰ ਸਕਦੇ ਹੋ ਪਰ ਤੁਸੀਂ ਜਿਹੜੀ ਪ੍ਰਚਾਰ ਆ ਉਹ ਦਾਇਰੇ ਚ ਰਹਿ ਕੇ ਕਰ ਸਕਦੇ ਹੋ, ਕੰਟਰੋਵਰਸਲ ਗੱਲਾਂ ਨਹੀਂ ਕਰ ਸਕਦੇ। ਪਰ ਤੁਸੀਂ ਦੇਖਿਆ ਹੋਣਾ ਵੀ ਇੱਕ ਚੰਗਾ ਬੁਲਾਰਾ ਹੈਗੇ ਆ ਬਾਬਾ ਰਣਜੀਤ ਸਿੰਘ, ਤੇ ਉਹ ਚੰਗਾ ਬੁਲਾਰਾ ਹੋਣ ਦੇ ਨਾਤੇ ਨਾਤੇ ਉਹ ਮੇਰੇ ਵਾਂਗੂ ਵਿੱਚ ਦੀ ਫਿਰ ਦੂਜੀਆਂ ਸਟੋਰੀਆਂ ਸੁਣਾਉਣ ਲੱਗ ਜਾਂਦੇ ਆ ਜਿਹੜੀਆਂ ਕਿ ਰੇਡੀਓ ਤੇ ਮੇਰੇ ਵਰਗੇ ਦੀਆਂ ਤਾਂ ਚੱਲ ਜਾਂਦੀਆਂ ਡੰਗਾ ਲੈ ਜਾਂਦੀਆਂ, ਕਿਉਂਕਿ ਇਹ ਇੱਕ ਛੋਟਾ ਸਰਕਲ ਆ, ਛੋਟਾ ਸਾਧਨ ਆ, ਜਾਂ ਇਹਦੇ ਚ ਇੱਕ ਨਿੰਦਿਆ ਚੁਗਲੀ ਚ ਕਰ ਸਕਦੇ ਆ ਕਿਉਂਕਿ ਇਹ ਇੱਕ ਸਮਾਜਿਕ ਗੱਲਾਂ। ਪਰ ਜਦੋਂ ਧਰਮ ਆੜੇ ਆ ਜਾਂਦਾ, ਵਿੱਚ ਧਰਮ ਦੀ ਗੱਲ ਹੁੰਦੀ ਆ ਜਾਂ ਧਰਮ ਦੇ ਪ੍ਰਚਾਰਕ ਦੀ ਗੱਲ ਆਉਂਦੀ ਆ, ਤਾਂ ਉੱਥੇ ਇਹ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾਂਦੀਆਂ। ਸੋ ਅਫੀਸ਼ੀਅਲ ਤੌਰ ਦੇ ਉੱਤੇ ਜੇ ਅੱਜ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਇਹ ਗੱਲ ਕਹੀ ਗਈ ਆ ਤਾਂ ਇਹ ਬਹੁਤ ਸੋਹਣਾ ਉਪਰਾਲਾ ਕਿਹਾ ਗਿਆ, ਕਿਉਂਕਿ ਉਹ ਬਹੁਤ ਕੁਛ ਕਰ ਰਹੇ ਆ ਤੇ ਨਾਲ ਨਾਲ ਜਿਹੜੀਆਂ ਉਹਨਾਂ ਦੀ ਇਹੀ ਉਹਨਾਂ ਦੀਆਂ ਗੱਲਾਂ ਆ ਰਹੀਆਂ ਸਨ ਵੀ ਜਿਹੜੀਆਂ ਉਹ ਇਧਰਲੀਆਂ ਉਧਰਲੀਆਂ ਸਟੋਰੀਆਂ ਸੁਣਾ ਕੇ ਤੇ ਉਹਦੇ ਨਾਲ ਵਕਤ ਆ ਜਿਹੜਾ ਉਹ ਬਰਬਾਦ ਵੀ ਕਰਦੇ ਆ ਤੇ ਨਾਲ ਨਾਲ ਜਿਹੜਾ ਉਹ ਸਿੱਖੀ ਦੇ ਪ੍ਰਚਾਰ ਨੂੰ ਹੋਰ ਪਾਸੇ ਲੈ ਜਾਂਦੇ ਆ, ਜਿਹਨੂੰ ਕਹਿ ਸਕਦੇ ਆ ਫਿਰ ਉਹ ਕਿਤੇ ਨਾ ਕਿਤੇ ਇਹ ਲੱਗਣ ਲੱਗ ਜਾਂਦਾ ਵੀ ਉਹ ਵੀ ਕਿਤੇ ਆਉਣ ਵਾਲੇ ਦਿਨਾਂ ਚ ਰਾਜਨੀਤੀ ਦਾ ਹਿੱਸਾ ਤਾਂ ਨਹੀਂ ਬਣਨਾ ਚਾਹੁੰਦੇ, ਰਾਜਨੀਤੀ ਨੂੰ ਪ੍ਰਭਾਵਿਤ ਤਾਂ ਨਹੀਂ ਕਰਨਾ ਚਾਹੁੰਦੇ ਜਾਂ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਹੈਗੀ ਵਿੱਚ। ਸੋ ਇਹ ਚੀਜ਼ਾਂ ਕੱਲ ਅਫੀਸ਼ੀਅਲ ਤੌਰ ਦੇ ਉੱਤੇ ਉਹਨਾਂ ਨੂੰ ਰੋਕਿਆ ਗਿਆ ਤੇ ਇਹ ਚੰਗਾ ਮੈਂ ਤਾਂ ਫੈਸਲਾ ਕਹੂੰਗਾ, ਪਰ ਹੁਣ ਰਿਐਕਸ਼ਨ ਆਊਗਾ ਜਿਹੜਾ ਹੁਣ ਤੁਹਾਡੇ ਸਾਹਮਣੇ ਆ, ਹੁਣ ਰਿਐਕਟ ਹੋਊਗਾ ਇਸ ਚੀਜ਼ ਦਾ, ਇਸ ਐਕਸ਼ਨ ਦਾ। ਤੇ ਉਸ ਰੈਕਟ ਦੇ ਵਿੱਚ ਅੱਜ ਹੀ ਜਾਂ ਕੱਲ ਨੂੰ ਹੀ ਢੱਡਰੀਆਂਵਾਲਾ ਸਾਹਿਬ ਆਪਦੇ ਦੀਵਾਨ ਦੇ ਵਿੱਚ ਲੰਮੀ ਚੌੜੀ ਜਿਹੜੀ ਇਸ ਵਿਸ਼ੇ ਤੇ ਗੱਲ ਕਰਨਗੇ, ਜਿਹੜੀ ਮੈਨੂੰ ਨਹੀਂ ਲੱਗਦਾ ਵੀ ਉਹ ਤੋਕਾ ਬਣਦਾ। ਜੇ ਉਹਨਾਂ ਨੇ ਆਪਣਾ ਕੱਦ ਕਾਠ ਵਧਾਉਣਾ ਤਾਂ ਉਹਨਾਂ ਨੂੰ ਚਾਹੀਦਾ ਵੀ ਚੁੱਪ ਕਰਕੇ ਆਪਦਾ ਇਸ ਨੂੰ ਕਹਿਣ ਵੀ ਅਕਾਲ ਤਖ਼ਤ ਸਾਹਿਬ ਦਾ ਜੋ ਫੈਸਲਾ ਜੀ ਉਹ ਸਿਰ ਮੱਥੇ ਤੇ ਮੈਨੂੰ ਬੜੀ ਮੈਂ ਆਦਰ ਸਤਿਕਾਰ ਨਾਲ ਮੰਨਦਾ ਇਸ ਚੀਜ਼ ਨੂੰ, ਤਾਂ ਉਹਨਾਂ ਦਾ ਕੱਦ ਕਾਠ ਮੇਰੇ ਹਿਸਾਬ ਨਾਲ ਬਹੁਤ ਵੱਡਾ ਹੋਊਗਾ।
ਜੀ ਜੀ ਬਿਲਕੁਲ, ਔਰ ਨਾਲ ਹੀ ਨਾਲ ਇਸ ਮੀਟਿੰਗ ਦੇ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਗੱਤਕੇ ਚ ਸਟੰਟਬਾਜ਼ੀ ਕਰਨ ਤੇ ਜਿਹੜਾ ਇਤਰਾਜ਼ ਆ ਉਹ ਜਾਇਜ਼ ਆ, ਕਿਉਂਕਿ ਪਿਛਲੇ ਦਿਨੀ ਇੱਕ ਇਹੋ ਜਿਹੀ ਹੀ ਘਟਨਾ ਦੇ ਵਿਚ ਇੱਕ ਨੌਜਵਾਨ ਦੀ ਜਿਹੜੀ ਮੌਤ ਹੈ ਉਹ ਹੋਈ ਆ, ਔਰ ਇਹ ਸਟੰਟਬਾਜ਼ੀ ਜਿਹੜੀ ਆ ਇੱਕ ਵੱਡਾ ਖਤਰਾ ਦੱਸੀ ਗਈ ਹੈ ਇਸ ਮੀਟਿੰਗ ਦੇ ਵਿਚ।
ਬਿਲਕੁਲ ਜੀ, ਕੋਈ ਵੀ ਆ ਜਿਹੜਾ ਉਹ ਓਨਾ ਕੀ ਚੰਗਾ ਹੁੰਦਾ ਜਿੱਥੇ ਜਿਹੜੀਆਂ ਲਿਮਿਟ ਦਾਇਰੇ ਹੁੰਦੇ ਆ, ਪਰ ਅਸੀਂ ਕੀ ਕਰਦੇ ਆ ਇੱਕ ਸਾਡੀ ਜਿਹੜੀ ਮਾਰਸ਼ਲ ਆਰਟ ਆ ਜਿਹਨੂੰ ਅਸੀਂ ਧਰਮ ਨਾਲ ਜੋੜ ਕੇ ਜਾਂ ਸਾਡੀ ਸਹਿਮ ਰੱਖਿਆ ਨਾਲ ਜੋੜ ਕੇ ਉਹਨੂੰ ਅਸੀਂ ਪ੍ਰਮੋਟ ਕਰ ਰਹੇ ਆ ਵੀ ਅਸੀਂ ਉਹਨੂੰ ਗੁਆਚਣ ਨਾ ਦਈਏ, ਪਰ ਇਹ ਉਹਦੇ ਚੋਂ ਅਗਲਾ ਸਟੈਪ ਕੱਢ ਲੈਂਦੇ ਆ, ਉਹਦੇ ਚੋਂ ਅਗਲਾ ਸਟੈਪ ਡੰਗ ਸ਼ੋ ਆਫ ਕਰਨਾ, ਸਟੰਟਬਾਜ਼ੀਆਂ ਕਰਨੀਆਂ। ਅਸੀਂ ਦੇਖਿਆ ਵੀ ਕਿਵੇਂ ਉਹ ਸਿਰਾਂ ਤੇ ਰੱਖ ਕੇ ਨਾਰੀਅਲ ਕੱਟਣੇ, ਹਿੱਕ ਤੇ ਰੱਖ ਕੇ ਨਾਰੀਅਲ ਕੱਟਣੇ, ਹੋਰ ਬੜੇ ਬੜੇ ਰਿਸਕੀ ਕੰਮ ਇਹਦੇ ਤਹਿਤ ਕਰਦੇ ਜਿਹੜਾ ਕਿ ਉਹ ਇਹਦਾ ਗੱਤਕੇ ਦਾ ਹਿੱਸਾ ਨਹੀਂ ਹੈ। ਗੱਤਕੇ ਦੀ ਇੱਕ ਆਪਣੀ ਮਾਣ ਮਰਿਆਦਾ, ਇੱਕ ਆਪਣਾ ਸਿਸਟਮ, ਆਪਣਾ ਸਟਾਈਲ ਆ, ਪਰ ਇਹ ਟੀਵੀ ਚੈਨਲਾਂ ਨੇ, ਕੰਪੀਟੀਸ਼ਨਾਂ ਨੇ ਇਹਦੇ ਵਿੱਚ ਥੋੜੀ ਜਿਹੀ ਹੋਰ ਚੀਜ਼ਾਂ ਐਡ ਆਨ ਕਰਤੀਆਂ ਜਿਹਦੇ ਨਾਲ ਦੋ ਨੁਕਸਾਨ ਹੋ ਰਹੇ, ਇੱਕ ਪਾਸੇ ਜਾਨੀ ਮਾਲੀ ਨੁਕਸਾਨ ਹੋ ਰਿਹਾ, ਇੱਕ ਪਾਸੇ ਜਿਹੜੀ ਅਸਲੀ ਕਲਚਰ ਸੀ ਜਾਂ ਜਿਹੜੀ ਚੀਜ਼ ਉਹਦਾ ਮੂਲ ਸੀ ਉਹ ਮੂਲ ਦੇ ਵਿੱਚ ਵੀ ਜਿਹੜੀਆਂ ਗੱਲਾਂ ਐਡ ਆਨ ਹੋ ਗਈਆਂ, ਜੇ ਕੱਲ ਨੂੰ ਆਉਣ ਵਾਲੀਆਂ ਜਨਰੇਸ਼ਨ ਸਮਝੂਗੀ ਫਿਰ ਇਹ ਵੀ ਕਿਤੇ ਜਿਹੜਾ ਮੂਲ ਗੱਤਕੇ ਦਾ ਹਿੱਸਾ ਹੀ ਸਨ ਇਹ ਗੱਲਾਂ। ਸੋ ਇਹ ਚੀਜ਼ਾਂ ਦੇ ਉੱਤੇ ਕੰਟਰੋਲ ਕੀਤਾ ਅਕਾਲ ਤਖ਼ਤ ਸਾਹਿਬ ਨੇ, ਉਹ ਤਾਂ ਚੰਗੀ ਗੱਲ ਆ।
ਜੀ ਜੀ ਬਿਲਕੁਲ, ਤੇ ਲਾਸਟ ਦੇ ਵਿੱਚ ਖੇਡ ਖਬਰਾਂ ਲੈਂਦੇ ਹਾਂ ਜੀ। ਖੇਡ ਖਬਰਾਂ ਦੇ ਵਿੱਚ ਕੋਲਕਾਤਾ ਟੈਸਟ ਮੈਚ ਜਿੱਤ ਕੇ ਲੈ ਚ ਆਵਾਂਗੇ। ਸੋ ਸਾਹਾ ਨੇ ਕਿਹਾ ਜੀ ਭਾਰਤੀ ਟੀਮ ਵੀਰਵਾਰ ਤੋਂ ਸ੍ਰੀਲੰਕਾ ਖਿਲਾਫ 3 ਟੈਸਟ ਮੈਚਾਂ ਦੀ ਸੀਰੀਜ਼ ਦਾ ਆਗਾਜ਼ ਕਰਨ ਜਾ ਰਹੀ ਹੈ ਤੇ ਇਹਦਾ ਜਿਹੜਾ ਪਹਿਲਾ ਮੁਕਾਬਲਾ ਜੀ ਕੋਲਕਾਤਾ ਚ ਸੋਮਵਾਰ ਨੂੰ ਹੋਣਾ ਤੇ ਭਾਰਤੀ ਟੈਸਟ ਟੀਮ ਨੇ ਸੋਮਵਾਰ ਨੂੰ ਈਡਨ ਗਾਰਡਨ ਚ ਅਭਿਆਸ ਕੀਤਾ, ਯਾਨੀ ਪਿਛਲੇ ਕੱਲ ਜਿਹੜੀ ਪ੍ਰੈਕਟਿਸ ਹੋਈ ਹੈ। ਇਸ ਤੋਂ ਬਾਅਦ ਉਹਦੇ ਵਿਕਟ ਕੀਪਰ ਬੱਲੇਬਾਜ਼ ਰਿਧੀ ਮਾਨ ਸਾਹਾ ਨੇ ਕਿਹਾ ਕਿ ਅਸੀਂ ਅਜੇ ਤੱਕ ਵਿਕਟ ਨਹੀਂ ਦੇਖੀ ਪਰ ਸਾਡਾ ਪਹਿਲਾ ਟੀਚਾ ਕੋਲਕਾਤਾ ਟੈਸਟ ਜਿੱਤਣਾ ਹੋਵੇਗਾ ਤਾਂ ਕਿ ਇੱਥੋਂ 3 ਮੈਚਾਂ ਦੀ ਟੈਸਟ ਸੀਰੀਜ਼ ਜਿੱਤਣ ਲਈ ਲੈਅ ਹਾਸਲ ਕੀਤੀ ਜਾ ਸਕੇ। ਹਰ ਇੱਕ ਮੈਚ ਕਹਿੰਦੇ ਮਹੱਤਵਪੂਰਨ ਹੈ ਤੇ ਹਰੇਕ ਮੈਚ ਨਾਲ ਵੱਖਰੀਆਂ ਚੁਣੌਤੀਆਂ ਜੁੜੀਆਂ ਹੋਈਆਂ ਨੇ।
ਬਿਲਕੁਲ ਜੀ, ਕ੍ਰਿਕਟ ਦੇ ਵਿੱਚ ਇਸ ਟਾਈਮ ਚੜਾਈ ਹੈ ਸਰ ਭਾਰਤੀ ਟੀਮ ਦੀ ਤੇ ਦੇਖਦੇ ਆ ਜਿਹੜਾ ਹੁਣ ਜਿਹੜੇ ਦੌਰਾ ਇਹਦੇ ਚ ਵੀ ਉਹ ਆਪਣੀ ਚੜਾਈ ਕਾਇਮ ਰੱਖਦੇ ਆ। 100% ਤਾਂ ਕਾਇਮ ਰਹਿਣ ਦੀ ਆਸ ਆ ਕਿਉਂਕਿ ਸ੍ਰੀਲੰਕਾ ਇਸ ਟਾਈਮ ਜਿਹੜੀ ਸਥਾਪਤੀ ਦੇ ਦੌਰ ਵੀ ਦੀ ਲੰਘ ਰਹੀ ਆ। ਸੋ ਉਮੀਦ ਤਾਂ ਇਹੀ ਹੋ ਸਕਦੀ ਆ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਵੀ ਸੀਰੀਜ਼ ਜਿਹੜੀ ਭਾਰਤ ਦੇ ਨਾਂ ਹੋਊਗੀ ਤੇ ਜਿਹੜੀ ਭਾਰਤ ਦੀ ਜਿਹੜੀ ਬੈਂਚ ਸਟਰੈਂਥ ਹੈ ਇਸ ਟਾਈਮ ਸਭ ਤੋਂ ਵੱਡੀ ਚੀਜ਼ ਬਣੀ ਹੋਈ ਆ ਤੇ ਮੈਨੂੰ ਲੱਗਦਾ ਉਹ ਵੀ ਇੱਥੇ ਇੱਕ ਬਹੁਤ ਕਾਰਗਰ ਸਿੱਧ ਹੋਊਗੀ ਤੇ ਉਹ ਚੀਜ਼ ਬਹੁਤ ਸਾਰੇ ਨਵੇਂ ਮੁੰਡਿਆਂ ਨੂੰ ਇਸ ਟਾਈਮ ਚਾਂਸ ਦਿੱਤਾ ਜਾ ਰਿਹਾ ਜਾਂ ਮਿਲ ਰਿਹਾ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਟੀਮ ਮੈਨੂੰ ਤਾਂ ਇਹ ਲੱਗਦਾ ਵੀ ਅੱਜ ਜੇ ਭਾਰਤ ਦੀ ਜੇ ਕੋਈ ਬੀ ਟੀਮ ਵੀ ਬਣਾ ਲਈ ਜਾਵੇ ਜਿਹੜੀ ਬੈਂਚ ਤੇ ਬੈਠੀ ਹੋਈ ਸਟਰੈਂਥ ਆ ਤਾਂ ਉਹ ਵੀ ਸ੍ਰੀਲੰਕਾ ਨੂੰ ਹਰਾ ਸਕਦੀ ਆ
ਜੀ ਸੋ ਬਰਾੜ ਸਾਹਿਬ ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ ਪਰ ਅੱਜ ਇੱਕ ਖਾਸ ਜਾਣਕਾਰੀ ਜ਼ਰੂਰ ਆਪਾਂ ਸਰੋਤਿਆਂ ਨਾਲ ਸਾਂਝੀ ਕਰਾਂਗੇ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਿਹੜਾ ਅੱਜ ਦਾ ਦਿਨ ਹੈ ਜੀ ਉਹ ਵਰਲਡ ਡਾਇਬਟਿਕ ਅਵੇਅਰਨੈਸ ਡੇ ਵਜੋਂ ਮਨਾਇਆ ਜਾਣਾ ਵੈਸੇ ਤਾਂ ਜਿਹੜਾ ਪਿਛਲੇ ਕੱਲ ਤੋਂ ਹੀ 13 ਨਵੰਬਰ ਤੋਂ ਹੀ ਵਰਲਡ ਐਂਟੀਬਾਇਓਟਿਕ ਅਵੇਅਰਨੈਸ ਵੀਕ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਮਨਾਇਆ ਜਾ ਰਿਹਾ ਔਰ ਇਸ ਦੌਰਾਨ ਖਾਸ ਤੌਰ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੱਖ ਵੱਖ ਤਰ੍ਹਾਂ ਜਿਹੜੇ ਸੈਮੀਨਾਰ ਨੇ ਔਰ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਮੁਹਿੰਮਾਂ ਉਹ ਚਲਾਈਆਂ ਜਾ ਰਹੀਆਂ ਜਿਹਦੇ ਵਿੱਚ ਫੂਡ ਤੇ ਫੀਡ ਇੰਡਸਟਰੀ ਦੇ ਬਾਰੇ ਚ ਖੁਲਾਸੇ ਜਿਹੜੇ ਉਹ ਕੀਤੇ ਜਾ ਰਹੇ ਆ ਤੇ ਨਾਲ ਹੀ ਨਾਲ ਬਹੁਤ ਸਾਰੇ ਜਿਹੜੇ ਚਿੰਤਾ ਦੇ ਵਿਸ਼ੇ ਆ ਗਲੋਬਲ ਹੈਲਥ ਫੂਡ ਸਿਕਿਉਰਿਟੀ ਤੇ ਡਿਵੈਲਪਮੈਂਟ ਨੂੰ ਲੈ ਕੇ ਜਿਹੜੀਆਂ ਚਿੰਤਾਵਾਂ ਉਹ ਵੀ ਜਤਾਈਆਂ ਜਾ ਰਹੀਆਂ ਵੱਖ ਵੱਖ ਤਰ੍ਹਾਂ ਦੇ ਜਿਹੜੇ ਸੈਮੀਨਾਰ ਆ ਉਹ ਵੀ ਆਯੋਜਿਤ ਕੀਤੇ ਜਾ ਰਹੇ ਆ ਪਰ ਜਿਹੜੀ ਡਾਇਬਟੀਜ਼ ਜਾਂ ਫਿਰ ਸ਼ੂਗਰ ਰੋਗੀਆਂ ਦੀ ਜਿਹੜੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਉਹ ਵੀ ਇੱਕ ਖਾਸ ਚਿੰਤਾ ਦਾ ਜਿਹੜਾ ਵਿਸ਼ਾ ਆ ਉਹ ਵਿਸ਼ਵ ਪੱਧਰ ਦੇ ਉੱਤੇ ਮੰਨਿਆ ਜਾ ਰਿਹਾ ਔਰ ਭਾਰਤ ਦੇ ਵਿੱਚ ਵੀ ਦੇਖੀਏ ਤਾਂ ਸ਼ੂਗਰ ਰੋਗੀਆਂ ਦੀ ਜਿਹੜੀ ਗਿਣਤੀ ਹੈ ਜੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਸੋ ਇਸੇ ਕਰਕੇ ਜਿਹੜੇ ਇਹ ਅਵੇਅਰਨੈਸ ਯਾਨੀ ਜਾਗਰੂਕਤਾ ਦਿਹਾੜੀ ਆ ਉਹ ਮਨਾਏ ਜਾਂਦੇ ਆ ਸੋ ਅੱਜ ਦਾ ਦਿਨ ਵੀ ਜਿਹੜਾ ਆ ਉਹ ਡਾਇਬਟਿਕ ਅਵੇਅਰਨੈਸ ਡੇ ਜਾਂ ਫਿਰ ਸ਼ੂਗਰ ਦਿਵਸ ਵਜੋਂ ਜਾਗਰੂਕਤਾ ਦਿਵਸ ਵਜੋਂ ਮਨਾਇਆ ਜਾਣਾ ਔਰ ਜੇ ਅਸੀਂ ਭਾਰਤ ਦੇ ਵਿੱਚ ਗੱਲ ਕਰੀਏ ਤਾਂ ਜਿਹੜਾ ਵੈਸੇ ਤਾਂ ਵਰਲਡ ਲੈਵਲ ਤੇ ਹੀ ਇਹ ਨਾਰਾ ਅੱਜ ਦਿੱਤਾ ਗਿਆ ਕਿ ਔਰਤਾਂ ਅਤੇ ਸ਼ੂਗਰ ਤੰਦਰੁਸਤ ਭਵਿੱਖ ਸਾਡਾ ਅਧਿਕਾਰ ਹਨਾ ਤੇ ਜੇ ਭਾਰਤ ਦੀ ਗੱਲ ਕਰੀਏ ਭਾਰਤ ਦੇ ਵਿੱਚ ਜ਼ਿਆਦਾਤਰ ਜਿਹੜੇ ਕਾਰਨ ਆ ਉਹ ਇਹ ਹੈ ਕਿ ਸਰੀਰਕ ਕਸਰਤ ਜਿਹੜੀ ਆ ਕਰਨੀ ਲਾਜ਼ਮੀ ਨਹੀਂ ਮੰਨੀ ਜਾਂਦੀ ਔਰ ਸਾਡੀ ਜਿਹੜੀ ਖਾਣ ਪੀਣ ਦੀ ਵੀ ਜਿਹੜੀ ਸਾਡੀ ਜਿਹੜੀ ਖੁਰਾਕ ਆ ਉਹ ਵੀ ਉਹਦੇ ਵਿੱਚ ਜਿਹੜਾ ਬਦਲਾਅ ਨਾ ਆਉਣਾ ਆ ਉਹ ਵੀ ਸ਼ੂਗਰ ਦੇ ਵਧਣ ਦਾ ਜਿਹੜਾ ਕਾਰਨ ਆ ਉਹ ਹੈਗਾ ਸੋ ਗਲਤ ਖੁਰਾਕ ਜਿਹੜੀ ਆ ਸਾਡੇ ਸਰੀਰ ਦੀ ਕਾਰਜ ਪ੍ਰਣਾਲੀ ਦੇ ਉੱਪਰ ਮਾੜੂ ਅਸਰ ਪਾਉਂਦੀ ਆ ਜਿਹਦੇ ਕਾਰਨ ਇਹ ਰੋਗ ਜਿਹੜਾ ਬਹੁਤ ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ
ਬਿਲਕੁਲ ਜੀ ਦੇਖੋ ਖੁਰਾਕ ਤੇ ਪ੍ਰੈਕਟਿਸ ਤੇ ਆਪਣੀ ਸਾਂਭ ਸੰਭਾਲ ਜਾਗਰਤੀ ਗਿਆਨ ਹੋਣਾ ਹਰ ਵਿਸ਼ੇ ਬਾਰੇ ਇਹ ਚੀਜ਼ਾਂ ਤੁਹਾਡੀ ਚੀਜ਼ਾਂ ਨੂੰ ਮਿਨੀਮਾਈਜ਼ ਕਰ ਸਕਦੀਆਂ ਤੁਸੀਂ ਕਹਿੰਦੇ ਨੀ ਹੁੰਦੇ ਇੱਕ ਕਹਾਵਤ ਆ ਵੀ ਜਿਹੜੀ ਇਲਾਜ ਨਾਲੋਂ ਪਰਹੇਜ਼ ਬਿਹਤਰ ਆ ਤੇ ਉਹ ਕਹਾਵਤ ਕਿਸੇ ਕਾਰਨ ਹੀ ਬਣੀ ਆ ਸੋ ਪਰਹੇਜ਼ ਮਤਲਬ ਇਹ ਨਹੀਂ ਹੁੰਦਾ ਵੀ ਜੇ ਡਾਇਬਟਿਕ ਹੋ ਗਏ ਤਾਂ ਤੁਸੀਂ ਚੱਲ ਖੰਡ ਖਾਣੀ ਛੱਡਤੀ ਤੇ ਇਹ ਪਰਹੇਜ਼ ਆ ਪਰਹੇਜ਼ ਦੇ ਵਿੱਚ ਹੋਰ ਜਿਹੜੀਆਂ ਜਿਵੇਂ ਸਰੀਰਕ ਕਸਰਤ ਤੇ ਜਾਂ ਤੁਹਾਨੂੰ ਉਹਦੇ ਬਾਰੇ ਗਿਆਨ ਹੋਣਾ ਵੀ ਲਾਜ਼ਮੀ ਆ ਮੈਂ ਦੇਖੋ ਮੈਨੂੰ ਵੀ ਥੋੜੀ ਜੀ ਇਸ ਦਾ ਸ਼ੰਕਾ ਪਈ ਸੀ ਪਿਛਲੇ 2-3 ਸਾਲ ਪਹਿਲਾਂ ਤੇ ਮੈਂ ਡਾਇਬਟਿਕ ਤੋਂ ਆਪਣੇ ਬੰਨਿਓ ਕਿਨਾਰਾ ਕਰਨਾ ਸ਼ੁਰੂ ਕੀਤਾ ਕਿਵੇਂ ਕਿਵੇਂ ਮੈਂ ਉਹਨੂੰ ਕਰ ਸਕਦਾ ਪਰ ਮੈਂ ਸਭ ਤੋਂ ਪਹਿਲਾਂ ਉਹਦੇ ਬਾਰੇ ਜਾਣਨਾ ਚਾਹਿਆ ਵੀ ਮੈਂ ਇਹਦੇ ਬਾਰੇ ਚ ਤਰਦੀਆਂ ਗੱਲਾਂ ਤਾਂ ਸਾਰੇ ਹੀ ਜਾਣਦੇ ਹਾਂ ਅਸੀਂ ਡਾਇਬਟਿਕ ਦੇ ਮਾਮਲੇ ਚ ਵੀ ਕਿਵੇਂ ਆ ਕੀ ਚੀਜ਼ ਆ ਵੀ ਭਾਈ ਇੰਨਾ ਪਤਾ ਵੀ ਸਰੀਰ ਦੇ ਵਿੱਚ ਇੱਕ ਪਿਨਕਰਿਆ ਨਾਂ ਦਾ ਇੱਕ ਅੰਗ ਆ ਉਹ ਇਨਸੂਲਿਨ ਬਣਾਉਣੋਂ ਹਟ ਜਾਂਦਾ ਤਾਂ ਫੇਰ ਸਾਨੂੰ ਉਹਦਾ ਪ੍ਰੋਬਲਮ ਆਉਂਦੀ ਆ ਤਾਂ ਮੈਂ ਉਹਦੇ ਬਾਰੇ ਜਿਹੜਾ ਸਮਝਣ ਦੀ ਕੋਸ਼ਿਸ਼ ਕੀਤੀ ਵੀ ਕੀ ਆ ਕਿਵੇਂ ਉਹਦੇ ਚ ਮੈਂ ਲੋਕਾਂ ਨੂੰ ਦੇਖਿਆ ਵੀ ਕਿਵੇਂ ਪੈਰ ਸੁੱਜ ਜਾਂਦੇ ਆ ਕਿਵੇਂ ਉਹ ਫਿਰ ਉਹਨਾਂ ਨੂੰ ਸਪੈਸ਼ਲ ਕੇਅਰ ਕਰਨੀ ਪੈਂਦੀ ਆ ਜ਼ਖਮ ਤੋਂ ਬਚਣਾ ਪੈਂਦਾ ਕੋਈ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਤੋਂ ਪਹਿਲਾਂ ਵੀ ਸਾਰਾ ਕੁਛ ਕਰਨਾ ਪੈਂਦਾ ਵੀ ਕੀ ਇਹਦਾ ਹੱਲ ਕੀ ਆ ਤੇ ਕੀ ਅਸਲੀ ਕਾਰਨ ਕੀ ਆ ਕਿਵੇਂ ਟਾਈਪ 1 ਕਿਵੇਂ 2 ਆ ਇਹ ਸਾਰੀਆਂ ਚੀਜ਼ਾਂ ਬਾਰੇ ਮੈਂ ਪੜਿਆ ਲਿਖਿਆ ਸੁਣਿਆ ਡਾਕਟਰਾਂ ਤੋਂ ਦੇਖਿਆ ਤਾਂ ਫੇਰ ਮੈਨੂੰ ਇਸ ਚੀਜ਼ਾਂ ਚ ਇਹ ਹੋ ਗਿਆ ਵੀ ਇਹ ਕੋਈ ਚੀਜ਼ ਨੀ ਇਹ ਤਾਂ ਨਾਰਮਲ ਗੱਲ ਆ ਇਹ ਤਾਂ ਇਹਨੂੰ ਤਾਂ ਐਵੇਂ ਹਊਆ ਬਣਾਇਆ ਹੋਇਆ ਤੇ ਇਹ ਤਾਂ ਕੁਛ ਵੀ ਚੀਜ਼ ਨੇ ਇਹਨੂੰ ਜੇ ਮਰਜ਼ੀ ਤੁਸੀਂ ਕਿਵੇਂ ਕੰਟਰੋਲ ਕਰ ਲਓ ਤਾਂ ਮੈਨੂੰ ਨਾ ਕਈ ਵਾਰੀ ਇੱਕ ਡਾਕਟਰ ਨੀ ਉਵੇਂ ਸਮਝਾਉਣ ਚ ਕਾਮਯਾਬ ਹੁੰਦਾ ਇੱਕ ਜਦੋਂ ਤੁਹਾਨੂੰ ਸਰਲ ਭਾਸ਼ਾ ਚ ਕੋਈ ਬੰਦਾ ਸਮਝਾਉਣ ਚ ਕਾਮਯਾਬ ਹੁੰਦਾ ਮੈਨੂੰ ਮੇਰੇ ਕਜ਼ਨ ਆ ਮੇਰੇ ਭੂਆ ਦੇ ਬੇਟੇ ਆ ਜੀ ਤੇ ਉਹ ਮੇਰੇ ਇਸ ਟਾਈਮ ਕਹਿ ਸਕਦੇ ਮੈਨੂੰ ਲੇਖਣੀ ਵਾਲੇ ਪਾਸੇ ਤੋਰਨ ਵਾਲੇ ਜਾਂ ਇਹਨਾਂ ਪਾਸਿਆਂ ਵਾਲੇ ਉਹੀ ਆ ਬੰਦੇ ਤੇ ਉਹ ਬੰਦੇ ਕੋਲ ਨਾ ਬੜੀਆਂ ਤਰਕ ਵਾਲੀਆਂ ਗੱਲਾਂ ਹੁੰਦੀਆਂ ਚਾਹੇ ਉਹਨੇ ਆਪ ਬੜਾ ਮਸਤ ਕਿਸਮ ਦਾ ਬੰਦਾ ਆ ਤੇ ਆਪਦੀ ਵਧੀਆ ਖੇਤੀਬਾੜੀ ਜਾਂ ਡੇਅਰੀ ਫਾਰਮ ਚਲਾ ਰਿਹਾ ਪਰ ਉਹਨੇ ਗੱਲਾਂ ਜਿਹੜੀਆਂ ਹੁੰਦੀਆਂ ਬੜੀਆਂ ਤਰਕ ਵਾਲੀਆਂ ਤੇ ਬੜੀਆਂ ਦਲੀਲ ਵਾਲੀਆਂ ਹੁੰਦੀਆਂ ਤੇ ਬੜੇ ਸਰਲ ਤਰੀਕੇ ਨਾਲ ਜਿਹੜੀ ਉਹਨੂੰ ਐਕਸਪਲੇਨ ਕੀਤਾ ਹੁੰਦਾ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਡਾਇਬਟਿਕ ਦੇ ਮਾਮਲੇ ਦੇ ਵਿੱਚ ਵੀ ਮੈਨੂੰ ਕੋਈ ਲੈਕਚਰ ਦੇ ਦੇ ਤੇ ਕਹਿੰਦਾ ਵੀ ਮੈਨੂੰ ਕਹਿੰਦਾ ਚਲੋ ਅਸੀਂ ਹਾਣ ਪ੍ਰਵਾਨ ਆ ਸਾਡੀ ਰਿਸ਼ਤੇ ਨਾਲੋਂ ਅਸੀਂ ਦੋਸਤ ਵੱਧ ਆ ਤਾਂ ਉਹ ਮੈਨੂੰ ਕਹਿੰਦਾ ਵੀ ਦੇਖ ਲੈ ਵੀ ਤੈਨੂੰ ਸਰਲ ਭਾਸ਼ਾ ਚ ਜੇ ਤੂੰ ਸਿੱਖਣਾ ਜਾਂ ਸਮਝਣਾ ਡਾਇਬਟਿਕ ਦੇ ਮਾਮਲੇ ਚ ਕਹਿੰਦਾ ਮੇਰੇ ਕੋਲੇ ਹੋ ਗਿਆ 40 ਸਾਲ ਦਾ ਤਜਰਬਾ ਕਿਉਂਕਿ ਮੇਰੇ ਫਾਦਰ ਸਾਹਿਬ ਨੂੰ 40 ਸਾਲ ਤੋਂ ਸ਼ੂਗਰ ਆ ਤੇ ਉਹ ਚੰਗੇ ਭਲੇ ਆ ਰਹਿੰਦੇ ਆ ਇੱਥੇ ਸਾਰਾ ਕੁਛ ਤੇ ਮੈਂ ਕਹਿੰਦਾ ਤੈਨੂੰ ਹੋਰ ਵੀ 5-7 ਆਪਣੇ ਰਿਸ਼ਤੇ ਨਾਤਿਆਂ ਚ ਗਿਣਾ ਦਿੰਦਾ ਪਰ ਤੈਨੂੰ ਸਰਲ ਭਾਸ਼ਾ ਚ ਇਹ ਆ ਕਹਾਣੀ ਵੀ ਤੂੰ ਹੁਣ ਤੇਰੇ ਦੋ ਤੁਹਾਡੇ ਕਾਰਾਂ ਕਹਿੰਦੇ ਆਟੋ ਤੇ ਮੈਨੂਅਲ ਦੋਨੇ ਹੁੰਦੀਆਂ ਮੈਂ ਕਿਹਾ ਹੁੰਦੀਆਂ ਕਹਿੰਦੇ ਵੀ ਜਿਹੜੀ ਤਾਂ ਆਟੋ ਕਾਰ ਹੁੰਦੀ ਆ ਉਹਨੂੰ ਕਿਵੇਂ ਚਲਾਉਣੇ ਹੋ ਮੈਂ ਕਿਹਾ ਵੀ ਉਹ ਤਾਂ ਇਕੱਲੀ ਰੇਸ ਹੀ ਦੱਬਣੀ ਹੁੰਦੀ ਆ ਚੱਲ ਪੈਂਦੀ ਆ ਤੇ ਜਿਹੜੀ ਕਿਨੇ ਮੈਨੂਅਲ ਹੁੰਦੀ ਆ ਮੈਂ ਕਿਹਾ ਜੀ ਉਹਦੇ ਗੇਅਰ ਗੂਰ ਪਾਉਣੇ ਹੁੰਦੇ ਆ ਬਸ ਕਹਿੰਦੇ ਆ ਸ਼ੂਗਰ ਕਹਿੰਦੇ ਮੈਂ ਕਿਹਾ ਯਾਰ ਮੈਂ ਸਮਝਿਆ ਨੀ ਗੱਲ ਵੀ ਕੀ ਰੌਲਾ ਕਹਿੰਦਾ ਜਿਹੜੀ ਸ਼ੂਗਰ ਆ ਨਾ ਉਹ ਬੰਦੇ ਦੀ ਜਿਹੜੀ ਬਾਡੀ ਆ ਪਹਿਲਾਂ ਹੁਣ ਜਦੋਂ ਸ਼ੂਗਰ ਨਹੀਂ ਹੁੰਦੀ ਜੋ ਬੰਦਾ ਤੰਦਰੁਸਤ ਹੁੰਦਾ ਉਦੋਂ ਬੰਦੇ ਦੀ ਬਾਡੀ ਹੁੰਦੀ ਆ ਆਟੋ ਕਾਰ ਉਹ ਆਪੇ ਚੱਲਦੀ ਆ ਬਸ ਇਕੱਲੀ ਰੇਸ ਹੀ ਦੱਬਣੀ ਹੁੰਦੀ ਆ ਤੇ ਜਦੋਂ ਹੋ ਜਾਂਦੀ ਆ ਸ਼ੂਗਰ ਤੇ ਉਦੋਂ ਉਹ ਹੋ ਜਾਂਦੀ ਆ ਮੈਨੂਅਲ ਤੇ ਉਹਦੇ ਗੇਅਰ ਪਾਉਣਾ ਪੈਂਦਾ ਤੁਹਾਨੂੰ ਆਪ ਹੋਰ ਕੋਈ ਫਰਕ ਨਹੀਂ ਚੱਲੂ ਉਹੀ ਸਫ਼ਰ ਕਰੂਗੀ ਉਹੀ ਸਭ ਕੁਛ ਹੋਊਗਾ ਬਸ ਤੁਹਾਨੂੰ ਆਪ ਗੇਅਰ ਪਾਉਣਾ ਪਵੇ ਫਿਰ ਜਦੋਂ ਉਹਨੂੰ ਮੈਂ ਕਿਹਾ ਵੀ ਵਿਸਤਾਰ ਨਾਲ ਦੱਸ ਤੇ ਉਹਦਾ ਵੀ ਦੇਖ ਜਦੋਂ ਤੈਨੂੰ ਪਤਾ ਵੀ ਤੇਰੀ ਇਨਸੂਲਿਨ ਬਣਨ ਨੂੰ ਹਟ ਗਈ ਆ ਜਾਂ ਘੱਟ ਗਈ ਆ ਤੇ ਤੈਨੂੰ ਉਹ ਚੀਜ਼ ਅਬਜ਼ਰਵ ਕਰਨ ਵਾਸਤੇ ਤੈਨੂੰ ਇਨਸੂਲਿਨ ਚਾਹੀਦੀ ਆ ਤੇ ਹੁਣ ਜੇ ਪੈਂਕਰੀਆ ਨਹੀਂ ਬਣਾਉਂਦੀ ਤੇ ਤੂੰ ਇਨਸੂਲਿਨ ਓਰਲ ਲੈ ਲੈਣਾ ਜਾਂ ਇੰਜੈਕਸ਼ਨ ਲਾ ਲੈਣਾ ਤੇ ਕੋਈ ਫਰਕ ਨਹੀਂ ਉਹਦੇ ਵਿੱਚ ਤੁਹਾਨੂੰ ਐਂ ਲੱਗਦਾ ਵੀ ਇੰਜੈਕਸ਼ਨ ਲਾਤਾ ਜੀ ਉਹਦਾ ਟੀਕੇ ਲਾਉਂਦਾ ਆਪਦੇ ਆਪਾਂ ਗੱਲ ਹੀ ਇਸ ਢੰਗ ਨਾਲ ਕਰ ਦਿੰਦੇ ਆ ਪਰ ਕਹਿੰਦਾ ਹੁਣ ਮੇਰੇ ਡੈਡੀ ਨੂੰ ਪਤਾ ਵੀ ਮੈਂ ਅੱਜ ਦਿਨ ਦੇ ਵਿੱਚ ਇੰਨੀ ਖੰਡ ਖਾਣੀ ਆ ਜਾਂ ਇੰਨੇ ਮੈਂ ਗੁਲਾਬ ਜਾਮਣਾ ਜਲੇਬੀਆਂ ਰਸਗੁੱਲੇ ਖਾਣੇ ਆ ਤੇ ਉਹਨੂੰ ਸਾਰੇ ਨੂੰ ਸਮੇਟਣ ਲਈ 1 ਮਿਲ ਜਾਂ 2 ਮਿਲ ਇਨਸੂਲਿਨ ਦੀ ਲੋੜ ਆ ਜੋ ਚਾਰਟ ਬਣਾ ਰੱਖਿਆ ਉਹਨਾਂ ਨੇ ਤੇ ਉਹਨਾਂ ਨੇ ਇੰਜੈਕਸ਼ਨ ਲਾ ਕੇ ਚਲੋ ਜੀ ਕਹਾਣੀ ਖਤਮ ਕਹਿੰਦੇ ਉਹਦੇ ਸ਼ੂਗਰ ਦਾ ਵਿੱਚ ਖਤਮ ਹੀ ਕੰਮ ਹੀ ਖਤਮ ਹੋ ਗਿਆ ਉਹਦੇ ਜਿਹੜੇ ਜ਼ਿਆਦੇ ਇਫੈਕਟ ਆਉਣੇ ਜਾਂ ਜ਼ਿਆਦੇ ਜਿਹੜੀਆਂ ਗੱਲਾਂ ਹੋਣੀਆਂ ਉਹਦਾ ਕਾਰਨ ਇਹ ਹੁੰਦਾ ਵੀ ਅਸੀਂ ਲੇਟ ਐਕਸ਼ਨ ਆਉਣੇ ਆ ਜਿਹੜੇ ਅਸੀਂ ਕਹਿੰਦੇ ਨਾ ਵੀ ਫਲਾਨੇ ਦੇ ਅੰਗ ਜਿਹੜੇ ਫੇਲ ਹੋਣਾ ਸ਼ੁਰੂ ਹੋ ਗਏ ਜਾਂ ਪੈਰ ਸੁੱਜਣ ਲੱਗ ਗਏ ਜਾਂ ਜ਼ਖਮ ਨਹੀਂ ਮਰਦੇ ਹੱਥ ਪੈਰ ਕੱਟਣਾ ਪਿਆ ਹੋਰ ਉਹ ਕਿਉਂ ਹੁੰਦਾ ਵੀ ਅਸੀਂ ਉਹਨੂੰ ਜਦੋਂ ਰਿਕੋਗਨਾਈਜ਼ ਲੇਟ ਸਟੇਜ ਤੇ ਕਰਦੇ ਹਾਂ ਥੋੜਾ ਜਿਹਾ ਸਾਨੂੰ ਆਸਟ੍ਰੇਲੀਆ ਚ ਆਉਣ ਦਾ ਇਹ ਫਾਇਦਾ ਹੋ ਗਿਆ ਵੀ ਅਸੀਂ ਇੱਥੇ ਹਰ 3 ਮਹੀਨਿਆਂ ਤੋਂ ਖੂਨ ਟੈਸਟ ਕਰਾ ਲੈਂਦੇ ਹਾਂ ਤੇ ਸਾਡੀ ਜਿਹੜੀ ਕੋਈ ਵੀ ਬਿਮਾਰੀ ਹੈ ਅਸੀਂ ਮੌਕੇ ਤੋਂ ਫੜ ਸਕਦੇ ਹਾਂ ਉਹਨੂੰ ਜੋ ਮੌਕੇ ਤੇ ਫੜ ਲਈ ਤਾਂ ਫਿਰ ਉਹ ਕੋਈ ਚੀਜ਼ ਨਹੀਂ ਹੈ ਸੋ ਇਸ ਕਰਕੇ ਦੋਸਤੋ ਜੇ ਕਿਸੇ ਨੂੰ ਵੀ ਇਹ ਪ੍ਰੋਬਲਮ ਆਉਂਦੀ ਜਾਂਦੀ ਹੈ ਜਾਂ ਆ ਰਹੀ ਹੈ ਤਾਂ ਐਡੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਬਸ ਸਿਰਫ ਆਟੋ ਤੇ ਮੈਨੂਅਲ ਵਾਲਾ ਫਾਰਮੂਲਾ ਦੇਖੋ ਤੇ ਉਹੀ ਆ ਸ਼ੁਰੂਆਤ ਚ ਉਹ ਵੀ ਲੋੜ ਨਹੀਂ ਪੈਂਦੀ ਸ਼ੁਰੂਆਤ ਚ ਤੁਸੀਂ ਸਿਰਫ ਪਰਹੇਜ ਕਰਨਾ ਘੱਟ ਤੋਂ ਘੱਟ ਜਿਹੜੀ ਕਿਤੋਂ ਵੀ ਜਿਹੜੀਆਂ ਇਹ ਜੀ ਸ਼ੋਪਿੰਗ ਕਰੋ ਜਿਹਦੇ ਵਿੱਚ ਤੁਸੀਂ ਦੇਖੋ ਵੀ ਜਿਹ ਚ ਫਾਈਬਰ ਜ਼ਿਆਦਾ ਹੋਵੇ ਤੇ ਇਹਦੀਆਂ ਚੀਜ਼ਾਂ ਘੱਟ ਹੋਣ ਜਿਹੜੀਆਂ ਸ਼ੂਗਰ ਨਾਲ ਸਿੱਧਾ ਸੰਬੰਧ ਰੱਖਦੀਆਂ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਵੀ ਆਲੂ ਦੀ ਚਿਪਸ ਖਾਣ ਚ ਤਾਂ ਕੀ ਹਰਜਾ ਕਰਾ ਰਹੀ ਹੈ ਪਰ ਬੋਝ ਵੀ ਕਾਫੀ ਸ਼ੂਗਰ ਹੁੰਦੀ ਹੈ ਜਿਹੜੀ ਤੇ ਇਸ ਕਰਕੇ ਤੁਸੀਂ ਜਿਹੜੀ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰੋ ਸ਼ੁਰੂ ਚ ਬਾਅਦ ਚ ਜਿਹੜਾ ਜਿਵੇਂ ਜਿਵੇਂ ਤੁਹਾਨੂੰ ਲੱਗੇ ਵੀ ਜੇ ਹੁਣ ਉਹ ਕੰਟਰੋਲ ਨਹੀਂ ਹੋ ਰਹੀ ਲਗਾਤਾਰ ਟੈਸਟ ਕਰਨ ਤੋਂ ਤਾਂ ਤੁਸੀਂ ਓਰਲ ਜਿਹੜੀ ਇਨਸੂਲਿਨ ਲੈਣੀ ਸ਼ੁਰੂ ਕਰ ਦਿਓ ਸੋ ਇਦੋਂ ਵੱਡੀ ਗੱਲ ਇੱਥੇ ਨਹੀਂ ਹੈ ਤੇ ਇਹਨੂੰ ਹਊਆ ਨਾ ਬਣਾਓ ਕਿਸੇ ਵੀ ਬਿਮਾਰੀ ਨੂੰ ਹਊਆ ਨਾ ਬਣਾ ਕੇ ਉਹਦੇ 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 ਨਾਲ ਸਿੱਧਾ ਹੋ ਲਓ ਤੇ ਉਹ ਕੰਟਰੋਲ ਹੋ ਜਾਂਦੀ ਆ
ਜੀ ਸੋ ਬਿਲਕੁਲ ਜੀ ਉਸ ਤੋਂ ਵੀ ਪਹਿਲਾਂ ਅਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੀਏ ਕਿ ਕੋਈ ਵੀ ਬਿਮਾਰੀ ਜਿਹੜੀ ਆ ਉਹ ਸਾਡੇ ਸਰੀਰ ਉੱਤੇ ਹਾਵੀ ਨਾ ਹੋਵੇ ਇਹਦੇ ਲਈ ਅਸੀਂ ਇੱਕ ਤਾਂ ਪੌਸ਼ਟਿਕ ਖੁਰਾਕ ਜਿਹੜੀ ਆ ਉਹਨੂੰ ਨਜ਼ਰ ਅੰਦਾਜ਼ ਨਾ ਕਰੀਏ ਤੇ ਦੂਜੇ ਪਾਸੇ ਕਸਰਤ ਜਿਹੜੀ ਆ ਉਹਨੂੰ ਲਾਜ਼ਮੀ ਬਣਾਈਏ ਆਪਣੀ ਜ਼ਿੰਦਗੀ ਦੇ ਵਿੱਚ ਸੋ ਬ੍ਰਾਡ ਸਾਹਿਬ ਅੱਜ ਦਾ ਇਹ ਖਬਰਾਂ ਦਾ ਸਿਲਸਿਲਾ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਤੇ ਨਾਲ ਹੀ ਨਾਲ ਕੁਛ ਸੁਨੇਹੇ ਸਾਡੇ ਤੱਕ ਪਹੁੰਚ ਰਹੇ ਆ ਉਹ ਮੈਂ ਜ਼ਰੂਰ ਤੁਹਾਡੇ ਜਾਣ ਤੋਂ ਪਹਿਲਾਂ ਸਾਂਝੇ ਕਰਦੇ ਹਾਂ ਸਾਡੇ ਨਾਲ ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੇ ਬਹੁਤ ਦੇਰ ਦੇ ਜੁੜੇ ਹੋਏ ਆ ਉਹਨਾਂ ਨੇ ਇੱਕ ਬਹੁਤ ਸੋਹਣਾ ਜਿਹਾ ਵਿਚਾਰ ਵੀ ਭੇਜਿਆ ਵਿਚਾਰ ਵੀ ਮੈਂ ਸਾਂਝਾ ਕਰਦੇ ਹਾਂ ਇਨਸਾਨ ਨੂੰ ਤਾਕਤ ਉਸ ਦੀਆਂ ਜਿੱਤਾਂ ਨਹੀਂ ਦਿੰਦੀਆਂ ਇਨਸਾਨ ਨੂੰ ਤਾਕਤ ਉਸਦਾ ਦ੍ਰਿੜ ਇਰਾਦਾ ਤੇ ਨਾ ਹਾਰ ਮੰਨਣ ਦੀ ਜ਼ਿੱਦ ਹੀ ਦਿੰਦੀ ਹੈ ਸ਼ੁਭ ਸਵੇਰ ਦੋਸਤੋ ਕਿਆ ਬਾਤ ਹੈ ਜੀ ਬਿਲਕੁਲ ਜਿਵੇਂ ਤੁਸੀਂ ਵੀ ਗੱਲ ਕੀਤੀ ਸੀਗੀ ਕਿ ਕਈ ਵਾਰ ਹੁੰਦਾ ਵੀ ਸਾਡੀ ਜਿਹੜੀ ਕਮਜ਼ੋਰੀ ਹੈ ਅਸਲ ਚ ਸਾਡੀ ਸਟਰੈਂਥ ਹੁੰਦੀ ਹੈ ਅਸੀਂ ਉਹਨੂੰ ਆਪਣੀ ਤਾਕਤ ਬਣਾ ਲਈਏ ਤਾਂ ਫਿਰ ਅਸੀਂ ਜਿੱਤਦੇ ਹਾਂ ਔਰ ਹਰ ਬਾਜੀ ਜਿਹੜੀ ਜ਼ਿੰਦਗੀ ਦੀ ਸਾਡੇ ਲਈ ਇਤਨੀ ਸੌਖੀ ਵੀ ਹੋ ਜਾਂਦੀ ਹੈ ਅੱਗੇ ਉਹਨਾਂ ਨੇ ਕਿਹਾ ਜੀ ਸਤਿ ਸ੍ਰੀ ਅਕਾਲ ਸਾਡੇ ਵੱਲ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗਿੱਲ ਸਾਹਿਬ ਤੁਹਾਨੂੰ ਤੇ ਕੱਲ ਕਹਿੰਦੇ ਇੱਕ ਅਨੁਪਮ ਖੇਰ ਦੀ ਵੀਡੀਓ ਦੇਖੀ ਸੀ ਉਸ ਵਿੱਚ ਉਸਨੇ ਮੋਦੀ ਜੀ ਦੀ ਜੈ ਜੈ ਕੀਤੀ ਹੈ ਤੇ ਕਾਂਗਰਸ ਦੇ ਰਾਜ ਦੇ ਘੁਟਾਲਿਆਂ ਦਾ ਜ਼ਿਕਰ ਕੀਤਾ ਤੇ ਨਾਲ ਹੀ ਨਾਲ ਕਹਿੰਦੇ ਭਾਜਪਾ ਦੇ ਕੁਝ ਕੁ ਲੀਡਰਾਂ ਜੋਗੀ ਤੇ ਸਾਧਵੀਆਂ ਦੀ ਨਿੰਦਾ ਵੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕ ਮੈਨੂੰ ਭਾਜਪਾ ਦਾ ਚਮਚਾ ਵੀ ਕਹਿਣਗੇ ਮੈਂ ਇਸ ਦੀ ਪਰਵਾਹ ਨਹੀਂ ਕਰਦਾ ਤੁਸੀਂ ਕਹਿੰਦੇ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਬ੍ਰਾਡ ਸਾਹਿਬ
ਦੇਖੋ ਇਹ ਤਾਂ ਕਹਿੰਦੇ ਆ ਲੋਕ ਤੇ ਇਸ ਦੇ ਵਿਚ ਕੋਈ ਦੋ ਰਾਇ ਨੀ ਵੀ ਜਦੋਂ ਤੋਂ ਭਾਜਪਾ ਸਰਕਾਰ ਆਈ ਆ ਅਨੁਪਮ ਖੈਰ ਗੁਣਗਾਨ ਗਾ ਰਹੇ ਆ ਤੇ ਉਹਦਾ ਉਹਨਾਂ ਨੂੰ ਬੈਨੀਫਿਟ ਵੀ ਮਿਲਿਆ ਵੀ ਉਹ ਜਿਹੜੇ ਉਹਨਾਂ ਨੂੰ ਪਿੱਛੇ ਜੇ ਜਿਹੜਾ ਚੇਅਰਮੈਨ ਵੀ ਲਾਇਆ ਗਿਆ ਇੱਕ ਸੰਸਥਾ ਦਾ ਜਿਹੜੀ ਆਰਟ ਦੀ ਸੰਸਥਾ ਕਾਫੀ ਵੱਡੀ ਸੰਸਥਾ ਮੰਨੀ ਜਾਂਦੀ ਆ ਭਾਰਤ ਦੀ ਉਸ ਦਾ ਜਿਹੜਾ ਚੇਅਰਮੈਨ ਅਨੁਪਮ ਖੈਰ ਨੂੰ ਇਨ੍ਹਾਂ ਗੱਲਾਂ ਕਰਕੇ ਲਾਇਆ ਗਿਆ ਪਰ ਪਿਛਲੇ ਦਿਨੀ ਨਾ ਉਹ ਲਾਈਵ ਉਹਨਾਂ ਦੇ ਕਿਸੇ ਡਿਬੇਟ ਦੇ ਵਿਚ ਇੱਕ ਬੰਦੇ ਨੇ ਬਾਹਰੀ ਝੰਡ ਕੀਤੀ ਸੀ ਸ਼ਾਇਦ ਕਪਿਲ ਮਿਸ਼ਰੇ ਨੇ ਕੀਤੀ ਸੀ ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਬੈਲੈਂਸ ਬਣਾਉਣ ਦੀ ਗੱਲ ਕੀਤੀ ਇਸ ਵੀਡੀਓ ਦੇ ਵਿਚ ਉਹਨਾਂ ਨੇ ਇੱਕ ਪਾਸੇ ਸਲਾਹਿਆ ਵੀ ਇੱਕ ਪਾਸੇ ਉਸੇ ਪਾਰਟੀ ਦੇ ਬੰਦਿਆਂ ਨੂੰ ਨਿੰਦਣ ਦੀ ਵੀ ਕੋਸ਼ਿਸ਼ ਕੀਤੀ ਆ ਸੋ ਮੈਨੂੰ ਲੱਗਦਾ ਵੀ ਉਹ ਜਿਹੜੀ ਅਫੀਸ਼ੀਅਲ ਸਿਆਸਤ ਦੇ ਵਿਚ ਆਉਣਾ ਚਾਹੁੰਦੇ ਆ ਤੇ ਫਿਲਮਾਂ ਤੋਂ ਜੇ ਕੰਮ ਕਾਰ ਘਟਣਾ ਤਾਂ ਉਹਨਾਂ ਨੂੰ ਲੱਗਦਾ ਕਿਉਂਕਿ ਉਹਨਾਂ ਦੀ ਪਤਨੀ ਧਰਮ ਪਤਨੀ ਆਲਰੇਡੀ ਅਫੀਸ਼ੀਅਲ ਸਿਆਸਤ ਚ ਆ ਚੁੱਕੀ ਆ ਜਿਹੜੀ ਕਿ ਚੰਡੀਗੜ੍ਹ ਤੋਂ ਜਿੱਤੇ ਹੋਏ ਆ ਤੇ ਇਹੀ ਕਾਰਨ ਲੱਗ ਰਿਹਾ ਵੀ ਸਿਆਸੀ ਪਾਰੀ ਸ਼ੁਰੂਆਤ ਲਈ ਉਹ ਇਹ ਜਿਹੀਆਂ ਗੱਲਾਂ ਕਰ ਰਹੇ ਆ
ਜੀ ਸੋ ਉਹਦੇ ਨਾਲ ਮੈਨੂੰ ਲੱਗਦਾ ਜਦੋਂ ਅਸੀਂ ਗੱਲ ਕੀਤੀ ਸੀ ਪ੍ਰਦੂਸ਼ਣ ਦੀ ਤੇ ਗਿੱਲ ਸਾਹਿਬ ਨੇ ਸਾਨੂੰ ਇੱਕ ਚਾਰਟ ਵੀ ਭੇਜਿਆ ਤੇ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਂਝ ਪਾਈ ਹੈ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਤੁਹਾਡੇ ਕੀਮਤੀ ਵਿਚਾਰ ਅਸੀਂ ਜਦੋਂ ਹੁਣ ਵਿਸ਼ਾ ਸਾਂਝਾ ਕਰਨਾ ਉਦੋਂ ਵੀ ਲੈਣੇ ਆ ਅੱਗੇ ਸਾਡੇ ਨਾਲ ਕੁਲਦੀਪ ਕੌਰ ਹੁਰੀ ਵੀ ਜੁੜੇ ਨੇ ਜੀ ਤੇ ਫਤਿਹ ਬੁਲਾਈ ਹੈ ਉਹਨਾਂ ਨੇ ਸਾਡੇ ਵੱਲੋਂ ਵੀ ਗੁਰਫਤਿਹ ਕੁਲਦੀਪ ਜੀ ਤੁਹਾਨੂੰ ਤੇ ਕਹਿੰਦੇ ਬਹੁਤ ਖੂਬ ਚੱਲ ਰਿਹਾ ਪ੍ਰੋਗਰਾਮ ਬਹੁਤ ਹੀ ਸਾਦਗੀ ਨਾਲ ਹਰ ਮਸਲੇ ਤੇ ਪ੍ਰਪੱਖ ਮਿਸਾਲ ਦੇਣਾ ਭਾਜੀ ਨੂੰ ਫੇਮਸ ਕਰਦੇ ਨੇ ਜੀ
ਮਿਹਰਬਾਨੀ ਜੀ ਮਿਹਰਬਾਨੀ
ਜੀ ਬ੍ਰਾਟ ਸਾਹਿਬ ਹੋਰ ਵੀ ਹੈਗੇ ਆ ਸੋ ਸਿਫਤਾਂ ਦੇ ਜਿਹੜੇ ਕੋਲ ਆ ਤੁਸੀਂ ਦੇਖੋ ਬਹੁਤ ਸੋਹਣੀ ਤਰ੍ਹਾਂ ਬੰਨੇ ਗਏ ਆ ਪਰਮਜੀਤ ਸਿੰਘ ਧਾਲੀਵਾਲ ਹੋਰੀ ਬ੍ਰਿਸਬੇਨ ਤੋਂ ਹੀ ਸੁਣ ਰਹੇ ਨੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਅਮਰਦੀਪ ਜੀ ਤੇ ਬ੍ਰਾਟ ਸਾਹਿਬ ਕਹਿੰਦੇ ਬ੍ਰਾਟ ਸਾਹਿਬ ਤੁਸੀਂ ਤੇ ਲਸਣ ਦੀ ਗੱਠੀ ਹੋ ਜਿਹਦੇ ਵਿਚ ਗੁਣ ਬਹੁਤ ਨੇ
ਜਿਹੋ ਬਦਬੂ ਮਾਰਦੀ ਆ
ਦੇਖੋ ਜੀ ਗੁਣ ਜਿਹਦੇ ਵਿਚ ਹੁੰਦੇ ਆ ਨਾ ਸੋ ਗੁਰਦਾਸ ਮਾਨ ਸਾਹਿਬ ਦਾ ਵੀ ਜਿਹੜਾ ਇੱਕ ਗੀਤ ਆ ਉਹਦੇ ਵਿਚ ਗੱਲ ਕੀਤੀ ਗਈ ਹੈ ਹਨਾ ਵੀ ਚਾਹੇ ਜਿਹੜੀ ਲਸਣ ਦੀ ਗੱਠੀ ਹੈ ਕਦੇ ਤੁਹਾਨੂੰ ਲੱਗਦਾ ਹੁੰਦਾ ਕਿਉਂਕਿ ਹਰ ਇੱਕ ਦਾ ਨਜ਼ਰੀਆ ਹੁੰਦਾ ਪਰ ਜਿਹੜੇ ਗੁਣ ਹੁੰਦੇ ਆ ਉਹ ਬਾਹਰ ਜ਼ਰੂਰ ਆਉਂਦੇ ਆ ਔਰ ਦੂਸਰਿਆਂ ਨੂੰ ਮਹਿਸੂਸ ਜ਼ਰੂਰ ਹੁੰਦੇ ਆ ਹਨਾ ਤੇ ਇਹ ਤੁਹਾਡਾ ਆਪਣਾ ਨਜ਼ਰੀਆ ਹੁੰਦਾ ਤੁਸੀਂ ਉਸਨੂੰ ਕਿਸ ਤਰ੍ਹਾਂ ਲੈਂਦੇ ਹੋ ਅੱਗੇ ਸਾਡੇ ਨਾਲ ਕੋਹਲੀ ਸਾਹਿਬ ਜੁੜੇ ਨੇ ਤੇ ਉਹਨਾਂ ਨੇ ਵੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਾਕੀ ਲੰਘੇ ਕੱਲ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਸੀ ਸੋ ਉਹਦੇ ਬਾਰੇ ਚ ਉਹਨਾਂ ਨੇ ਬਹੁਤ ਸੋਹਣੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਕੋਹਲੀ ਸਾਹਿਬ ਜ਼ਰੂਰ ਤੁਹਾਡੀ ਇਹ ਜਾਣਕਾਰੀ ਜਿਹੜੀ ਹੈ ਮੈਂ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੀ ਔਰ ਆਪਾਂ ਫੇਰ ਦੁਬਾਰਾ ਤੁਹਾਡੇ ਮੈਸੇਜ ਦੇ ਰਾਹੀਂ ਜਿਹੜਾ ਰਾਬਤਾ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਤੇ ਅੱਗੇ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਦੋਸਤ ਜੁੜੇ ਨੇ ਕਰਮਜੀਤ ਕੌਰ ਮਾਨ ਰਾਜ ਮਹਿੰਦਰ ਸਿੰਘ ਜੀ ਰਾਜ ਮਹਿੰਦਰ ਸਿੰਘ ਹੋਰਾਂ ਨੇ ਵੀ ਬਹੁਤ ਸੋਹਣੇ ਜਿਹੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਉਂਦੇ ਨੇ ਕਹਿੰਦੇ ਠੋਕਰਾਂ ਹੀ ਬੰਦੇ ਨੂੰ ਤੁਰਨਾ ਸਿਖਾਉਂਦੀਆਂ ਨੇ ਇਹ ਮੁਸ਼ਕਲਾਂ ਹੀ ਬੰਦੇ ਨੂੰ ਕਾਬਿਲ ਬਣਾਉਂਦੀਆਂ ਨੇ ਨਾ ਬੈਠ ਜਾਈ ਰਾਹਾਂ ਵਿਚ ਹਿੰਮਤ ਤੂੰ ਹਾਰ ਕੇ ਇਹ ਕੋਸ਼ਿਸ਼ਾਂ ਹੀ ਆਖਿਰ ਮੰਜ਼ਿਲ ਤੇ ਪਹੁੰਚਾਉਂਦੀਆਂ ਨੇ ਕਿਆ ਬਾਤ ਹੈ ਜੀ ਬਹੁਤ ਖੂਬ ਬਹੁਤ ਸੋਹਣਾ ਵਿਚਾਰ ਸਾਂਝਾ ਕੀਤਾ ਰਾਜਮਿੰਦਰ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਅੱਗੇ ਜ਼ਾਹਿਦ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਜੀ ਪ੍ਰੋਗਰਾਮ ਚ ਅਸਲਾਮ ਅਲੈਕੁਮ ਕਹਿੰਦੇ ਕਿਆ ਹਾਲ ਹੈ ਆਪਕਾ ਸਾਡਾ ਹਾਲ ਤੇ ਬਹੁਤ ਵਧੀਆ ਹੈ ਜ਼ਾਹਿਦ ਜੀ ਪਰ ਅੱਜ ਬਹੁਤ ਦਿਨਾਂ ਬਾਅਦ ਤੁਸੀਂ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਾ ਕੀਤਾ ਔਰ ਬਹੁਤ ਮਜ਼ਾ ਆਇਆ ਬਹੁਤ ਚੰਗਾ ਲੱਗ ਰਿਹਾ ਵਾਲੇਕੁਮ ਸਲਾਮ ਸਾਡੇ ਵੱਲੋਂ ਵੀ ਔਰ ਬਹੁਤ ਸੋਹਣਾ ਜਿਹਾ ਨਾ ਇਹਨਾਂ ਨੇ ਇੱਕ ਅਟੈਚਮੈਂਟ ਦੇ ਵਿਚ ਹਰਮਨ ਰੇਡੀਓ ਦੇ ਨਾਮ ਦੇ ਉੱਤੇ ਇੱਕ ਪੋਸਟਰ ਬਣਾ ਕੇ ਭੇਜਿਆ ਔਰ ਫਰੂਟ ਦੀ ਇੱਕ ਬਹੁਤ ਸੋਹਣੀ ਜਿਹੀ ਸਜਾਵਟ ਕੀਤੀ ਗਈ ਆ ਔਰ ਇਸ ਸਜਾਵਟ ਨੂੰ ਸ਼ਾਇਦ ਉਹ ਲਹਿਰਾਂ ਪ੍ਰੋਗਰਾਮ ਦੇ ਸ਼ੋਅ ਦੇ ਰੂਪ ਦੇ ਵਿਚ ਦਿਖਾਉਣਾ ਚਾਹੁੰਦੇ ਨੇ ਸੋ ਪਿਓਰ ਪੰਜਾਬੀ ਕਹਿੰਦੇ ਲਵਲੀ ਸ਼ੋਅ ਹਰਮਨ ਰੇਡੀਓ ਕਿਆ ਬਾਤ ਹੈ ਬਹੁਤ ਬਹੁਤ ਧੰਨਵਾਦ ਜ਼ਾਹਿਦ ਜੀ ਇਹਨਾਂ ਨੇ ਇੱਕ ਕਵਾਲੀ ਵੀ ਕਿਹਾ ਸੀਗਾ ਕਿ ਉਹ ਸੁਣਨੀ ਚਾਹੁੰਦੇ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਪ੍ਰੋਗਰਾਮ ਦੌਰਾਨ ਤੁਹਾਡੀ ਕਵਾਲੀ ਵੀ ਅਸੀਂ ਸੁਣਾਈਏ ਬਹੁਤ ਸਾਰੇ ਹੋਰ ਵੀ ਦੋਸਤ ਜੁੜ ਰਹੇ ਨੇ ਦਰਸ਼ਨ ਸਿੰਘ ਮਾਂਗਠੂਰੀ ਜੁੜੇ ਨੇ ਤੁਹਾਡਾ ਬਹੁਤ ਬਹੁਤ ਸਵਾਗਤ ਸੁਬਰਾਟ ਸਾਹਿਬ ਸਾਨੂੰ ਇਹ ਸਿਲਸਿਲਾ ਹੁਣ ਇੱਥੇ ਹੀ ਖਤਮ ਕਰਨਾ ਪੈਣਾ ਅਗਲੇ ਸਿਲਸਿਲੇ ਚ ਅਸੀਂ ਦੋਸਤਾਂ ਦੇ ਹੋਰ ਜਿਹੜੇ ਮੈਸੇਜ ਸਾਡੇ ਤੱਕ ਪਹੁੰਚੇ ਨੇ ਉਹ ਵੀ ਲਵਾਂਗੇ ਇੱਕ ਬ੍ਰੇਕ ਦਾ ਸਮਾਂ ਵੀ ਹੋ ਗਿਆ ਸਾਨੂੰ ਬ੍ਰੇਕ ਲੈਣੀ ਵੀ ਜ਼ਰੂਰੀ ਹੈ ਔਰ ਇੱਕ ਬ੍ਰੇਕ ਤੋਂ ਬਾਅਦ ਫਿਰ ਅਸੀਂ ਅੱਗੇ ਆਪਣੇ ਸਾਥੀ ਮਹਿਮਾਨ ਦੇ ਨਾਲ ਆ ਰਹੇ ਹਾਂ ਅਗਲੇ ਸਿਲਸਿਲੇ ਦੇ ਵਿਚ ਸੋ ਦੋਸਤੋ ਤੁਸੀਂ ਬ੍ਰੇਕ ਦੇ ਵਿਚ ਜਾਣਾ ਨਹੀਂ ਹੈ ਕਿਤੇ ਵੀ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਜੁੜੇ ਰਹੋ ਅਸੀਂ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਦੁਬਾਰਾ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿਚ
ਮਿਹਰਬਾਨੀ ਮਦਦ
ਜੀ ਬਹੁਤ ਬਹੁਤ ਸ਼ੁਕਰੀਆ
अखियां च पावां किवें कजलावे अखियां च तू वसदा इन्ना अखियां च पावां किवें कजलावे अखियां च तू वसदा हर वेले चन्ना मेरा तेरे वल मूवे हर वेले चन्ना मेरा तेरे वल मूवे दुनिया च ना तेरा अखियां च तू वे अखियां च तू वे जदों हसदी भुलेखा मैनू पैदा वे हासियां च तू हसदा जदों हसदी भुलेखा मैनू पैदा वे हासियां च तू हसदा लम्मिया सिवाडा चन्ना नेड़े नेड़े आया तू लम्मिया सिवाडा चन्ना नेड़े नेड़े आया तू अखियां दे राईया के दिल च समाया तू दिल च समाया तू जदों पुछनियां प्यार दिया गल्लां वे हौली हौली तू दसदा इन्ना अखियां च पावां किवें कजलावे अखियां च तू वसदा मसा मसा जिंदड़ी मैं प्यार विच रंगी वे मसा मसा जिंदड़ी मैं प्यार विच रंगी वे अज मैनू जापदा मैं तेरे नाल मंगी वे तेरे नाल मंगी वे अज खुशियां दा हो गया सवेरा वे गम साथों दूर नसदा इन्ना अखियां च पावां किवें कजलावे अखियां च तू वसदा इन्ना अखियां च पावां किवें कजलावे इन्ना अखियां किवें कजलावे अखियां च तू वसदा वे अखियां च तू वसदा ओए अखियां च तू
रोटी हजम नहीं होंदी वरतों गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेड़ी कि सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाली स्पेशल बेसन मल्टीग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्ट हन वधेरे जानकारी लई विजिट करो गरेवाल गोल्डन ग्रेन .com.au या फोन करो 0428895564
की गल भाजी इना वेट लूज कर लिया ना भाभी खान नु नहीं दी तुहानू
ए सब कमाल है हेल्थ ड्रॉप दा
पर तुहानू पता है भुक्के साथो रहनी हुंदा ना एक्सरसाइज दा किन्ना को टाइम हुंदा तुहानू पता ही है
ओ जी यही ता कमाल है हेल्थ ड्रॉप दा ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट इना ही नहीं पहले ही दिन तो भार घटना शुरू
ना फिर नंबर दियो
लो जी तुसी भी कॉल करो सुनील वर्मा नु 0411-231-6031-22-9631 या विजिट करो www.healthdrops.com.au
मोरिंडा मोटर्स ਐਲਬਨ ਚ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਆਪਣੇ ਦੋਸਤਾਂ ਦਾ, ਆਪਣੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਜੀ ਬ੍ਰੇਕ ਤੋਂ ਬਾਅਦ, ਤੇ ਨਾਲ ਹੀ ਨਾਲ ਧੰਨਵਾਦ ਵੀ ਸਾਡੇ ਸਪੋਂਸਰਸ ਦਾ ਜਿਨ੍ਹਾਂ ਦੇ ਇਸ਼ਤਿਹਾਰ ਹੁਣੇ ਤੁਸੀਂ ਸੁਣ ਰਹੇ ਸੀ, ਕਿਉਂਕਿ ਸਪੋਂਸਰਸ ਤੋਂ ਬਿਨਾਂ ਇਹੋ ਜਿਹੇ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਾਉਣੇ ਜਿਹੜੇ ਬਹੁਤ ਮੁਸ਼ਕਿਲ ਹੁੰਦੇ ਆ। ਸੋ ਸਪੋਂਸਰਸ ਸਾਨੂੰ ਸਹਿਯੋਗ ਕਰਦੇ ਨੇ ਪ੍ਰੋਗਰਾਮ ਤੁਹਾਡੇ ਤੱਕ ਲਿਜਾਣ ਦੇ ਵਿੱਚ। ਇੱਕ ਵਾਰ ਫੇਰ ਅਸੀਂ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਹੁਣ ਆਉਂਦੇ ਜੀ ਤੁਹਾਡੇ ਮੈਸੇਜਸ ਵੱਲ ਵੀ, ਪਰ ਉਸ ਤੋਂ ਪਹਿਲਾਂ ਅੱਜ ਦੇ ਵਿਸ਼ੇ ਦੀ ਗੱਲ ਜ਼ਰੂਰ ਕਰ ਲਈਏ। ਤੇ ਅੱਜ ਦੇ ਵਿਸ਼ੇ ਦੇ ਵਿੱਚ ਮੇਰਾ ਗੱਲਬਾਤ ਕਰਨ ਦੇ ਲਈ, ਸਾਂਝ ਪਾਉਣ ਦੇ ਲਈ, ਸਾਡੇ ਨਾਲ ਸਾਥ ਦੇਣ ਲਈ ਹਮੇਸ਼ਾ ਵਾਂਗ ਸਿਮਰਦੀਪ ਕੌਰ ਜਿਹੜੇ ਆ ਜੀ ਉਹ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਚ, ਆਪਾਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿ ਦਈਏ। ਸੋ ਸਿਮਰਦੀਪ, ਬਹੁਤ ਸਵਾਗਤ ਤੁਹਾਡਾ ਤੇ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਅਮਰਜੀਤ ਜੀ, ਤੇ ਸਾਰੇ ਰੇਡੀਓ ਦੀ, ਹਰਮਨ ਰੇਡੀਓ ਦੀ ਟੀਮ ਨੂੰ ਤੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ, ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਦਾ ਵਿਸ਼ਾ ਜਿਹੜਾ ਜੀ ਆਪਾਂ ਸ਼ੁਰੂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਮੈਸੇਜਸ ਲੈ ਲਈਏ ਅਮਰਦੀਪ ਜੀ।
ਹਾਂਜੀ, ਨਹੀਂ ਇੱਕ ਵਾਰ ਵਿਸ਼ੇ ਦੇ ਨਾਲ ਆਪਾਂ ਸਾਂਝ ਜ਼ਰੂਰ ਪਵਾ ਦਈਏ ਸਿਮਰਦੀਪ, ਤੁਸੀਂ ਅੱਜ ਪਾਉਣਾ ਚਾਹੋ ਤਾਂ ਜ਼ਰੂਰ ਪਾਓ ਪਹਿਲਾਂ।
ਜੀ ਬਿਲਕੁਲ, ਜਿਹੜਾ ਅੱਜ ਦਾ ਵਿਸ਼ਾ ਹੈ ਜੀ ਉਹ ਹੈਗਾ ਜੀ, ਅਸੀਂ ਘਰ ਦੇ ਵਿੱਚ ਜਿਹੜੇ ਖਾਸ ਕਰਕੇ ਜਿਹੜੇ ਪਤੀ ਪਤਨੀ ਦੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਹੋਰ ਗੂੜਾ ਕਰਨ ਵਾਸਤੇ ਅਸੀਂ ਅੱਜ ਜਿਹੜਾ ਇਹ ਟੋਪਿਕ ਹੈ ਉਹ ਛੇੜਿਆ ਹੈ ਜੀ। ਉਹ ਹੈਗਾ ਹੈ ਜੀ ਘਰ ਦੇ ਵਿੱਚ ਜਿਹੜੇ ਅਸੀਂ ਘਰੇਲੂ ਕੰਮਾਂ ਦੇ ਵਿੱਚ ਜਿਹੜੀ ਅਸੀਂ ਮਦਦ ਜਿਹੜੀ ਉਹ ਅਸੀਂ ਕਿਸ ਤਰ੍ਹਾਂ ਆਪਣੇ ਘਰੇਲੂ ਕੰਮਾਂ ਨੂੰ ਇੱਕ ਬੰਦੇ ਦੀ ਜ਼ਿੰਮੇਵਾਰੀ ਨਾ ਸਮਝਦਿਆਂ ਹੋਇਆ ਜਿਦਾਂ ਅਸੀਂ ਦੋਵੇਂ ਜੀ ਜਿਹੜੇ ਘਰ ਦੇ ਨੇ ਜਿਦਾਂ ਪਤੀ ਪਤਨੀ ਦੇ ਦੋਵੇਂ ਜਿਹੜੀ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਅਸੀਂ ਸਾਂਝੇ ਤੌਰ ਤੇ ਲਈਏ ਤੇ ਅਸੀਂ ਅੱਜ ਇਹ ਡਿਸਕਸ ਕਰਨਾ ਚਾਹਵਾਂਗੇ ਕਿ ਉਹਦੇ ਕੀ ਫਾਇਦੇ ਆ ਤੇ ਕੀ ਨੁਕਸਾਨ ਨੇ। ਸੋ ਜਿੱਥੇ ਤੱਕ ਸਾਨੂੰ ਲੱਗਦਾ ਹੈ ਜੋ ਮੇਰਾ ਜੋ ਖਿਆਲ ਹੈ ਜੀ ਉਹ ਏਦਾਂ ਆ ਕਿ ਜੇ ਆਪਾਂ ਇੱਕ ਕੰਮ ਨੂੰ ਦੋ ਹਿੱਸਿਆਂ ਚ ਵੰਡ ਲਈਏ ਤਾਂ ਉਹ ਬਹੁਤ ਹੀ ਜ਼ਿਆਦਾ ਜਿੱਦਾਂ ਕਹਿ ਲਓ ਵੀ ਆਸਾਨ ਹੋ ਜਾਂਦਾ ਆ ਤੇ ਉਹਦੇ ਬਹੁਤ ਜ਼ਿਆਦਾ ਫਾਇਦੇ ਆ ਕਿਉਂਕਿ ਬਹੁਤ ਸਾਰੇ ਘਰਾਂ ਦੇ ਵਿੱਚ ਜਿੱਦਾਂ ਇਹਨਾਂ ਮੁਲਕਾਂ ਚ ਰਹਿੰਦੇ ਹੋਏ ਅਸੀਂ ਇਹ ਵੇਖਦੇ ਹਾਂ ਕਿ ਘਰਾਂ ਦੇ ਵਿੱਚ ਰੋਟੀ ਬਣਾਉਣ ਦਾ ਜਾਂ ਘਰ ਕੁੱਕ ਕਰਨ ਦਾ ਇਹ ਜਿਹੜੇ ਕੰਮ ਨੇ ਘਰ ਦੀ ਕਲੀਨਿੰਗ ਕਰਨ ਦਾ ਇਹ ਕੰਮ ਜਿਹੜੇ ਨੇ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਇੱਕ ਬੰਦੇ ਵਾਸਤੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਕਿਉਂਕਿ ਜਿੱਦਾਂ ਕਹਿ ਲਓ ਕਿ ਸਿਰਫ ਰੋਟੀ ਦਾ ਹੀ ਕੰਮ ਨਹੀਂ ਰਹਿੰਦਾ ਐਕਚੁਲੀ ਜਿੱਦਾਂ ਘਰ ਦੇ ਜਿੱਦਾਂ ਕੱਪੜੇ ਲਾਂਡਰੀ ਕਰਨੀ ਆ ਕਲੀਨਿੰਗ ਆ ਬੱਚਿਆਂ ਨੂੰ ਸੰਭਾਲਣਾ ਆ ਸਕੂਲ ਭੇਜਣਾ ਆ ਕਿਉਂਕਿ ਇੱਥੇ ਬਾਹਰ ਦੇ ਕੰਮ ਵੀ ਸਾਰੇ ਜਦੋਂ ਅਸੀਂ ਆਪ ਹੀ ਕਰਨੇ ਪੈਂਦੇ ਆ ਤੇ ਘਰ ਦੇ ਵੀ ਸੋ ਇਹ ਇੱਕ ਬਹੁਤ ਵੱਡਾ ਇੱਕ ਮੈਟਰ ਆ ਕਿ ਜਿਹੜੀਆਂ ਖਾਸ ਕਰਕੇ ਲੇਡੀਜ਼ ਕੱਲੀਆਂ ਜਿਹੜੀਆਂ ਖਾਸ ਕਰਕੇ ਜੋਬ ਨਹੀਂ ਕਰਦੀਆਂ ਤੇ ਉਹ ਕਿਤੇ ਨਾ ਕਿਤੇ ਇਹ ਸਾਡੀ ਜਿਹੜੀ ਸੋਚ ਆ ਕਿ ਜੇ ਜੋਬ ਨਹੀਂ ਕਰ ਰਹੀ ਤੇ ਇਹਨੂੰ ਕੋਈ ਕੰਮ ਨਹੀਂ ਹੈਗਾ ਹਨਾ ਕਿ ਇਹ ਘਰ ਹੀ ਆ ਤੇ ਸੋ ਉਹ ਕਿਤੇ ਨਾ ਕਿਤੇ ਇੱਕ ਲੇਡੀ ਵਾਸਤੇ ਵੀ ਫਰਸਟ੍ਰੇਸ਼ਨ ਦਾ ਕਾਰਨ ਜਾਂ ਇੱਕ ਡਿਪਰੈਸ਼ਨ ਦਾ ਕਾਰਨ ਵੀ ਬਣ ਜਾਂਦਾ ਆ ਕਿਉਂਕਿ ਸਾਰਾ ਕੁਛ ਕਰਦਿਆਂ ਹੋਇਆ ਵੀ ਏਦਾਂ ਕਿਤੇ ਨਾ ਕਿਤੇ ਉਹਨਾਂ ਨੂੰ ਮਹਿਸੂਸ ਕਰਾ ਦਿੱਤਾ ਜਾਂਦਾ ਹੈ ਕਿ ਤੁਸੀਂ ਜੇ ਜੋਬ ਨਹੀਂ ਕਰ ਰਹੇ ਜਾਂ ਬਾਹਰੋਂ ਕੋਈ ਕਮਾਈ ਨਹੀਂ ਕਰ ਰਹੇ ਤਾਂ ਉਹ ਵੀ ਇੱਕ ਉਹ ਜਿਹੜੇ ਕੰਮ ਨੇ ਉਹਨਾਂ ਨੂੰ ਵਿਹਲੇ ਕੰਮਾਂ ਚ ਗਿਣਿਆ ਜਾਂਦਾ ਹੈ ਪਰ ਏਦਾਂ ਨਹੀਂ ਆ ਬਹੁਤ ਸਾਰੇ ਏਦਾਂ ਦੇ ਘਰ ਨੇ ਜਿੱਥੇ ਜੋ ਕੰਮ ਵੰਡ ਕੇ ਕੀਤਾ ਜਾਂਦਾ ਆ ਤੇ ਦੋਵੇਂ ਜਿਹੜੀ ਪਤੀ ਪਤਨੀ ਦੀ ਜਿਹੜੀ ਗੱਡੀ ਆ ਉਹ ਕਹਿੰਦੇ ਜੇ ਬਰਾਬਰ ਚੱਲੇ ਉਹ ਬਹੁਤ ਵਧੀਆ ਰਹਿੰਦੀ ਹੈ। ਬਾਕੀ ਅਸੀਂ ਆਪਣੇ ਲਿਸਨਰਸ ਕੋਲੋਂ ਵੀ ਸੁਣਨਾ ਚਾਹਾਂਗੇ ਕਿ ਉਹਨਾਂ ਦਾ ਇਸ ਵਿਸ਼ੇ ਤੇ ਇਸ ਗੱਲਬਾਤ ਤੇ ਕੀ ਵਿਚਾਰ।
ਜੀ ਬਿਲਕੁਲ ਜੀ। ਸੋ ਅੱਜ ਦਾ ਵਿਸ਼ਾ ਘਰੇਲੂ ਕੰਮ ਕਾਜ ਕਰਨ ਦੌਰਾਨ ਇੱਕ ਦੂਸਰੇ ਦਾ ਸਹਿਯੋਗ ਇੱਕ ਦੂਸਰੇ ਦੇ ਲਈ ਕਿੰਨਾ ਜ਼ਰੂਰੀ ਇਹਦੇ ਉੱਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਇਸ ਗੱਲਬਾਤ ਦੇ ਵਿੱਚ ਆਪਣਾ ਪੂਰਾ ਸਾਥ ਦਿਓਗੇ ਔਰ ਸਾਨੂੰ ਵੀ ਸਹਿਯੋਗ ਦਿਓਗੇ ਅੱਜ ਦਾ ਇਹ ਵਿਸ਼ਾ ਅੱਗੇ ਲੈ ਕੇ ਜਾਣ ਦੇ ਵਿੱਚ। ਤੇ ਹੁਣ ਤੁਹਾਡੇ ਸੁਨੇਹਿਆਂ ਵੱਲ ਆਉਂਦੇ ਹਾਂ ਤੇ ਸੁਨੇਹੇ ਲੈਂਦੇ ਹਾਂ ਦੋਸਤੋ। ਸੁਨੇਹੇ ਸਾਡੇ ਤੱਕ ਬਹੁਤ ਸਾਰੇ ਦੋਸਤਾਂ ਦੇ ਪਹੁੰਚੇ ਹੋਏ ਆ। ਸਭ ਤੋਂ ਪਹਿਲਾਂ ਕੋਹਲੀ ਸਾਹਿਬ ਦਾ ਸੁਨੇਹਾ ਕਿਉਂਕਿ ਕੋਹਲੀ ਸਾਹਿਬ ਨੇ ਪਿਛਲੇ ਦਿਨੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਜਨਮ ਦਿਨ ਲੰਘ ਕੇ ਗਿਆ ਸੋ ਪਿਛਲੇ ਬੀਤੇ ਕੱਲ ਸੋ ਉਹਦੇ ਬਾਰੇ ਬਹੁਤ ਹੀ ਸੋਹਣਾ ਜਿਹੜਾ ਸਾਨੂੰ ਅਟੈਚਮੈਂਟ ਦੇ ਵਿੱਚ ਸੁਨੇਹਾ ਭੇਜਿਆ ਔਰ ਕਾਫੀ ਵਧੀਆ ਜਾਣਕਾਰੀ ਜਿਹੜੀ ਉਹ ਭੇਜੀ ਹੈ ਸੋ ਮੈਂ ਜ਼ਰੂਰ ਸਾਂਝਾ ਕਰਨਾ ਚਾਹਾਂਗੀ ਆਪਣੇ ਸਰੋਤਿਆਂ ਦੇ ਨਾਲ। ਸੋ ਕੋਹਲੀ ਸਾਹਿਬ ਤੁਸੀਂ ਵੀ ਜੇ ਸੁਣ ਰਹੇ ਹੋ ਤਾਂ ਜ਼ਰੂਰ ਬਣੇ ਰਹੋ ਸਾਡੇ ਨਾਲ। ਮਹਾਰਾਜਾ ਰਣਜੀਤ ਸਿੰਘ 1780 ਤੋਂ 1849 ਤੱਕ ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰੇ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ, ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖਸੀਅਤ ਵੱਲੋਂ ਜਾਣਿਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ ਜਿਸ ਕਰਕੇ ਖਾਲਸਾ ਰਾਜ ਦੀ ਹਰ ਥਾਂ ਸਿਫਤ ਕੀਤੀ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਲਾਹੌਰ ਦਾ ਮਹਾਰਾਜਾ, ਸਰਕਾਰੇ ਖਾਲਸਾ, ਪੂਰਬ ਦਾ ਨੈਪੋਲੀਅਨ ਤੇ ਪੰਜ ਦਰਿਆਵਾਂ ਦਾ ਮਾਲਕ, ਇਹ ਜਿਹੜੇ ਨਾਮ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੇ ਗਏ ਸਨ ਉਸ ਸਮੇਂ। ਸੋ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦਾ ਜਿਹੜਾ ਸਮਾਂ ਸੀ 12 ਅਪ੍ਰੈਲ 1801 ਤੋਂ 27 ਜੂਨ 1839 ਤੱਕ ਦਾ ਸੀਗਾ। ਪੂਰਾ ਨਾਮ ਸੀਗਾ ਜੀ ਰਣਜੀਤ ਸਿੰਘ ਤੇ ਜਨਮ ਹੋਇਆ ਸੀ 13 ਨਵੰਬਰ 1780 ਨੂੰ ਗੁਜਰਾਂਵਾਲਾ, ਹੁਣ ਪਾਕਿਸਤਾਨ ਦੇ ਵਿਚ ਹੈ ਤੇ ਮੌਤ 27 ਜੂਨ 1839 ਨੂੰ ਲਾਹੌਰ ਦੇ ਵਿਚ ਪਾਕਿਸਤਾਨ ਦੇ ਵਿਚ ਹੋਈ। ਅੰਤਿਮ ਸੰਸਕਾਰ ਜਿਹੜਾ ਜੀ ਉਹ ਲਾਹੌਰ ਹੋਇਆ। ਵਾਰਿਸ ਜਿਹੜੇ ਸੀ ਖੜਕ ਸਿੰਘ ਤੇ ਖਾਨਦਾਨ ਸਿੱਖ, ਪਿਤਾ ਮਹਾ ਸਿੰਘ ਤੇ ਮਾਤਾ ਰਾਜਕੌਰ ਸਿੰਘ ਦਾ ਪਿਤਾ ਮਹਾ ਸਿੰਘ ਸ਼ੁਕਰ ਚੱਕੀਆ ਮਿਸਲ ਦਾ ਜਥੇਦਾਰ ਸੀ ਤੇ ਉਸ ਦਾ ਇਲਾਕਾ ਅੱਜ ਦੇ ਲਹਿੰਦੇ ਪੰਜਾਬ ਦੇ ਗੁਜਰਾਂਵਾਲੇ ਦੇ ਦੁਆਲੇ ਸੀ। 1792 ਈਸਵੀ ਚ ਮਹਾ ਸਿੰਘ ਦੀ ਮੌਤ ਪਿੱਛੋਂ ਮਿਸਲ ਦਾ ਰਾਜ ਪ੍ਰਬੰਧ ਉਸਦੀ ਪਤਨੀ ਰਾਜਕੌਰ ਦੇ ਹੱਥਾਂ ਵਿਚ ਆ ਗਿਆ। ਰਾਜਕੌਰ ਇਕ ਅਯੋਗ ਤੇ ਕਮਜ਼ੋਰ ਇਸਤਰੀ ਸੀ ਤੇ ਉਸਨੇ ਸਾਰਾ ਕੰਮਕਾਜ ਸਰਦਾਰ ਲਖਪਤ ਰਾਏ ਦੇ ਹਵਾਲੇ ਕਰ ਦਿੱਤਾ। 1796 ਈਸਵੀ ਚ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਹੋ ਜਾਣ ਉਪਰੰਤ ਉਸਦੀ ਸੱਸ ਸਦਾ ਕੌਰ ਵੀ ਸ਼ੁਕਰ ਚੱਕਰੀਆ ਮਿਸਲ ਦੇ ਸ਼ਾਸਨ ਪ੍ਰਬੰਧ ਵਿਚ ਹਿੱਸਾ ਲੈਣ ਲੱਗੀ। ਜਦ ਤੱਕ ਰਣਜੀਤ ਸਿੰਘ ਨਾਬਾਲਗ ਰਿਹਾ ਮਿਸਲ ਦਾ ਰਾਜ ਪ੍ਰਬੰਧ 3 ਵਿਅਕਤੀਆਂ ਦੇ ਹੱਥਾਂ ਵਿਚ ਰਿਹਾ, ਰਾਜਕੌਰ, ਸਦਾ ਕੌਰ ਤੇ ਮੈਨੂੰ ਲੱਗਦਾ ਕਿ ਮੈਂ ਥੋੜੀ ਜਿਹੀ ਜਾਣਕਾਰੀ ਕਿਤੇ ਨਾ ਕਿਤੇ ਮਿਸ ਕਰ ਰਹੀ ਹਾਂ ਜੀ। तीन व्यक्तियों के हाथ चरिया राजकौर सदाकौर ते दीवान लखपत राय जी। इस काल नूं तिकड़ी दी सरप्रस्ती दा काल कहा जांदा। 1797 ईस्वी च जद रणजीत सिंह 17 वर्यां दा हो गया तां उसदे राज प्रबंध दी वागडोर उसने अपने हथां च लै लई ते उसने कई मुहिमां नाल सिख मिसलां नूं इक खेतर दे रूप विच इकट्ठा कीता ते 12 अप्रैल 1801 यानी कि विसाखी दे दिन नूं महाराजा दी तख्त नशीन हो के लाहौर नूं अपने राजधानी बनाया। सो उसने मुल्तान पेशावर जम्मू ते कश्मीर ते आनंदपुर साहब दे पहाड़ी इलाके उत्ते कब्जा किया जिस विच वड्डा इलाका कांगड़े दा भी सी। 1802 विच उसने पवित्र शहर अमृतसर नूं अपने राज विच जोड़ लिया ते सिखां दे पवित्र गुरुद्वारे हरिमंदर साहब दी संगमरमर ते सोने नाल सेवा कराई जिस करके उसका नाम सुनहरी मंदिर यानी कि गोल्डन टैंपल पिया। सो बहुत बहुत धन्यवाद गोली साहब, तुसीं इह जानकारी साडे नाल सांझी कीती और जानकारी सांझे करन दौरान मेरे तो बहुत सारियां गुस्ताखियां होईयां, उहदे लई मैं जरूर माफी चाहवांगी। और दोस्तो माफ करना, कई बार की हुंदा कि जिहड़े भी साडे कोल मैसेजेस पहुंचदे आ और उहनां दे विच थोड़ा बहुता अगे पिछे होण कारण सानूं जिहड़ी जानकारी थोड़े तक सीधे रूप च पहुंचाउणी कई बार मुश्किल हुंदी है। सो कोली साहब बहुत बहुत धन्यवाद तुहाडा इस जानकारी नूं भेजण लई। ते हुण सिमर आपां ना जड़ा टॉपिक अज का फड़िया कि असी परिवारक जड़ी भूमिका पति पत्नी रूप दे विच निभाउंदिया होया एक दूसरे प्रति जड़ियां जिम्मेवारियां जां फिर जड़े कामकाज ने घरेलू कामकाज उहनां दे विच आपसी जड़ी सहयोग दी गल है ओह करिए तां एक दूसरे नाल जिम्मेवारियां नूं सांझे तौर ते वंड के चलाउणा जां फिर घरेलू कम्मां दे विच एक दूजे दा सहयोग करना जड़ा क्यों जरूरी है, किवें जरूरी है और उसके की फायदे हो सकते हैं, एदे बाबत अज असी गल करनी है। और ए गल जड़ी ओ करनी इस करके भी जरूरी है क्योंकि इन्हां देशां दे विच रहिंदिया होया जिवें कि सिमर ने गल कीती है कि सारे ही कामकाज जड़े चाहे ओ बाहरी ने चाहे अंदरूनी ने है ना यानी कि घरेलू ने चाहे ओ बाहरी ने उह सारे ही सानूं अपने आप ही करने पैंदे ने। सो इस करके साडे लई बहुत जरूरी हो जांदा कि जेकर घर नूं चलाउण दे लई और घर नूं समूद तरीके नाल सहज तरीके दे नाल चलाउण दे लई असीं इह जिहड़ियां जिम्मेवारियां आपस दे विच वंड लईए तां ओह जिहड़ी गड्डी रेड़नी है ओह सौखी हो जांदी है। पर जेकर कहिंदे हुंदे आ कि जिहड़े गड्डी दे दोवें पहिए जिहड़े आ ओह वख-वख होण हैना वख-वख टाइम ते चलण ते वख-वख जिहड़ा लैवल आ ओहदे ते चलण तां फिर ओह जिहड़ी गड्डी आ ओह डामाडोल हो के चलदी आ। सो इस करके जिहड़ी गृहस्थी दी गड्डी आ ओहनूं सहज दे नाल चलाउण दे लई भी जरूरी हो जांदा कि असीं जिम्मेवारियां दी जिहड़ी वंड आ कम्मां दी जिहड़ी वंड आ ओह इस तरीके दे नाल करिए कि किसी नूं भी कुछ ऐदां ना महसूस होवे कि जिहड़ा घर दा सारा बोझ आ ओह सिर्फ ते सिर्फ इक जणे दे उत्ते आ। अज दे माहौल दी गल करिए, अज दे दौर दी गल करिए तां इह आम तौर ते शिकायत हुंदी आ कि परिवारां दे विच असीं कदे इह शिकायत करदे हुंदे सीगे वी जिहड़े मुंडे आ हैना ओह लापरवाह हुंदे आ क्योंकि उहनां दा पालन पोषण ही इस तरीके दे नाल कीता जांदा वी उहनां नूं अपना गलास चुक के रखण दी वी लोड़ नहीं पैंदी। घर दे विच भैणां मावां जिहड़ियां आ ओह उहनां दी मदद करके उहनां दीआं जिहड़ियां आदतां आ ओह विगाड़ दिंदियां ते फिर जदों विआहे जांदे आ तां फिर उहनां दीआं विगड़ियां होईआं आदतां दा नतीजा इह हुंदा कि परिवार दे विच फिर उथल-पुथल मची रहिंदी आ हैना। ते दूजे पासे हुण जिहड़ा दौर इदां दा वी आ रिहा कि जिहड़ियां साडीआं धीआं ने साडीआं जिहड़ियां भैणां ने ओह वी ਜਿਹੜੇ ਕੰਮ ਆ ਉਹ ਸਾਰੇ ਦੇ ਸਾਰੇ ਆਪਣੇ ਉੱਪਰ ਲੈਣ ਦੇ ਲਈ ਰਾਜ਼ੀ ਨਹੀਂ ਹੁੰਦੀਆਂ। ਇਸ ਕਰਕੇ ਉਹਨਾਂ ਨੂੰ ਵੀ ਲੱਗਦਾ ਹੁੰਦਾ ਕਿ ਜੇ ਅਸੀਂ ਬਰਾਬਰ ਬੋਝ ਜਿਹੜਾ ਆ ਉਹ ਵਿੱਤੀ ਬੋਝ ਪਰਿਵਾਰ ਦਾ ਚੁੱਕ ਰਹੇ ਹਾਂ ਤੇ ਉੱਥੇ ਫਿਰ ਸਾਨੂੰ ਘਰ ਦੇ ਵਿੱਚ ਜਿਹੜੇ ਕੰਮਕਾਜ ਦਾ ਬੋਝ ਵੀ ਜਿਹੜਾ ਉਹ ਇਕੱਲਿਆਂ ਨਹੀਂ ਉਠਾਉਣਾ ਜਾਇਜ਼। ਸੋ ਇਸ ਕਰਕੇ ਕੰਮਕਾਜ ਦੇ ਵਿੱਚ ਵੀ ਜਿਹੜੀ ਮਦਦ ਆ ਉਹ ਬਰਾਬਰ ਵੰਡੀ ਹੋਈ ਜਾਣੀ ਚਾਹੀਦੀ ਹੈ। ਸੋ ਦੋਸਤੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਜ਼ਰੂਰ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਭੇਜੋ। ਔਰ ਸਾਡੇ ਲਈ ਬਹੁਤ ਮੁਸ਼ਕਲ ਹੁੰਦੀ ਹੈ ਜਦੋਂ ਤੁਹਾਡੇ ਜਿਹੜੇ ਮੈਸੇਜਿਸ ਆ ਜਾਂ ਜਿਹੜੀਆਂ ਤੁਹਾਡੀਆਂ ਕਾਲਸ ਆ ਉਹ ਲੇਟ ਪਹੁੰਚਦੀਆਂ ਔਰ ਸਾਡਾ ਜਿਹੜਾ ਸਮਾਂ ਉਸ ਵੇਲੇ ਮੁੱਕਣ ਵਾਲਾ ਹੋ ਜਾਂਦਾ। ਅਸੀਂ ਤੁਹਾਨੂੰ ਹੁਣੇ ਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਜਿਹੜੇ ਆਪਣੇ ਮੈਸੇਜਿਸ ਆ ਜਾਂ ਫਿਰ ਜਿਹੜੀਆਂ ਕਾਲਸ ਆ ਉਹ ਹੁਣ ਤੋਂ ਹੀ ਲਗਾਉਣੀਆਂ ਸ਼ੁਰੂ ਕਰ ਦਿਓ। ਤੁਸੀਂ ਇਸ ਟੋਪਿਕ ਦੇ ਬਾਰੇ ਕੀ ਸੋਚਦੇ ਹੋ, ਕਿਸ ਤਰ੍ਹਾਂ ਤੁਹਾਡੀ ਜਿਹੜੀ ਗ੍ਰਹਿਸਥੀ ਦੀ ਗੱਡੀ ਆ ਉਹ ਚੱਲਦੀ ਆ ਔਰ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਆ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਘਰ ਦੇ ਵਿੱਚ ਹੱਥ ਵਟਾਉਣਾ ਇੱਕ ਦੂਸਰੇ ਦਾ ਉਹ ਕਿੰਨਾ ਕੁ ਜ਼ਰੂਰੀ ਹੈ। ਜੇਕਰ ਤੁਸੀਂ ਸੁਣ ਰਹੇ ਹੋ ਸਾਨੂੰ ਅੱਜ ਤੇ ਤੁਹਾਡੀ ਜਿਹੜੀ ਆਪਣੀ ਜਿਹੜੀ ਤਜਰਬੇ ਦੇ ਵਿੱਚੋਂ ਗੱਲ ਸੁਣਨੀ ਜਿਹੜੀ ਆ ਉਹ ਅਸੀਂ ਵੀ ਜ਼ਰੂਰ ਚਾਹਵਾਂਗੇ। ਔਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-85-99-28-11 ਸਾਡਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ, ਸਾਨੂੰ ਜਿਹੜਾ ਈਮੇਲ ਕਰ ਸਕਦੇ ਹੋ ਜੀ request@harmanradio.com ਜਾਂ ਫਿਰ ਸਾਨੂੰ ਟੈਲੀਗ੍ਰਾਮ ਤੇ ਵੀ ਆਪਣਾ ਮੈਸੇਜ ਜਿਹੜਾ ਭੇਜ ਸਕਦੇ ਹੋ। ਸੋ ਸਿਮਰ, ਅਸੀਂ ਗੱਲਬਾਤ ਜਿਹੜੀ ਉਹ ਅੱਗੇ ਵਧਾਉਂਦੇ ਜਾਵਾਂਗੇ। ਫਿਲਹਾਲ ਮੈਨੂੰ ਲੱਗਦਾ ਕਿ ਇੱਕ ਹੋਰ ਗੀਤ ਜ਼ਰੂਰ ਸੁਣਾ ਦਿੰਦੇ ਹਾਂ, ਕਿਉਂਕਿ ਸਾਡੇ ਪ੍ਰੋਗਰਾਮ ਚ ਅਕਸਰ ਇਹ ਸ਼ਿਕਾਇਤ ਹੁੰਦੀ ਹੈ ਕਿ ਗੀਤ ਘੱਟ ਸੁਣਾਏ ਜਾਂਦੇ ਆ। ਇੱਕ ਕਵਾਲੀ ਦੀ ਵੀ ਸਾਨੂੰ ਫਰਮਾਇਸ਼ ਆਈ ਹੋਈ ਹੈ ਜ਼ਾਹਿਦ ਹੋਰਾਂ ਵੱਲੋਂ, ਤੇ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੌਰਾਨ ਜਾਂ ਪ੍ਰੋਗਰਾਮ ਦੇ ਅਖੀਰ ਚ ਕਵਾਲੀ ਵੀ ਉਹਨਾਂ ਦੇ ਲਈ ਜ਼ਰੂਰ ਆਪਾਂ ਸੁਣਾਈਏ। ਪਰ ਫਿਲਹਾਲ ਇੱਕ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਵਿੱਚ। ਵਿਸ਼ਾ ਉਹੀ ਹੈ ਕਿ ਘਰੇਲੂ ਕੰਮ ਕਾਜ ਦੇ ਵਿੱਚ ਇੱਕ ਦੂਸਰੇ ਦਾ ਜਿਹੜਾ ਸਹਿਯੋਗ ਆ ਉਹ ਕਿੰਨਾ ਜ਼ਰੂਰੀ। ਜੀ ਹੈਲੋ,
ਕਾਸ਼ ਨੀ ਨੀਕ ਮੇਰੀ ਅੱਖ ਕਾਸ਼ ਨੀ, ਦੂਜਾ ਰਾਤ ਦੇ ਨੀਂਦਰ ਨੇ ਮਾਰਿਆ, ਸ਼ੀਸ਼ੇ ਨੂੰ ਤਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ, ਨੀਕ ਮੇਰੀ ਅੱਖ ਕਾਸ਼ ਨੀ। ਇੱਕ ਮੇਰੀ ਸੱਸ ਨੀ ਬੁਰੀ ਪੈੜੀ, ਰੋਈ ਦੇਖ ਕੇ ਕਰਤਾ ਕਾਨੀ, ਗੱਲੇ ਕੱਥੇ ਵੀਰ ਪੁੰਨਦੀ, ਨਿੱਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ, ਨੀ ਕਿਹੜਾ ਉਸ ਚੰਦਰੀ ਦਾ, ਨੀ ਕਿਹੜਾ ਉਸ ਚੰਦਰੀ ਦਾ, ਨੀ ਮੈਂ ਲਾਚੀਆਂ ਦਾ ਬਾਗ ਉਜਾੜਿਆ, ਨੀਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਨੀਂਦਰ ਨੇ ਮਾਰਿਆ, ਇੱਕ ਮੇਰੀ ਅੱਖ ਕਾਸ਼ਨੀ। ਦੂਜਾ ਮੇਰਾ ਦਿਓਰ ਨਿਕਲਾ, ਮੇਰਾ ਦਿਓਰ ਨਿਕਲਾ, ਪੈਣਾ ਗੋਰੀਆਂ ਰੰਨਾ ਦਾ ਸ਼ੌਂਕੀ, ਟੁੱਕ ਟੁੱਕ ਨੇੜੇ ਬੈਠਦਾ, ਰੱਖ ਸਾਹਮਣੇ ਰੰਗੀਲੀ ਚੌਂਕੀ, ਨੀ ਇਸੇ ਗੱਲ ਤੋਂ ਡਰਦੀ, ਨੀ ਇਸੇ ਗੱਲ ਤੋਂ ਡਰਦੀ, ਅਜੇ ਤੀਕ ਵੀ ਨਾ ਕੁੰਡ ਨੂੰ ਉਤਾਰਿਆ, ਨੀਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਨੀਂਦਰ ਨੇ ਮਾਰਿਆ, ਇੱਕ ਮੇਰੀ ਅੱਖ ਕਾਸ਼ਨੀ। ਤੀਜਾ ਮੇਰਾ ਸੰਤ ਜਿਵੇਂ, ਤੀਜਾ ਮੇਰਾ ਸੰਤ ਜਿਵੇਂ, ਰਾਤ ਚਾਨਣੀ ਤੇ ਦੁੱਧ ਦਾ ਕਟੋਰਾ, ਟਿਕੜੇ ਸੰਧੂਰੀ ਰੰਗ ਦਾ ਉਹਦੇ ਨੈਣਾ ਚ ਗੁਲਾਬੀ ਡੋਰਾ, ਨੀ ਇੱਕੋ ਗੱਲ ਮਾੜੀ ਓਸੀ, ਨੀ ਇੱਕੋ ਗੱਲ ਮਾੜੀ ਓਸੀ, ਲਾਈ ਲੱਗ ਨੂੰ ਹੈ ਮਾਂ ਨੇ ਵਿਗਾੜਿਆ, ਨੀਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਨੀਂਦਰ ਨੇ ਮਾਰਿਆ, ਸ਼ੀਸ਼ ਨੂੰ ਤਰੇੜ ਪੈ ਗਈ, ਵਾਲ ਵਾਉਂਦੇ ਧਿਆਨ ਜਦੋਂ ਮਾਰਿਆ, ਨੀਕ ਮੇਰੀ ਅੱਖ ਕਾਸ਼ਨੀ।
जी दोस्तों सो लोक गीत तुसी सुन रहे हो वैसे बहुत सोहने सोहने जे प्यारे प्यारे जे गीत जेडे पुराने है ना सुनन दे विच वी उना दा अपना ही मजा हुंदा है और हवाले आना जो परिवार नोक झोक जिदा असि पहला भी एक गीत सुनिया सुरेंद्र कौर हुरां की आवाज भी बहुत जिवे मठे मठे जे मिठे मिठे जे है ना शिकवे नहोरे जेडे इना गीता देखने मिलते है
अज भी एक गीत कदी पुराने नहीं होंगे अज भी बहुत वधिया लगदे ने सुनन नूं
बिलकुल बिलकुल और यही अमीरी है जी कहिंदे हुंदे आ कि लोक गीत जिहड़ा आ उहदी उमर बहुत लम्मी हुंदी है हना ते असी जदों किसे नूं दुआ देनी होवे तां असी अक्सर कहिंदे आ वी इहदी जिहड़ी उमर आ लोक गीत जिन्नी होवे हना ते इह वी इक बिलकुल फैक्ट है इक तथ्य आ और गल्ला बातां जिहड़ियां जो असी अज कर रहे हां खास विषय दे उत्ते विशा हैगा जी कि परिवारक जिंदगी नूं निभांदिया होया इक दूसरे दे नाल घरेलू काम काज दे विच सहयोग करना जिहड़ा आ उह किन्ना कु जरूरी आ क्यों जरूरी आ किवें जरूरी आ इहदे बाबत असी तुहाडे विचार जानना चाहवांगे हांजी सिमर जे असी आम जिंदगी दी गल करिए जिवें तुसी गल कीती है ना वी जिहड़ी इक घर दे विच रहण वाली औरत आ उहदे उत्ते वी बहुत सारियां ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਖਾਸ ਤੌਰ ਤੇ ਕਿਉਂਕਿ ਇੱਕ ਜਿਹੜਾ ਲੇਬਲ ਆ ਉਹ ਲੱਗ ਜਾਂਦਾ ਵੀ ਇਹ ਹਾਊਸ ਵਾਈਫ ਆ ਹਨਾ ਹਾਊਸ ਵਾਈਫ ਦਾ ਲੇਬਲ ਲੱਗਣ ਦੇ ਨਾਲ ਕੀ ਹੁੰਦਾ ਕਿ ਜਿਹੜੀਆਂ ਇਧਰਲੀਆਂ ਉਧਰਲੀਆਂ ਨਾ ਜਿਹੜੀਆਂ ਹੋਰ ਵੀ ਰਹਿੰਦੀਆਂ ਖੁੰਦੀਆਂ ਵੀ ਜਿਹੜੀਆਂ ਜੋਬਸ ਆ ਉਹ ਵੀ ਉਹਨੂੰ ਨਿਭਾਉਣੀਆਂ ਪੈਂਦੀਆਂ ਜਿਹੜੀਆਂ ਸ਼ਾਇਦ ਜੇ ਉਹ ਕੰਮ ਕਾਜੀ ਔਰਤ ਹੋਵੇ ਤਾਂ ਸ਼ਾਇਦ ਉਹ ਹੋਰ ਉਹਨਾਂ ਚੀਜ਼ਾਂ ਤੋਂ ਸੁਰਖਰੂ ਹੋ ਸਕਦੀ ਹੁੰਦੀ ਆ ਪਰ ਜੇਕਰ ਉਹ ਘਰੇਲੂ ਔਰਤ ਆ ਤੇ ਫੇਰ ਉਹਦੇ ਉੱਤੇ ਉਹ ਜਿਹੜੀਆਂ ਜ਼ਿੰਮੇਵਾਰੀਆਂ ਦਾ ਜਿਹੜਾ ਬੋਝ ਆ ਉਹ ਵੀ ਜ਼ਿਆਦਾ ਹੋ ਜਾਂਦਾ ਸੋ ਇਸ ਕਰਕੇ ਇਹ ਚੀਜ਼ ਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਕਈ ਵਾਰ ਕਿ ਜੇਕਰ ਜਿਹੜੀ ਹਾਊਸ ਵਾਈਫ ਹੈ ਜੇ ਉਹ ਘਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਆ ਉਹ ਨਿਭਾ ਰਹੀ ਹੈ ਬਾਹਰ ਦੀਆਂ ਵੀ ਜਿਹੜੀਆਂ ਜ਼ਿੰਮੇਵਾਰੀਆਂ ਉਹ ਨਿਭਾ ਰਹੀ ਆ ਤੇ ਉਹ ਉਸ ਨੂੰ ਕਿੰਨਾ ਕੁ ਸਟ੍ਰੈਸਫੁਲ ਬਣਾ ਰਹੀ ਆ ਉਸ ਚੀਜ਼ ਨੂੰ ਹਨਾ ਤੇ ਕਈ ਵਾਰ ਬਿਲਕੁਲ ਜਿਹੜਾ ਇਹੋ ਜਿਹਾ ਸਟ੍ਰੈਸ ਆ ਉਹ ਤਾਂ ਵੀ ਹੋ ਜਾਂਦਾ ਜਦੋਂ ਬਹੁਤ ਕੁਛ ਜਿਹੜਾ ਆ ਉਹ ਸਿਰਫ ਤੇ ਸਿਰਫ ਅਸੀਂ ਆਪਣੇ ਸਿਰ ਦੇ ਉੱਤੇ ਹੀ ਚੁੱਕ ਲੈਂਦੇ ਆ ਪਰਿਵਾਰ ਦੇ ਵਿੱਚ ਡਿਊਟੀਜ਼ ਜਿਹੜੀਆਂ ਵੰਡਣੀਆਂ ਉਹ ਬਹੁਤ ਜ਼ਰੂਰੀ ਹੁੰਦੀਆਂ ਨੇ ਚਾਹੇ ਤੁਸੀਂ ਘਰੇਲੂ ਔਰਤ ਹੋ ਚਾਹੇ ਤੁਸੀਂ ਕੰਮ ਕਾਜੀ ਔਰਤ ਹੋ ਹਨਾ ਕਿਉਂਕਿ ਜਦੋਂ ਤੁਸੀਂ ਜੋਬ ਕਰਦੇ ਹੋ ਜੋਬ ਕਰਨ ਦੌਰਾਨ ਤਾਂ ਤੁਹਾਡੇ ਲਈ ਡਿਊਟੀਆਂ ਦੀ ਜਿਹੜੀ ਵੰਡ ਆ ਉਹ ਕਰਨ ਤੋਂ ਬਿਨਾਂ ਚਾਰਾ ਹੈ ਹੀ ਕੋਈ ਨਹੀਂ ਆ ਪਰ ਜੇਕਰ ਤੁਸੀਂ ਘਰ ਦੇ ਵਿੱਚ ਰਹਿ ਕੇ ਕੰਮ ਕਰਦੇ ਹੋ ਜਾਂ ਬਾਹਰੀ ਜ਼ਿੰਮੇਵਾਰੀਆਂ ਜਿਹੜੀਆਂ ਉਹ ਨਿਭਾਉਂਦੇ ਹੋ ਤਾਂ ਫਿਰ ਤੁਹਾਡੇ ਲਈ ਮੈਨੂੰ ਲੱਗਦਾ ਕਿ ਡਿਊਟੀਜ਼ ਦੀਆਂ ਜਿਹੜੀਆਂ ਜਿਹੜੀ ਵੰਡ ਆ ਜਾਂ ਫਿਰ ਜਿਹੜੀ ਕੰਮਕਾਜ ਦੀ ਜਿਹੜੀ ਵੰਡ ਉਹ ਇਸ ਤਰ੍ਹਾਂ ਜ਼ਰੂਰ ਹੋ ਸਕਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕੰਮ ਤੁਸੀਂ ਆਪਣੇ ਹੱਥ ਰੱਖੋ ਔਰ ਕੁਛ ਕੁ ਹਲਕੇ ਫੁਲਕੇ ਜਿਹੜੇ ਕੰਮ ਆ ਉਹ ਚਾਹੇ ਬੱਚਿਆਂ ਦੇ ਵਿੱਚ ਵੰਡ ਲਓ ਚਾਹੇ ਪਤੀ ਦੇ ਨਾਲ ਵੰਡ ਲਓ ਹਨਾ ਤਾਂ ਕਿ ਤੁਸੀਂ ਇਸ ਬੋਝ ਦੇ ਥੱਲੇ ਨਾ ਜੀਓ ਕਿ ਜਿਹੜਾ ਘਰ ਦਾ ਸਾਰੇ ਦਾ ਸਾਰਾ ਜਾਂ ਬਾਹਰ ਦਾ ਵੀ ਸਾਰੇ ਦਾ ਸਾਰਾ ਜਿਹੜਾ ਬੋਝ ਆ ਜ਼ਿੰਮੇਵਾਰੀਆਂ ਦਾ ਉਹ ਤੁਹਾਡੇ ਉੱਪਰ ਹੀ ਔਰ ਤੁਸੀਂ ਉਸ ਬੋਝ ਦੇ ਥੱਲੇ ਦੱਬਦੇ ਜਾ ਰਹੇ ਹੋ ਕੰਮ ਕਾਜੀ ਔਰਤ ਜਿਹੜੀ ਆ ਉਹਦੇ ਲਈ ਥੋੜਾ ਜਿਹਾ ਕਈ ਵਾਰ ਸੌਖਾ ਹੋ ਜਾਂਦਾ ਜਦੋਂ ਕੰਮਾਂ ਦੀ ਵੰਡ ਕਰਨੀ ਹੁੰਦੀ ਆ ਉਹਨੂੰ ਪਤਾ ਹੁੰਦਾ ਕਿ ਮੈਂ ਜਿਹੜੀ ਆਪਣੀ ਟਾਈਮ ਦੀ ਰੁਟੀਨ ਆ ਉਹ ਇਸ ਤਰੀਕੇ ਦੇ ਨਾਲ ਵੰਡਣੀ ਆ ਤੇ ਮੇਰਾ ਜਿਹੜਾ ਜੋਬ ਦਾ ਟਾਈਮ ਆ ਉਹ ਫਿਕਸਡ ਆ ਹਨਾ ਤੇ ਇਸ ਕਰਕੇ ਉਹਦੀ ਜਿਹੜੀ ਰੁਟੀਨ ਆ ਉਹ ਵੀ ਅਕਸਰ ਫਿਕਸ ਹੁੰਦੀ ਆ ਵੀ ਉਹਨੇ ਸਵੇਰੇ ਇੰਨੇ ਵਜੇ ਆਪਣਾ ਜਿਹੜਾ ਸਵੇਰ ਦਾ ਰੁਟੀਨ ਆ ਉਹ ਚਾਹੇ ਬ੍ਰੇਕਫਾਸਟ ਦਾ ਆ ਚਾਹੇ ਉਹ ਲੰਚ ਪੈਕ ਕਰਨ ਦੇ ਲਈ ਆ ਚਾਹੇ ਉਹ ਆਪਣੇ ਬੱਚਿਆਂ ਨੂੰ ਤਿਆਰ ਕਰਨ ਦੇ ਲਈ ਆ ਉਹਦੇ ਵਿੱਚ ਪਤੀ ਜਿਹੜਾ ਉਹ ਕਿੰਨਾ ਸਹਿਯੋਗ ਕਰ ਰਿਹਾ ਮੈਂ ਅਕਸਰ ਦੇਖਦੀ ਹਾਂ ਕੰਮਕਾਜੀ ਔਰਤਾਂ ਜਿਹੜੀਆਂ ਕੰਮ ਕਰਦੀਆਂ ਨੇ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਪਤੀ ਆ ਉਹ ਉਹਨਾਂ ਦੇ ਬੱਚਿਆਂ ਨੂੰ ਤਿਆਰ ਕਰਨ ਦੇ ਵਿੱਚ ਜਾਂ ਫਿਰ ਉਹਨਾਂ ਬੱਚਿਆਂ ਨੂੰ ਸਕੂਲ ਡ੍ਰੌਪ ਕਰਨ ਦੇ ਵਿੱਚ ਅਕਸਰ ਮਦਦ ਕਰਦੇ ਆ ਜੇਕਰ ਉਹਨਾਂ ਦਾ ਜਿਹੜਾ ਟਾਈਮ ਸਕੈਡਿਊਲ ਆ ਉਹ ਡਿਫਰੈਂਟ ਆ ਹਨਾ ਕਈ ਵਾਰ ਹੁੰਦਾ ਕਿ ਜਿਹੜੀ ਔਰਤ ਆ ਲੇਡੀ ਆ ਜਿਹੜੀ ਉਹ ਛੇਤੀ ਕੰਮ ਦੇ ਲਈ ਨਿਕਲਦੀ ਆ ਜਿਹੜਾ ਹਸਬੈਂਡ ਆ ਉਹ ਬਾਅਦ ਵਿੱਚ ਨਿਕਲਦਾ ਤਾਂ ਫਿਰ ਹਸਬੈਂਡ ਜਿਹੜਾ ਉਹ ਆਪਣੇ ਪਿੱਛੇ ਵਾਲੀਆਂ ਜਿਹੜੀਆਂ ਡਿਊਟੀਜ਼ ਆ ਉਹ ਪੂਰੀਆਂ ਕਰਕੇ ਨਿਕਲਦਾ ਮੈਂ ਇੱਕ ਅੱਧੇ ਪਰਿਵਾਰ ਦੀ ਉਦਾਹਰਣ ਵੀ ਜ਼ਰੂਰ ਦਿਆਂਗੀ ਇੱਕ ਪਰਿਵਾਰ ਆ ਉਹਨਾਂ ਨੂੰ ਮੈਂ ਅਕਸਰ ਦੇਖਦੀ ਹਾਂ ਕਿ ਉਹਨਾਂ ਨੇ ਬਹੁਤ ਸੋਹਣੀ ਵੰਡ ਕੀਤੀ ਹੋਈ ਆ ਆਪਣੀਆਂ ਜ਼ਿੰਮੇਵਾਰੀਆਂ ਦੀ ਬਹੁਤ ਸੋਹਣੀ ਵੰਡ ਕੀਤੀ ਆ ਕਿ ਉਹਨਾਂ ਦੇ ਮਿਸਿਸ ਜਿਹੜੇ ਆ ਉਹ ਸਵੇਰੇ ਨਿਕਲ ਜਾਂਦੇ ਆ ਅਰਲੀ ਨਿਕਲਦੇ ਆ ਉਹ ਜੋਬ ਤੇ ਪਰ ਜਿਹੜੇ ਉਹਨਾਂ ਦੇ ਹਸਬੈਂਡ ਆ ਉਹਨਾਂ ਦਾ ਜਿਹੜਾ ਬਾਅਦ ਦਾ ਟਾਈਮ ਹੁੰਦਾ ਔਰ ਉਹ ਇਸ ਤਰ੍ਹਾਂ ਮੈਨੇਜ ਕਰਦੇ ਆ ਕਿ ਉਹ ਆਪਣੇ ਬੱਚਿਆਂ ਨੂੰ ਵੀ ਰੈਡੀ ਕਰਦੇ ਆ, ਬੱਚਿਆਂ ਨੂੰ ਬ੍ਰੇਕਫਾਸਟ ਵੀ ਦਿੰਦੇ ਆ, ਉਹ ਉਹਨਾਂ ਦੀ ਡਿਊਟੀ ਆ ਬੱਚਿਆਂ ਨੂੰ ਬ੍ਰੇਕਫਾਸਟ ਦੇਣਾ, ਬੱਚਿਆਂ ਨੂੰ ਰੈਡੀ ਕਰਨਾ, ਬੱਚਿਆਂ ਦਾ ਲੰਚ ਪੈਕ ਕਰਨਾ, ਬੱਚਿਆਂ ਨੂੰ ਉਹਨਾਂ ਦੇ ਸਕੂਲ ਡ੍ਰੌਪ ਕਰਨਾ, ਔਰ ਉਸ ਤੋਂ ਵੀ ਪਹਿਲਾਂ ਉਹ ਜਿਹੜਾ ਸ਼ਾਮ ਦੇ ਲਈ ਸਬਜ਼ੀ ਵਗੈਰਾ ਵੀ ਉਹ ਬਣਾ ਕੇ ਜਾਂਦੇ ਆ, ਜਿਹੜੇ ਹਸਬੈਂਡ ਆ ਉਹ ਸ਼ਾਮ ਦੀ ਸਬਜ਼ੀ ਬਣਾ ਕੇ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਮੈਸੇਜ ਆਉਂਦੇ ਆ ਫਿਰ ਉਹ ਵਾਸ਼ਿੰਗ ਦਾ ਕੰਮ ਕਰਦੇ ਆ ਕਿ ਹਨਾ ਜਿਵੇਂ ਕੱਪੜੇ ਧੋਣ ਦਾ ਹੋ ਗਿਆ, ਫਿਰ ਬੱਚਿਆਂ ਦੀਆਂ ਜਿਹੜੀਆਂ ਯੂਨੀਫਾਰਮਸ ਆ ਉਹ ਟਿਕਾਣੇ ਤੇ ਲਾਉਣ ਦਾ, ਫਿਰ ਹੁੰਦਾ ਕਿ ਰਾਤ ਦੇ ਡਿਨਰ ਦੀ ਜਿਹੜੀ ਬਾਕੀ ਤਿਆਰੀ ਆ ਉਹ ਕਰਨੀ ਬਾਕੀ ਹੁੰਦੀ ਆ ਤੇ ਉਹ ਉਹਦੇ ਵਿੱਚ ਉਹ ਆ ਕੇ ਮਦਦ ਕਰਦੇ ਆ। ਸੋ ਉਹ ਜਿਹੜੀ ਵਾਈਫ ਆ ਉਹਦੇ ਲਈ ਵੀ ਬੋਝ ਨਹੀਂ ਹੁੰਦਾ ਹਨਾ, ਤੇ ਦੂਸਰੇ ਪਾਸੇ ਜਿਹੜਾ
ਬਿਲਕੁਲ ਦੋਵੇਂ ਪਾਸੇ ਮਤਲਬ ਜੇ ਆਪਾਂ ਦੇਖੀਏ ਤੇ ਇਹ ਦੋਵੇਂ ਪਾਸੇ ਜੇ ਉਹੀ ਜਿੱਦਾਂ ਤੁਸੀਂ ਗੱਲ ਕੀਤੀ ਵੀ ਜੇ ਪਹੀਆ ਇੱਕੋ ਜਿਹਾ ਚੱਲੇ ਤੇ ਤਾਂ ਹੀ ਹੈ। ਮੈਂ ਏਦਾਂ ਨਹੀਂ ਕਹੂੰਗੀ ਕਿ ਬਹੁਤ ਸਾਰੇ ਜਿਹੜੇ ਮੇਲ ਨੇ ਉਹ ਹੈਲਪ ਨਹੀਂ ਕਰਦੇ ਜਾਂ ਏਦਾਂ ਨਹੀਂ ਕਰਦੇ। ਇੱਥੇ ਮੈਂ ਬਹੁਤ ਸਾਰੇ ਪਰਿਵਾਰ ਏਦਾਂ ਵੇਖੇ ਨੇ ਜਿਹੜੀਆਂ ਵੀ ਜਿਹੜੀਆਂ ਲੇਡੀਜ਼ ਏਦਾਂ ਕੰਮ ਕਰਦੀਆਂ ਨੇ ਕਿ ਅਸੀਂ 5 ਘੰਟੇ ਦੀ ਸ਼ਿਫਟ ਕਰ ਰਹੇ ਹਾਂ, 8 ਘੰਟੇ ਦੀ ਸ਼ਿਫਟ ਕਰ ਰਹੇ ਹਾਂ, ਤੇ ਬਹੁਤ ਘਰਾਂ ਦੇ ਵਿੱਚ ਮੈਂ ਏਦਾਂ ਦੇਖਿਆ ਹੈ ਕਿ ਵੀ ਕੰਮ ਤੋਂ ਆ ਕੇ ਸਾਨੂੰ ਏਦਾਂ ਲੱਗਦਾ ਕਿ ਬਸ ਹੁਣ ਦਿਨ ਖਤਮ ਹੋ ਗਿਆ ਤੇ ਆਪਾਂ ਹੁਣ ਨੀ ਕੁਛ ਕਰ ਸਕਦੇ, ਭਾਵੇਂ ਆਪਾਂ 3 ਵਜੇ ਫ੍ਰੀ ਹੋਈਏ ਭਾਵੇਂ 2 ਵਜੇ ਹਨਾ। ਸੋ ਕਈ ਪਰਿਵਾਰਾਂ ਤੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖਣ ਤੋਂ ਮਿਲਦੀਆਂ। ਜਿੱਦਾਂ ਸਾਡੇ ਨੈਕਸਟ ਡੋਰ ਨੇਬਰ ਨੇ ਤੇ ਉਹ ਗ੍ਰੀਕ ਦੇ ਨੇ, ਜਿੱਦਾਂ ਗ੍ਰੀਸ ਦੇ ਨੇ, ਤੇ ਮੈਂ ਕਈ ਵਾਰੀ ਉਹਦੇ ਹਸਬੈਂਡ ਨੂੰ ਵੇਖਦੀ ਆ, ਉਹ ਟ੍ਰੇਡੀ ਆ ਤੇ ਉਹ ਸਵੇਰੇ 6 ਵਜੇ ਕੰਮ ਸ਼ੁਰੂ ਕਰਦੇ ਆ ਤਾਂ, ਤੇ ਉਹ ਜਦੋਂ ਸਵੇਰੇ 6 ਵਜੇ ਕੰਮ ਸ਼ੁਰੂ ਕਰਦੇ ਆ ਤੇ ਉਹਨਾਂ ਦੀ ਜਿਹੜੀ ਤੋਂ ਲੈ ਕੇ ਤੇ ਸ਼ਾਮ ਤੱਕ ਜਿੱਦਾਂ 7 ਵਜੇ ਤੱਕ ਕੰਮ ਕਰਦੀ ਆ, ਤੇ ਜਿਹੜਾ ਟ੍ਰੇਡੀ ਆ ਉਹ ਜਿੱਦਾਂ ਹੁਣ ਸਵੇਰੇ 7 ਵਜੇ ਕੰਮ ਸ਼ੁਰੂ ਕਰਦਾ ਤੇ 3 ਵਜੇ ਉਹ ਫ੍ਰੀ ਹੋ ਕੇ ਘਰ ਆ ਜਾਂਦਾ, ਮਤਲਬ ਕਈ ਵਾਰੀ 2 ਵਜੇ ਜਾਂ 3 ਵਜੇ। ਤੇ ਮੈਂ ਅਕਸਰ ਦੇਖਦੀ ਆ ਕਿ ਜਿੱਦਾਂ ਹੁਣ ਮੈਂ ਆਪਣੇ ਘਰ ਦਾ ਜੇ ਮੈਂ ਦੇਖਾਂ ਤੇ ਸਾਡੇ ਅਕਸਰ ਜਿਹੜੇ ਇੰਡੀਅਨ ਕਹਿ ਲਓ ਵੀ ਖਾਸ ਕਰਕੇ ਜਿਹੜੇ ਮੇਲਸ ਨੇ ਉਹ ਜਦੋਂ ਕੰਮ ਤੋਂ ਆਉਂਦੇ ਨੇ ਤੇ ਬਸ ਆ ਕੇ ਪਹਿਲਾਂ ਕਹਿ ਲਓ ਵੀ ਸੋਫੇ ਤੇ ਫਿਰ ਟੀਵੀ ਲਾ ਕੇ ਚਾਹ ਬਣਾ ਲਓ ਉਹ ਕਰ ਲਓ ਨਾ, ਤੇ ਉਹਨਾਂ ਦੇ ਪਰਿਵਾਰ ਤੋਂ ਮੈਂ ਸਿੱਖਿਆ ਕਿ ਜਦੋਂ ਉਹ ਘਰ ਆਉਂਦੇ ਨੇ ਤੇ ਉਹ ਏਦਾਂ ਨੀ ਬਹਿੰਦਾ, ਉਹਨੇ ਆਪਣਾ ਜਿੱਦਾਂ ਇੱਕ ਬੀਅਰ ਲੈ ਲਈਆਂ ਕੁਛ ਹਨਾ ਵਾਈਨ ਵੂਨ ਫੜ ਲੈਂਦਾ, ਫਿਰ ਉਹ ਨਾਲ ਨਾਲ ਕੱਲ ਜਿੱਦਾਂ ਘਾਹ ਕੱਟ ਰਿਹਾ ਸੀ ਬਾਹਰਲਾ ਸਾਰਾ, ਫਿਰ ਗਰਾਜ ਕੱਟ ਸਾਰਾ ਉਹਨੇ ਕਲੀਨ ਕਰਕੇ ਜਿੱਦਾਂ ਹੁਣ ਥੋੜੀ ਗਰਮੀਆਂ ਸ਼ੁਰੂ ਹੋ ਗਈਆਂ ਫਿਰ ਉਹਨੇ ਸਾਰੇ ਸਪਰੇਅ ਸਪਰੂ ਪਾਇਆ, ਤੇ ਜਦ ਤੱਕ ਉਹਦੀ ਵਾਈਫ ਜਿੱਦਾਂ ਹੁਣ ਘਰ ਆਈ ਤੇ ਉਹਨੇ ਫਿਰ ਆਉਂਦਾ ਸਰ ਕਹਿੰਦੀ ਕਿ ਟੂ ਮਚ ਵਰਕ ਹੋ ਗਿਆ ਨਾ ਤੇਰੇ ਵਾਸਤੇ, ਤੇ ਫਿਰ ਉਹਨੇ ਸਾਰਾ ਡਿਨਰ ਦੀ ਤਿਆਰੀ ਕੀਤੀ ਫਿਰ। ਤੇ ਸੋ ਇਹ ਹੈ ਕਿ ਦੋਵੇਂ ਪਾਸੇ ਜੇ ਗੱਡੀ ਬਰਾਬਰ, ਕਿਉਂਕਿ ਕਈ ਮੈਂ ਜਿੱਦਾਂ ਬੰਦਿਆਂ ਨੂੰ ਇਕੱਲਿਆਂ ਨੂੰ ਬਲੇਮ ਨਹੀਂ ਕਰੂੰਗੀ, ਕਈ ਲੇਡੀਜ਼ ਵੀ ਇੱਥੇ ਏਦਾਂ ਵਾ ਕਿ ਜੇ ਉਹ 6 ਵਜੇ ਤੋਂ 3 ਵਜੇ ਤੱਕ ਦੀ ਸ਼ਿਫਟ ਕਰ ਰਹੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਬਸ ਹੁਣ ਨੀ ਆਪਾਂ ਹਿੱਲ ਸਕਦੇ, ਬਸ ਟੂ ਮਚ ਕੰਮ ਹੋ ਗਿਆ, ਹੁਣ ਅੱਜ ਨੀ ਸਫਾਈ ਨੀ ਹੋਣੀ, ਅੱਜ ਆ ਨੀ ਹੋਣਾ। ਤੇ ਸੋ ਕਈ ਵਾਰੀ ਏਦਾਂ ਹੁੰਦਾ ਹੈ ਕਿ ਆਪਾਂ ਜਿੱਦਾਂ ਕਹਿ ਲੋ ਵੀ ਸਾਡੀ ਇੱਕ ਕਮਿਊਨਿਟੀ ਦੀ ਇੱਕ ਸੋਚ ਆ ਆਪਾਂ ਬੰਦੇ।
ਜੀ ਜੀ, ਮੈਂ ਰੋਕਣਾ ਚਾਹਾਂਗੀ, ਸਾਡੇ ਨਾਲ ਸਾਡੇ ਲਿਸਨਰ ਜੁੜ ਰਹੇ ਨੇ ਜੀ, ਅਮਰਜੀਤ ਕੌਰ ਹੁਰੀ, ਸੋ ਮੈਨੂੰ ਲੱਗਦਾ ਕਿ ਉਹ ਵੀ ਇਸ ਟੌਪਿਕ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਨੇ। ਜੀ ਸਰਬਜੀਤ ਜੀ, ਤੁਸੀਂ ਪਲੀਜ਼ ਉਹਨਾਂ ਦੀ ਕਾਲ ਜਿਹੜੀ ਉਹ ਆਨ ਕਰੋ ਤਾਂ ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕੀਏ। ਜੀ ਅਸੀਂ ਗੱਲਬਾਤ ਜਿਹੜੀ ਉਹ ਅੱਗੇ ਵਧਾਵਾਂਗੇ। ਸਿਮਰ, ਬਹੁਤ ਵਧੀਆ ਤੁਸੀਂ ਉਦਾਹਰਣ ਦਿੱਤੀ, ਔਰ ਮੈਨੂੰ ਲੱਗਦਾ ਹੁੰਦਾ ਵੀ ਇਹ ਹੈਗੀਆਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ, ਪਰ ਜੇਕਰ ਅਸੀਂ ਇਹਨਾਂ ਨੂੰ ਵਿਚਾਰੀਏ, ਇਹਨਾਂ ਨੂੰ ਮਹਿਸੂਸ ਕਰੀਏ ਤਾਂ ਥੋੜਾ ਜਿਹਾ ਸੌਖਾ ਹੋ ਜਾਂਦਾ। ਮੈਂ ਜੀ ਸਾਡੇ ਨਾਲ ਅਮਰਜੀਤ ਕੌਰ ਹੁਰੀ ਇਸ ਵੇਲੇ ਆਨ ਏਅਰ ਨੇ। ਜੀ ਅਮਰਜੀਤ ਜੀ, ਬਹੁਤ ਬਹੁਤ ਸਵਾਗਤ ਤੁਹਾਡਾ, ਕੀ ਕਹਿਣਾ ਚਾਹੋਗੇ ਅੱਜ?
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਅਮਰਦੀਪ, ਸਾਰੇ ਸਰੋਤੇ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ
ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ।
ਹਾਂਜੀ, ਇੱਕ ਦੀਦੀ ਹੋਰ ਛੱਡੇ ਨੂੰ ਸ਼ੇਅਰ ਹੋ ਗਈ ਭਾਈ, ਹੁਣ ਹੁਣ ਉਹ ਗੱਲ ਆਪਣੇ ਦੁਪੱਟਾ ਦਾ ਵਾਲਾ ਲੱਗ ਗਈ ਮੁੰਡੇ ਕਹਿੰਦਾ ਬੀਬੀਆਂ ਨਹੀਂ
ਨਹੀਂ ਜੀ, ਬਹੁਤ ਚੰਗਾ ਲੱਗਦਾ ਸਾਨੂੰ ਜੀ।
ਇਹ ਤਾਂ ਦੋ ਪਹੀਏ ਆ, ਮਤਲਬ ਵਧੀਆ ਗੱਲ ਹੈ। ਮੈਂ ਤਾਂ ਕਹਿੰਦੀ ਜਿਹੜੇ ਮੁੰਡੇ ਬਹੁਤ ਵਧੀਆ ਵੀ ਸਹਿਯੋਗ ਦਿੰਦੇ ਆ, ਦੇਣਾ ਵੀ ਚਾਹੀਦਾ, ਬਹੁਤ ਵਧੀਆ ਗੱਲ ਹੈ। ਹਾਂ, ਇਹ ਜਿਹੜਾ ਆਪਾਂ ਕਹਿੰਦੇ ਆ ਵੀ ਹਾਊਸ ਵਾਈਫ ਆ, ਹਾਊਸ ਵਾਈਫ ਤਾਂ ਮੈਨੂੰ ਪਤਾ ਉਹ ਤਾਂ ਬਹੁਤ ਬੰਦਾ ਸਟ੍ਰੈਸ ਚ ਲਿਆ ਜਾਂਦਾ, ਬਾਕੀ ਮੈਂ ਖੁਦ ਗਈ ਸੀ ਇਸ ਕੰਮ ਚ, ਕਿਸ ਨੂੰ ਘਰ ਦੇ ਕੰਮ ਦਾ ਨਾ ਮੁੱਕਦਾ ਤੇ ਨਾ ਖਿਹੜਾ ਚੁੱਕਦਾ ਹੈਗਾ।
ਬਿਲਕੁਲ ਜੀ
ਜੀ, ਬਿਲਕੁਲ,
ਕਈ ਵਾਰੀ ਤਾਂ ਨਹਾ ਧੋ ਵੀ ਨੀ ਹੁੰਦਾ ਬੰਦੇ ਤੋਂ, ਆਹ ਕਰ ਲਈਏ ਫਿਰ ਕਰ ਲੈਣੇ, ਜਾਂ ਆਹ ਕਰ ਲਈਏ ਆਹ ਕਰ ਲਈਏ, ਸਵੇਰੇ ਉੱਠਦੇ ਜਲਦੀ ਨਹਾ ਲਓ ਤਾਂ ਨਹਾ ਲਓ, ਨਹੀਂ ਤਾਂ ਬਸ ਉਵੇਂ ਜੁੜੇ ਫਿਰੋ, ਖਾਸ ਕਰਕੇ ਬੱਚਿਆਂ ਵਾਲੀ ਹਨਾ, ਬਾਕੀ ਉਹ ਹੈ ਜਦੋਂ ਫਿਰ ਵਧੀਆ ਲੱਕੀ ਆ ਗਏ ਮੈਂ ਕਹਿੰਦੀ ਆ ਕਿ ਜਿਹੜੀਆਂ ਕੁੜੀਆਂ ਜਾਂ ਵੀ ਜਿਹੜੇ ਵੀਰ ਜੀ ਆ ਗਏ ਮੇਰੇ ਏਜ ਦੇ ਜਾਂ ਮੁੰਡੇ ਆ ਹੈਲਪ ਕਰਾਉਂਦੇ ਆ ਗੇ ਬਹੁਤ ਵਧੀਆ ਗੱਲ ਹੈ ਪਰ ਮੇਰੇ ਹਸਬੈਂਡ ਮੇਰੇ ਬਹੁਤ ਘੱਟ ਹੈਲਪ ਕਰਾਉਂਦੇ ਮੈਨੂੰ ਬਹੁਤ
ਜੀ ਜੀ ਕੋਈ ਗੱਲ ਨੀ ਜੀ ਤੁਸੀਂ ਹੌਸਲਾ ਰੱਖੋ
ਲੱਗਿਆ ਹਾਂ ਹਾਂ ਬਾਕੀ ਇਹ ਆ ਵੀ ਜੇ ਆਪਾਂ ਕੰਮ ਕਰੋ ਤਾਂ ਕੋਈ ਗੱਲ ਨੀ ਘਰ ਜੇ ਤੁਸੀਂ ਐਡਜਸਟ ਕਰ ਸਕਦੇ ਹੋ ਤਾਂ ਕਿਵੇਂ ਨਾ ਕਿਵੇਂ ਇੱਕ ਅੱਧੀ ਸ਼ਿਫਟ ਜ਼ਰੂਰ ਵੀਕ ਚ ਲਾਓ ਤੁਸੀਂ ਕਿਤੇ ਨਾ ਕਿਤੇ ਨਾ ਨਾਲ ਤਾਂ ਤੁਹਾਡੀ ਹਰੇਕ ਦੀ ਆਊਟਿੰਗ ਹੋ ਜਾਂਦੀ ਹੈ ਮੈਂ ਕਹਿੰਦੀ ਜਿਹੜੀਆਂ ਘਰੇ ਕੁੜੀਆਂ ਰਹਿੰਦੀਆਂ ਜਿਵੇਂ ਵੀ ਉਹ ਕਿਵੇਂ ਨਾ ਕਿਵੇਂ ਸੈਟ ਕਰ ਸਕਦੀਆਂ ਵੀ ਵੀਕਐਂਡ ਤੇ ਜਾਂ ਕਿਵੇਂ ਵੀਕ ਦੇ ਵਿੱਚ ਆਪਦਾ ਘਰ ਦਾ ਮਾਹੌਲ ਵੀ ਉਹਨਾਂ ਦੀ ਆਊਟਿੰਗ ਹੋ ਜਾਂਦੀ ਉਹਨਾਂ ਨੂੰ ਐਂ ਲੱਗਦਾ ਬਾਕੀ ਜਿਹੜੇ ਆਉਣ ਦੇ ਕਮਾ ਕੇ ਲੈ ਕੇ ਆਉਣੇ ਚਾਹੇ $100 ਹੈ ਚਾਹੇ $200 ਹੈ ਵੀਕ ਦਾ ਉਹਨਾਂ ਜਿਹੜਾ ਖਰਚਣ ਦਾ ਮਜ਼ਾ ਹੈ ਨਾ ਉਹ ਅਲੱਗ ਹੀ ਹੈ
ਬਿਲਕੁਲ ਜੀ ਬਿਲਕੁਲ
ਸਹਿਯੋਗ
ਦੀ ਬਹੁਤ ਸੋਹਣੀ ਮਿਸਾਲ ਹੈ ਜੀ 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 ਬਿਲਕੁਲ
ਉਹੀ ਗੱਲ ਹੈ ਜੇ ਉਧਰੋਂ ਨੀ ਮਿਲਿਆ ਤਾਂ ਉਧਰ ਕਰ ਲੋ ਇਹ ਤਾਂ ਆਪਸੀ ਹੈ ਕਿਸੇ ਕਹਿੰਦੇ ਹੁੰਦੇ ਜੇ ਇਧਰੋਂ ਨੀ ਆਪਾਂ ਕਿਸੇ ਨਾਲ ਬਣਾ ਕੇ ਰੋਟੀ ਪਾਣੀ ਖਾ ਕੇ ਰੈਸਟ ਕਰਦੇ ਆ ਫਿਰ 6:30 ਪਾਰਕ ਜਾਂਦੇ ਆ ਲੱਕੀ ਆ ਪਰ ਅਸੀਂ ਖੁਸ਼ ਹੈਗੇ ਹੁਣ ਕਿਉਂਕਿ ਹੁਣ ਸਾਰੀ ਉਮਰ ਲੰਘ ਗਈ ਹੁਣ ਤਾਂ ਆਇਆ ਲੈ ਲੋ ਮੌਜਾਂ ਹੋਰ ਲਓ ਜਿਹੜੀ ਚੂਹਾ ਲੰਘ ਗਿਆ ਉਹ ਪੂਛ ਰਹਿ ਗਈ ਵਾਲੀ ਗੱਲ ਆ ਜੀ ਹੈਲਪ ਕਰਨੀ ਜ਼ਰੂਰੀ ਆ ਨਾ ਕਿ ਮੈਂ ਆਪਦੇ ਬੇਟੇ ਨੂੰ ਵੀ ਕਹਿਣੀ ਹੁੰਦੀ ਆ ਵੀ ਬਈ ਮੈਂ ਸੀਗੀ ਮੈਂ ਆਪਦਾ ਟਾਈਮ ਪੂਰਾ ਕਰ ਲਿਆ ਤੈਨੂੰ ਹੈਲਪ ਕਰਨ ਦੀ ਲੋੜ ਹੈ ਤੇ ਉਹ ਕਰਦਾ ਉਹ ਚ ਇਹ ਵੀ ਉਹ ਕਰਦਾ ਜਿੰਨੇ ਜੋ ਕਰਦਾ ਨਾ ਉਹ ਰੋਟੀ ਬੜੀ ਸੋਹਣੀ ਬਣਾਉਂਦਾ ਕਹੂੰਗਾ ਤੇਰੇ ਨਾਲ ਮੰਮੀ ਰੋਟੀਆਂ ਵੀ ਸੋਹਣੀਆਂ ਮੈਂ ਕਹਿੰਦੀ ਆਹ ਬਹੁਤ ਵਧੀਆ ਕੰਮ ਹੈ
ਜੀ ਇਸ ਚੀਜ਼ ਲਈ ਤੁਹਾਨੂੰ ਵਧਾਈ ਦੇਣੀ ਵੀ ਬਣਦੀ ਹੈ ਅਮਰਜੀਤ ਜੀ
ਉਹ ਤਾਂ ਕਰਦੀ ਆ ਵਿਚਾਰੇ ਤੇ ਪਰ ਮੇਰਾ ਮੁੰਡਾ ਨੀ ਕਰਦਾ ਹੁੰਦਾ ਕਿਉਂਕਿ ਉਹ ਵੀ ਲੱਗ
ਗਿਆ
ਉਹ ਵੀ ਲੱਗ ਗਿਆ
ਠੀਕ ਹੈ ਅਮਰਜੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਵੇਂ ਸਿਮਰ ਅਮਰ ਜੀ ਜੀ ਅਮਰਜੀਤ ਹੋਰਾਂ ਨੇ ਜਿਵੇਂ ਗੱਲ ਕੀਤੀ ਆ ਵੀ ਇਹਨਾਂ ਦਾ ਬੇਟਾ ਜਿਹੜਾ ਉਹ ਇਹਨਾਂ ਦੀ ਡਾਟਰ ਲਾਅ ਦੀ ਹੈਲਪ ਕਰਨੀ ਸ਼ੁਰੂ ਹੋ ਗਿਆ ਹਨਾ ਜਿਹੜਾ ਕਿ ਪਹਿਲਾਂ ਆਦੀ ਨਹੀਂ ਸੀਗਾ ਪਰ ਜਿਵੇਂ ਉਹਨਾਂ ਨੇ ਆਪਣੇ ਹਸਬੈਂਡ ਦੀ ਗੱਲ ਕੀਤੀ ਹੈ ਵੀ ਉਹਨਾਂ ਦੇ ਹਸਬੈਂਡ ਜਿਹੜੇ ਆ ਉਹ ਅਜੇ ਤੱਕ ਵੀ ਹਨਾ ਉਹ ਆਦਤਾਂ ਨਹੀਂ ਪਾ ਸਕੇ ਔਰ ਇਹ ਵੀ ਇੱਕ ਬਹੁਤ ਵੱਡਾ ਨਾ ਵੀਕ ਪੁਆਇੰਟ ਹੁੰਦਾ ਸਾਡੀ ਪਰਸਨੈਲਿਟੀ ਦਾ ਅੱਜ ਮੈਨੂੰ ਲੱਗਦਾ ਵੀ ਜਿੱਦਾਂ ਆਪਾਂ ਵੀ ਗੱਲਬਾਤ ਕਰ ਰਹੇ ਹਾਂ ਤੇ ਸਾਡੇ ਜਿਹੜੇ ਵੀਰ ਆ ਉਹ ਇਸ ਗੱਲਬਾਤ ਦਾ ਹਿੱਸਾ ਬਣਨਾ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਹੋਣਾ ਵੀ ਹਨਾ ਇਹ ਫੇਰ ਸ਼ਾਇਦ ਸਾਡੇ ਉੱਤੇ ਜਿਹੜਾ ਹਾਂ ਵੀ ਸ਼ਾਇਦ ਸਾਡੇ ਉੱਤੇ ਕੋਈ ਨਾ ਕੋਈ ਇਹੋ ਜਿਹਾ ਜਿਹੜਾ ਪਾਖਿਆ ਉਹ ਉਲੱਦਣਾ ਚਾਹੁੰਦੇ ਆ ਪਰ ਨਹੀਂ ਅਸਲ ਦੇ ਵਿੱਚ ਮੈਂ ਇਹੋ ਜਿਹੀਆਂ ਉਦਾਹਰਨਾਂ ਵੀ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ ਜਿਵੇਂ ਮੈਂ ਉਸ ਪਰਿਵਾਰ ਦੀ ਗੱਲ ਕੀਤੀ ਸੀ ਵੀ ਜਿਸ ਪਰਿਵਾਰ ਦੇ ਵਿੱਚ ਜਿਹੜੇ ਭਾਈ ਸਾਹਿਬ ਆ ਉਹ ਸਬਜ਼ੀ ਵੀ ਬਣਾ ਕੇ ਰੱਖਦੇ ਆ ਹਨਾ ਸਾਰੇ ਬੱਚਿਆਂ ਦੀਆਂ ਸਵੇਰ ਦੀਆਂ ਜਿਹੜੀਆਂ ਸਰਵਿਸਿਜ਼ ਆ ਉਹ ਆਪਣੀਆਂ ਪੂਰੀਆਂ ਕਰਦੇ ਆ ਸ਼ਾਮ ਦੀਆਂ ਜਿਹੜੀਆਂ ਸਰਵਿਸਿਜ਼ ਆ ਉਹਨਾਂ ਦੀ ਮਿਸਿਜ਼ ਆ ਕੇ ਪੂਰੀਆਂ ਕਰਦੀ ਆ ਪਰ ਇੱਕ ਪਰਿਵਾਰ ਦੀ ਹੋਰ ਐਗਜ਼ਾਮਪਲ ਦਿੰਦੀ ਹਾਂ ਜਿਹਦੇ ਕਾਰਨ ਜ਼ਿਆਦਾ ਸਟ੍ਰੈਸਫੁਲ ਹੋ ਜਾਂਦੀ ਹੈ ਲਾਈਫ ਪਰ ਸਾਡੇ ਨਾਲ ਅਗਲੇ ਕਾਲਰ ਜੁੜ ਰਹੇ, ਆਪਾਂ ਉਹਨਾਂ ਨੂੰ ਵੀ ਲੈਂਦੇ ਚਲੀਏ। ਜੀ ਸਾਡੇ ਨਾਲ ਕੌਣ ਸਰ ਜੁੜੇ ਨੇ ਜੀ? 730 ਇਹਨਾਂ ਦਾ ਪਿਛਲਾ ਨੰਬਰ ਹੈ। ਤੁਸੀਂ ਔਨ ਏਅਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ, ਤੇ ਦੂਸਰੀ ਭੈਣ ਨੂੰ ਵੀ ਸਤਿ ਸ੍ਰੀ ਅਕਾਲ। ਮੈਂ ਦਲਜੀਤ ਸਿੰਘ ਬੋਲ ਰਿਹਾ ਜੀ, ਮੈਂ ਤੇ ਚੌਂਕੋਲਾ।
ਹਾਂਜੀ ਹਾਂਜੀ, ਦਲਜੀਤ ਸਿੰਘ ਢਿੱਲੋਂ ਸਾਹਿਬ ਸਾਡੇ ਨਾਲ ਸ਼ਾਮਲ ਹੋਏ ਨੇ ਜੀ ਪ੍ਰੋਗਰਾਮ ਚ। ਧੰਨ ਭੰਗ ਸਾਡੇ, ਬਹੁਤ ਬਹੁਤ ਸਵਾਗਤ ਤੁਹਾਡਾ।
ਬਹੁਤ ਸੋਹਣਾ ਅੱਜ ਵਿਸ਼ਾ ਚੁਣਿਆ। ਮੈਂ ਵੀ ਚਾਹੁੰਦਾ ਸੀ ਕਿ ਮੈਂ ਥੋੜਾ ਜਿਹਾ, ਤੁਸੀਂ ਵਿਦੇਸ਼ਾਂ ਦੀ ਗੱਲ ਕਰਦੇ ਹੋ, ਅਸੀਂ ਤੇ ਆਪਣੇ ਦੇਸ਼ ਵਿਚ ਵੀ ਆਪਣੇ ਸਿੰਘਣੀ ਦੀ ਮਦਦ ਕਰਦੇ ਰਹੇ ਹਾਂ ਤੇ ਕਰਦੇ ਰਹਾਂਗੇ
ਜੀ। ਕਿਆ ਬਾਤ ਹੈ, ਔਰ ਇਹ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ ਢਿੱਲੋਂ ਸਾਹਿਬ। ਅੱਜ ਜਿੱਦਾਂ ਅਸੀਂ ਦੇਖ ਰਹੇ ਹਾਂ ਵੀ ਕਾਲਜ ਜਿਹੜੀਆਂ ਨਾ ਅੱਜ ਘੱਟ ਆਈਆਂ ਸਾਡੇ ਵੀਰਾਂ ਦੀਆਂ, ਪਰ ਕਿਤੇ ਨਾ ਕਿਤੇ ਜਾਂ ਕਹਿ ਲਓ ਕਿ ਸਾਡੇ ਜਿਹੜੇ ਪਰਿਵਾਰਾਂ ਦੇ ਵਿੱਚ ਇੱਕ ਮਾਹੌਲ ਇਹੋ ਜਿਹਾ ਉਸਰਿਆ ਹੋਇਆ, ਇੱਕ ਮਾਹੌਲ ਇਹੋ ਜਿਹਾ ਬਣਿਆ ਹੋਇਆ ਕਿ ਜਿਹਦੇ ਵਿੱਚ ਅਸੀਂ ਥੋੜਾ ਜਿਹਾ ਜ਼ਿੰਮੇਵਾਰੀਆਂ ਤੋਂ ਦੂਰ ਭੱਜਦੇ ਹਾਂ, ਜੇਕਰ ਘਰ ਦੀਆਂ ਗੱਲਾਂ ਅਸੀਂ ਕਰੀਏ, ਘਰੇਲੂ ਕੰਮ ਕਾਜ ਦੀਆਂ ਗੱਲਾਂ ਕਰੀਏ।
ਅਮਰਦੀਪ
ਕੀ ਕਹਿਣਾ ਚਾਹੋਗੇ ਇਸ ਤੋਂ ਇਲਾਵਾ?
ਗੁਰੂ ਸਾਹਿਬ, ਗੁਰੂ ਸਾਹਿਬ ਨੇ ਵੀ ਗ੍ਰਿਸ਼ਤੀ ਨੂੰ ਮਤਲਬ ਇੱਕ ਧਰਮ ਗਿਣਿਆ, ਧਰਮ ਕਿਹਾ ਵਾ। ਤੇ ਜੇ ਤੁਸੀਂ ਕਦੇ ਗੁਰਬਾਣੀ ਨੂੰ ਬੜੇ ਡੂੰਘਾਈ ਚ ਪੜ੍ਹ ਕੇ ਵੇਖੋ ਤੇ ਇਹਦੇ ਵਿੱਚੋਂ ਗ੍ਰਿਸ਼ਤੀ ਤੋਂ ਬਹੁਤ ਸਾਰੀਆਂ ਸਿੱਧਾਂ ਮਿਲਦੀਆਂ ਜਿਹੜੀਆਂ ਸਾਨੂੰ ਮਤਲਬ ਰੱਬ ਦੇ ਨਾਲ ਜੋੜਦੀਆਂ ਨੇ। ਤੁਸੀਂ ਜਿੰਨੀਆਂ ਬਾਣੀਆਂ ਦੇ ਨਾਮ ਹੀ ਆ, ਅਲਾਣੀਆਂ, ਸਿੱਠਣੀਆਂ, ਚਾਹੇ ਬਾਰਾਂ ਮਹਾਂ, ਸਾਰੇ ਇਹ ਗ੍ਰਿਸ਼ ਧਰਮ ਦੇ ਨਾਲ ਜੁੜੀਆਂ ਹੋਈਆਂ ਪੁਰਾਣੀਆਂ ਲੋਕ ਗੀਤ ਸੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਇੱਕ ਨਵੀਂ ਰੰਗਤ ਦੇ ਕੇ ਪਰਮਾਤਮਾ ਨਾਲ ਜੋੜਿਆ। ਇੱਕ ਮਿਸਾਲ ਆ
ਜੀ।
ਤੇ ਬਾਕੀ ਰਹੀ ਗੱਲ, ਦੋਵਾਂ ਜੀਆਂ ਦੀ ਨੋਕ ਝੋਕ ਵੀ ਹੋਣੀ ਚਾਹੀਦੀ ਆ। ਤੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਗੱਡੀ ਦੇ ਚੱਕੇ, ਗੱਡੀ ਦੇ ਚੱਕੇ ਜੇ ਉੱਚੇ ਨੀਵੇਂ ਹੋਣਗੇ, ਵੱਡੇ ਛੋਟੇ ਹੋਣਗੇ, ਤੇ ਉਹ ਕਦੀ ਵੀ ਗੱਡੀ ਬਰਾਬਰ ਨੀ ਚੱਲ ਸਕੂਗੀ, ਅਗਰ ਮੰਜ਼ਿਲ ਵੱਲ ਨੀ ਜਾ ਸਕੂਗੀ। ਮੰਜ਼ਿਲ ਵੱਲ ਉਹ ਗੱਡੀ ਜਾਂਦੀ ਆ ਜਿਹੜੀ ਜਿਹਦੇ ਬਰਾਬਰ ਹਵਾ ਹੋਏ ਦੋਵਾਂ ਟਾਇਰਾਂ ਵਿੱਚ। ਇਹ ਕਹਿ ਲੋ ਵੀ ਆਮ ਸਾਹਮਣੇ ਦਾ ਬਰਾਬਰ ਦਾ ਕੰਮ ਕਰ ਸਕਦੇ ਹੋਣ। ਤੇ ਬਹੁਤੇ ਘਰਾਂ ਦੇ ਵਿੱਚ ਮੈਂ ਦੇਖਿਆ, ਇੱਥੇ ਆਸਟ੍ਰੇਲੀਆ ਵਿੱਚ ਪੰਜਾਬੀ ਰੰਗਤ ਕਰਕੇ ਕਈ ਨੌਜਵਾਨ ਬੱਚੇ ਜਿਹੜੇ ਆ ਉਹ ਭਾਵੇਂ ਦੋਵੇਂ ਜੀ ਇਕੱਠੇ ਆਉਣ ਘਰੋਂ ਬਾਹਰੋਂ ਕੰਮ ਤੋਂ ਜੋਬ ਤੋਂ ਇਕੱਠੇ ਹੁੰਦੇ ਆ, ਤੇ ਪਰ ਉਹ ਆਦਮੀ ਆ ਕੇ ਸੋਫੇ ਤੇ ਬਹਿ ਜਾਂਦਾ ਜਿਵੇਂ ਭੈਣ ਅਮਰਜੀਤ ਕਹਿਣ ਡੇ ਸੀ। ਤੇ ਕਹਿ ਦਿੰਦੇ ਚਾਹ ਬਣਾਓ ਵੀ ਪਾਣੀ ਲਿਆਓ, ਅਕਸਰ ਤਾਂ ਦੋਵੇਂ ਇਕੱਠੇ ਆਏ ਹੁੰਦੇ ਆ, ਦੋਨਾਂ ਨੂੰ ਬਰਾਬਰ ਦਾ ਹੁੰਦਾ। ਤੇ ਜੇ ਕਿਤੇ ਆਦਮੀ ਆਪਣੀ ਪਤਨੀ ਨੂੰ ਚਾਹ ਦਾ ਕੱਪ ਕਿਤੇ ਬਣਾ ਦੇਵੇ ਤੇ ਮੇਰੇ ਖਿਆਲ ਚ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨੀ ਰਹਿੰਦਾ, ਸਾਰਾ ਦਿਨ ਇਸੇ ਖੁਸ਼ੀ ਵਿਚ ਹੀ ਮਤਲਬ ਕਹਿ ਦੋ ਵੀ ਘਰ ਦਾ ਕੰਮ ਕਰਦੀ ਰਹਿੰਦੀ।
ਬਿਲਕੁਲ 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 ਜੀ ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਸਗੋਂ ਨਾ ਐਨਰਜੀ ਜਿਹੜੀ ਆ ਤੁਹਾਡੀ ਬੂਸਟ ਕਰਦੀਆਂ, ਜੇਕਰ ਛੋਟੇ ਛੋਟੇ ਹੀ ਅਸਲ ਦੇ ਵਿੱਚ ਇਹ ਇਹ ਕੋਈ ਵੱਡੇ ਪੱਧਰ ਦੀਆਂ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ ਕਿ ਜੇਕਰ ਤੁਸੀਂ ਪਤਨੀ ਨੂੰ ਚਾਹ ਦਾ ਕੱਪ ਬਣਾ ਦਿੱਤਾ ਜਾ, ਹਨਾ, ਪਰ ਇਹ ਛੋਟੇ ਛੋਟੇ ਹੀ ਸਾਡੇ ਜਿਹੜੇ ਐਕਟ ਆ, ਛੋਟੇ ਛੋਟੇ ਜਿਹੜੇ ਕੰਮ ਆ, ਹਨਾ, ਇਹ ਅਸਲ ਦੇ ਵਿੱਚ ਪਤਨੀ ਦੀ ਵੀ ਊਰਜਾ ਦੇ ਵਿੱਚ ਵਾਧਾ ਕਰਦੀਆਂ, ਤੇ ਜੇਕਰ ਪਤਨੀ ਜਿਹੜੀ ਆ ਉਹ ਛੋਟੀਆਂ ਛੋਟੀਆਂ ਗੱਲਾਂ ਦਾ, ਪਤੀ ਦਾ, ਪਤੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਦੀ ਆ, ਤੇ ਪਤੀ ਨੂੰ ਵੀ ਇਹ ਚੀਜ਼ਾਂ ਜਿਹੜੀਆਂ ਖੁਸ਼ੀ ਦਿੰਦੀਆਂ। ਪਰ ਗੱਲ ਇਹ ਆ ਜਾਂਦੀ ਆ ਕਿ ਇੱਕ ਦੂਸਰੇ ਦੇ ਲਈ ਜਿਹੜਾ ਅਸੀਂ ਇੱਕ ਦੂਸਰੇ ਦੇ ਲਈ ਸਹਿਯੋਗ ਕਰਨਾ ਜਿਹੜਾ ਹੈ ਕਿੰਨਾ ਕੁ ਅਸੀਂ ਜਾਇਜ਼ ਸਮਝਦੇ ਹੁੰਦੇ ਹਾਂ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਅਸੀਂ ਜ਼ਿੰਮੇਵਾਰੀਆਂ ਜਿਹੜੀਆਂ ਕਿਸ ਹੱਦ ਤੱਕ ਨਿਭਾਉਣਾ ਚਾਹੁੰਦੇ ਹਾਂ, ਇਹ ਚੀਜ਼ਾਂ ਜਿਹੜੀਆਂ ਆ ਇਹ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਸਾਨੂੰ ਅੱਗੇ ਪਰਿਵਾਰ ਨੂੰ ਚਲਾਉਣ ਦੇ ਵਿੱਚ ਜਾਂ ਉਹਨੂੰ ਸਹਿਜ ਤਰੀਕੇ ਦੇ ਨਾਲ ਚਲਾਉਣ ਦੇ ਵਿੱਚ ਮਦਦ ਕਰਦੀਆਂ। ਸਾਡੇ ਨਾਲ ਬਹੁਤ ਸਾਰੇ ਹੋਰ ਵੀ ਸਰੋਤੇ ਜੁੜ ਰਹੇ ਆ, ਪਰ ਤੁਹਾਡੀ ਜਿਹੜੀ ਗੱਲ ਆ ਉਹ ਹਮੇਸ਼ਾ ਹੀ ਤੁਹਾਡੇ ਤਜਰਬੇ ਦੇ ਵਿੱਚੋਂ ਢਿੱਲੋਂ ਸਾਹਿਬ ਬੋਲਦੀ ਹੁੰਦੀ ਆ, ਔਰ ਉਸ ਤਜਰਬੇ ਦੇ ਵਿੱਚੋਂ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ। ਔਰ ਜਦੋਂ ਤੁਸੀਂ ਪੰਜਾਬੀ ਰੰਗਤ ਵਾਲੇ ਪਰਿਵਾਰਾਂ ਦੀ ਗੱਲ ਕੀਤੀ ਆ, ਤਾਂ ਉਸ ਤਰ੍ਹਾਂ ਦੀ ਇੱਕ ਮਿਸਾਲ ਜਿਹੜੀ ਸੀ ਉਹ ਮੈਂ ਵੀ ਸਾਂਝੀ ਕਰਨਾ ਚਾਹੁੰਦੀ ਸੀਗੀ ਵੀ ਆਪਣੇ ਪਰਿਵਾਰਾਂ ਦੇ ਵਿੱਚ ਅਕਸਰ ਹੀ ਇੱਦਾਂ ਹੁੰਦਾ, ਔਰ ਬਦਲਾਅ ਜਿਹੜਾ ਉਹ ਜ਼ਰੂਰ ਆ ਰਿਹਾ, ਪਰ ਬਦਲਾਅ ਕੁਝ ਕੁ ਪਰਿਵਾਰਾਂ ਦੇ ਵਿੱਚ ਆ ਰਿਹਾ, ਪਰ ਜ਼ਿਆਦਾਤਰ ਅਜੇ ਵੀ ਜਿਹੜੇ ਪਰਿਵਾਰ ਆ ਉਹਨਾਂ ਦੇ ਵਿੱਚ ਬਹੁਤੀਆਂ ਜਿਹੜੀਆਂ ਜ਼ਿੰਮੇਵਾਰੀਆਂ ਆ ਉਹ ਘਰ ਦੀ ਜਿਹੜੀ ਪਤਨੀ ਆ ਉਹਦੇ ਉੱਤੇ ਹੁੰਦੀਆਂ ਆ, ਪਤੀ ਜਿਹੜਾ ਥੋੜਾ ਜਿਹਾ ਫਿਰ ਵੀ ਸੁਰਖਰੂ ਰਹਿੰਦਾ ਆ ਇਹਨਾਂ ਜ਼ਿੰਮੇਵਾਰੀਆਂ ਤੋਂ। ਪਰ ਮੈਨੂੰ ਅਮਰਜੀਤ ਕੌਰ ਹੋਰਾਂ ਦਾ ਬਹੁਤ ਵਧੀਆ ਲੱਗਿਆ ਕਿ ਉਹਨਾਂ ਨੇ ਪਰਿਵਾਰ ਦੇ ਵਿੱਚ ਆਪ ਦੱਸਿਆ ਵੀ ਜੋ ਉਹ ਆਪ ਭੋਗਦੇ ਰਹੇ ਉਹਨਾਂ ਨੇ ਉਹ ਆਪਣੇ ਬੱਚੇ ਦੇ ਨਾਲ ਨਹੀਂ ਹੋਣ ਦਿੱਤਾ। ਉਹਨਾਂ ਨੇ ਕਿਹਾ ਕਿ ਜੇਕਰ ਉਹ ਉਹਨਾਂ ਦੇ ਜਿਹੜੇ ਹਸਬੈਂਡ ਸੀ ਉਹ ਉਹਨਾਂ ਨੂੰ ਹੁਣ ਤੱਕ ਵੀ ਉਹਨਾਂ ਸਹਿਯੋਗ ਨਹੀਂ ਦੇ ਪਾਉਂਦੇ, ਪਰ ਉਹਨਾਂ ਦਾ ਜਿਹੜਾ ਬੇਟਾ ਆ ਉਹ ਜ਼ਰੂਰ ਡਾਟਰ ਇਨ ਲਾਅ ਨੂੰ ਦਿੰਦਾ, ਔਰ ਉਹ ਕਹਿੰਦੇ ਕਿ ਮੈਂ ਆਪਣੀ ਬੇਟੀ ਨੂੰ ਵੀ ਇਹ ਚੀਜ਼ ਸਿਖਾਈ ਆ ਕਿ ਉਹਨੂੰ ਵੀ ਆਪਣੀ ਜਿਹੜੀ ਭੂਮਿਕਾ ਆ ਉਹ ਸਹੀ ਤਰੀਕੇ ਦੇ ਨਾਲ ਅਦਾ ਕਰਨੀ ਜ਼ਰੂਰੀ ਆ।
ਪੰਜਾਬ ਵਿਚ ਕਿਉਂਕਿ ਆਮ ਕਰਕੇ ਇਹੋ ਹੀ ਰੁਝਾਨ ਬਣਿਆ ਹੋਇਆ ਕਿ ਪਤਨੀ ਨੇ ਘਰ ਦੇ ਸਾਰੇ ਕੰਮ ਕਰਨੇ ਆ, ਤੇ ਇੱਥੇ ਆ ਕੇ ਵੀ ਉਹ ਨੌਜਵਾਨ ਬੱਚਿਆਂ ਨੇ ਜੋ ਦੇਖਿਆ ਹੁੰਦਾ ਆਪਣੇ ਮਾਪਿਆਂ ਨੂੰ ਉਸੇ ਤਰ੍ਹਾਂ ਉਹ ਲੋਚਦੇ, ਪਰ ਇੱਥੇ ਦੀ ਜਿਹੜੀ ਜ਼ਿੰਦਗੀ ਆ ਉਹ ਪੰਜਾਬ ਦੀ ਜ਼ਿੰਦਗੀ ਨਾਲ ਬਹੁਤ ਅਲੱਗ ਥਲੱਗ ਆ, ਤੇ ਜੇ ਇਹਦੇ ਇਸ ਰੁਝਾਨ ਨੂੰ ਅਸੀਂ ਨਾ ਬਦਲਿਆ ਤੇ ਫਿਰ ਆਮ ਕਰਕੇ ਘਰਾਂ ਚ ਲੜਾਈਆਂ ਝਗੜੇ ਇੱਥੋਂ ਤੱਕ ਤਲਾਕ ਤੱਕ ਦੀ ਨੌਬਤ ਵੀ ਆਉਂਦੀ ਆ। ਤੇ ਕੋਸ਼ਿਸ਼ ਇਹੋ ਕਰਨੀ ਚਾਹੀਦੀ ਆ ਕਿ ਦੋਵੇਂ ਜੀ ਆਪਸ ਵਿੱਚ ਮਿਲਵਰਤਨ ਰੱਖਣ। ਮੈਂ ਕਈ ਵਾਰੀ ਹੱਸਦਾ ਵੀ ਹੁੰਦਾ ਵੀ ਇੱਕ ਜੀ ਜੇ ਕੱਪੜੇ ਧੋ ਰਿਹਾ ਦੂਸਰੇ ਨੂੰ ਸੁੱਕਣੇ ਪਾਉਣੇ ਚਾਹੀਦੇ ਆ, ਇੱਕ ਭਾਂਡੇ ਮਾਂਜ ਰਿਹਾ ਦੂਸਰੇ ਨੂੰ ਨਾਲ ਨਾਲ ਉਸ ਨੂੰ ਸੈਟਿੰਗ ਕਰਨੀ ਚਾਹੀਦੀ ਆ, ਤਾਂ ਕਿ ਦੋਵਾਂ ਦਾ ਇੱਕ ਦਿਲ ਵੀ ਲੱਗਾ ਰਹੇ ਤੇ ਨੋਕ ਝੋਕ ਵੀ ਛੋਟੀ ਛੋਟੀ ਹੁੰਦੀ ਰਹੇ। ਜੀ ਅਮਰਦੀਪ,
ਬਿਲਕੁਲ ਬਹੁਤ ਵਧੀਆ ਜੀ, ਬਹੁਤ ਵਧੀਆ। ਮੈਨੂੰ ਲੱਗਦਾ ਢਿੱਲੋਂ ਸਾਹਿਬ ਇਸ ਤੋਂ ਵਧੀਆ ਹੋਰ ਐਗਜ਼ਾਮਪਲ ਕੀ ਹੋ ਸਕਦੀ ਆ, ਕਿਉਂਕਿ ਇੱਕ ਤਾਂ ਦੇਖੋ ਕੰਮ ਵੀ ਜਲਦੀ ਨਿਪਟਾਉਣ ਚ ਮਦਦ ਮਿਲਦੀ ਆ, ਔਰ ਜਿੰਨੀ ਜਲਦੀ ਤੁਸੀਂ ਦੋਵੇਂ ਜਣੇ ਮਿਲ ਕੇ ਜਦੋਂ ਕੰਮ ਕਰਦੇ ਹੋ ਤੁਹਾਡੇ ਕੋਲ ਜਿਹੜਾ ਫਾਲਤੂ ਸਮਾਂ ਜਿਹੜਾ ਐਕਸਟਰਾ ਸਮਾਂ ਆ ਉਹਨੂੰ ਤੁਸੀਂ ਬਿਲਕੁਲ ਗੱਲਾਂ ਬਾਤਾਂ ਦੇ ਵਿੱਚ ਵੀ ਜੇਕਰ ਤੁਸੀਂ ਹੋਰ ਕਿਸੇ ਵਿਸ਼ੇ ਦੇ ਉੱਤੇ ਆਪਸ ਦੇ ਵਿੱਚ ਕੋਈ ਸਾਂਝ ਪਾਣੀ ਚਾਹੁੰਦੇ ਹੋਵੋ ਤਾਂ ਉਹ ਪਾ ਸਕਦੇ ਹੁੰਦੇ ਆ, ਪਰ ਗੱਲ ਉਹੀ ਹੈ ਕਿ ਜੇਕਰ ਦੋਨੋਂ ਜਣੇ ਮਿਲ ਕੇ ਕਰਦੇ ਆ ਤੁਸੀਂ ਸਮਾਂ ਵੀ ਬਹੁਤ ਬਚਾ ਸਕਦੇ ਆ, ਪਰ ਜੇਕਰ ਇੱਕੋ ਹੀ ਜਣਾ ਲੱਗਿਆ ਹੋਇਆ ਉਹਦੇ ਲਈ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਤਾਂ ਉਹਦੇ ਲਈ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ। ਸਾਡੇ ਨਾਲ ਅੱਗੇ ਵੀ ਕਾਲਰ ਬਹੁਤ ਸਾਰੇ ਜੁੜ ਰਹੇ ਆ, ਪਰ ਫਿਲਹਾਲ ਇੱਕ ਅਸੀਂ ਬ੍ਰੇਕ ਜ਼ਰੂਰ ਲੈਣੀ ਚਾਹਾਂਗੇ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਣੇ ਆ, ਔਰ ਅਗਲੇ ਲਿਸਨਰ ਕਰਮਜੀਤ ਕੌਰ ਹੋਰੀ ਸਾਡੇ ਨਾਲ ਔਨ ਏਅਰ ਹੋਣਗੇ। ਗੀਤ ਤੁਸੀਂ ਸੁਣਿਆ ਤੇ ਗੀਤ ਤੋਂ ਬਾਅਦ ਮੈਨੂੰ ਲੱਗਦਾ ਹੁਣ ਹੋਰ ਮਾਹੌਲ ਜਿਹੜਾ ਨਾ ਉਹ ਖੁਸ਼ਨੁਮਾ ਹੋ ਗਿਆ ਹਨਾ। ਪਤਾ ਕਿਉਂ? ਕਿਉਂਕਿ ਨਾ ਇੱਕ ਬਹੁਤ ਸੋਹਣਾ ਜਿਹਾ ਜੋਕ ਭੇਜਿਆ ਚਾਲ ਸਾਹਿਬ ਨੇ, ਔਰ ਆਪਾਂ ਕਰਮਜੀਤ ਕੌਰ ਹੋਰੀ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ, ਆਪਾਂ ਉਹਨਾਂ ਨੂੰ ਲੈਣ ਤੋਂ ਪਹਿਲਾਂ ਜੋਕ ਵੀ ਸਾਂਝਾ ਕਰ ਦਈਏ ਤਾਂ ਕਿ ਫਿਰ ਹੋਰ ਜਿਹੜਾ ਮਾਹੌਲ ਹੈ ਉਹ ਖੁਸ਼ਨੁਮਾ ਹੋ ਜਾਵੇ। ਸੋ ਚਾਲ ਸਾਹਿਬ ਕਹਿੰਦੇ ਘਰ ਵਾਲੀਆਂ ਵੀ ਅਜੀਬ ਨੇ, ਸਾਰਾ ਦਿਨ ਸ਼ਾਪਿੰਗ ਕਰਨ ਤੋਂ ਬਾਅਦ ਘਰ ਆ ਕੇ ਸਿਰ ਫੜ ਕੇ ਕਹਿਣਗੀਆਂ ਹਾਏ ਜੋ ਅਸਲ ਚੀਜ਼ ਲੈਣ ਗਈ ਸੀ ਉਹ ਤਾਂ ਰਹਿ ਹੀ ਗਈ ਇੱਦਾਂ ਵੀ ਹੋ ਜਾਂਦਾ ਜੀ ਸੋ ਸਾਡੇ ਨਾਲ ਅਗਲੇ ਕਾਲਰ ਕਰਮਜੀਤ ਕੌਰ ਹੋਰੀ ਜੁੜੇ ਨੇ ਮੈਲਬਨ ਤੋਂ ਸੋ ਕਰਮਜੀਤ ਜੀ ਬਹੁਤ ਬਹੁਤ ਸਵਾਗਤ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਸਤਿ ਸ੍ਰੀ ਅਕਾਲ ਜੀ ਕਰਮਜੀਤ ਕੀ ਕਹਿਣਾ ਚਾਹੋਗੇ ਅੱਜ ਦੇ ਟੌਪਿਕ ਤੇ
ਮੇਰੇ ਹਸਬੈਂਡ ਬਿਲਕੁਲ ਵੀ ਕੰਮ ਨਹੀਂ ਕਰਵਾਉਂਦੇ ਮੇਰੇ ਨਾਲ ਬੱਚਿਆਂ
ਦਾ ਮਸਲਾ ਰੱਖੋ ਮੇਰੇ ਵੀ ਨਹੀਂ ਕਰਾਉਂਦੇ
ਇੰਜੈਕਸ਼ਨ ਲਵਾਉਣੇ ਨੇ
ਹਾਲ ਇਧਰ ਹੀ
ਮੈਨੂੰ ਟ੍ਰਾਈਲਿੰਗ ਨਹੀਂ ਆਉਂਦੀ ਹਲੋ ਹਲੋ ਡਰਾਈਵਿੰਗ ਨਹੀਂ ਆਉਂਦੀ ਮੈਨੂੰ ਤੇ
ਜੀ ਜੀ
ਸਾਰਾ ਕੁਛ ਮੇਰੇ ਦੋ ਬੱਚੇ ਨੇ ਸਾਰਾ ਟਾਈਮ ਉਹਨਾਂ ਨੂੰ ਸਕੂਲ ਛੱਡ ਕੇ ਆਉਣਾ ਲਿਆਉਣਾ ਬੱਸਾਂ ਤੇ ਆਉਣਾ ਜਾਣਾ ਸਾਰਾ ਪੇਪਰ ਵਰਕ ਕੋਈ ਵੀਜ਼ਾ ਲਗਵਾਉਣਾ ਕਿਸੇ ਦਾ ਕੁਛ ਰਿਨਿਊ ਕਰਵਾਉਣਾ ਸਾਰੇ ਮੇਰੇ ਕੰਮ ਨੇ ਕੋਈ ਹੁਣ ਐਵੇਂ ਆਲਤੂ ਫਾਲਤੂ ਜਿਹੜਾ ਵੀ ਡਾਕੂਮੈਂਟ ਆਇਆ ਸਿਰਫ ਉਹ ਕਰਮ ਵੇਖੀ ਕਰਮ ਤੋਂ ਉੱਥੇ ਕਰ ਲਈ ਮੈਨੇਜ ਮੈਂ ਕਿਹਾ ਠੀਕ ਹੈ ਜੀ ਕਰ ਲਾਂਗੀ ਸਾਰਾ ਕਾਗਜ਼ ਪੱਤਰ ਦਾ ਕੰਮ ਮੇਰੇ ਸਿਰ ਤੇ ਆ ਮੈਨੂੰ ਇਹ ਲੱਗਦਾ ਕਿ ਮੈਨੂੰ ਇਹ ਕੰਮ ਲੈਣੀ ਸੀ ਚਾਹੀਦੀ ਐਵੇਂ ਮੈਂ ਫਾਲਤੂ ਚ ਆਪਣੇ ਸਿਰ ਤੇ ਟੈਨਸ਼ਨਾਂ ਲਈਆਂ ਹੋਈਆਂ ਨੇ ਪਰ ਅਨਿਹੋ ਮੈਨੇਜ ਹੋਈ ਜਾ ਰਿਹਾ ਘਰ ਦੇ ਵਿਚ ਉਹ ਚਾਹੇ ਉਹਨਾਂ ਦੀ ਚਾਰ ਦਿਨ ਛੁੱਟੀ ਆ ਪਬਲਿਕ ਹੋਲੀਡੇ ਹੈ ਸੰਡੇ ਹੈ ਜਿੱਦਣ ਉਹਨਾਂ ਦੀ ਛੁੱਟੀ ਹੁੰਦੀ ਆ ਉਦਣ ਮੇਰਾ ਕੰਮ ਸਗੋਂ ਜਿਆਦਾ ਵੱਧ ਜਾਂਦਾ ਰੂਮ ਚ ਲਿਆਓ ਜੀ ਪਾਣੀ ਉੱਥੇ ਲੈ ਕੇ ਆਉਣਾ ਤੇ ਚਾਹ ਉੱਥੇ ਲੈ ਕੇ ਆਉਣੀ ਹੈ ਫਿਰ ਬੱਚਿਆਂ ਨੇ ਕੋਈ ਵੀ ਸਮਾਨ ਉੱਥੇ ਖਿਲਾਰ ਦੇਣਾ ਉਹਨਾਂ ਕਦੀ ਵੈਕਿਊਮ ਨਹੀਂ ਕਰਨਾ ਤੇ ਸਾਡੀ ਗੱਲ ਕਰਕੇ ਕਈ ਵਾਰ ਬਹਿਸ ਵੀ ਹੋ ਜਾਂਦੀ ਬਟ ਮੈਂ ਹੁਣ ਇਸ ਚੀਜ਼ ਨੂੰ ਸਮਝ ਗਈ ਕਿ ਨਹੀਂ ਮਤਲਬ ਇਹ ਸਾਰੇ ਕੰਮ ਮੈਨੂੰ ਹੀ ਕਰਨੇ ਪੈਣੇ ਨੇ ਹੁਣ ਮੈਂ ਥੋੜਾ ਜਿਹਾ ਸ਼ਾਂਤ ਹੋ ਗਈ ਹਾਂ ਮੈਂ ਬਹੁਤਾ ਉਹ ਨਹੀਂ ਕਰਦੀ ਇੱਕ ਵਾਰ ਮੈਂ ਇੰਡੀਆ ਗਈ ਹੋਈ ਸੀ ਤੇ ਮੇਰੇ ਹਸਬੈਂਡ ਤੇ ਸਾਡੇ ਨਾ ਸੋਫੇ ਸਾਫ਼ ਵਗੈਰਾ ਕਰਨ ਵਾਲੇ ਸੀ ਤੇ ਮੇਰੇ ਹਸਬੈਂਡ ਮੈਂ ਗਲੀ ਚ ਖੜੀ ਹੋਈ ਸੀ ਤੇ ਇਹਨੇ ਚ ਫੋਨ ਆ ਗਿਆ ਇਹਨਾਂ ਦਾ ਮੈਂ ਕਿਹਾ ਹਾਂਜੀ ਕਹਿੰਦੇ ਮੈਂ ਕਿਹਾ ਕੀ ਕਰਦੇ ਸੀ ਕਹਿੰਦੇ ਮੈਂ ਸੋਫੇ ਸਾਫ਼ ਕਰਦਾ ਸੀ ਤੇ ਮੈਂ ਕਿਹਾ ਅੱਛਾ ਮੈਂ ਕਿਹਾ ਸਫਾਈ ਹੋ ਗਈ ਕਰ ਲੇ ਸੋਫੇ
ਸਾਫ਼
ਇਹਨੇ ਉਹ ਸਾਡੀ ਹਾਂਜੀ ਮੈਨੂੰ ਤੇ ਬਹੁਤ ਖੁਸ਼ ਤੇ ਸਾਡੇ ਨਾ ਗੁਆਂਢ ਦੇ ਵਿਚ ਕੋਈ ਲੇਡੀ ਉਹਨੂੰ ਮਤਲਬ ਪਤਾ ਲੱਗ ਗਿਆ ਕਿ ਇਹਦਾ ਹਸਬੈਂਡ ਸੋਫੇ ਸਾਫ਼ ਕਰ ਰਿਹਾ ਤੇ ਉਹਨੇ ਸਾਰੀ ਗਲੀ ਵਿਚ ਰੌਲਾ ਪਾ ਦਿੱਤਾ ਕਹਿੰਦੀ ਕਰਮ ਤੇ ਆਪਣੇ ਹਸਬੈਂਡ ਸੋਫੇ ਸਾਫ਼ ਕਰਵਾਉਂਦੀ ਹੈ ਤੇ ਬਹੁਤ ਕੰਮ ਕਰਵਾਉਂਦੀ ਹੈ ਮੰਮੀ ਮੈਨੂੰ ਡਾਂਟਣ ਅੱਛਾ ਕਿੱਦੇ ਤੂੰ ਮੇਰੇ ਪੁੱਤ ਤੋਂ ਇੰਨਾ ਕੰਮ ਕਰਵਾਉਂਦੀ ਹੈ ਮੈਂ ਕਿਹਾ ਮੰਮੀ ਸੋਫੇ ਸਾਫ਼ ਕੀਤੇ ਨੇ ਮੈਂ ਘਰ ਨੀ ਸਾਫ਼ ਕਰ ਦਿੱਤਾ
ਠੀਕ ਹੈ ਸੋ
ਬਟ ਮੈਨੂੰ ਲੱਗਦਾ
ਇੱਦਾਂ ਹੀ ਹੁੰਦਾ ਕਰਮ ਜੀ
ਨੂੰ ਹਮੇਸ਼ਾ ਕੰਮ ਕਰਵਾਉਣਾ ਚਾਹੀਦਾ
ਜੀ ਬਿਲਕੁਲ ਔਰ ਹੈਲਪਫੁਲ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਢਿੱਲੋਂ ਸਾਹਿਬ ਨੇ ਬਹੁਤ ਸੋਹਣਾ ਜ਼ਿਕਰ ਕੀਤਾ ਵੀ ਉਹ ਚਾਹੇ ਉਹ ਇੰਡੀਆ ਦੀ ਗੱਲ ਕਰ ਰਹੇ ਸੀਗੇ ਵੀ ਮੈਂ ਉਹ ਦੱਸਿਆ ਵੀ ਉਹਨਾਂ ਨੇ ਇੰਡੀਆ ਦੇ ਵਿੱਚ ਰਹਿੰਦੇ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਪਤਨੀ ਦੀ ਪੂਰੀ ਮਦਦ ਕਰਦਾ ਸੀਗਾ ਕਿਉਂਕਿ ਦੋਵੇਂ ਜੀ ਜਿਹੜੇ ਸੀਗੇ ਉਹ ਕੰਮ ਕਾਜੀ ਸੀ ਦੋਨਾਂ ਦੀਆਂ ਜੋਬਸ ਸੀਗੀਆਂ ਬੱਚੇ ਜਿਹੜੇ ਸੀਗੇ ਉਹ ਵੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਜਿਹੜੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ ਸੋ ਇਸ ਕਰਕੇ ਉਹ ਆਪਣੀਆਂ ਡਿਊਟੀਜ਼ ਦੀ ਵੰਡ ਕਰਦੇ ਸੀ ਔਰ ਮੈਨੂੰ ਬਹੁਤ ਚੰਗਾ ਲੱਗਿਆ ਉਹਨਾਂ ਨੇ ਬਹੁਤ ਸੋਹਣੀ ਤਰ੍ਹਾਂ ਸਮਝਾਇਆ ਵੀ ਜੇਕਰ ਹਨਾ ਇੱਕ ਜਣਾ ਕੱਪੜੇ ਧੋ ਰਿਹਾ ਤੇ ਦੂਜਾ ਜਣਾ ਸੁੱਕਣੇ ਪਾ ਰਿਹਾ ਉਹਦੇ ਨਾਲ ਇੱਕ ਤਾਂ ਕੰਮ ਵੀ ਛੇਤੀ ਛੇਤੀ ਨਿਪਟਦੇ ਆ ਹਨਾ ਬਿਲਕੁਲ ਔਰ ਇੱਕ ਜਿਹੜਾ ਆ ਬੋਝ ਉਹ ਸਿਰਫ ਇੱਕੋ ਬੰਦੇ ਤੇ ਨਹੀਂ ਪੈਂਦਾ ਉਹਦਾ ਹਨਾ ਤੇ ਉਹਦੇ ਨਾਲ ਤੁਹਾਡੇ ਕੋਲ ਸਮਾਂ ਵੀ ਜਿਹੜਾ ਆ ਉਹ ਵਾਧੂ ਬਚ ਜਾਂਦਾ ਪਰ ਗੱਲ ਉਹੀ ਆ ਕਿ ਗੱਲ ਸਮਝ ਆਉਣ ਦੀ ਆ ਜੇਕਰ ਅਸੀਂ ਉਹਨੂੰ ਈਜ਼ੀਲੀ ਲੈਣੇ ਆ ਵੀ ਜੇਕਰ ਕਿਉਂਕਿ ਜੇ ਆਪਣੇ ਪਰਿਵਾਰਾਂ ਦੇ ਵਿੱਚ ਗੱਲ ਕਰੀਏ ਉਹੀ ਜਿਹੜੀ ਪੰਜਾਬੀ ਰੰਗਤ ਵਾਲੀ ਗੱਲ ਆ ਉਹੀ ਅਸਲ ਦੇ ਵਿੱਚ ਆੜੇ ਆ ਜਾਂਦੀ ਆ ਹਮੇਸ਼ਾ ਹਨਾ ਵੀ ਮਤਲਬ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਕਈ ਵਾਰ ਮਦਰ ਹੀ ਕਹਿ ਦਿੰਦੀ ਆ ਵੀ ਮੇਰੇ ਮੁੰਡੇ ਤੋਂ ਹੁਣ ਆਹ ਕੰਮ ਕਰਾਏਗੀ ਤੂੰ ਹਨਾ ਉਹ ਚੀਜ਼ ਜਿਹੜੀ ਉਹ ਸੋਚ ਬਦਲਣ ਦੀ ਲੋੜ ਆ
ਮੈਨੂੰ ਇਹ ਲੱਗਦਾ ਇਵਨ ਮੇਰੇ ਬੇਟਾ ਹੋਣ ਮੈਂ ਉਹਨੂੰ ਕਹਿੰਦੀ ਆ ਜਾਓ ਪਾਪਾ ਨੂੰ ਰੋਟੀ ਦੇ ਕੇ ਆਓ ਹੁਣ ਜੇ ਉਹਨੂੰ ਮੈਂ ਕੁਛ ਖਾਣ ਲਈ ਦਿੱਤਾ ਤੇ ਮੈਂ ਉਹਨੂੰ ਕਹਿੰਦੀ ਆ ਕਿ ਚਲੋ ਆਪਣੀ ਕੌਲੀ ਚੱਕ ਕੇ ਚਲੋ ਤੇ ਕਿਚਨ ਚ ਰੱਖ ਕੇ ਆਪਣਾ ਫਲਾਣੀ ਚੀਜ਼ ਚੱਕ ਕੇ ਆਪਣਾ ਜਦੋਂ ਤੂੰ ਰੋਟੀ ਖਾ ਲਈ ਆਪਣੇ ਭਾਂਡੇ ਉੱਥੇ ਰੱਖ ਮਤਲਬ ਉਹ ਸਾਰੇ ਕੰਮ ਕਰਦਾ
ਜੀ ਜੀ
ਮੈਂ ਉਹਨੂੰ ਹੁਣੇ ਤੋਂ ਆਦਤ ਪਾ ਰਹੀ ਹਾਂ ਕਿ ਉਹ ਸਾਰੇ ਕੰਮ ਆਪਣੇ ਕੋਈ ਚੀਜ਼ ਉਹਨੇ ਮੈਸ ਕੀਤਾ ਮੈਂ ਉਹਨੂੰ ਕਹਿੰਦੀ ਆ ਚਲੋ ਇਹਨੂੰ ਮੈਸ ਨੂੰ ਕਲੀਨ ਕਰੋ ਖੁਦ ਕਲੀਨ ਕਰੋ ਆਹ ਚੀਜ਼ ਹੌਲੀ ਹੌਲੀ ਉਹਨੂੰ ਮੈਂ ਸਿਖਾਉਂਦੀ ਆ ਇਵਨ ਕਿ ਲਈ ਬਹੁਤ ਛੋਟਾ ਪੌਣੇ ਚਾਰ ਸਾਲ ਦਾ ਬਟ ਮੈਂ ਉਹਨੂੰ ਹਰ ਚੀਜ਼ ਸਿਖਾ ਰਹੀ ਹਾਂ ਉਹਨੇ ਕਿ ਮੈਨੂੰ ਇਹ ਕਿ ਕੱਲ ਮੈਨੂੰ ਸੁੱਖ ਹੋਏ ਇਹਦਾ ਇਹ ਨਾ ਹੋਵੇ ਕਿ ਆਪਣੇ ਪਾਪਾ ਵਾਂਗ ਮਤਲਬ ਲੱਕ ਲੱਤਾਂ ਚ ਬੈਠਾ ਰਿਹਾ ਮੈਨੂੰ ਗੁੱਸਾ ਚੜਾ
ਜੀ ਬਾਕੀ ਉਹੀ ਹੈ ਵੀ ਬਾਦਸ਼ਾਹ ਨੇ ਆਦਤਾਂ ਜਾਂਦੀਆਂ ਨੇ ਹਨਾ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਪਰ ਆਦਤਾਂ ਜਿੰਨੀ ਛੇਤੀ ਬਦਲ ਲਈਏ ਆਪਣੀਆਂ ਕਮਜ਼ੋਰੀਆਂ ਜਿੰਨੀ ਛੇਤੀ ਫੜ ਲਈਏ ਓਨਾ ਹੀ ਜ਼ਿਆਦਾ ਫਾਇਦਾ ਜਿਹੜਾ ਉਹਨਾਂ ਦਾ ਲੇਟਰ ਆਨ ਹੁੰਦਾ ਬਾਅਦ ਵਾਲੀ ਜ਼ਿੰਦਗੀ
ਮੈਂ ਮੇਰੀ ਮੈਰਿਜ ਤੋਂ ਪਹਿਲਾਂ ਬਹੁਤ ਘੱਟ ਕੰਮ ਕਰਦੀ ਸੀ ਕਿਉਂਕਿ ਹੌਸਟਲ ਚ ਰਹੀ ਸੀ ਉੱਥੇ ਕੋਈ ਜ਼ਿਆਦਾ ਇੰਨਾ ਨਹੀਂ ਸੀ ਹੁੰਦਾ ਸਭ ਤੋਂ ਛੋਟੀ ਸੀ ਮੈਂ ਮੇਰੇ ਘਰ ਦੇ ਵਿੱਚ ਦੀਦੀਆਂ ਕਰ ਲੈਂਦੀਆਂ ਸੀ ਕੰਮ ਮੈਨੂੰ ਜ਼ਰੂਰਤ ਨਹੀਂ ਸੀ ਪੈਂਦੀ ਪਰ ਜਿਸ ਦਿਨ ਦੀ ਮੈਂ ਆਪਣੇ ਸਹੁਰੇ ਘਰੇ ਆਈ ਹਾਂ ਮੈਂ ਬਹੁਤ ਸਿਆਣੀ ਹੋ ਗਈ ਹਾਂ ਮੈਨੂੰ ਸਾਰੇ ਕਹਿੰਦੇ ਨੇ ਕਿ ਤੂੰ ਇੰਨਾ ਵਧੀਆ ਖਾਣਾ ਕਿਵੇਂ ਬਣਾ ਲੈਂਦੀ ਹੈ ਕਹਿੰਦੇ ਤੈਨੂੰ ਤੇ ਕੁਛ ਕਰਨਾ ਨਹੀਂ ਸੀ ਮੈਂ ਕਿਹਾ ਕਿ ਟਾਈਮ ਸਭ ਕੁਛ ਖਾ ਲੈਂਦਾ ਹੁਣ ਮੈਂ ਦੱਸ ਕੁੱਕਾ ਮਤਲਬ ਆਪਣੇ ਘਰ ਦੇ ਵਿੱਚ ਮੇਰੀਆਂ ਦੀਦੀਆਂ ਦਾ ਮੈਂ ਵਧੀਆ ਹੁਣ ਖਾਣਾ ਬਣਾ ਲੈਂਦੀ
ਹਾਂ ਜੀ ਜੀ ਕਰਮ ਜੀ ਤੁਸੀਂ ਜਾਰੀ ਰੱਖੋ ਪਲੀਜ਼
ਹਾਂਜੀ ਮੈਂ ਆਪਣੀ ਲੋਸ ਫੈਮਿਲੀ ਦੇ ਵਿੱਚੋਂ ਵੱਡੀ ਆ ਸਾਰਿਆਂ ਤੋਂ ਤੇ ਆਪਣੇ ਮਤਲਬ ਮੈਂ ਮੇਰੇ ਦੀਦੀਆਂ ਚੋ ਮੇਰੀ ਸਿਸਟਰ ਹੋਰਾਂ ਚੋ ਸਾਰਿਆਂ ਤੋਂ ਛੋਟੀ ਸੀ
ਬਿਲਕੁਲ ਤਵੱਜੋ ਦੇਣ ਦੀ ਗੱਲ ਹੁੰਦੀ ਹੈ ਤੁਸੀਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਕਿੰਨੇ ਕੁ ਤਿਆਰ ਹੋ ਜਾਂ ਫਿਰ ਜ਼ਿੰਮੇਵਾਰੀਆਂ ਆਪਣੇ ਸਿਰ ਲੈਣ ਲਈ ਕਿੰਨੇ ਕੁ ਤਿਆਰ ਹੋ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਇੱਕ ਤੋਂ ਬਾਅਦ ਇੱਕ ਜ਼ਿੰਮੇਵਾਰੀ ਜਦੋਂ ਆਪਣੇ ਆਪ ਨਿਭਾਈ ਹੈ ਤੇ ਉਹ ਤੁਹਾਡੇ ਸਿਰ ਵੀ ਪਈ ਹੈ ਹਨਾ ਇਹ ਵੀ ਬਹੁਤ ਫਰਕ ਪੈਂਦਾ ਜੀ ਜਦੋਂ ਤੁਸੀਂ ਕਿਸੇ ਜ਼ਿੰਮੇਵਾਰੀ ਨੂੰ ਚੁੱਕਣ ਦੇ ਲਈ ਤਿਆਰ ਹੋ ਜਾਂਦੇ ਹੋ ਫਿਰ ਉਹ ਤੁਹਾਡੇ ਉੱਤੇ ਪੈਣੀ ਸੁਭਾਵਿਕ ਹੀ ਆ ਪਰ ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ ਕਿ ਅਹਿਸਾਸ ਜਿਹੜਾ ਆ ਇਹ ਪਰਿਵਾਰ ਦੇ ਵਿੱਚ ਦੋਵਾਂ ਜੀਆਂ ਨੂੰ ਓਨਾ ਹੀ ਹੋਵੇ ਹਨਾ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਤੁਹਾਡੀ ਆਪਣੀ ਸਮੱਸਿਆ ਨਹੀਂ ਹੈ ਸਾਡੀ ਹਰ ਇੱਕ ਦੀ ਸਮੱਸਿਆ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਪਰਿਵਾਰ ਦੇ ਵਿੱਚ ਵੀ ਕਿਉਂਕਿ ਮੈਨੂੰ ਪਿਛਲੇ ਦਿਨ ਇੰਡੀਆ ਜਾਣ ਦਾ ਜਿਹੜਾ ਮੌਕਾ ਮਿਲਿਆ ਖੈਰ ਕਿਸੇ ਮਜਬੂਰੀ ਤਹਿਤ ਹੀ ਸੀ ਭਾਵੇਂ ਪਰ ਪਿੱਛੇ ਮੇਰੇ ਮਦਰ ਇਨ ਲਾਅ ਫਾਦਰ ਇਨ ਲਾਅ ਜਿਹੜੇ ਸੀ ਉਹਨਾਂ ਦੇ ਵਿੱਚ ਜਿਹੜਾ ਆਪਸੀ ਮਿਲਵਰਤਨ ਆ ਆਪਸੀ ਸਹਿਯੋਗ ਆ ਬਹੁਤ ਗੂੜਾ ਆ ਔਰ ਮੈਂ ਦੇਖਿਆ ਕਿ ਅਗਰ ਮੈਂ ਫੋਨ ਕਰਦੀ ਸੀ ਔਰ ਮੈਨੂੰ ਮੇਰੀ ਜਿਵੇਂ ਬੇਟੀ ਦੱਸ ਦਿੰਦੀ ਸੀਗੀ ਕਿ ਡੈਡੀ ਜਿਹੜੇ ਉਹ ਤੁੜਕਾ ਵੀ ਕੱਟ ਦਿੰਦੇ ਆ ਸਬਜ਼ੀ ਵੀ ਕੱਟ ਦਿੰਦੇ ਆ ਮੰਮੀ ਸਿਰਫ ਖੜੇ ਹੋ ਕੇ ਨਾ ਉਹ ਲਗਾ ਦਿੰਦੇ ਆ ਨਾ ਔਰ ਮੈਨੂੰ ਲੱਗਦਾ ਸੀ ਕਿੰਨਾ ਵਧੀਆ ਨਾ ਵੀ ਇੱਕ ਦੂਸਰੇ ਦੇ ਨਾਲ ਕਿੰਨੇ ਹੈਲਪਫੁਲ ਆ ਬਟ ਉਹੀ ਚੀਜ਼ ਜੇਕਰ ਮੇਰੇ ਹਸਬੈਂਡ ਕਰਦੇ ਸ਼ਾਇਦ ਉਹ ਬਿਲਕੁਲ ਵੀ ਗਵਾਰਾ ਨਹੀਂ ਹੁੰਦੀ ਹੈ ਨਾ ਪਰਿਵਾਰ ਦੇ ਵਿੱਚ ਵੀ ਮੁੰਡਾ ਐਵੇਂ ਕਿਵੇਂ ਕਰ ਲੂਗਾ ਹਨਾ ਵੀ ਮੁੰਡਾ ਰਸੋਈ ਦੇ ਵਿੱਚ ਵੀ ਕਿਵੇਂ ਖੜਾ ਹੋ ਜੂਗਾ ਇਹ ਚੀਜ਼ ਜਿਹੜੀ ਆ ਇਹਨੂੰ ਵੀ ਇਸ ਸੋਚ ਨੂੰ ਵੀ ਬਦਲਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਆਪਣੇ ਆਪ ਚ ਇਹ ਸੋਚਦੇ ਮੈਨੂੰ ਲੱਗਦਾ ਕਿ ਅੱਜ ਦੀਆਂ ਦੋ ਜਿਹੜੀਆਂ ਬਹੁਤ ਵਧੀਆ ਐਗਜ਼ਾਮਪਲਸ ਢਿੱਲੋਂ ਸਾਹਿਬ ਦੇ ਮੈਸੇਜ ਦੇ ਰੂਪ ਦੇ ਵਿੱਚ ਜਾਂ ਫਿਰ ਅਮਰਜੀਤ ਕੌਰ ਹੋਰਾਂ ਦੇ ਮੈਸੇਜ ਦੇ ਰੂਪ ਵਿੱਚ ਕਿਉਂਕਿ ਉਹਨਾਂ ਨੇ ਜ਼ਿੰਦਗੀ ਹੰਢਾਈ ਹੈ ਉਹ ਅੱਜ ਕੱਲ ਆਪਣੇ ਡਾਟਰ ਔਰ ਸਨ ਇਨ ਲਾਅ ਦੇ ਨਾਲ ਜਾਂ ਫਿਰ ਡਾਟਰ ਇਨ ਲਾਅ ਦੇ ਨਾਲ ਰਹਿ ਕੇ ਹਨਾ ਆਪਣੇ ਜ਼ਿੰਦਗੀ ਦੇ ਅਗਲੇ ਪੜਾਅ ਦੇ ਵੱਲ ਵੱਧ ਰਹੇ ਆ ਉੱਥੇ ਵੀ ਕੁਛ ਜ਼ਿੰਮੇਵਾਰੀਆਂ ਉਹ ਬਖੂਬੀ ਨਿਭਾ ਰਹੇ ਆ ਪਰ ਉੱਥੇ ਉਹ ਇਹ ਚੀਜ਼ ਦਾ ਅਹਿਸਾਸ ਜਿਹੜਾ ਹੈ ਉਹ ਨੇੜਿਓਂ ਕਰ ਰਹੇ ਆ ਕਿ ਅਗਲੇ ਦੌਰ ਦੇ ਵਿੱਚ ਚਾਹੇ ਉਹ ਲੜਕਾ ਹੈ ਚਾਹੇ ਉਹ ਲੜਕੀ ਹੈ ਉਹਨੂੰ ਪਰਿਵਾਰਕ ਜ਼ਿੰਮੇਵਾਰੀਆਂ ਜਿਹੜੀਆਂ ਉਹਨਾਂ ਦੀ ਵੰਡ ਕਰਨੀ ਉਹ ਕਿੰਨੀ ਜ਼ਰੂਰੀ ਹੈ ਸੋ ਕਰਮਜੀਤ ਜੀ ਮੈਨੂੰ ਲੱਗਦਾ ਕਿ ਅਹਿਸਾਸ ਜ਼ਰੂਰ ਕਰਵਾਉਣਾ ਚਾਹੀਦਾ ਹਸਬੈਂਡ ਨੂੰ ਵੀ ਜਾਂ ਫਿਰ ਪਰਿਵਾਰ ਨੂੰ ਵੀ ਜੇਕਰ ਤੁਸੀਂ ਇਕੱਲੇ ਜ਼ਿੰਮੇਵਾਰੀਆਂ ਦੇ ਬੋਝ ਦੇ ਥੱਲੇ ਦੱਬਦੇ ਜਾ ਰਹੇ ਹੋ ਔਰ ਬਹੁਤ ਸੋਹਣੀ ਐਗਜ਼ਾਮਪਲ ਹੈ ਜੀ ਮੇਰੇ ਆਪਣੇ ਹੀ ਰਿਲੇਟਿਵ ਨੇ ਮੇਰੇ ਸਿਸਟਰ ਇਨ ਲਾਅ ਲੱਗਦੇ ਨੇ ਉਹਨਾਂ ਨੇ ਬਹੁਤ ਸੋਹਣੀ ਤਰ੍ਹਾਂ ਮੈਨੂੰ ਇੱਕ ਵਾਰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਇੱਥੇ ਗਰੋਸਰੀਜ਼ ਜਿਹੜੀਆਂ ਆ ਜੇ ਤੁਸੀਂ ਇੱਕ ਦਿਨ ਗਰੋਸਰੀਜ਼ ਦੇ ਲਈ ਹੀ ਰੱਖ ਲਓ ਤੇ ਸਾਰਾ ਦਿਨ ਤੁਸੀਂ ਚਾਰ ਤਰ੍ਹਾਂ ਦੀਆਂ ਗਰੋਸਰੀਜ਼ ਇਕੱਠੀਆਂ ਕਰਨ ਦੇ ਵਿੱਚ ਪਹਿਲਾਂ ਤੁਸੀਂ ਗਰੋਸਰੀ ਸਟੋਰ ਤੋਂ ਟਰਾਲੀ ਚ ਰੱਖਦੇ ਹੋ ਟਰਾਲੀ ਤੋਂ ਫਿਰ ਗੱਡੀ ਚ ਰੱਖਦੇ ਹੋ ਗੱਡੀ ਤੋਂ ਫਿਰ ਘਰ ਦੇ ਵਿੱਚ ਰੱਖਦੇ ਹੋ ਫਿਰ ਉਸ ਤੋਂ ਬਾਅਦ ਉਹ ਸਾਰੀ ਗਰੋਸਰੀ ਜਿਹੜੀ ਆ ਟਿਕਾਉਂਦੇ ਹੋ ਤੁਹਾਡਾ ਸਾਰਾ ਦਿਨ ਜਿਹੜਾ ਸਿਰਫ ਗਰੋਸਰੀ ਟਿਕਾਉਣ ਤੇ ਲੱਗਦਾ ਹੈ ਨਾ ਔਰ ਉਹਨਾਂ ਨੇ ਮੈਨੂੰ ਬੜਾ ਵਧੀਆ ਤਰੀਕਾ ਦੱਸਿਆ ਸੀ ਕਹਿੰਦੇ ਕਦੇ ਗਰੋਸਰੀ ਵਾਲਾ ਜਿਹੜਾ ਪੰਗਾ ਉਹ ਕਦੇ ਪਾਉਣਾ ਹੀ ਨਹੀਂ ਚਾਹੀਦਾ ਲੇਡੀ ਨੂੰ ਆਪਣੇ ਸਿਰ ਨਾ ਉਹ ਕਹਿੰਦੇ ਸੀਗੇ ਕਿ ਮੈਂ ਅੱਜ ਤੱਕ ਇਹ ਪੱਕੀ ਧਾਰਨਾ ਆਪਣੀ ਲਾਈਫ ਦੇ ਵਿੱਚ ਬਣਾਈ ਹੋਈ ਆ ਉਹ ਕਹਿੰਦੇ ਮੈਨੂੰ ਨਹੀਂ ਪਤਾ ਹੁੰਦਾ ਘਰ ਦੇ ਵਿੱਚ ਕਿਹੜੀ ਚੀਜ਼ ਲਿਆਉਣ ਵਾਲੀ ਆ ਕਿਹੜੀ ਚੀਜ਼ ਨਹੀਂ ਆ ਜਿਹੜੀ ਖਤਮ ਹੋਈ ਆ ਉਹ ਕਹਿੰਦੇ ਕਿ ਉਹ ਸਾਡੇ ਜਿਹੜੇ ਭਾਈ ਸਾਹਿਬ ਆ ਉਹ ਦੇਖਦੇ ਨੇ ਉਹਨਾਂ ਨੂੰ ਪਤਾ ਕਿ ਗਰੋਸਰੀ ਕਿਵੇਂ ਲਿਆਉਣੀ ਆ ਕਦੋਂ ਲਿਆਉਣੀ ਆ ਉਹ ਕਹਿੰਦੇ ਕਿ ਜ਼ਿੰਮੇਵਾਰੀਆਂ ਜਿਹੜੀਆਂ ਉਹ ਅੱਗੇ ਹੀ ਬਹੁਤ ਹੁੰਦੀਆਂ ਨੇ ਕੱਪੜੇ ਧੋਵੋ ਕੱਪੜੇ ਪ੍ਰੈਸ ਕਰੋ ਹਨਾ ਤੇ ਘਰ ਦੇ ਵਿੱਚ ਬੱਚਿਆਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਟਾਈਮ ਤੇ ਕਰਕੇ ਦਿਓ ਕਹਿੰਦੇ ਇਸ ਕਰਕੇ ਜਿੰਨੀਆਂ ਚੀਜ਼ਾਂ ਅਸੀਂ ਆਪਣੇ ਸਿਰ ਪਾਉਂਦੇ ਹਾਂ ਉਹ ਸਾਡੇ ਲਈ ਹੀ ਮੈਨੇਜ ਕਰਨੀਆਂ ਕਈ ਵਾਰ ਮੁਸ਼ਕਿਲ ਹੁੰਦੀਆਂ ਨੇ ਪਰ ਗੱਲ ਉਹੀ ਆ ਜਾਂਦੀ ਹੈ ਗੱਲ ਵੰਡਣ ਦੀ ਆ ਗੱਲ ਸਮਝਣ ਦੀ ਆ ਬਿਲਕੁਲ ਬਿਲਕੁਲ ਸਾਡੇ ਨਾਲ ਅਗਲੇ ਲਿਸਨਰ ਜੁੜ ਰਹੇ ਨੇ ਕਰਮਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣੀ ਸਾਂਝ ਪਾਈ ਸਾਡੇ ਨਾਲ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਸੰਦੀਪ ਰਾਏ ਹੋਰੀ ਜੁੜੇ ਨੇ ਅਸੀਂ ਉਹਨਾਂ ਨੂੰ ਵੀ ਔਨ ਏਅਰ ਕਰਦੇ ਹਾਂ ਜੀ ਸੰਦੀਪ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜੀ ਸਾਡੇ ਨਾਲ ਸੰਦੀਪ ਰਾਏ ਹੋਰੀ ਜੁੜੇ ਨੇ ਸੰਦੀਪ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਸੰਦੀਪ ਜੀ ਅੱਜ
ਮੈਂ ਵੀ ਉਹਨਾਂ ਚੋਂ ਹਾਂ ਜਿਹਨੇ ਪਿਛਲੇ 4 ਸਾਲ ਤੋਂ ਆਪਣੀ ਵਾਈਫ ਦੀ ਕਿਸੇ ਨੇ ਤਾਂ ਨਹੀਂ ਹੈਲਪ ਕਰਾਈ
ਓ ਨੋ ਜੀ ਅੱਜ ਫਿਰ ਕਿੱਦਾਂ ਲੱਗਦਾ
ਜਿੱਦਾਂ ਮੈਂ ਘਾਹ ਕੱਟਣਾ ਹੁੰਦਾ ਆ ਜਾਂ ਕਲੀਨਿੰਗ ਹੁੰਦਾ ਆ ਉਹਦੇ ਵਿੱਚ ਮੈਂ ਹੈਲਪ ਕਰਾ ਦਿੰਦਾ ਉਹਦੀ ਸੈਟਰਡੇ ਸੰਡੇ
ਅੱਛਾ ਜੀ ਨਹੀਂ ਚਲੋ ਕਲੀਨਿੰਗ ਚ ਮਦਦ ਕਰਦੇ ਹੋ ਨਾ ਇਹ ਵੀ ਬਹੁਤ ਵੱਡੀ ਮਦਦ ਹੈ ਜੀ ਵੈਕਿਊਮ ਕਰ ਦਿੰਦਾ
ਸੈਟਰਡੇ ਸੰਡੇ ਉਹ ਵੈਕਿਊਮ ਕਰ ਦਿੰਦਾ ਆ ਜਾਂ ਫਿਰ ਜਿੱਦਾਂ ਥੋੜੀ ਡਸਟਿੰਗ ਕਰ ਦਿੰਦਾ ਘਾਹ ਕੱਟ ਦਿੰਦਾ ਕਿਚਨ ਦੇ ਵਿਚ ਐਕਚੁਲੀ ਗੱਲ ਪਹਿਲਾਂ 2 ਸਾਲ ਕੀਤੀ ਸੀ ਮੈਂ ਕਿਚਨ ਦੇ ਵਿਚ ਵੀ ਜਿੱਦਾਂ ਮੇਰੇ ਬੱਚੇ ਨੂੰ ਤਿਆਰ ਕਰਨਾ ਥੋੜਾ ਉਹਦਾ ਬ੍ਰੇਕਫਾਸਟ ਰੈਡੀ ਕਰਨਾ
ਜੀ
ਉਹ ਏਦਾਂ ਸੀ ਕਿ ਜਿੱਥੇ ਮੈਂ ਜੋਬ ਕਰਦਾ ਸੀ ਉੱਥੇ ਮੇਰੀ ਵਾਈਫ ਜੋਬ ਕਰਦੀ ਸੀ
ਅੱਛਾ ਜੀ
ਤੇ ਉਹ ਖਤਮ ਕਰਦੀ ਸੀ ਮੈਂ ਸ਼ੁਰੂ ਕਰਦਾ ਸੀ
ਠੀਕ ਹੈ
ਮਤਲਬ ਕਿ ਮੈਂ ਆਪਣੇ ਬੱਚੇ ਨੂੰ ਉਹਨੂੰ ਹੈਂਡ ਓਵਰ ਕਰ ਦਿੰਦਾ ਸੀ ਉੱਥੇ ਕੰਮ ਤੇ ਪਹੁੰਚ ਕੇ ਗੱਡੀ ਚ
ਠੀਕ ਹੈ ਜੀ ਠੀਕ ਹੈ
ਤੇ ਫਿਰ ਮੈਨੂੰ ਸਾਰਾ ਦੇਖਣਾ ਪੈਂਦਾ ਸੀਗਾ ਉਹਦੇ ਬਾਅਦ ਥੋੜਾ ਮੇਰਾ ਉਹਦੀ ਜੋਬ ਛੁੱਟ ਗਈ ਤੇ ਫਿਰ ਉਹ ਹਾਊਸ ਵਾਈਫ ਹੁਣ ਮੈਂ ਕਿੱਦਾਂ ਕਹਾਂ ਹਾਊਸ ਵਾਈਫ ਬਣ ਗਏ ਸੀ ਤੇ ਮੈਨੂੰ ਡਬਲ ਡਿਊਟੀ ਦੇਣੀ ਪੈਂਦੀ ਆ ਮਾਰਨਿੰਗ ਸ਼ਿਫਟ ਵੀ ਹੁੰਦੀ ਇਵਨਿੰਗ ਸ਼ਿਫਟ ਹੁੰਦੀ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਮੈਂ ਜਾ ਕੇ ਘਰੇ ਕੁਛ ਕਰ ਸਕਾਂ
ਨਹੀਂ ਪਰ ਤੁਸੀਂ ਜਿਹੜੀ ਗੱਲ ਕਹੀ ਨਾ ਵੀ ਤੁਸੀਂ ਬਿਲਕੁਲ ਮਦਦ ਨਹੀਂ ਕਰਦੇ ਆਪਾਂ ਉਹਦੇ ਲਈ ਤੁਹਾਡੇ ਨਾਲ ਐਗਰੀ ਨਹੀਂ ਕਰਦੇ ਕਿਉਂਕਿ ਤੁਸੀਂ ਇਹ ਵੀ ਕਿਹਾ ਵੀ ਤੁਸੀਂ ਵੀਕਐਂਡ ਤੇ ਜਿਵੇਂ ਕਲੀਨਿੰਗ ਵੀ ਕਰਵਾ ਦਿੰਦੇ ਹੋ ਡਸਟਿੰਗ ਵੀ ਕਰਵਾ ਦਿੰਦੇ ਹੋ ਮੈਨੂੰ ਲੱਗਦਾ ਹੁੰਦਾ ਸੰਦੀਪ ਜੀ ਇਹ ਵੀ ਇੱਕ ਬਹੁਤ ਵੱਡੀ ਮਦਦ ਹੈ ਜੇਕਰ ਤੁਸੀਂ ਆਪਣੇ 2 ਟਾਈਮ ਸ਼ਿਫਟ ਲਗਾ ਕੇ ਉਸ ਤੋਂ ਬਾਅਦ ਵੀਕਐਂਡ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਥੋੜਾ ਜਿਹਾ ਸਹਾਰਾ ਦੇ ਦਿੰਦੇ ਹੋ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਤਾਂ ਇਹ ਵੀ ਬਹੁਤ ਅਹਿਮ ਆ ਤੁਹਾਡੀ ਛੋਟੀ ਜਿਹੀ ਮਦਦ ਵੀ ਜਿਹੜੀ ਆ ਸੋ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਇਸ ਗੱਲ ਨੂੰ ਇਸ ਤਰ੍ਹਾਂ ਲੈ ਸਕਦੇ ਹੋ ਕਿ ਤੁਸੀਂ ਮਦਦ ਨਹੀਂ ਕਰਦੇ ਮੈਨੂੰ ਲੱਗਦਾ ਤੁਸੀਂ ਮਦਦ ਕਰਦੇ ਹੋ ਔਰ ਜਿਵੇਂ ਤੁਸੀਂ ਉਦਾਹਰਣ ਵੀ ਦਿੱਤੀ ਵੀ ਪਹਿਲਾਂ ਤੁਹਾਡੀਆਂ ਜਿਹੜੀਆਂ ਸ਼ਿਫਟ ਸੀਗੀਆਂ ਉਹ ਦੋਨਾਂ ਦੀਆਂ ਇੱਕ ਤੋਂ ਬਾਅਦ ਇੱਕ ਲੱਗਦੀ ਸੀਗੀ ਹਸਬੈਂਡ ਵਾਈਫ ਦੀ ਔਰ ਉਦੋਂ ਤੁਸੀਂ ਪਹਿਲਾਂ ਸਾਰੀਆਂ ਜ਼ਿੰਮੇਵਾਰੀਆਂ ਪਹਿਲੀਆਂ ਜਿਹੜੀਆਂ ਸੀ ਉਹ ਚੁੱਕਦੇ ਸੀਗੇ ਔਰ ਇਹੋ ਹੀ ਹੁੰਦਾ ਜੀ ਇੱਕ ਦੂਸਰੇ ਨਾਲ ਸਹਿਯੋਗ ਕਰਨਾ ਇਹਨੂੰ ਹੀ ਕਹਿੰਦੇ ਆ ਔਰ ਜਿੱਥੋਂ ਤੱਕ ਮੈਂ ਆਸ ਕਰ ਸਕਦੀ ਹਾਂ
ਇੱਕ ਹੋਰ ਗੱਲ ਸ਼ੇਅਰ ਕਰਨੀ ਆ
ਜੀ
ਮੈਂ ਇੱਕ ਕਪਲ ਨੂੰ ਜਾਣਦਾ ਆ ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਆਸਟ੍ਰੇਲੀਆ ਆਏ ਹਸਬੈਂਡ ਨੂੰ ਆਪਣੇ ਵਾਈਫ ਦੀ ਕੋਈ ਚੀਜ਼ ਨਹੀਂ ਪਸੰਦ ਹੁੰਦੀ ਸੀ
ਅੱਛਾ ਜੀ ਜੀ
ਉਹ ਆਪੇ ਕੁੱਕ ਕਰਦਾ ਸੀ ਕੰਮ ਦੀ 8-10 ਘੰਟੇ ਲਾ ਕੇ
ਅੱਛਾ ਜੀ
ਹੌਲੀ 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 9 ਵਜੇ ਇੱਥੇ ਆ ਗਈ ਵਾਈਫ ਨੇ ਕਿਚਨ ਛੱਡਤਾ
ਠੀਕ ਹੈ ਜੀ ਠੀਕ ਹੈ ਜੀ ਏਦਾਂ ਵੀ ਹੋ ਜਾਂਦਾ
ਮਤਲਬ ਕਿ ਕਹਿਣ ਦੀ ਗੱਲ ਹੈ ਉਹਨੇ ਉਂਗਲ ਫੜਾਈ ਤੇ ਉਹ ਹੱਥ ਉੱਪਰ ਤੇਰਾ ਪੈ ਗਿਆ ਉਹਨੂੰ ਵਿਚਾਰੇ ਨੂੰ
ਜੀ ਜੀ
ਏਦਾਂ ਵੀ ਹੋ ਜਾਂਦਾ ਹੈ
ਸੋ ਬਿਲਕੁਲ ਜੀ ਏਦਾਂ ਵੀ ਹੁੰਦਾ ਪਰ ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ ਵੀ ਅਸੀਂ ਬਰਾਬਰ ਹੀ ਵੰਡ ਰੱਖੀਏ ਜਿਵੇਂ ਤੁਸੀਂ ਘਾਹ ਦੀ ਗੱਲ ਕੀਤੀ ਆ ਜੇ ਤੁਸੀਂ ਘਾਹ ਕੱਟ ਦਿੰਦੇ ਹੋ ਹਨਾ ਤੇ ਡਸਟਿੰਗ ਕਲੀਨਿੰਗ ਵਗੈਰਾ ਦੇ ਵਿੱਚ ਮਦਦ ਕਰਦੇ ਨੇ ਮੈਨੂੰ ਲੱਗਦਾ ਹੁੰਦਾ ਵੀ ਇਹ ਵੀ ਮਦਦ ਜਿਹੜੀ ਆ ਬਹੁਤ ਜ਼ਰੂਰੀ ਆ ਜੇਕਰ ਤੁਹਾਡੀ ਵਾਈਫ ਘਰ ਦੇ ਵਿੱਚ ਰਹਿੰਦੀ ਆ ਜੇਕਰ ਵੀਕਐਂਡ ਤੇ ਥੋੜੀ ਬਹੁਤੀ ਇਹੋ ਜਿਹੀ ਮਦਦ ਵੀ ਕਰਦੇ ਹੋ ਤਾਂ ਬਹੁਤ ਵਧੀਆ ਜੀ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਸਾਡੇ ਅਗਲੇ ਲਿਸਨਰ ਸਾਡੇ ਨਾਲ ਜੁੜ ਰਹੇ ਨੇ ਤੁਹਾਡੀ ਬਹੁਤ ਵਧੀਆ ਗੱਲਬਾਤ ਸਾਡੇ ਜ਼ਰੂਰ ਕੰਮ ਆਏਗੀ ਧੰਨਵਾਦ ਸਾਡੇ ਨਾਲ ਅਗਲੇ ਲਿਸਨਰ ਜੁੜੇ ਨੇ ਜੀ ਹਰੀਸ਼ ਜੀ ਲਿਵਰਪੂਲ ਤੋਂ ਅਸੀਂ ਉਹਨਾਂ ਨੂੰ ਵੀ ਔਨ ਏਅਰ ਕਰਦੇ ਹਾਂ ਹਰੀਸ਼ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ੍ਰੀ ਅਕਾਲ जी साडे नाल हरीश जी सांझ पा रहे ने जी अगली सांझ हरीश जी पा रहे ने और ऑन एयर ने इस वेले हरीश जी बहुत बहुत स्वागत सत श्री अकाल
थैंक यू भैन जी सत श्री अकाल सारे नु जी टॉपिक तो हर वारी वधिया चुनदे हो जी अज भी बड़ा वधिया चुनिया पर एक तुहाडी गहमा गहमी लगदी है कहना धी नु सुनाना नो नो ही गल हुई ना तुसी करना तुसी आप चाहुंदे सी सुना लो सुनदे ते सुना के सी होर नु रहे हो
नहीं देखो जी असि अपना भी असि किसे दे थ्रू नहीं सुना रहे असि अपनी एग्जांपल्स दे के सुना रहे हैं ना घर दे विच जो
नहीं जी पर वो एग्जांपल दी मैं अगली गल कहना है तो हासी मजाक क्या जी कहना तीन नु सुनाना नु दा अलग गल हुंदी है जी पर इस गल च ना मजा बनांदा जी मैं भी घर भांडे भुंडे तो लैना जी ते ओ कुकिंग एक वारी करदे करदे जी हुण पहला शौक सीगा जी ते सारे नु कहंदे सी शौक है हुण ओ मजबूरी बन गई जी ओ हुण बच्चे खांदे नहीं किसे मां दे हत्थ दा चिकन चिकन बनाना हो कुछ मिलपुन खांदे नहीं कहते मम्मी को बनता नहीं ठीक तरह हुण काम थके भी आईए तामी बनाना बंदा जी ता हुण ना तो ओनू ए कहते भी तू बना कहते मेरा दाद प्यार है बनाने नू पर बच्चे नहीं खांदे पर मेरे हाथ बच्चे नहीं खांदे कई बार ऐदा दिशन हो जाती जी भांडे भुंडे भी तोड़ती भी है जी घर काम किचन के काम तो शौक भी है जी कर पहला इंडिया च भी करने की कोशिश कर दी सी फादर साहब बड़े कब्बे किस्म के सी ओ अखा देखते रसोई च वड़दा क्यों पिया एक किस वास्ते वड़दा भी जनानी है तो कुड़ी है तेनू सारे शौक ही कुड़िया आले ने हूं उन्होंने दसिया कि किचन का शौक है जी कि करिए पर उथे भी किचन शौक मारेगा जी इथे आए हैं तो दाना पानी लिखा इथे आ गए हूं इथे वो मी बुरी बन गया जी हूं काम भी करीदा घंटे भी तोईदे है जी हर वाइफ भी मेरी जॉब करती है जी जो जाती है तो उस पूरा सैटरडे संडे करती है बाकी दिन मैं करना काम तो बच्चे इंजॉय करते हैं मेरे नाल भी बच्चे भी सारा सिस्टम अपना संभालते ने बिस्तरे बुस्तरे कठे करने उन्होंने काम है जी क्लीनिंग करनी उन्होंने काम हों मैं भांडे भी धो दिना जी सब्जी सुब्जी बना लेना मैं सब्जी सुब्जी बना लेना ग्रोसरी भी मैं लाना जी ग्रोसरी के भाजी ने कहा ग्रोसरी तुम कह रहे ग्रोसरी का सब तो वड्डा काम हों जिथे जाना मैं एक महसूस किया जी साडे वास्ते सारा दिन ग्रोसरी का पांच चार पांच घंटे सब्जी भी लेनी फिर इंडियन शॉप ते भी जाना फिर दूजी गोल्ड वास्ते भी जाना ये तीनों चीजा मिक्स करके साडे चार पांच घंटे लग जांदे ने रोज
बिलकुल
फिर आगे वापसी फ्रिज विच लेना धो धो के फ्रूट फ्राट धो के वापस फ्रिज दे विच रखना वह कोई छोटी जॉब नहीं हुंदी जी मैं भी कई बार महसूस किया इस गल ग्रोसरी का बहुत ही वड्डा पंगा है बहुत वड्डा पंगा जी इथे इसलिए तो मेरे दोस्तों बाकी बच्चे काम नहीं कसते मेरे भरा दोस्त नहीं कसते तो ग्रोसरी का हाथ जरूर कस लिया करो आप लिया के बहुत वड्डा ही काम है जी चक के लियाना उन्हूं रखना गड्डी दे विच और ट्रॉली च रखना जे कदे कदे तरबूज तरबूज लियाना हो तो बहुत ही भारी हुंदी जी बहुत ही भारी हुंदे आ पेठा लियाना हो तो बहुत भारी हुंदे जी काम मेरे दोस्तों नूं जे कोई सुनदे होण तां बाकी काम चाहे पहला अपना मर्दपुणा भी जागदा होवे पर मर्दपुणे च आ जरूर काम कर लिया करन मेरे दोस्त वीर भी ग्रोसरी आप लिया करन नाल जे इक तां सस्ती मिलदी है आप जाओ तां जे जाओगे तुसीं आप जाओगे तां जे देखोगे यार ओह चीज सस्ती कित्थे है महंगी कित्थे है आ तुहानूं लगेगा पता जे बेचारी इकली जनानी गई तो उन्हें सारे पास इको जगह तो चक लेनी भी आ भी जा आ भी चक दे हूं लै ला पास पा ला जल्दी बच्चे आने घर चलिए फिर ओ भी बजट फर्क पेगा जी तुम आप देखो बाकी यही कहना मेरा मकसद जी बाकी वधिया जी मेरा दोस्तों ने ग्रोसरी बारे जरूर दस्यो जी ग्रोसरी बहुत औखी हुंदी लैनी सस्ते दुध जी कहनी है तीन तीन लीटर दी तीन दो तीन कैन चुकोगे तो बारह लीटर बारह किलो दी हुंदी है जी
बिलकुल बिलकुल जी
बहुत अच्छा हुंदा दोस्तों मेरे भरावा नूं इह हां जी हां ग्रोसरी का हो बाकी का चल धियां भैणां अपनियां सारियां कर लेंदियां ने जी काम जे कुछ औखी सौखी भी हुंदियां कुछ दोस्त अगे टीवी अगे बह जांदे आ तो मैं तां इह दसदा वी दोस्तां नूं भी जे टीवी का भी स्टाइल इहो जिहा बना दो सामने टीवी दिखदा जे उत्थे सब्जी कटदे रहो तां वी बड़ा वधिया लगदा जी
क्या बात है क्योंकि तुसीं आप हंडाउंदे हो सारे तजुर्बे और
हां जी हां ओह सवेरे जे टीवी देखना हो तां टीवी का स्टाइल ही बना लो जो कोशिश करो तो सब्जी कट्टी जाए बहुत अपने हाथ को इन्ना ही बहुत होंगे जी इन तो फिर कहना घर चार चन्न लग जाते हैं इन्नी गल भांडे तो एक बहुत वड्डा हो जाता जी फिर तो रोटी बड़ी हाथ च बड़ी बड़ी मिलती है जो छोटा मोटा सब्जी भी कट के दे दो ना फिर भी चार चन्न लग जाते फिर बहुत वधिया लगता घर
बहुत
कहते मेरे दोस्त यार मित्र करके देख फिर पता लग गया जी हां जी अज की बदलाव आया ਬਾਕੀ ਸ਼ਰਮ ਦੇ ਮਾਰੇ ਤਾਂ ਅੱਜ ਕੋਈ ਗੱਲ ਨੀ ਕਰੇਗਾ, ਅੱਜ ਮੈਂ ਕਰ ਰਿਹਾ, ਦੋ ਤਿੰਨ ਬੰਦੇ ਹੀ ਗੱਲ ਕਰਨਗੇ ਵੀ ਆਪਦਾ ਕਿ ਹੁਮੇ ਨੀ ਜਾਗਦਾ ਜੀ ਉਹ।
ਨਹੀਂ ਹਰੀਸ਼ ਜੀ ਬਹੁਤ ਵਧਾਈ ਹੈ ਤੁਹਾਨੂੰ ਇਸ ਗੱਲ ਦੇ ਲਈ ਕਿ ਤੁਸੀਂ ਬੜੀ ਬੇਬਾਕੀ ਦੇ ਨਾਲ ਗੱਲ ਕੀਤੀ ਹੈ ਹਨਾ ਅੱਜ ਦੇ ਟੌਪਿਕ ਦੇ ਉੱਤੇ। ਮੈਂ ਬੇਬਾਕੀ ਹੀ ਕਹੂੰਗੀ ਕਿਉਂਕਿ ਦੇਖ ਲਓ ਵੀ ਬਾਕੀ ਵੀਰ ਇਸੇ ਕਰਕੇ ਸਾਂਝ ਨਹੀਂ ਪਾ ਰਹੇ ਅੱਜ, ਪਰ ਬਹੁਤ ਵਧੀਆ ਲੱਗਿਆ ਤੁਹਾਡੇ ਆਪਣੇ ਤਜਰਬੇ ਸੁਣ ਕੇ। ਔਰ ਆਪਣੇ ਤਜਰਬਿਆਂ ਤੋਂ ਸੇਧ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ। ਕਈ ਵਾਰ ਕੀ ਹੁੰਦਾ ਅਸੀਂ ਅਕਸਰ ਦੇਖਦੇ ਹਾਂ ਕਈ ਪਰਿਵਾਰਾਂ ਦੇ ਵਿੱਚ ਜਿਹੜੇ ਹਸਬੈਂਡ ਆ ਨਾ ਉਹ ਕਰਦੇ ਵੀ ਆ ਮਦਦ, ਪਰ ਉਹ ਆਪਣੀਆਂ ਵਾਈਫਸ ਨੂੰ ਪਹਿਲਾਂ ਹੀ ਸਮਝਾ ਦਿੰਦੇ ਆ ਵੀ ਤੂੰ ਐਵੇਂ ਕਿਸੇ ਨੂੰ ਹੋਰ ਨਾ ਆਪਣੇ ਜਾ ਕੇ ਸਹੇਲੀਆਂ ਨੂੰ ਉੱਥੇ ਰੌਲਾ ਪਾਈ, ਮੈਂ ਤੇਰੇ ਨਾਲ ਆਹ ਕਰਾ ਦਿੰਦਾ। ਕਈ ਵਾਰ ਹੁੰਦਾ ਬਿਲਕੁਲ ਬਿਲਕੁਲ ਡਿਨਰ ਤੇ ਸੱਦਿਆ ਹੁੰਦਾ ਤੁਸੀਂ, ਔਰ ਬਿਲਕੁਲ ਡਿਨਰ ਤੇ ਸੱਦਿਆ ਹੁੰਦਾ ਆਪਣੇ ਦੋਸਤਾਂ ਨੂੰ ਸੱਦਿਆ ਹੁੰਦਾ, ਔਰ ਵਾਈਫ ਜਿਹੜੀ ਉਹ ਪੂਰੀ ਸਿਰ ਤੇ ਚੜੀ ਹੁੰਦੀ ਉਹਨੂੰ ਹੁੰਦਾ ਕਿ ਇੰਨੇ ਸਾਰੇ ਦੋਸਤ ਸੱਦ ਲਏ ਵੀ ਮੇਰੇ ਨਾਲ ਹੈਲਪ ਹੁਲਪ ਵੀ ਕਰਾਓ ਹੁਣ ਹਨਾ, ਉਹ ਬੇਚਾਰਾ ਕਹਿ ਦਿੰਦਾ ਕੋਈ ਗੱਲ ਨੀ ਹੈਲਪ ਮੈਂ ਤੇਰੇ ਨਾਲ ਕਰਾ ਦਿੰਦਾ, ਐਵੇਂ ਹੁਣ ਬਾਹਰ ਨਾ ਕਿਸੇ ਨੂੰ ਕਹਿ ਦੀ ਜਾ ਕੇ ਵੀ ਮੈਂ ਤੇਰੇ ਨਾਲ ਹੈਲਪ ਕਰਾਈ ਸੀ। ਮੈਨੂੰ ਲੱਗਦਾ ਵੀ ਇਹ ਵੀ ਜਿਹੜਾ ਨਾ ਇੱਕ ਬਣਿਆ ਹੋਇਆ ਇੱਕ ਉਸ ਭਰਮ ਨੂੰ ਵੀ ਤੋੜਨਾ ਬਹੁਤ ਜ਼ਰੂਰੀ ਹੈ, ਇੱਕ ਭਰਮ ਹੀ ਹੈ ਸਾਡੇ ਲਈ,
ਦੋਸਤਾਂ
ਦੇ ਵਿੱਚ ਕਹਿ ਦੂੰਗਾ ਬਿਲਕੁਲ
ਭਾਜੀ ਇਹ ਭਰਮ ਹੀ ਹੈ ਕੁਛ ਵੀ ਨਹੀਂ ਹੈ ਇਹਦੇ ਚ, ਖੁਸ਼ੀ ਇਸ ਭਰਮ ਦੇ ਵਿੱਚ ਖੁਸ਼ੀ ਇੰਨੀ ਬੜੀ ਵੀ ਹੈ ਨਾ ਕੋਈ ਜ਼ਾਹਰ ਹੀ ਨਹੀਂ ਕਰ ਸਕਦਾ ਜੀ, ਉਹਨੂੰ ਪਤਾ ਨਹੀਂ ਲੱਗਦਾ ਜੀ ਇਸ ਭਰਮ ਦੇ ਵਿੱਚ ਖੁਸ਼ੀ ਕਿੰਨੀ ਹੈਗੀ ਹੈ, ਖੁਸ਼ੀ ਕਿੰਨੀ ਹੈਗੀ ਹੈ। ਤੁਸੀਂ ਕਰਦੇ ਹੋ ਫੈਮਿਲੀ ਦੇ ਨਾਲ ਜੁੜਦੇ, ਆਪਾਂ ਫੈਮਿਲੀ ਦੇ ਨਾਲ ਲੋਕੀ ਸਾਰੇ ਕਹਿੰਦੇ ਜੀ ਫੈਮਿਲੀ ਦੇ ਵਿੱਚ ਰਹਿਣਾ ਚਾਹੀਦਾ ਜੀ, ਰੋਜ਼ ਫੈਮਿਲੀ ਟਾਈਮ ਸਪੈਂਡ ਕਰੋ ਜੀ, ਤੁਸੀਂ ਟਾਈਮ ਸਪੈਂਡ ਸਿਰਫ ਟੀਵੀ ਦੇਖ ਕੇ ਤੁਸੀਂ ਗਲਤ ਕਰਦੇ ਹੀ ਨਹੀਂ, ਕੁਛ ਬੈਠਦੇ ਹੋ ਤੁਸੀਂ ਟੀਵੀ ਦੇਖ ਲਿਆ ਜਾਂ ਕੋਈ ਹੋਰ ਗੱਲ ਕਰ ਲਈ, ਸ਼ਾਮ ਨੂੰ ਪੈਗ ਵੀ ਚੱਕ ਲਿਆ ਜੀ, ਪੀਣ ਲੱਗ ਗਿਆ ਤਾਂ ਪੈਗ ਚੱਕ ਲਿਆ ਤਾਂ ਫੋਨ ਆ ਜਾ ਜਾਂਦਾ ਜੀ ਇੰਡੀਆ ਕਰਨ ਨੂੰ, ਫਿਰ ਉੱਥੇ ਦੋ ਘੰਟਾ ਵੀ ਲੱਗ ਜਾਂਦੇ ਗੱਲ ਕਰਦੇ ਕਰਦੇ, ਤੇ ਭੈਣ ਜੀ ਜਦੋਂ ਉਹ ਟਾਈਮ ਘਰ ਤੁਸੀਂ ਸਪੈਂਡ ਕੀਤਾ, ਤੁਸੀਂ ਕੀਤਾ ਉਹ ਫੈਮਿਲੀ ਚ ਤਾਂ ਨਹੀਂ ਕੀਤਾ ਜੀ, ਉਹ ਟਾਈਮ ਤੁਹਾਨੂੰ ਅਕਾਊਂਟ ਨਹੀਂ ਹੋਏਗਾ ਫੈਮਿਲੀ ਚ ਬੈਠਣਾ, ਜੇ ਤੁਸੀਂ ਗੱਲ ਕਰਦੇ ਤੁਹਾਨੂੰ ਬੱਚਿਆਂ ਨੇ ਤੋਕਤਾ ਪਾਪਾ ਆ ਮੈਨੂੰ ਫੜਾਈ, ਤੁਸੀਂ ਉਹਦੇ ਗੱਲ ਪੈ ਜਾਣਾ ਉਹ ਪਰਾਂ ਯਾਰ ਮੈਨੂੰ ਗੱਲ ਕਰ ਲੈਣ ਦੇ, ਉਹ ਟਾਈਮ ਸਪੈਂਡ ਚ ਨਹੀਂ ਹੈ ਗੱਲ, ਉਹ ਟਾਈਮ ਨਹੀਂ ਹੈਗਾ ਸਪੈਂਡ ਕਰਨ ਵਾਲਾ
ਜੀ, ਬਿਲਕੁਲ ਜੀ ਜੀ ਬਿਲਕੁਲ,
ਤੁਸੀਂ ਤਾਂ ਸਪੈਂਡ ਕਰਨਾ ਟਾਈਮ ਤਾਂ ਇਹੀ ਹੈ ਜੀ ਘਰ ਦੇ ਵਿੱਚ ਤੁਸੀਂ ਕੁਕਿੰਗ ਕਰ ਲਈ, ਆਪ ਖਾ ਲਿਆ, ਬੱਚਿਆਂ ਨੂੰ ਖਵਾਤਾ, ਤੇ ਉਹਦੇ ਚ ਹਾਸੀ ਚ ਤੁਹਾਨੂੰ ਤੁਹਾਡੀ ਹਾਸੀ ਉਹ ਠੁੱਟ ਕੇ ਲੱਗ ਗਏ ਤੇ ਉਹ ਟਾਈਮ ਸਪੈਂਡ ਕੀਤਾ, ਤੁਹਾਡਾ ਇੱਕ ਜਦਾਦ ਆ ਜੀ ਇੱਥੇ ਸਾਰੇ ਪੈਸੇ ਬਣਾਉਂਦੇ ਆ, ਸਾਰੇ ਕੰਮ ਕਰਦੇ ਨੇ, ਚੰਗੇ ਪੈਸੇ ਬਣਾਉਂਦੇ ਨੇ, ਪਰ ਜਿਹੜੀ ਜਦਾਦ ਹੈ ਤੁਹਾਡੀ ਤੁਸੀਂ ਸ਼ਾਮ ਆਪਣੇ ਜੇਬ ਦੇ ਵਿੱਚ ਪਾਣੀ ਹੈ ਨਾ, ਉਹੀ ਹੈ ਟਾਈਮ ਸਪੈਂਡ ਕਰਨਾ, ਉਹ ਸਪੈਂਡ ਏਦਾਂ ਹੀ ਹੋਣਾ ਜੇ ਬੱਚਿਆਂ ਨੂੰ ਤੁਸੀਂ ਕੁਝ ਖਵਾਤਾ ਹੀ ਉਹਨਾਂ ਦੇ ਨਾਲ ਬੈਠ ਕੇ ਖਾ ਲਿਆ ਤਾਂ
ਜੀ ਜੀ ਕਰਦੇ ਆ ਸਾਡੇ ਤੱਕ ਇੱਕ ਹੋਰ ਜੀ ਇੱਕ ਹੋਰ ਚੁਟਕਲਾ ਪਹੁੰਚਿਆ ਚਾਲ ਸਾਹਿਬ ਵੱਲੋਂ ਹਨਾ, ਚਾਲ ਸਾਹਿਬ ਅੱਜ ਦੂਜੀ ਸਾਂਝ ਤਾਂ ਨਹੀਂ ਪਾ ਰਹੇ ਪਰ ਉਹ ਤਿੱਖੀਆਂ ਤਿੱਖੀਆਂ ਸਾਂਝਾਂ ਕੁਛ ਪਾ ਰਹੇ ਆ ਆਪਾਂ ਤੁਹਾਡੇ ਹੁੰਦੇ ਆ ਹਰੀਸ਼ ਜੀ ਤੁਹਾਡੇ ਹੁੰਦੇ ਆ ਹੀ ਇਹ ਚੁਟਕਲਾ ਸਾਂਝਾ ਕਰ ਲੈਂਦੇ ਆ, ਉਹਨਾਂ ਨੇ ਪਹਿਲਾਂ ਵੀ ਜਿਹੜਾ ਚੁਟਕਲਾ ਸਾਂਝਾ ਕੀਤਾ ਸੀ ਉਹ ਵੀ ਬੜਾ ਖੁਸ਼ਨੁਮਾ ਮਾਹੌਲ ਬਣਾ ਗਿਆ ਸੀਗਾ, ਤੇ ਹੁਣ ਉਹਨਾਂ ਨੇ ਜਿਹੜਾ ਭੇਜਿਆ ਕਹਿੰਦੇ ਬੰਦਾ ਮਿਰਚ ਵਰਗਾ ਤਿੱਖਾ ਤੇ ਤੇਜ਼ ਹੁੰਦਾ, ਚੁਟਕਲਾ ਤਾਂ ਨਹੀਂ ਆ ਖੈਰ ਉਹਨਾਂ ਨੇ ਇੱਕ ਕੱਲ ਉਹ ਵੀ ਮੁਰੰਮਤ ਹੀ ਕੀਤੀ ਆ, ਕਹਿੰਦੇ ਬੰਦਾ ਮਿਰਚ ਵਰਗਾ ਤਿੱਖਾ ਤੇ ਤੇਜ਼ ਹੁੰਦਾ ਤੇ ਮਿਰਚ ਜਿੰਨੀ ਮਰਜ਼ੀ ਤੇਜ਼ ਹੋਵੇ ਔਰਤ ਉਸਦਾ ਅਚਾਰ ਪਾ ਹੀ ਦਿੰਦੀ ਆ। ਕਿਆ ਬਾਤ! ਅੱਛਾ ਜੀ ਚਲੋ ਤੁਸੀਂ ਹੁਣ
ਦੱਸਣਾ ਚਾਹੁੰਦਾ ਜੀ ਇਹ ਕਿਸੇ ਨੂੰ ਘੱਟ ਨੀ ਸਮਝਣਾ ਚਾਹੀਦਾ, ਅਚਾਰ ਤਾਂ ਪੈ ਹੀ ਜਾਂਦਾ ਜੀ ਹਰ ਬੰਦੇ ਦਾ ਪੈਂਦਾ ਜੀ।
ਜੀ ਜੀ ਚਲੋ ਇਹ ਤਵਾ ਜਿਹੜਾ ਜੀ ਸਿੱਧਾ ਸਾਡੇ ਤੇ ਲੱਗ ਰਿਹਾ, ਸੋ ਇਸ ਤੋਂ ਪਹਿਲਾਂ ਕਿ ਤਵੇ ਜਿਹੜੇ ਆ ਹੋਰ ਜ਼ਿਆਦਾ ਲੱਗਣੇ ਸ਼ੁਰੂ ਹੋ ਜਾਣ ਹਨਾ,
ਤਵਾ ਤਾਂ ਸਾਡੇ ਤੇ ਲੱਗਿਆ ਜੀ, ਮਿਰਚ ਜਿਹੜੀ ਹੈਗੀ ਤਾਂ ਮਿਰਚ ਤਾਂ ਮਿਰਚ ਨੇ ਮਰਨਾ ਹੀ ਮਰਨਾ ਜੀ, ਦੰਦਾ ਥੱਲੇ ਕੱਟ ਵਾਲੇ ਜਾਂ ਮੱਤ ਪੰਜ ਵਜੇ ਵਜਣਾ ਮਰਨਾ ਹੈ ਜੀ, ਮਿਰਚ ਤਾਂ ਮਰਨਾ ਹੀ ਮਰਨਾ।
ਠੀਕ ਹੈ ਜੀ ਠੀਕ ਹੈ ਚਲੋ ਹਰੀਸ਼ ਜੀ ਬਹੁਤ ਚੰਗਾ ਲੱਗਿਆ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਔਰ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲ ਰਿਹਾ ਹੋਣਾ ਦੂਜੇ ਦੋਸਤਾਂ ਨੂੰ। ਹਰੀਸ਼ ਜੀ ਬਹੁਤ ਬਹੁਤ ਸ਼ੁਕਰੀਆ। ਸੋ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਆਪਣੇ ਸੁਨੇਹਿਆਂ ਦੇ ਜ਼ਰੀਏ ਵੀ ਜੁੜੇ ਆ, ਪਰ ਸਾਡੇ ਨਾਲ ਅੱਗੇ ਇੱਕ ਦੋਸਤ ਕਾਲ ਦੇ ਜ਼ਰੀਏ ਵੀ ਜੁੜ ਰਹੇ ਓਂਕਾਰ ਗਿੱਲ ਹੁਰੀ, ਸੋ ਉਹਨਾਂ ਨੂੰ ਵੀ ਅਸੀਂ ਔਨ ਏਅਰ ਕਰਦੇ ਆ ਜੀ। ਜਗਤਾਰ ਗਿੱਲ ਜੀ, ਜਗਤਾਰ ਗਿੱਲ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਭਾਜੀ
ਜੀ, ਸਤਿ ਸ਼੍ਰੀ ਅਕਾਲ ਜੀ।
ਹੈਲੋ
ਜੀ ਗਿੱਲ ਸਾਹਿਬ, ਬਹੁਤ ਬਹੁਤ ਸਵਾਗਤ।
ਹੈਲੋ
ਜੀ, ਮੈਨੂੰ ਲੱਗਦਾ ਕਿ ਗਿੱਲ ਸਾਹਿਬ ਨੂੰ ਮੇਰੀ ਆਵਾਜ਼ ਜਿਹੜੀ ਆ ਸੁਣ ਨਹੀਂ ਰਹੀ ਜੀ। ਜਗਤਾਰ ਗਿੱਲ ਜੀ, ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ? ਹੈਲੋ
ਹੈਲੋ
ਹੈਲੋ ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ, ਬਹੁਤ ਬਹੁਤ ਸਵਾਗਤ।
ਸਤਿ ਸ਼੍ਰੀ ਅਕਾਲ ਜੀ
ਜੀ, ਮੈਨੂੰ ਲੱਗਦਾ ਕਿ ਮੇਰੀ ਆਵਾਜ਼ ਜਿਹੜੀ ਉਹਨਾਂ ਤੱਕ ਨਹੀਂ ਪਹੁੰਚ ਰਹੀ। ਜੀ ਕੋਈ ਪ੍ਰੋਬਲਮ ਹੈ, ਕੋਈ ਸਮੱਸਿਆ ਹੈ, ਆਵਾਜ਼ ਜਿਹੜੀ ਉਹਨਾਂ ਤੱਕ ਪਹੁੰਚ ਨਹੀਂ ਰਹੀ, ਪਰ ਉਹਨਾਂ ਦੀ ਆਵਾਜ਼ ਜਿਹੜੀ ਉਹ ਜ਼ਰੂਰ ਸਾਡੇ ਸਰੋਤਿਆਂ ਤੱਕ ਪਹੁੰਚ ਰਹੀ ਹੈ। ਜੀ ਗਿੱਲ ਸਾਹਿਬ, ਤੁਸੀਂ ਪਲੀਜ਼ ਆਪਣਾ ਮੈਸੇਜ ਸ਼ੇਅਰ ਕਰੋ।
ਹਾਂਜੀ, ਮੈਸੇਜ ਮੈਂ ਲਿਖ ਦਿੱਤਾ ਸੀਗਾ ਭੈਣ ਜੀ। ਸਤਿ ਸ੍ਰੀ ਅਕਾਲ ਪਹਿਲਾਂ ਸਾਰਿਆਂ ਨੂੰ ਤੇ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਜਗਤਾਰ ਡੀਕੇ ਹਾਂਗਕਾਂਗ ਤੋਂ ਤੇ ਸਤਿ ਸ੍ਰੀ ਅਕਾਲ ਭੈਣ ਜੀ,
ਸਵਾਗਤ।
ਤੁਸੀਂ ਜਿਹੜਾ ਤੁਸੀਂ ਟੋਪਿਕ ਲੈ ਕੇ ਆਏ ਨਾ, ਬਹੁਤ ਵਧੀਆ ਟੋਪਿਕ ਹੈ ਇਹ। ਪਰਿਵਾਰ ਦੀ ਮਤਲਬ ਵੀ ਸਾਂਝ ਨੂੰ ਵੀ ਗੂੜਾ ਕਰਦਾ ਤੇ ਸਾਨੂੰ ਸਾਰੇ ਪਰਿਵਾਰ ਨੂੰ ਆਪਣੇ ਨਿੱਕੇ ਬੱਚਿਆਂ ਸਮੇਤ ਨਿੱਕੇ ਨਿੱਕੇ ਕੰਮਾਂ ਵਿੱਚ ਇੱਕ ਦੂਸਰੇ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਚਾਹੇ ਤੁਹਾਡਾ 3 ਸਾਲ ਦਾ ਬੇਟਾ ਤੁਹਾਡੇ ਲਈ ਪਾਣੀ ਦਾ ਅੱਧਾ ਗਲਾਸ ਲੈ ਕੇ ਆ ਰਿਹਾ ਤਾਂ ਉਹਨੂੰ ਤੁਸੀਂ ਦੁੱਗਣਾ ਐਪਰੀਸ਼ੀਏਟ ਕਰੋ। ਇਹ ਤਾਂ ਇਹ ਭਰਿਆ ਹੋਇਆ ਨਹੀਂ ਹੈ, ਚਾਹੇ ਉਹਦੇ 2 ਘੁੱਟਾਂ ਹੀ ਹੋਣ, ਉਹਨੂੰ ਐਪਰੀਸ਼ੀਏਟ ਕਰੋ। ਉਹ ਨੈਕਸਟ ਟਾਈਮ ਦੇ ਉੱਤੇ ਉਸਨੂੰ ਵੱਧ ਮਤਲਬ ਕਰਨ ਦੀ ਕੋਸ਼ਿਸ਼ ਕਰੇਗਾ। ਜੇ ਤੁਸੀਂ ਇਹ ਆਉਂਦੇ ਨੂੰ ਇਹ ਕਹਿ ਦਿੱਤਾ ਕਿ ਜੀ ਬੇਟਾ ਇਹਦੇ 'ਚ ਤਾਂ 2 ਘੁੱਟਾਂ ਹੀ ਹੈ, ਤਾਂ ਉਹ ਨੈਕਸਟ ਟਾਈਮ ਤੇ ਹੋ ਸਕਦਾ ਉਹ ਇਹ ਕੰਮ ਨਾ ਕਰੇ। ਔਰ ਦੂਸਰਾ, ਮੈਂ ਆਪਣੇ ਤੁਹਾਨੂੰ ਰਿਟਰਨ ਭੇਜਿਆ ਹੋਇਆ ਕਿ ਜੇ ਗੱਲ ਆਪਣੇ ਪਰਿਵਾਰ ਤੋਂ ਸ਼ੁਰੂ ਕੀਤੀ ਜਾਵੇ ਤਾਂ ਬਹੁਤ ਵਧੀਆ ਲੱਗਦੀ ਹੈ। ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਕਿ ਮੈਨੂੰ ਨਾ ਮੇਰੀ ਵਾਈਫ ਏਅਰਪੋਰਟ ਤੇ ਕੰਮ ਕਰਦੀ ਹੈ ਤੇ ਉਹਦੀ ਮਾਰਨਿੰਗ ਸ਼ਿਫਟ ਹੁੰਦੀ ਹੈ ਤੇ ਮਾਰਨਿੰਗ ਸ਼ਿਫਟ ਕਰਕੇ ਉਹਨੂੰ ਸੁਬਾਹ 4 ਵਜੇ ਉੱਠਦਾ ਤੇ ਮੇਰੀ ਇੱਕ ਆਦਤ ਹੈ, ਮੇਰੀ ਇੱਕ ਸੋਚ ਹੈ ਕਿ ਮੈਂ ਇਹ ਸੋਚਦਾ ਹੁੰਦਾ ਕਿ ਜਿਹੜਾ ਬੰਦਾ ਕੋਈ ਕੰਮ ਕਰਦਾ ਉਹ ਇਕੱਲਾ ਨਾ ਮਹਿਸੂਸ ਕਰੇ ਤੇ ਮੇਰੀ ਆਦਤ ਹੈ ਮੈਂ ਸਵੇਰੇ ਸੁਬਾਹ ਨਾਲ ਹੀ 4:30 ਉੱਠ ਖੜਨਾ ਤੇ ਮੇਰੀ ਵਾਈਫ ਮੈਨੂੰ ਕਹੂਗੀ ਤੁਹਾਡੇ ਕੋਲ ਸੌ ਨੀ ਹੁੰਦਾ, ਤੁਹਾਨੂੰ ਨੀਂਦ ਨੀ ਆਉਂਦੀ, ਸ਼ਿਕਾਇਤ ਨੀ ਪੈਂਦੇ। ਪਰ ਲੇਕਿਨ ਮੈਂ ਇਹ ਸੋਚਦਾ ਸੀ ਕਿ ਵੀ ਯਾਰ ਇਹ ਇਕੱਲੀ ਮਹਿਸੂਸ ਨਾ ਕਰੇ ਕਿ ਵੀ ਮੈਂ ਇਕੱਲੀ ਉੱਠੀ ਹੋਈ ਆ, ਸਾਰਾ ਪਰਿਵਾਰ ਸੁੱਤਾ ਪਿਆ ਤੇ ਮੈਂ ਇਹ ਸੋਚ ਕੇ ਉੱਠਦਾ ਸੀ। ਤੇ ਚਲੋ ਉਹਨੇ ਨਹਾ ਧੋ ਕੇ ਆਪਣਾ ਪਾਠ ਕਰਨ ਬੈਠ ਜਾਣਾ ਤੇ ਮੈਂ ਕਿਚਨ ਚ ਜਾ ਕੇ ਚਾਹ ਦੇ 2 ਕੱਪ ਬਣਾ ਲੈਣੇ ਆ, ਅਸੀਂ ਦੋਨਾਂ ਨੇ ਬੈਠ ਕੇ ਚਾਹ ਪੀ ਲੈਣੀ ਹੈ, ਉਹਨਾਂ ਨੇ ਕੰਮ ਤੇ ਚਲੇ ਜਾਣਾ ਤੇ ਮੈਂ ਹਾਰਮੋਨ ਰੇਡੀਓ ਆਨ ਕਰਕੇ ਥੱਲੇ ਉੱਤਰ ਜਾਂਦਾ ਹੁੰਦਾ, ਆਪਣੇ ਪਹਾੜੀ ਚੜ੍ਹ ਜਾਣਾ, ਹਾਈਕਿੰਗ ਸੈਰ ਕਰਨ ਦਾ ਬਹੁਤ ਸ਼ੌਕ ਹੈ ਤੇ ਮੈਂ ਥੱਲੇ ਚਲੇ ਜਾਣਾ ਤੇ ਮੈਂ ਕਹਿੰਦਾ ਪਰ ਮੇਰੀ ਵਾਈਫ ਦੇ ਦਿਮਾਗ ਚ ਇਹ ਗੱਲ ਨੀ ਵੜਦੀ ਸੀ, ਮਹਿਸੂਸ ਨੀ ਹੁੰਦੀ ਸੀ। ਤੇ ਪਿਛਲੇ ਦਿਨ ਹੀ ਮੇਰੀ ਬੇਟੀ ਅਮਰੀਕਾ ਤੋਂ ਆਈ ਹੋਈ ਸੀ, ਉਹ ਪੜ੍ਹਦੀ ਹੈ ਤੇ ਉਹ ਬਹੁਤ ਕਹਿ ਲਓ ਹੁਣ ਸਿਆਣੀ ਹੈ, ਯੂਨੀਵਰਸਿਟੀ ਚ ਪੰਜਾਬ ਯੂਨੀਵਰਸਿਟੀ ਤੋਂ ਗੋਲਡ ਮੈਡਲ ਲੈ ਕੇ ਆਈ ਸੀ ਤੇ ਉਹ ਹੁਣ ਅਮਰੀਕਾ ਪੜ੍ਹਨ ਗਈ ਹੈ। ਉਹ ਆਈ ਹੋਈ ਸੀ, ਅਸੀਂ ਟੇਬਲ ਤੇ ਬੈਠੇ ਖਾਣਾ ਖਾ ਰਹੇ ਸੀ ਤੇ ਮੇਰੀ ਵਾਈਫ ਕਹਿੰਦੀ ਹੈ ਕਿ ਦੇਖ ਲਾ ਪੱਤੂ ਵੀ ਤੇਰੇ ਡੈਡੀ ਨੂੰ ਗੰਦੀ ਯਾਦ ਆ, ਤੜਕੇ 4:30 ਉੱਠ ਕੇ ਬੈਠ ਗਏ ਤੇ ਉਹ ਮਹਿਸੂਸ ਕਰ ਰਹੀ ਸੀ ਕਿਉਂਕਿ ਉਹਨੂੰ ਪਤਾ ਸੀ ਵੀ ਮੇਰੇ ਡੈਡੀ ਕਿਉਂ ਉੱਠਦੇ ਆ ਤੇ ਉਹਨੇ ਮੇਰੀ ਵਾਈਫ ਨੂੰ ਇਹ ਗੱਲ ਕਹੀ ਕਿ ਮੰਮਾ ਡੈਡੀ ਤੁਹਾਨੂੰ ਪਿਆਰ ਕਰਦੇ ਆ, ਇਸੇ ਲਈ ਸਵੇਰੇ ਉੱਠ ਕੇ ਤੁਹਾਡੇ ਲਈ ਚਾਹ ਦਾ ਕੰਮ ਬਣਾਉਂਦੇ ਆ ਤੇ ਇਸੇ ਕਰਕੇ ਉਹ ਡੈਡੀ ਤਾਂ ਉੱਠਦੇ ਨੇ। ਤੁਸੀਂ ਇਕੱਲੇ ਮਹਿਸੂਸ ਨਾ ਕਰੋ ਕਿ ਵੀ ਮੈਂ ਇਕੱਲੀ ਉੱਠੀ ਹੋਈ ਆ, ਸਾਰਾ ਪਰਿਵਾਰ ਸੁੱਤਾ ਪਿਆ ਤੇ ਵੀ ਇਸ ਕਰਕੇ ਉੱਠਦੇ। ਉਹ ਇਹੋ ਗੱਲ ਮੇਰੀ ਵਾਈਫ ਦੇ ਦਿਮਾਗ ਚ ਬੜੀ ਕਿ ਹੁਣ ਜੇ ਮੈਂ ਨਾ ਵੀ ਉਠਾਣਾ ਤੇ ਮੈਨੂੰ ਸਿੱਧਾ ਮਾਰ ਮਾਰ ਠਾ ਲੈਂਦੀ ਹੈ, ਉਠੋ ਚਾਹ ਬਣਾਓ। ਮੇਰਾ ਕਹਿਣ ਦਾ ਭਾਵ ਹੈ ਕਿ ਵੀ ਤੁਹਾਡਾ ਕੰਮ ਕਰਨਾ ਘਰ ਦੇ ਵਿੱਚ, ਜਿਵੇਂ ਹੁਣ ਉਹ ਮਾਰਨਿੰਗ ਸ਼ਿਫਟ ਚਲੀ ਜਾਂਦੀ ਹੈ, ਉਸ ਤੋਂ ਬਾਅਦ ਤਕਰੀਬਨ ਮੇਰਾ ਬੇਟਾ ਹੁਣ ਯੂਨੀਵਰਸਿਟੀ ਜਾਂਦਾ ਤੇ ਉਹ 7:30 ਬਸ ਹੁਣ ਜਾਣ ਵਾਲਾ ਬਾਲਾ ਹੀ ਆ, ਤਿਆਰ ਹੋਈ ਜਾ ਰਿਹਾ ਤੇ ਉਸ ਤੋਂ ਬਾਅਦ ਮੈਂ ਸਾਰਾ ਘਰ ਪੈਕ ਕਰਕੇ ਜਾਣਾ ਤੇ ਮੈਨੂੰ ਬਹੁਤ ਵਧੀਆ ਲੱਗਦਾ, ਮੈਨੂੰ ਖੁਸ਼ੀ ਹੁੰਦੀ ਹੈ। ਤੇ ਵਾਈਫ ਨੂੰ ਜਦੋਂ ਘਰੋਂ ਡੋਰ ਖੋਲਦੀ ਹੈ ਨਾ ਤੇ ਆ ਕੇ ਵੇਖਦੀ ਹੈ ਸੋਫੇ ਦੇ ਉੱਤੇ ਹਰੇਕ ਚੀਜ਼ ਐਨ ਫਿੱਟ ਐਂਡ ਫਿੱਟ ਭਰੀ ਹੈ ਤੇ ਉਹ ਕਈ ਵਾਰ ਮੈਨੂੰ ਕਹੂਗੀ ਕਿ ਮੇਰਾ ਆ ਕੇ ਨਾ ਕੁਝ ਵੀ ਕਰਨ ਨੂੰ ਜੀ ਨਹੀਂ ਕੀਤਾ, ਕਿ ਡਾਇਨਿੰਗ ਟੇਬਲ ਵੀ ਬੜਾ ਸਾਫ਼ ਪਿਆ ਸੀ, ਸੋਫਾ ਬੜਾ ਸਾਫ਼ ਸੀ, ਸਭ ਕੁਝ ਬੜਾ ਵਧੀਆ ਸੀ ਤੇ ਮੈਂ ਆ ਕੇ ਸੋਫੇ ਦੇ ਉੱਤੇ ਲੇਟ ਗਈ ਤੇ ਮੈਨੂੰ ਪਈ ਨੂੰ ਨੀਂਦ ਆ। ਮਤਲਬ ਉਹ ਇੱਕ ਸਕੂਨ ਹੈ ਜਿਹੜਾ ਉਹਨੂੰ ਮਿਲਿਆ ਤੇ ਜੇ ਆਉਂਦੇ ਸਾਰ ਘਰ ਦੇ ਵਿੱਚ ਸੋਫੇ ਤੇ ਸਰਾਣੇ ਹੈ ਤਰ ਉਤਰ ਕਿਲਰੇ ਪਏ ਹੁੰਦੇ ਤਾਂ ਉਹਨੇ ਨੈਚੁਰਲੀ ਉਹਨੇ ਫੈਡ ਅਪ ਹੋਣਾ ਸੀਗਾ, ਉਹਨੂੰ ਸਕੂਨ ਥੋੜਾ ਮਿਲਣਾ ਸੀਗਾ। ਮੇਰਾ ਕਹਿਣ ਦਾ ਭਾਵ ਇਹ ਪਰਿਵਾਰ ਜਿਹੜਾ ਨਾ ਇਹ ਰਲ ਮਿਲ ਕੇ ਜਾਂਦਾ, ਉਹ ਨਾ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਕੇ ਫੇਰ ਹੀ ਥੋੜੀ ਜਿਹੀ ਖੁਸ਼ੀ ਮਿਲਦੀ ਆ, ਬਸ ਇਹੀ ਚੀਜ਼ਾਂ ਨੇ। ਬਸ ਮੇਰਾ ਤਾਂ ਇੰਨਾ ਕੀ ਕਹਿਣਾ ਪੈਂਦੀ, ਵੈਸੇ ਮੈਂ ਸੁਨੇਹਾ ਲਿਖ ਕੇ ਦਿੱਤਾ ਸੀਗਾ ਤੇ ਕੋਈ ਨੀ, ਤੁਸੀਂ ਜੇ ਹੋਇਆ ਤਾਂ ਪੜ੍ਹ ਲਿਓ, ਨਹੀਂ ਤਾਂ ਫਿਰ ਜ਼ਰੂਰਤ ਨਹੀਂ ਹੈ ਕਿਉਂਕਿ ਮੈਸੇਜ ਮੇਰਾ ਇਹੀ ਸੀਗਾ। ਓਕੇ ਭੈਣ ਜੀ, ਸਤਿ ਸ੍ਰੀ ਅਕਾਲ
ਜੀ। ਔਰ ਜੀ ਗਿੱਲ ਸਾਹਿਬ, ਬਹੁਤ ਚੰਗਾ ਲੱਗਿਆ, ਤੁਸੀਂ ਤਜਰਬਾ ਜਿਹੜਾ ਹਮੇਸ਼ਾ ਬੜਾ ਗੂੜਾ ਤਜਰਬਾ ਜਿਹੜਾ ਉਹ ਸਾਡੇ ਨਾਲ ਸਾਂਝਾ ਕਰਦੇ ਹੋ ਔਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਤਜਰਬੇ ਤੋਂ ਹਮੇਸ਼ਾ ਹੀ ਸਾਨੂੰ। ਔਰ ਜਦੋਂ ਤੁਸੀਂ ਆਪਣੀਆਂ ਰਿਲੇਟ ਕਰਕੇ ਜਿਹੜੀਆਂ ਐਗਜ਼ਾਮਪਲਸ ਸਾਡੇ ਸਰੋਤਿਆਂ ਨੂੰ ਦਿੰਦੇ ਹੋ, ਸਾਨੂੰ ਦਿੰਦੇ ਹੋ, ਹਨਾ, ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵੱਧ ਕੇ ਜੇ ਤੁਸੀਂ ਸਿੱਖਣਾ ਹੋਵੇ ਪ੍ਰੈਕਟੀਕਲੀ, ਹਨਾ, ਆਪਣੀ ਲਾਈਫ ਦੇ ਵਿੱਚੋਂ ਤਾਂ ਹੋਰ ਕੁਛ ਨਹੀਂ ਹੁੰਦਾ। ਪ੍ਰੈਕਟੀਕਲੀ ਲਾਈਫ ਦੇ ਵਿੱਚੋਂ ਹੀ ਅਸੀਂ ਆਪਣੇ ਜਿਹੜੇ ਤਜਰਬੇ ਆ ਉਹ ਦੂਜਿਆਂ ਤੱਕ ਪਹੁੰਚਾ ਕੇ ਉਹਨਾਂ ਨੂੰ ਹੋਰ ਹੈਲਪਫੁਲ ਕਰ ਸਕਦੇ ਹਾਂ ਜੀ।
ਹਾਂਜੀ, ਇਸ ਲਈ ਗੱਲ ਪਤਾ ਕੀ ਹੁੰਦੀ ਹੈ ਕੁੜੀ, ਮੈਂ ਨਾ ਮਤਲਬ ਮੇਰੀ ਇੱਕ ਲਾਈਫ ਦਾ ਜਿਵੇਂ ਮੈਂਟੂ ਅੱਜ ਗੱਲ ਕਰ ਰਿਹਾ ਸੀ ਵੀਰਾ ਮੇਰਾ, ਕਹਿ ਰਿਹਾ ਸੀ ਵੀ ਮੇਰੀ ਇੱਕ ਕਮਜ਼ੋਰੀ ਸੀ, ਮੈਂ ਆਪਣੀ ਕਮਜ਼ੋਰੀ ਨੂੰ ਬਣਾਇਆ
ਤੇ ਵੀ ਮੇਰੀ ਮੇਰੀ ਵੀ ਇਹੀ ਸੋਚ ਹੁੰਦੀ ਹੈ ਕਿ ਜੇ ਕੋਈ ਵੀ ਗੱਲ ਕਰਦੇ ਆ ਨਾ ਅਸੀਂ ਕਿਸੇ ਵੀ ਅਸੀਂ ਮਹਿਫਲ ਦੇ ਵਿੱਚ ਬੈਠ ਕੇ ਕੋਈ ਵੀ ਗੱਲ ਕਰਦੇ ਆ ਉਹ ਗੱਲ ਆਪਦੇ ਨਾਲ ਰਿਲੇਟ ਕੀਤੀ ਜਾਵੇ ਤਾਂ ਬਹੁਤ ਵਧੀਆ ਲੱਗਦੀ ਹੈ ਕਿਉਂਕਿ ਅਸੀਂ ਕਈ ਵਾਰ ਆਪਾਂ ਮਹਿਫਲ ਦੇ ਵਿੱਚ ਬੈਠ ਕੇ ਵੈਸੇ ਗੱਲ ਕਰਦੇ ਆ ਕਿਸੇ ਦੇ ਧੀ ਪੁੱਤ ਦੀ ਗੱਲ ਕਰਦੇ ਆ ਪਹਿਲਾਂ ਗੱਲ ਉੱਥੋਂ ਸ਼ੁਰੂ ਕਰੋ ਯਾਰ ਮੇਰੇ ਤਾਂ ਆਪਦੇ ਆਪਦੇ ਧੀਆਂ ਨੇ ਮੈਂ ਕਿਸੇ ਦੀ ਗੱਲ ਕਰਾਂ ਵੀ ਮਤਲਬ ਆਪਾਂ ਮੇਰਾ ਕਹਿੰਦਾ ਭਾਵੇਂ ਗੱਲੋਂ ਆਪਦੇ ਨਾਲ ਜੋੜ ਕੇ ਰਹਿੰਦੇ ਹਾਂ ਤੇ ਇੱਕ ਨਾ ਤੁਹਾਡੇ ਕੋਲ ਇੱਕ ਸੰਜਮ ਬਣਿਆ ਰਹਿੰਦਾ ਗੱਲ ਕਰਨ ਦਾ ਇੱਕ ਦਾਇਰਾ ਤੁਹਾਡਾ ਬਣ ਜਾਂਦਾ ਕਿ ਮੈਂ ਤੋਂ ਬਾਹਰ ਨਹੀਂ ਜਾਣਾ ਕਿਸੇ ਬਾਰੇ ਕੋਈ ਗਲਤ ਗੱਲ ਨਹੀਂ ਕਹਿੰਦੀ ਕਿਉਂਕਿ ਮੇਰੇ ਘਰ ਚ ਸਭ ਕੁਛ ਹੈਗਾ ਮੇਰਾ ਕਹਿਣ ਦਾ ਮਤਲਬ ਇਹ ਹੁੰਦਾ ਕਿ ਜਦੋਂ ਅਸੀਂ ਕੋਈ ਵੀ ਗੱਲ ਕਰਦੇ ਹਾਂ ਜੇ ਆਪਦੇ ਨਾਲ ਰਿਲੇਟ ਕਰਕੇ ਜੋੜ ਕੇ ਤੁਰੀਏ ਤਾਂ ਉਹ ਇੱਕ ਮਤਲਬ ਇੱਕ ਦਾਇਰਾ ਬਣ ਜਾਂਦਾ ਤੁਹਾਡਾ ਗੱਲ ਕਰਨ ਦਾ ਇੱਕ ਸ਼ਬਦ ਇਹੋ ਜਿਹੇ ਸ਼ਬਦ ਤੁਹਾਡੇ ਕੋਲ ਹੁੰਦੇ ਜਿਹੜੇ ਤੁਹਾਡੇ ਤੇ ਵੀ ਲਾਗੂ ਹੁੰਦੇ ਆ ਅਸੀਂ ਕਿਸੇ ਲਈ ਯੂਜ਼ ਕਰਦੇ ਹਾਂ ਤਾਂ ਹੋ ਸਕਦਾ ਅਸੀਂ ਕੋਈ ਗਲਤ ਸ਼ਬਦ ਵੀ ਯੂਜ਼ ਕਰ ਲਈਏ ਰਾਈਟ ਜਦੋਂ ਉਹ ਸ਼ਬਦ ਅਸੀਂ ਆਪਦੇ ਆਪਦੇ ਨਾਲ ਜੋੜ ਕੇ ਗੱਲ ਕਰਦੇ ਹਾਂ ਤਾਂ ਉਹ ਸ਼ਬਦਾਂ ਦੇ ਮਤਲਬ ਤੁਹਾਡੇ ਕੋਲੇ ਸਮਝ ਹੁੰਦੀ ਆ ਬਸ ਇਹੀ ਆ ਭੈਣ ਜੀ ਚਲੋ ਓਕੇ ਕੋਈ ਨੀ ਤੁਹਾਡਾ ਕੈਰੀ ਔਨ ਬਹੁਤ ਵਧੀਆ ਥੈਂਕ ਯੂ ਤੁਹਾਡਾ ਓਕੇ
ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਜੀ ਉਹਨਾਂ ਕਈਆਂ ਹੋਈਆਂ ਜਸਦੀਵੀ ਹੁੰਦਾ ਔਰ ਗਿੱਲ ਸਾਹਿਬ ਦੇ ਕਹਿਣ ਮੁਤਾਬਕ ਆਪਣੇ ਨਾਲ ਹੀ ਸ਼ੁਰੂ ਕਰਕੇ ਆਪਣੇ ਤੋਂ ਹੀ ਸ਼ੁਰੂ ਕਰਕੇ ਦੱਸਣ ਦੀ ਜਿਹੜੀ ਲੋੜ ਹੈ ਉਹ ਜ਼ਿਆਦਾ ਸੋ ਬਹੁਤ ਸਾਰੇ
ਜੀ ਅਮਰਦੀਪ ਜੀ ਜਦੋਂ ਜੀ ਮੈਂ ਇੱਕ ਗੱਲ ਸਾਂਝੀ ਕਰਨੀ ਚਾਹੂੰਗੀ ਵੀ ਜਦੋਂ ਮੈਂ ਰੇਡੀਓ ਤੇ ਕਿੱਦਾਂ ਕਿਸੇ ਵੀ ਜਿੱਦਾਂ ਕਮਿਊਨਿਟੀ ਚ ਬੈਠੀ ਕੋਈ ਗੱਲ ਕਰਾਂ ਤੇ ਮੈਂ ਬਹੁਤ ਵਾਰੀ ਇਹ ਸੋਚਦੀ ਆ ਵੀ ਬਜਾਏ ਕਿਸੇ ਤੇ ਗੱਲ ਕਰਨ ਤੋਂ ਆਪਣੀ ਕੋਈ ਆਪਣੇ ਪਰਿਵਾਰ ਚੋ ਜਾਂ ਆਪਣੀ ਕੋਈ ਐਗਜ਼ਾਮਪਲ ਦੇਣੀ ਜਿਹੜੀ ਆ ਬਹੁਤ ਚੰਗੀ ਆ ਬੈਟਰ ਆ ਕਿਸੇ ਨਾਲ ਤੇ ਮੇਰੇ ਹਸਬੈਂਡ ਮੈਨੂੰ ਕਹਿਣ ਮੈਂ ਕਈ ਵਾਰੀ ਉਹਨਾਂ ਨੇ ਕਹਿੰਦੀ ਆ ਵੀ ਤੁਸੀਂ ਸੁਣਦੇ ਨੀ ਰੇਡੀਓ ਕਹਿੰਦੇ ਕੀ ਸੁਣਨੀ ਹੁੰਦੀ ਆ ਤੂੰ ਮੈਨੂੰ ਹੀ ਤਵੇ ਲਾਉਂਦੀ ਰਹੀ ਜਦੋਂ ਵੇਖੋ ਤੂੰ ਮੇਰੇ ਤੇ ਹੀ ਕੱਸੀ ਹੁੰਦੀ ਆ ਤੇ ਕਹਿੰਦੇ ਇਸ ਕਰਕੇ ਮੈਂ ਸੁਣਦਾ ਹੀ ਨੀ ਆ ਤੂੰ ਆਪਣੇ ਕਹਿੰਦੇ ਆਪਣੇ ਘਰ ਦੀਆਂ ਗੱਲਾਂ ਕਰਨੀਆਂ ਕਹਿੰਦੇ ਉਹ ਤੇ ਮੈਨੂੰ ਪਹਿਲਾਂ ਹੀ ਪਤਾ ਹੁੰਦੀਆਂ ਇਸ ਕਰਕੇ ਤੇ ਮੈਂ ਕਹਿੰਦੇ ਸੁਣਦਾ ਕੋਈ ਨਵੀਂ ਗੱਲ ਨੀ ਹੁੰਦੀ ਸੁਣਨ ਦਾ ਇਹ ਵੀ ਲਾਂਭਾ ਮੈਨੂੰ ਇਹਨਾਂ ਨੇ ਇੱਕ ਵਾਰੀ ਦਿੱਤਾ ਕਿ ਤੂੰ ਸਿਰਫ ਆਪਣੀਆਂ ਹੀ ਐਗਜ਼ਾਮਪਲਾਂ ਜਿਹੜੀਆਂ ਨੇ ਉਹ ਦੇਣੀ ਆ ਪਰ ਮੈਨੂੰ ਬਹੁਤ ਵਧੀਆ ਲੱਗਿਆ ਜਿੱਦਾਂ ਗਿੱਲ ਸਾਹਿਬ ਨੇ ਅੱਜ ਕਿਹਾ ਵੀ ਆਪਣੇ ਤੋਂ ਗੱਲ ਸ਼ੁਰੂ ਕਰਨੀ ਮੈਨੂੰ ਥੋੜਾ ਹੌਸਲਾ ਮਿਲ ਗਿਆ ਹਾਂ ਮੈਂ ਅੱਗੇ ਤੋਂ ਜਿਹੜੀ ਗੱਲ ਕਰਨੀ ਆ ਵੀ ਮੈਂ ਆਪਣੇ ਤੇ ਗੱਲ ਕਰ ਸਕਦੀ ਹਾਂ
ਬਿਲਕੁਲ ਸਿਮਰ ਮੈਂ ਅਸਲ ਦੇ ਵਿੱਚ ਸਿੱਖਿਆ ਹੀ ਹਰਮਨ ਰੇਡੀਓ ਤੋਂ ਆਪਣੇ ਆਪ ਨੂੰ ਰਿਲੇਟ ਕਰਨਾ ਕਿਉਂਕਿ ਜਦੋਂ ਅਸੀਂ ਰੇਡੀਓ ਉੱਥੇ ਵੀ ਕਰਦੇ ਹੁੰਦੇ ਸਾਂ ਆਕਾਸ਼ਵਾਣੀ ਦਾ ਜਿਹੜਾ ਦਾਇਰਾ ਉਹ ਬਹੁਤ ਸੰਕੋਚ ਕਰਕੇ ਬੋਲਣ ਵਾਲਾ ਦਾਇਰਾ ਕਿਉਂਕਿ ਉੱਥੇ ਤੁਸੀਂ ਇੰਨਾ ਓਪਨਲੀ ਨਹੀਂ ਬੋਲ ਸਕਦੇ ਔਰ ਨਾ ਹੀ ਸਾਡੇ ਕੋਲ ਓਨਾ ਸਮਾਂ ਜਿਹੜਾ ਹੁੰਦਾ ਪਰ ਸਾਡੇ ਕੋਲ ਇਸ ਮੰਚ ਦੇ ਉੱਤੇ ਆਪਣੀ ਗੱਲ ਨੂੰ ਬੜਾ ਖੁੱਲ ਕੇ ਕਹਿਣ ਦਾ ਜਿਹੜਾ ਸਾਨੂੰ ਮੌਕਾ ਆ ਉਹ ਮਿਲਦਾ ਔਰ ਅਸੀਂ ਹੌਸਲੇ ਦੇ ਨਾਲ ਆਪਣੀ ਗੱਲ ਜਿਹੜੀ ਉਹ ਕਹਿ ਸਕਦੇ ਹੁੰਦੇ ਔਰ ਮੈਨੂੰ ਮਜ਼ਾ ਆਉਂਦਾ ਆ ਹੁਣ ਜਦੋਂ ਤੁਸੀਂ ਆਪਣੇ ਤਜਰਬੇ ਆਪਣੀ ਨਿੱਜੀ ਜ਼ਿੰਦਗੀ ਨੂੰ ਪ੍ਰੈਕਟੀਕਲੀ ਅਮਲੀ ਰੂਪ ਦੇ ਵਿੱਚ ਜੋੜ ਕੇ ਉਹਨੂੰ ਦੂਜਿਆਂ ਸਾਹਮਣੇ ਰੱਖਦੇ ਹੋ ਤਾਂ ਮੈਨੂੰ ਲੱਗਦਾ ਉਹਦੇ ਵਿੱਚ ਕੋਈ ਲੁਕ ਲੁਕਾ ਨਹੀਂ ਹੁੰਦਾ ਔਰ ਸਾਡੇ ਸੁਣਨ ਵਾਲੇ ਉਹ ਵੀ ਜਾਣਨਾ ਚਾਹੁੰਦੇ ਹੁੰਦੇ ਆ ਕਿ ਜੇਕਰ ਤੁਸੀਂ ਕਿਸੇ ਨੂੰ ਹਨਾ ਕਿਸੇ ਟੌਪਿਕ ਦੇ ਉੱਤੇ ਕਿਸੇ ਵਿਸ਼ੇ ਦੇ ਉੱਤੇ ਕੋਈ ਗੱਲਬਾਤ ਕਰਕੇ ਕੁਛ ਕੋਸ਼ਿਸ਼ ਕਰਦੇ ਆ ਜੀ ਅਵੇਅਰ ਕਰਨ ਦੀ ਜਾਗਰੂਕ ਕਰਨ ਦੀ ਤਾਂ ਤੁਸੀਂ ਖੁਦ ਉਸ ਉੱਤੇ ਕਿੰਨਾ ਕੁ ਪਹਿਰਾ ਦਿੰਦੇ ਆ ਅਸਲ ਦੇ ਵਿੱਚ ਲੋਕ ਇਸ ਕਰਕੇ ਵੀ ਤੁਹਾਨੂੰ ਜਾਣਨਾ ਚਾਹੁੰਦੇ ਹੁੰਦੇ ਔਰ ਇਹ ਬਹੁਤ ਜ਼ਰੂਰੀ ਹੁੰਦਾ ਕਿ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਥਨੀ ਦੇ ਉੱਤੇ ਪੂਰੇ ਉਤਰਨਾ ਜਿਹੜਾ ਹੈ ਉਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਉਹਦੇ ਲਈ ਜੀ
ਹਾਂਜੀ ਅਮਰਦੀਪ ਜੀ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੂੰਗੀ ਮੈਂ ਕੋਈ ਆਟੋਬਾਇਓਗ੍ਰਾਫੀ ਪੜ੍ਹੀ ਸੀ ਜਿੱਦਾਂ ਮੈਨੂੰ ਮਤਲਬ ਕਹਿ ਲਓ ਮੇਰਾ ਸ਼ੌਂਕ ਆ ਵੀ ਜਿਹੜੇ ਸਕਸੈਸਫੁਲ ਲੋਕੀ ਆ ਮੈਂ ਪੜ੍ਹਨਾ ਚਾਹੁੰਦੀ ਹੁੰਦੀ ਆ ਵੀ ਇਹਨਾਂ ਦੀ ਕਿੱਦਾਂ ਦੀ ਲਾਈਫ ਰਹੀ ਕਿੱਦਾਂ ਕਿਉਂਕਿ ਆਫਟਰ ਆਲ ਤੇ ਕਿਸੇ ਕੋਲ ਕੋਈ ਜਿੱਦਾਂ ਕਹਿ ਲਓ ਵੀ ਸੁਪਰਨੈਚੁਰਲ ਪਾਵਰ ਨਹੀਂ ਹੁੰਦੀਆਂ ਹਨਾ ਸਾਰੇ ਸਾਡੇ ਵਰਗੇ ਨੇ ਮੈਂ ਇੱਕ ਵਾਰੀ ਚਾਰਲੀ ਚੈਪਲਨ ਹੋਣਾ ਦੀ ਪੜ੍ਹੀ ਸੀਗੀ ਤੇ ਉਹਨਾਂ ਦੀ ਬਹੁਤ ਜਿਹੜੀ ਹੈਗੀ ਨਾ ਕਿਤੇ ਮੌਕਾ ਮਿਲੇ ਤਾਂ ਪੜ੍ਹ ਕੇ ਦੇਖਿਓ ਕਿ ਬਹੁਤ ਵਧੀਆ ਉਹਨਾਂ ਦੀ ਜਿਹੜੀ ਲਾਈਫ ਸਟੋਰੀ ਆ ਰਹੀ ਜਿੱਦਾਂ ਬਹੁਤ ਦੁੱਖ ਉਹਨਾਂ ਨੇ ਦੇਖੇ ਤੇ ਫਿਰ ਵੀ ਉਹ ਬਹੁਤ ਵੱਡੇ ਜਿਹੜੇ ਕਾਮੇਡੀਅਨ ਦੇ ਰੂਪ ਦੇ ਵਿੱਚ ਸਾਹਮਣੇ ਆਏ ਉਹਨਾਂ ਦਿਨਾਂ ਚ ਜਦੋਂ ਕਿ ਟੀਵੀ ਦੀ ਆਵਾਜ਼ ਵੀ ਨਹੀਂ ਸੀ ਹੁੰਦੀ ਸਿਰਫ ਉਹਨਾਂ ਦੇ ਐਕਸ਼ਨ ਜਾਂ ਉਹਨਾਂ ਦੇ ਜਿਹੜੇ ਤੇ ਉਹਨਾਂ ਨੇ ਇਹ ਦੱਸਿਆ ਕਿ ਜਦੋਂ ਉਹਨਾਂ ਨੇ ਕਾਮੇਡੀ ਸ਼ੁਰੂ ਕੀਤੀ ਤੇ ਕਹਿੰਦੇ ਮੈਂ ਲੋਕਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਹਨਾ ਕਿਸੇ ਦੋਸਤ ਨੂੰ ਫੜ ਕੇ ਜਾਂ ਕਿੱਦਾਂ ਤੇ ਕਹਿੰਦੇ ਜਦੋਂ ਮੈਂ ਉਹਦਾ ਇੱਕ ਅਸਰ ਵੇਖਿਆ ਤੇ ਬਹੁਤ ਸਾਰੇ ਜਿਹੜੇ ਜਿੱਦਾਂ ਹੁਣ 10 ਲੋਕਾਂ ਦੇ ਵਿੱਚੋਂ ਕਹਿੰਦੇ 8 ਲੋਕਾਂ ਨੇ ਉਸ ਚੀਜ਼ ਦਾ ਗੁੱਸਾ ਕੀਤਾ ਵੀ ਇਹਨੇ ਇਹਦਾ ਕਿਉਂ ਕਿਹਾ ਕਹਿੰਦੇ ਹੱਸਣ ਵਾਲੇ ਸਿਰਫ 2 ਹੀ ਸੀ ਉਹਨਾਂ ਚੋਂ ਤੇ ਹਾਲਾਂਕਿ ਕਹਿੰਦੇ ਮੈਂ ਬਹੁਤ ਕੋਸ਼ਿਸ਼ ਕੀਤੀ ਲੋਕਾਂ ਨੂੰ ਹਸਾਉਣ ਦੀ ਪਰ ਕਿਸੇ ਬਹੁਤਿਆਂ ਨੇ ਕਹਿੰਦੇ ਉਸ ਚੀਜ਼ ਦਾ ਗੁੱਸਾ ਕੀਤਾ ਕਹਿੰਦੇ ਫਿਰ ਮੈਂ ਹੌਲੀ ਹੌਲੀ ਇਹ ਵੇਖਿਆ ਜੇ ਤੁਸੀਂ ਡਿੱਗ ਪਏ ਹੋ ਤੇ ਸਭ ਤੋਂ ਪਹਿਲਾਂ ਕੋਈ ਤੁਹਾਡੇ ਤੇ ਹੱਸੇ ਤੇ ਤੁਸੀਂ ਆਪ ਹੀ ਆਪਣੇ ਆਪ ਤੇ ਹੱਸੋ ਜਦੋਂ ਤੁਸੀਂ ਆਪਣੇ ਆਪ ਦੀ ਐਗਜ਼ਾਮਪਲ ਜਾਂ ਆਪਣੇ ਆਪ ਨੂੰ ਮਜ਼ਾਕ ਬਣਾਉਂਦੇ ਹੋ ਕਹਿੰਦੇ ਜਦੋਂ ਫਿਰ ਮੈਂ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਸਾਹਮਣੇ ਲਿਆਂਦਾ ਤੇ ਕਿਸੇ ਨੂੰ ਕੋਈ ਲਾਂਭਾ ਨਹੀਂ ਸੀ ਮੇਰੇ ਤੋਂ ਕਿ ਮੈਂ ਆਪਣੇ ਆਪ ਦਾ ਆਪ ਹੀ ਮਜ਼ਾਕ ਸੋ ਇੱਕ ਦਾਇਰਾ ਜਿਹੜਾ ਤੁਹਾਡਾ ਇੱਕ ਬਣ ਜਾਂਦਾ ਹੈ ਕਿ ਆਪਾਂ ਕੋਈ ਵੀ ਗੱਲ ਜੇ ਕਿਸੇ ਨੂੰ ਕਰਦੇ ਹਾਂ ਤੇ ਉਹ ਮਾੜੀ ਚੰਗੀ ਜਿਹੜੀ ਹੈ ਕਿਸੇ ਨੂੰ ਨਹੀਂ ਲੱਗਦੀ, ਕਿਉਂਕਿ ਅਸੀਂ ਆਪਣੇ ਆਪਣੇ ਹੀ ਪਰਿਵਾਰ ਨਾਲ ਜਾਂ ਆਪਣੇ ਘਰ ਦੇ ਮੈਂਬਰਾਂ ਦੇ ਬਾਰੇ ਉਹ ਗੱਲ ਕਰ ਰਹੇ ਹੁੰਦੇ ਆ।
ਜੀ ਜੀ ਬਿਲਕੁਲ, ਆਪਣੇ ਤੋਂ ਸ਼ੁਰੂ ਕਰਨੀ ਔਰ ਆਪਣੀਆਂ ਕਮਜ਼ੋਰੀਆਂ ਨੂੰ ਵੀ ਜਿਹੜਾ ਦੂਜਿਆਂ ਦੇ ਅੱਗੇ ਰੱਖਣਾ, ਜਿਹੜਾ ਮੈਨੂੰ ਲੱਗਦਾ ਕਿ ਜ਼ਰੂਰੀ ਹੁੰਦਾ। ਹੋ ਸਕਦਾ ਕਈ ਵਾਰ ਸਾਨੂੰ ਉਹਨਾਂ ਕਮਜ਼ੋਰੀਆਂ ਨੂੰ ਸੁਧਾਰਨ ਦਾ ਜਿਹੜਾ ਮੌਕਾ ਆ ਉਹ ਮਿਲ ਸਕਦਾ ਹੁੰਦਾ ਜੇਕਰ ਕੋਈ ਸਾਡੀ ਕਮਜ਼ੋਰੀ ਨੂੰ ਜਾਣਦਾ। ਸਾਡੇ ਨਾਲ ਈਮੇਲ ਦੇ ਜ਼ਰੀਏ ਬਹੁਤ ਸਾਰੇ ਦੋਸਤਾਂ ਨੇ ਸਾਂਝ ਪਾਈ ਹੈ, ਬਹੁਤ ਸਾਰੇ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਆ, ਪਰ ਸਮਾਂ ਸਾਡੇ ਕੋਲ ਬਚਿਆ ਨਹੀਂ ਆ। ਜਲਦੀ ਜਲਦੀ ਦੇ ਵਿੱਚ ਮੈਂ ਸਾਰਿਆਂ ਦੇ ਮੈਸੇਜ ਲਵਾਂਗੀ। ਦਰਸ਼ਨ ਸਿੰਘ ਮਾਂਗਠੂਰੀ ਸਾਡੇ ਨਾਲ ਜੁੜੇ ਹੋਏ, ਬਹੁਤ ਦੇਰ ਦੇ, ਵੈਰੀ ਨਾਈਸ ਪ੍ਰੋਗਰਾਮ, ਕੀਪ ਇਟ ਅਪ, ਥੈਂਕਸ ਆਲ ਕਹਿੰਦੇ। ਬਹੁਤ ਬਹੁਤ ਧੰਨਵਾਦ ਦਰਸ਼ਨ ਸਿੰਘ ਜੀ ਤੁਹਾਡਾ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ। ਅੱਜ ਮੈਨੂੰ ਲੱਗਦਾ ਪਹਿਲੀ ਵਾਰ ਆਏ ਸੀ ਪਰ ਸਮਾਂ ਨਹੀਂ ਮਿਲਿਆ, ਸਮੇਂ ਸਿਰ ਅਸੀਂ ਮੈਸੇਜ ਲੈਣਾ ਸੀਗਾ ਪਰ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਕਾਲ ਜਿਹੜੀਆਂ ਉਹ ਲੈਣੀਆਂ ਜ਼ਰੂਰੀ ਸੀਗੀਆਂ। ਤੇ ਇਸ ਤੋਂ ਬਾਅਦ ਸਾਡੇ ਨਾਲ ਰਵੀ ਹੋਰਾਂ ਨੇ ਬ੍ਰਿਸਬੇਨ ਤੋਂ, ਰਵੀ ਮਾਂਗਠ ਹੋਰਾਂ ਨੇ ਵੀ ਸਾਂਝ ਪਾਈ ਹੈ। ਸਤਿ ਸ਼੍ਰੀ ਅਕਾਲ ਹਰਮਨ ਪਰਿਵਾਰ ਨੂੰ, ਨਾਈਸ ਟੌਪਿਕ ਹੈ ਜੀ ਅੱਜ ਦਾ, ਤੇ ਜਿੰਨਾ ਹੋ ਸਕੇ ਓਨੀ ਹੈਲਪ ਕਰਨੀ ਚਾਹੀਦੀ ਹੈ ਕਹਿੰਦੇ ਵਾਈਫ ਦੀ ਘਰ ਦੇ ਕੰਮ ਵਿੱਚ। ਜੇ ਵਾਈਫ ਨਾਲ ਲਾਈਫ ਵੰਡ ਸਕਦੇ ਆ ਤਾਂ ਫਿਰ ਕੰਮ ਕਿਉਂ ਨਹੀਂ। ਸੋ ਨਾਈਸ ਟੌਪਿਕ ਐਂਡ ਆਲਵੇਜ ਨਾਈਸ ਪ੍ਰੋਗਰਾਮ। ਅਗੇਨ ਹੈਲਪ ਚਾਹੀਦੀ ਆ, ਮੇਰੀ ਆਪ ਦਾ ਟੈਲੀਗ੍ਰਾਮ ਨਹੀਂ ਓਪਨ ਹੁੰਦਾ। ਅੱਛਾ ਜੀ, ਸੋ ਜ਼ਰੂਰ ਸਰਬਜੀਤ ਭਾਜੀ ਜਿਹੜੀ ਹੈ ਇਹ ਤੁਹਾਡੀ ਸਮੱਸਿਆ ਹੱਲ ਕਰ ਦਿੰਦੇ ਆ। ਪਰ ਰਵੀ ਜੀ ਤੁਸੀਂ ਬਹੁਤ ਸੋਹਣੀ ਸਾਂਝ ਪਾਈ ਆ ਔਰ ਸਾਨੂੰ ਬਹੁਤ ਉਡੀਕ ਸੀਗੀ ਕਿ ਸਾਡੇ ਵੀਰਾਂ ਦਾ ਜਿਹੜਾ ਇਸ ਵਿਸ਼ੇ ਦੇ ਉੱਤੇ ਆਪਣਾ ਪੱਖ ਆ ਜ਼ਰੂਰ ਜ਼ਾਹਿਰ ਹੋਵੇ। ਔਰ ਰਵੀ ਜੀ ਬਹੁਤ ਸੋਹਣਾ ਪੱਖ ਤੁਸੀਂ ਵੀ ਆਪਣਾ ਰੱਖਿਆ। ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜਿਹੜੇ ਦੋਸਤ ਜੁੜੇ ਨੇ ਉਹਨਾਂ ਦੇ ਵਿੱਚੋਂ ਕੁਲਦੀਪ ਕੌਰ ਹੋਰਾਂ ਨੇ ਬਹੁਤ ਦੇਰ ਦਾ ਸਾਨੂੰ ਮੈਸੇਜ ਭੇਜਿਆ ਹੋਇਆ। ਕੁਲਦੀਪ ਜੀ ਸੋਰੀ ਕਿ ਤੁਹਾਡਾ ਜਿਹੜਾ ਮੈਸੇਜ ਆ ਲੇਟ ਪੜ ਰਹੀ ਆ। ਕਹਿੰਦੇ ਟੌਪਿਕ ਵਧੀਆ ਜੀ ਅੱਜ ਦਾ ਵਿਸ਼ਾ, ਤੇ ਕਹਿੰਦੇ ਚਾਹੀਦਾ ਤੇ ਇੰਜ ਹੀ ਹੈ ਕਿ ਆਪਸ ਚ ਕੰਮ ਵੰਡ ਲਿਆ ਜਾਵੇ, ਪਰ ਧਿਆਨ ਰੱਖਣਾ ਇਹ ਵੀ ਜ਼ਰੂਰੀ ਕਿ ਘਰੇਲੂ ਕੰਮਾਂ ਵਿੱਚ ਸਮਾਨਤਾ ਹੋਵੇ। ਵੰਡ ਨਹੀਂ ਕਹਿ ਸਕਦੇ ਪਰ ਜੀ ਹਾਂ, ਇੱਕ ਦੂਜੇ ਦੇ ਸਹਿਯੋਗੀ ਹੋਣਾ ਜ਼ਿੰਦਗੀ ਨੂੰ ਸੁਖਾਲਾ ਕਰਦੇ। ਤੇ ਕਈ ਵਾਰ ਇੰਜ ਵੀ ਹੁੰਦਾ ਕਿ ਔਰਤ ਰਸੋਈ ਦੇ ਕੰਮ ਹੀ ਜ਼ਿਆਦਾ ਕਰਦੀਆਂ ਨੇ ਜਾਂ ਕਰਨਾ ਪਸੰਦ ਕਰਦੀਆਂ ਨੇ। ਇਹ ਜ਼ਰੂਰ ਚਾਹੀਦਾ ਕਿ ਜਿਵੇਂ ਭੈਣਾਂ ਰਸੋਈ ਜਾਂ ਹੋਰ ਘਰੇਲੂ ਕੰਮਾਂ ਚ ਜ਼ਿਆਦਾ ਰੁਚੀ ਵਿਖਾਉਂਦੀਆਂ ਨੇ, ਇੰਜ ਹੀ ਵੀਰੇ ਵੀ ਸਾਰੇ ਕੰਮ ਕਰਨ ਚ ਸਮਰੱਥ ਚਾਹੀਦੇ ਨੇ। ਇੰਜ ਕਰਨਾ ਦੋਵਾਂ ਲਈ ਸੁਖਦਾਇਕ ਹੁੰਦਾ। ਪਤਨੀ ਨੇ ਕਿਤੇ ਪੇਕੇ ਜਾਣਾ ਹੋਵੇ ਤੇ ਆਸਾਨ ਨਾਲ ਜਾ ਸਕਦੀ, ਆਸਾਨੀ ਨਾਲ ਜਾ ਸਕਦੀ ਹੈ ਕਿ ਪਤੀ ਜੀ ਬੱਚਿਆਂ ਨੂੰ ਸਹੀ ਖਾਣ ਪਾਣ ਦੇ ਸਕਦੇ ਹਨ। ਬਾਕੀ ਇਹ ਬਸ ਕਥਨੀ ਹੈ, ਕਰਨੀ ਪਈ ਤੇ ਦੱਸਾਂਗੇ ਕਿ ਘਰ ਚ ਸ਼ਾਂਤੀ ਆਉਂਦੀ ਹੈ। ਠੀਕ ਹੈ ਜੀ। ਕਹਿੰਦੇ ਸਾਡੇ ਘਰ ਮੇਰੇ ਪਾਪਾ ਅਚਾਰ ਪਾਉਂਦੇ ਹੁੰਦੇ, ਮੈਂ ਦੇਖੇ ਨੇ। ਘਰ ਵਿੱਚ ਸਫਾਈ ਦੀ ਜ਼ਿੰਮੇਵਾਰੀ ਵੀ ਪਾਪਾ ਜੀ ਦੀ ਹੁੰਦੀ ਸੀ। ਮਾਤਾ ਜੀ ਰਸੋਈ ਦੇ ਕੰਮ ਕਰਦੇ ਸੀ ਤੇ ਪਾਪਾ ਕੱਪੜੇ ਪ੍ਰੈਸ ਕਰਦੇ ਹੁੰਦੇ ਸੀ, ਸਾਡੀਆਂ ਸਕੂਲ ਦੀਆਂ ਵਰਦੀਆਂ ਉਹੀ ਸੈੱਟ ਕਰਦੇ ਹੁੰਦੇ ਸੀ। ਜਦੋਂ ਇੱਥੇ ਆਏ ਸੀ ਤੇ ਤੜਕੇ ਚਾਹ ਬਣਾਉਣ ਦਾ ਕੰਮ ਪਾਪਾ ਕਰਦੇ ਸੀ, ਮੇਰੇ ਵਾਰ ਵਾਰ ਰੋਕਣ ਤੇ ਉਹ ਵੀ ਸਫਾਈ ਪੂਰੀ ਰੱਖਦੇ ਹੁੰਦੇ ਸੀ ਘਰ ਦੀ। ਮੇਰੇ ਟੋਕਣ ਦੇ ਵੀ ਇਹ ਕਹਿੰਦੇ ਹੁੰਦੇ ਸੀ, ਪੁੱਤ ਬੰਦਾ ਕੰਮ ਕਰਦਾ ਤੰਦਰੁਸਤ ਰਹਿੰਦਾ। ਇਹੋ ਜਿਹੀਆਂ ਸਬਜ਼ੀਆਂ ਵੀ ਨੇ ਜੋ ਮੰਮੀ ਦੇ ਹੱਥੋਂ ਬਣੀਆਂ ਸਵਾਦ ਹੀ ਨਹੀਂ ਲੱਗਦੀਆਂ, ਜਿਵੇਂ ਭੜਥਾ, ਸ਼ਲਗਮ ਤੇ ਗੱਠੜ ਦੀ ਸਬਜ਼ੀ ਕਹਿੰਦੇ ਪਾਪਾ ਹੀ ਬਣਾਉਂਦੇ ਨੇ ਸਾਡੇ ਘਰ ਚ, ਕਿਆ ਬਾਤ ਹੈ। ਔਰ ਕੁਲਦੀਪ ਜੀ ਬਹੁਤ ਸੋਹਣੀ ਐਗਜ਼ਾਮਪਲ ਤੁਸੀਂ ਵੀ ਆਪਣੇ ਪਰਿਵਾਰ ਦੇ ਵਿੱਚੋਂ ਦਿੱਤੀ ਔਰ ਮੈਨੂੰ ਲੱਗਦਾ ਬਹੁਤ ਕੁਝ ਸਿੱਖਣ ਦੀ ਲੋੜ ਹੁੰਦੀ ਹੈ ਹਨਾ ਆਪਣੇ ਜਿਹੜੇ ਵੀ ਪਰਿਵਾਰ ਦੇ ਵਿੱਚ ਅਮਲੀ ਰੂਪ ਦੇ ਵਿੱਚ ਇਹੋ ਜਿਹੀਆਂ ਐਗਜ਼ਾਮਪਲ ਸੈੱਟ ਕੀਤੀਆਂ ਗਈਆਂ ਨੇ, ਉਹਨਾਂ ਤੋਂ ਸਾਨੂੰ ਵੀ ਕੁਛ ਨਾ ਕੁਛ ਸਿੱਖਣਾ ਚਾਹੀਦਾ। ਔਰ ਇਹਦੇ ਨਾਲ ਹੀ ਸਾਡੇ ਨਾਲ ਰਾਜ ਮਹਿੰਦਰ ਸਿੰਘ ਵੀ ਜੁੜੇ ਹੋਏ ਆ, ਉਹਨਾਂ ਨੇ ਵੀ ਨਾ ਮੈਨੂੰ ਲੱਗਦਾ ਕਿ ਇੱਕ ਜੋਕ ਹੀ ਭੇਜਿਆ ਸਾਨੂੰ। ਕਹਿੰਦੇ ਪ੍ਰਿੰਸੀਪਲ ਨੇ ਕਿਹਾ ਵੀ ਫੋਟੋਗ੍ਰਾਫ ਸਾਹਿਬ 20 ਰੁਪਏ ਰੇਟ ਚੱਲਦਾ ਫੋਟੋ ਦਾ, 20 ਰੁਪਏ ਮਿਲਣਗੇ। ਫੋਟੋਗ੍ਰਾਫਰ ਕਹਿੰਦਾ ਠੀਕ ਹੈ ਜੀ। ਪ੍ਰਿੰਸੀਪਲ ਨੇ ਆਪਣੇ ਅੱਗੇ ਅਧਿਆਪਕਾਂ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ 40 ਰੁਪਏ ਫੋਟੋ ਦੇ ਲਿਆਉਣ ਲਈ ਕਹੋ। ਅਧਿਆਪਕ ਵਿਦਿਆਰਥੀਆਂ ਨੂੰ ਅੱਗੇ ਕਹਿੰਦਾ ਕਿ ਬੱਚੋ ਕੱਲ ਤੁਹਾਡਾ ਫੋਟੋ ਸ਼ੂਟ ਹੈ, 60-60 ਰੁਪਏ ਲੈ ਕੇ ਆਉਣਾ। ਬੱਚਾ ਸੋਚਦਾ ਵੀ 20 ਰੁਪਏ ਦੀ ਫੋਟੋ ਆ ਤੇ 60 ਕਹਿ ਰਹੇ ਆ, ਇਹਨਾਂ ਸਟਾਫ ਰੂਮ ਚ ਬਹਿ ਕੇ ਸਮੋਸੇ ਹੀ ਖਾਣੇ ਆ, ਆਪਾਂ ਵੀ ਖਾਵਾਂਗੇ। ਕਹਿੰਦੇ ਵਿਦਿਆਰਥੀ ਫਿਰ ਅੱਗੇ ਬੱਚੇ ਨੂੰ ਕਹਿੰਦਾ ਮੰਮੀ 100 ਰੁਪਏ ਮੰਗਵਾਏ ਸਕੂਲ ਵਾਲਿਆਂ ਨੇ ਫੋਟੋ ਲਈ। ਮਾਂ ਕਹਿੰਦੀ ਆ ਖਸਮਾਂ ਨੂੰ ਖਾਣੇ ਆ, ਲੁੱਟ ਮਚਾਈ ਆ, ਰੌਲਾ ਪਾਉਂਦੀ ਮਾਂ ਘਰ ਵਾਲੇ ਦੇ ਕਮਰੇ ਚ ਜਾ ਕੇ ਕਹਿੰਦੀ ਆ ਆ ਦਿਓ ਜੀ 200 ਰੁਪਏ ਸਕੂਲ ਭੇਜਣੇ ਆ, ਕਰ ਲਿਓ ਕਹਿੰਦੇ ਭ੍ਰਿਸ਼ਟਾਚਾਰ ਮੁਕਤ। ਸੋ ਭ੍ਰਿਸ਼ਟਾਚਾਰੀ ਵੀ ਕਹਿੰਦੇ ਘਰ ਤੋਂ ਹੀ ਸ਼ੁਰੂ ਹੁੰਦੀ ਆ ਜੀ। ਬਿਲਕੁਲ ਜੀ, ਅਸਲ ਦੇ ਵਿੱਚ ਜਿੱਦਾਂ ਦੀਆਂ ਵੀ ਘਰ ਦੇ ਵਿੱਚ ਅਸੀਂ ਆਦਤਾਂ ਪਾ ਲੈਂਦੇ ਹਾਂ, ਜਿੱਦਾਂ ਦਾ ਮਾਹੌਲ ਕਾਇਮ ਕਰ ਲੈਂਦੇ ਉਹੋ ਜਿਹਾ ਹੀ ਮਾਹੌਲ ਕਾਇਮ ਹੋ ਜਾਂਦਾ। ਪਰ ਅੱਜ ਦਾ ਜਿਹੜਾ ਟੌਪਿਕ ਸੀ ਉਹਦੇ ਉੱਤੇ ਬਹੁਤ ਸੋਹਣੇ ਵਿਚਾਰ ਜਿਹੜੇ ਆ ਦਿੱਤੇ ਨੇ ਸਾਡੇ ਸਰੋਤਿਆਂ ਨੇ, ਸਾਡੀਆਂ ਸਾਡੇ ਵੀਰਾਂ ਨੇ, ਸਾਡੀਆਂ ਭੈਣਾਂ ਨੇ। ਔਰ ਉਮੀਦ ਕਰਦੇ ਹਾਂ ਕਿ ਇਹਨਾਂ ਵਿਚਾਰਾਂ ਤੋਂ ਅਸੀਂ ਜ਼ਰੂਰ ਲਾਹਾ ਲਵਾਂਗੇ। ਤੇ ਹੁਣ ਸਾਡੇ ਕੋਲ ਸਮਾਂ ਨਹੀਂ ਬਚਿਆ, ਅੱਜ ਦੇ ਪ੍ਰੋਗਰਾਮ ਦੌਰਾਨ ਹੋਈਆਂ ਗੁਸਤਾਖੀਆਂ ਦੇ ਲਈ ਵੀ ਇੱਕ ਵਾਰ ਜ਼ਰੂਰ ਸਾਨੂੰ ਮਾਫੀ ਦਿਓ। ਔਰ ਫੀਡਬੈਕ ਤੁਸੀਂ ਜ਼ਰੂਰ ਭੇਜਿਆ ਕਰੋ feedback@harmanradio.com ਤੇ। ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ। ਪਟਿਆਲਾ ਸਟੂਡੀਓ ਤੋਂ ਦਿਓ ਇਜਾਜ਼ਤ ਤੇ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਇੱਕ ਕਵਾਲੀ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੇ ਹਾਂ। ਤੁਸੀਂ ਲਓ ਜੀ ਆਨੰਦ, ਤੇ ਸਾਡੇ ਵੱਲੋਂ ਰੱਬ ਰਾਖਾ।